ਤੁਹਾਡਾ ਧੰਨਵਾਦ। ਆਓ ਇੱਕ ਪਲ ਵਾਸਤੇ ਆਪਣੇ ਸਿਰਾਂ ਨੂੰ ਝੁਕਾਈਏ। ਸੁਰਗੀ ਪਿਤਾ, ਅੱਜ ਅਸੀਂ ਤੇਰੇ ਸ਼ੁਕਰ ਗੁਜ਼ਾਰ ਹਾਂ ਇੱਕ ਵਾਰ ਫੇਰ ਇਕੱਠੇ ਜੁੜਨ ਦੇ ਧੰਨ ਭਾਗਾਂ ਦੇ ਲਈ, ਇਹ ਜਾਣਦੇ ਹੋਏ ਕਿ ਕਿਸੇ ਦਿਨ ਅਸੀਂ ਆਪਣੇ ਆਖਰੀ ਸਮੇਂ ਲਈ ਜੁੜਾਂਗੇ ਮਰਨ ਹਾਰਾਂ ਵਾਂਗੂ, ਅਤੇ ਤਦ ਅਸੀਂ ਤੇਰੇ ਨਾਲ ਜਲਾਲੀ ਹਾਲਤ ਵਿਚ ਜੁੜਾਂਗੇ ਅਤੇ ਸਾਰਿਆਂ ਜੁਗਾਂ ਦੇ ਛੁਡਾਏ ਹੋਏ ਉੱਥੇ ਜਮ੍ਹਾਂ ਹੋਣਗੇ। ਔਹ, ਸਾਡੇ ਦਿਲਾਂ ਦੀਆਂ ਧੜਕਣਾਂ ਤੇਜ਼ ਚੱਲਦੀਆਂ ਹਨ ਤੇ ਮਹਾਨ ਆਸ ਨਾਲ ਉਸ ਘੜੀ ਦੇ ਆਉਣ ਲਈ ਉਡੀਕ ਵਿਚ ਹਾਂ। ਉਹਦੇ ਨਾਲ ਸਾਡੇ ਕੋਲੋਂ ਸਾਰੇ ਡਰ ਖਤਮ ਹੋ ਜਾਂਦੇ ਹਨ। ਸਾਡੇ ਕੋਲ ਡਰਨ ਦੇ ਲਈ ਕੁਝ ਨਹੀਂ ਆ, ਭੈ ਖਾਣ ਦੇ ਲਈ ਕੁਝ ਨਹੀਂ। ਅਸੀਂ ਉਸ ਵਾਅਦੇ ਦੀ ਵੱਲ ਵੇਖਦੇ ਹਾਂ ਜੋ ਕਿ ਸਦੀਪਕ ਪਰਮੇਸ਼ਵਰ ਨੇ ਸਾਡੇ ਨਾਲ ਕੀਤਾ ਆ, ਅਤੇ ਅਸੀਂ ਜਾਣਦੇ ਹਾਂ ਕਿ ਸੱਚ ਆ। ਇਸੇ ਲਈ ਹੀ ਅਸੀਂ ਜਿਉਂਦੇ ਹਾਂ, ਅਸੀਂ ਉਹਦੇ ਲਈ ਜਿਉਂਦੇ ਹਾਂ, ਉਸ ਘੜੀ ਦੇ ਲਈ, ਉਸ ਸਮੇਂ ਦੇ ਲਈ ਜਿਆਦਾ ਮਰਨ ਹਾਰ ਬਦਲ ਜਾਵੇਗਾ ਤੇ ਅਸੀਂ ਉਹਦੇ ਵਰਗੇ ਬਣਾ ਦਿੱਤੇ ਜਾਵਾਂਗੇ, ਅਤੇ ਹੋਰ ਬਿਮਾਰੀ ਨਹੀਂ ਹੋਵੇਗੀ, ਹੋਰ ਦੁੱਖ ਨਹੀਂ ਹੋਵੇਗਾ, ਹੋਰ ਜਿਆਦਾ ਦਿਲ ਦੀਆਂ ਪੀੜਾਂ ਨਹੀਂ ਹੋਣਗੀਆਂ। ਉਹ ਤਾਂ ਇਹ ਸਭ ਖਤਮ ਹੋ ਜਾਵੇਗਾ, ਅਤੇ ਦਿਲ ਦੇ ਆਨੰਦ ਨਾਲ ਅਸੀਂ ਨੇਚਾ ਅਤੇ ਦਲੇਰੀ ਦੇ ਨਾਲ ਅਸੀਂ ਉਸ ਦਿਨ ਦੀ ਤਾਂਗ ਵਿਚ ਹਾਂ। ਇਸੇ ਲਈ ਪ੍ਰਭੂ, ਇੱਥੇ ਅਸੀਂ ਅੱਜ ਜਮ੍ਹਾਂ ਹੋਏ ਹਾਂ ਆਪਣੀਆਂ ਗਲਤੀਆਂ ਦਾ ਇਕਰਾਰ ਕਰਨ ਦੇ ਲਈ ਤੇ ਦਿਆ ਮੰਗਣ ਦੇ ਲਈ। ਅੱਜ ਸਵੇਰ ਇਸ ਲਈ ਅਸੀਂ ਇਸ ਜਗਵੇਦੀ ਦੀ ਵੱਲ ਤੱਕਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਅਸੀਂ ਮਰਨਹਾਰ ਹਾਂ ਤੇ ਸਾਡੇ ਵਿਚ ਬਹੁਤ ਸਾਰੀਆਂ ਗਲਤੀਆਂ ਹਨ ਅਤੇ ਅਸੀਂ ਕਸੂਰਾਂ ਦੇ ਨਾਲ ਭਰੇ ਹੋਏ ਹਾਂ। ਪਰ ਅਸੀਂ ਆਪਣੀਆਂ ਗਲਤੀਆਂ ਦਾ ਇਕਰਾਰ ਕਰਨ ਆਏ ਹਾਂ ਤੇ ਤਦ ਅਸੀਂ ਆਪਣੇ ਸੁਰਗੀ ਪਿਤਾ ਦੀ ਵੱਲ ਖੁੱਲੇ ਹੋਏ ਦਿਲਾਂ ਦੇ ਨਾਲ ਵੇਖਦੇ ਹਾਂ ਬਰਕਤਾਂ ਦੇ ਲਈ ਅਤੇ ਜ਼ੋਰ ਨੂੰ ਨਵਿਆਂ ਕਰਨ ਦੇ ਲਈ ਹੈ ਅਤੇ ਵਿਸ਼ਵਾਸ ਦੇ ਲਈ ਜੋ ਕਿ ਉਹ ਸਾਨੂੰ ਇਸ ਘੜੀ ਵਿਚ ਦੇਵੇਗਾ, ਜਿਵੇਂ ਕਿ ਅਸੀਂ ਇੱਥੇ ਇਕੱਠੇ ਹੋਏ ਹਾਂ ਵਾਅਦੇ ਦੇ ਅਨੁਸਾਰ ਮਸੀਹ ਯਸੂ ਸੁਰਗੀ ਸਥਾਨਾਂ ਵਿਚ, ਕਿਉਂਕਿ ਉਹਦੇ ਵਾਅਦੇ ਦੁਆਰਾ ਅਸੀਂ ਦਾਅਵਾ ਕਰਦੇ ਹਾਂ ਕਿ ਅਸੀਂ ਮੌਤ ਤੋਂ ਪਾਰ ਹੋ ਕੇ ਜੀਵਨ ਵਿਚ ਪ੍ਰਵੇਸ਼ ਕਰ ਗਏ ਹਾਂ। ਅਸੀਂ ਸੁਰਗੀ ਵਾਤਾਵਰਣ ਵਿਚ ਉਠਾਏ ਗਏ ਹਾਂ ਤੇ ਹੁਣ ਉਹਦੇ ਨਾਲ ਬੈਠੇ ਹੋਏ ਹਾਂ। ਕਾਸ਼ ਕਿ ਉਹ ਅੱਜ ਸਵੇਰੇ ਸਾਨੂੰ ਉਹਨਾਂ ਚੀਜ਼ਾਂ ਨੂੰ ਸਿਖਾਏ ਜਿਹੜੀਆਂ ਕਿ ਉਹ ਚਾਹੁੰਦਾ ਆ ਕਿ ਅਸੀਂ ਜਾਣੀਏ ਤੇ ਸਾਨੂੰ ਜੀਵਨ ਦੀ ਰੋਟੀ ਦੇਵੇ ਤਾਂ ਕਿ ਅਸੀਂ ਉਸ ਭਵਿੱਖ ਦੇ ਲਈ ਜਿਉਂਦੇ ਰਹਿ ਸਕੀਏ ਜਿਹੜਾ ਸਾਡੇ ਸਾਹਮਣੇ ਪਿਆ ਹੈ। ਪ੍ਰਭੂ, ਇਹ ਬਖਸ਼ ਦੇ, ਇਹ ਸਾਡੀ ਪ੍ਰਾਰਥਨਾ ਆ ਜੋ ਕਿ ਅਸੀਂ ਯਿਸੂ ਮਸੀਹ ਦੇ ਨਾਮ ਵਿਚ ਮੰਗਦੇ ਹਾਂ, ਆਮੀਨ। ਸਭ ਨੂੰ ਸਵੇਰ ਦਾ ਸਲਾਮ। ਅੱਜ ਸਵੇਰ ਫੇਰ ਦੁਬਾਰਾ ਤੁਹਾਡੇ ਨਾਲ ਇਕੱਠੇ ਹੋਣਾ ਬਹੁਤ ਚੰਗੀ ਗੱਲ ਆ। ਇਸ ਸੁਰਗੀ ਉਪਾਸਨਾ ਦੇ ਵਾਤਾਵਰਣ ਵਿਚ ਥੋੜਾ ਜਿਹਾ ਲੇਟ ਹੋ ਗਿਆ ਆ। ਕੁਝ ਪਲ ਪਹਿਲਾਂ ਬਹੁਤ ਹੀ ਬੁਰੇ ਟੈਲੀਫੋਨ ਆਏ ਸਨ। ਇੱਕ ਮੁੰਡਾ ਉੱਥੇ ਪਿਆ ਹੋਇਆ ਮਰ ਰਿਹਾ ਸੀ, ਅਤੇ ਜਿੰਨਾ ਕੁ ਯਕੀਨੀ ਮੈਂ ਇੱਥੇ ਖੜਾ ਹਾਂ, ਪ੍ਰਭੂ ਨੇ ਉਹਦੇ ਬਦਨ ਨੂੰ ਛੂਹਿਆ ਤੇ ਉਹਨੂੰ ਉਹਦੇ ਰਾਹ ਘੱਲਿਆ। ਤੇ ਇੱਕ ਮੁੰਡਾ ਇੱਥੇ ਖਲੋਤਾ ਆ ਜੋ ਕਿ ਮੇਰੇ ਚਚੇਰੇ ਭਾਈ ਦਾ ਪੁੱਤਰ ਆ, ਤੇ ਉਹ ਆਰੰਭ ਤੋਂ ਹੀ ਕੈਥੋਲਿਕ ਸਨ, ਪਰ ਅੱਜ ਸਵੇਰੇ ਉਹ ਗਿਰਜੇ ਗਏ, ਪਰ ਕਿਸੇ ਚੀਜ਼ ਨੇ ਉਹਨਾਂ ਨੂੰ ਇੱਥੇ ਆਉਣ ਲਈ ਆਖਿਆ। ਤਬਦੀਲੀ ਹੈਗੀ ਉਹਨਾਂ ਵਿਚ, ਸੋ ਘਰ ਆ ਰਹੇ ਹਨ ਤੇ ਪਾਣੀ ਦੇ ਬਪਤਿਸਮੇ ਦੀ ਤਿਆਰੀ ਕਰਨਗੇ। ਆਸ਼ਚਰਜ ਚੀਜ਼ਾਂ ਜੋ ਕਿ ਸਾਡਾ ਪ੍ਰਭੂ ਹਰ ਸਮੇਂ ਕਰਦਾ ਹੈ, ਉਹ ਲਗਾਤਾਰ ਚੀਜ਼ਾਂ ਕਰ ਰਿਹਾ ਹੈ। ਉਹ ਅੰਦਰ ਆਉਣ ਲਈ ਆਏ ਤੇ ਉਹ ਅੰਦਰ ਨਹੀਂ ਆ ਸਕੇ। ਉਹਨਾਂ ਕਿਹਾ ਕਿ ਅੰਦਰ ਆਉਣ ਦੇ ਲਈ ਕੋਈ ਤਰੀਕਾ ਹੈ ਹੀ ਨਹੀਂ ਸੀ। ਮੈਂ ਕਿਹਾ ਠੀਕ ਆ, ਜੇ ਤੁਸੀਂ ਮੇਰੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਮੈਂ ਕਿਹਾ ਠੀਕ ਆ, ਘਰ ਤੱਕ ਆ ਜਾਓ ਤੇ ਉੱਥੇ ਅਸੀਂ ਗੱਲਬਾਤ ਕਰਾਂਗੇ। ਸੋ ਮੈਂ ਆਪਣੇ ਮਾਰਗ ਵਿਚ ਨਿਊਯਾਰਕ ਜਾਂਦੇ ਸੋਚਿਆ ਇਹ ਬੰਦਗੀ ਜਿਹੜੀ ਕਿ ਆਉਣ ਵਾਲੀ ਸੀ ਕਿ ਇਹ ਵਧੀਆ ਹੋਵੇਗਾ। ਮੈਂ ਜਾਣਦਾ ਹਾਂ ਕਿ ਮੈਂ ਅੰਦਰ ਆ ਕੇ ਤਾਜ਼ਗੀ ਪਾਵਾਂਗਾ ਤੇ ਆਪਣੀ ਅੱਗ ਬਾਲਾਂਗਾ ਉਸ ਅੱਗ ਤੋਂ ਜੋ ਤੁਹਾਡੇ ਸਭਨਾਂ ਦੇ ਕੋਲ ਹੈ। ਅੱਜ ਸਵੇਰ ਅਸੀਂ ਇੱਕ ਦਿਨ ਵਾਸਤੇ ਰੁਕ ਗਏ ਅਤੇ ਬੀਤੇ ਹੋਏ ਕੱਲ ਅੰਦਰ ਆਏ, ਇਹਦੇ ਤੋਂ ਇੱਕ ਦਿਨ ਪਹਿਲਾਂ ਦੁਪਹਿਰ ਦੇ ਸਮੇਂ, ਤਦ ਅਸੀਂ ਜਾਣਾ ਹੀ ਆ। ਮੈਂ ਅੱਜ ਦੁਪਹਿਰ ਜਾਣ ਵਾਲਾ ਸੀ, ਪਰ ਮੈਂ ਸੋਚਿਆ ਮੈਂ ਜਾਵਾਂਗਾ, ਅਸੀਂ ਸਵੇਰੇ ਸੁਖਤੇ ਹੀ ਚੱਲਾਂਗੇ। ਹੋ ਸਕਦਾ ਆ ਕਿ ਸੜਕਾਂ ਤੇ ਕੁਝ ਬਰਫ਼ ਅਤੇ ਚੀਜ਼ਾਂ ਹੋਣ ਇੱਥੋਂ ਅਤੇ ਨਿਊਯਾਰਕ ਤੱਕ। ਵਰਜੀਨੀਆ ਥਾਣੀ ਜਾਣਾ ਆ, ਪਹਾੜਾਂ ਥਾਣੀ ਅਤੇ ਐਲਗੈਨੀਸ ਥਾਣੀ ਵੀ ਅਤੇ ਐਡਰੀਨੋਡੈਕ ਦੇ ਥੱਲੜਿਆਂ ਹਿੱਸਿਆਂ ਥਾਣੀ ਅਸੀਂ ਸ਼ੁਰੂ ਕਰਦੇ ਹਾਂ। ਮੈਂ ਭੁੱਲ ਗਿਆ ਆ, ਇਹ ਤਾਂ ਉੱਥੇ ਅਖਾੜਾ ਆ, ਇੱਕ ਨਵਾਂ ਉਹਨਾਂ ਨੇ ਉਹ ਪੁਰਾਣਾ ਸੇਂਟ ਨਿਕੋਲਾਸ ਦਾ ਅਖਾੜਾ ਢਾਹ ਸੁੱਟਿਆ ਆ। ਮੈਂ ਸਮਝਦਾ ਹਾਂ ਉਹਨਾਂ ਨੇ ਇਹ ਨਵਾਂ ਬਣਾ ਦਿੱਤਾ ਆ। ਜਿੱਥੋਂ ਤੱਕ ਮੈਂ ਜਾਣਦਾ ਹਾਂ ਕਿ ਸਾਨੂੰ ਪਹਿਲੀਆਂ ਕੁਝ ਰਾਤਾਂ ਮਿਲਣਗੀਆਂ ਜੋ ਕਿ ਦਿੱਤੀਆਂ ਗਈਆਂ ਹਨ। ਅਸੀਂ ਇਹਦੇ ਲਈ ਸ਼ੁਕਰਗੁਜ਼ਾਰ ਹਾਂ, ਮਹਾਨ ਨਿਊਯਾਰਕ ਪੈਂਟੇਕਾਸਟਲਜ਼ ਲੋਕਾਂ ਦੇ ਵੀ, ਅਤੇ ਮੈਂ ਸੋਚਦਾ ਹਾਂ ਸਾਡੇ ਨਾਲ ਬਹੁਤ ਸਾਰੀਆਂ ਕਲੀਸਿਯਾਵਾਂ ਸਹਿਯੋਗ ਦੇ ਰਹੀਆਂ ਹਨ ਅਤੇ ਅਸੀਂ ਇੱਕ ਮਹਾਨ ਸਮੇਂ ਦੀ ਆਸ ਕਰ ਰਹੇ ਹਾਂ। ਜੇ ਪ੍ਰਭੂ ਨੇ ਚਾਹਿਆ ਤਾਂ ਕਿਤੇ ਅਗਲੇ ਹਫ਼ਤੇ ਅਸੀਂ ਵਾਪਸ ਆਵਾਂਗੇ। ਅਤੇ ਜੇ ਪ੍ਰਭੂ ਦੀ ਮਰਜ਼ੀ ਹੋਈ ਅਸੀਂ ਆਸ ਕਰਦੇ ਹਾਂ ਕਿ ਅਸੀਂ ਐਤਵਾਰ ਦੇ ਲਈ ਰੁਕਾਂਗੇ, ਐਤਵਾਰ ਸਵੇਰ ਦੀ ਬੰਦਗੀ ਦੇ ਲਈ, ਅਤੇ ਤਦ ਮੈਂ ਠੀਕ ਆਪਣੇ ਪਾਸਟਰ ਦੇ ਨਾਲ ਫੇਰ ਦੁਬਾਰਾ ਆਉਣ ਲੱਗਾ, ਜਿੱਦਾਂ ਕਿ ਮੈਂ ਹਮੇਸ਼ਾ ਹੀ ਕਰਦਾ ਹਾਂ। ਤੁਸੀਂ ਸਮਝਦੇ ਹੋ, ਅਤੇ ਮੈਂ ਸੋਚਿਆ ਕਿ ਹੋ ਸਕਦਾ ਆ ਕਿ ਜੇ ਮੈਂ ਅੰਦਰ ਗਿਆ ਅਤੇ ਇੱਥੋਂ ਤੋੜੀ ਕਿ ਪੁੱਛੇ ਬਿਨਾ ਹੀ, ਅਤੇ ਇੱਥੇ ਇੱਕ ਵਧੀਆ ਸਮੂਹ ਹੈ ਅਤੇ ਮੈਂ ਵੇਖਦਾ ਹਾਂ ਕਿ ਲੋਕ ਸ਼ਹਿਰ ਤੋਂ ਬਾਹਰ ਦੇ ਵੀ ਇੱਥੇ ਹਨ। ਮੈਂ ਸੋਚਿਆ ਹੋ ਸਕਦਾ ਆ ਕਿ ਅੱਜ ਰਾਤ ਜੇ ਪਾਸਟਰ ਕੋਲ ਕੋਈ ਖਾਸ ਚੀਜ਼ ਨਹੀਂ ਆ ਕਿ ਇਹ ਹੋਵੇਗਾ, ਅਸੀਂ ਅੱਜ ਰਾਤ ਛੋਟੀ ਬੰਦਗੀ ਕਰਾਂਗੇ, ਇੱਕ ਛੋਟੀ ਜਿਹੀ। ਠੀਕ ਹੈ, ਹੋ ਸਕਦਾ ਆ ਕਿ ਬਿਮਾਰਾਂ ਦੇ ਲਈ ਪ੍ਰਾਰਥਨਾ ਕਰੀਏ। ਤੁਹਾਡਾ ਧੰਨਵਾਦ। ਅੱਜ ਰਾਤ ਅਸੀਂ ਬਿਮਾਰਾਂ ਦੇ ਲਈ ਪ੍ਰਾਰਥਨਾ ਕਰਨ ਦੀ ਆਸ ਲਾਉਂਦੇ ਆ ਤੇ ਰੱਬੀ ਚੰਗਾਈ ਤੇ ਗੱਲਬਾਤ ਕਰਾਂਗੇ ਅਤੇ ਬਿਮਾਰਾਂ ਦੇ ਲਈ ਪ੍ਰਾਰਥਨਾ ਕਰਾਂਗੇ। ਜਲਦੀ ਸ਼ੁਰੂ ਕਰਾਂਗੇ ਤਾਂ ਕਿ ਅਸੀਂ ਜਲਦੀ ਬਾਹਰ ਜਾ ਸਕੀਏ। ਅਤੇ ਜੇ ਪਾਸਟਰ ਕਰੇਗਾ, ਤੁਸੀਂ ਆਮ ਤੌਰ ਤੇ 7:30 ਵਜੇ ਆਰੰਭ ਕਰਦੇ ਹੋ, ਕੀ ਇਹ ਠੀਕ ਆ? ਅੱਜ ਰਾਤ 7 ਵਜੇ ਆਰੰਭ ਕਰਨ ਦੇ ਬਾਰੇ ਕੀ ਵਿਚਾਰ ਆ? 7 ਵਜੇ ਤੇ ਮੈਨੂੰ 7:30 ਵਜੇ ਆਰੰਭ ਕਰਨ ਦਿਓ ਤੇ ਇਹ ਮੈਨੂੰ 8 ਜਾਂ 8:30 ਤੱਕ ਬਾਹਰ ਜਾਣ ਦੇਵੇਗਾ। ਇਹ ਲੋਕਾਂ ਨੂੰ ਜਾਣ ਦੇ ਲਈ ਸਮਾਂ ਬਖਸ਼ੇਗਾ, ਜੇ ਇਹ ਠੀਕ ਆ। ਹਰੇਕ ਹੱਸਿਆ। ਜਦ ਮੈਂ 8 ਜਾਂ 8:30 ਆਖਿਆ ਕਿ ਮੈਂ ਉਸ ਸਮੇਂ ਬਾਹਰ ਜਾਣ ਦੀ ਆਸ ਕਰਦਾ ਹਾਂ। ਬਿਮਾਰਾਂ ਦੇ ਲਈ ਪ੍ਰਾਰਥਨਾ ਕਰਨੀ, ਤੁਸੀਂ ਜਾਣਦੇ ਹੋ ਅਸੀਂ ਕਦੇ ਵੀ ਨਹੀਂ ਜਾਣਦੇ। ਸਾਡਾ ਬੜਾ ਮਹਾਨ ਸਮਾਂ ਰਿਹਾ ਜਦ ਤੁਹਾਨੂੰ ਇਸ ਪਤਝੜ ਦੇ ਮੌਸਮ ਵਿਚ ਜਲਦੀ ਛੱਡਿਆ ਤੇ ਪ੍ਰਭੂ ਨੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਵਿਚ ਬਰਕਤ ਦਿੱਤੀ। ਅਤੇ ਅੱਜ ਰਾਤ ਜੇ ਖੁਦਾ ਨੇ ਚਾਹਿਆ, ਮੈਂ ਤੁਹਾਨੂੰ ਪਿਛਲੇ ਦਰਸ਼ਨ ਦੇ ਬਾਰੇ ਦੱਸਣਾ ਚਾਹੁੰਦਾ ਹਾਂ ਜੋ ਖੁਦਾ ਨੇ ਮੈਨੂੰ ਕੈਲੋਰੇਡੋ ਵਿਚ ਕੁਝ ਹਫ਼ਤੇ ਪਹਿਲਾਂ ਦਿੱਤਾ, ਅਤੇ ਇਹੋ ਕੁਝ ਹੀ ਮੈਂ ਸੋਚਿਆ ਕਿ ਮੈਂ ਤੁਹਾਡੇ ਅੱਗੇ ਪੇਸ਼ ਕਰਾਂਗਾ। ਹੁਣ ਹੋ ਸਕਦਾ ਆ ਕਿ ਅੱਜ ਰਾਤ ਇੱਕ ਚੰਗੀ ਚਗਾਈ ਦੀ ਸਭਾ ਵਾਸਤੇ ਵਿਸ਼ਵਾਸ ਨੂੰ ਉਤੇਜਿਤ ਕਰਨਾ ਦੁਖੀ ਅਤੇ ਬਿਮਾਰਾਂ ਵਾਸਤੇ। ਹੁਣ ਅੱਜ ਸਵੇਰ ਬੰਦਗੀ ਵਿਚ ਜਾਣ ਦੇ ਲਈ ਕੋਈ ਚੀਜ਼ ਮੇਰੇ ਹਿਰਦੇ ਨਾਲ ਟਕਰਾਈ। ਲਗਭਗ 1 ਮਹੀਨਾ ਹੋਇਆ ਆ, ਅਤੇ ਇਹ ਹੋ ਸਕਦਾ ਆ ਹੁਣ ਮੈਂ ਸੋਚਦਾ ਹਾਂ ਕਿ ਉਹ ਕਰ ਰਹੇ ਹਨ, ਕੀ ਉਹ ਇਹਦੀ ਟੇਪ ਭਰ ਰਹੇ ਹਨ, ਕੀ ਉਹ ਇਹਦੀ ਟੇਪ ਭਰ ਰਹੇ ਹਨ। ਹਾਂਜੀ, ਠੀਕ ਆ। ਤਾਂ ਕਿ ਮੈਂ ਜਾਣਾਂਗਾ ਕਿ ਕਿੱਥੇ ਜੇ ਟੇਪ ਦੂਜਿਆਂ ਕੋਲ ਬਾਹਰ ਜਾਵੇ। ਅੱਜ ਸਵੇਰ ਜੋ ਮੈਂ ਬੋਲਣ ਜਾ ਰਿਹਾ ਹਾਂ ਉਹ ਮੈਂ ਆਖ ਨਹੀਂ ਸਕਦਾ, ਮੈਂ ਇਹ ਆਖ ਨਹੀਂ ਸਕਦਾ, ਇਹ ਹੈ, ਮੈਂ ਜਾਣਦਾ ਹਾਂ ਕਿ ਇਹ ਠੀਕ ਆ। ਸਮਝੇ, ਸੰਦੇਸ਼ ਵਾਲਾ ਹਿੱਸਾ ਠੀਕ ਹੋਵੇਗਾ, ਪਰ ਜਿਹੜੀ ਚੀਜ਼ ਮੈਂ ਕਰਨਾ ਚਾਹੁੰਦਾ ਹਾਂ ਉਹ ਮੇਰੇ ਮਨ ਵਿਚ ਇੱਕ ਪ੍ਰਸ਼ਨ ਆ। ਇਹ ਇੰਨਾ ਅਸਲੀ ਜਾਪਦਾ ਆ, ਅਤੇ ਜਦ ਦਾ ਮੈਂ ਅੰਦਰ ਆਇਆ ਹਾਂ ਤੇ ਇਹ ਮੇਰੇ ਮਨ ਤੇ ਪ੍ਰਗਟ ਕੀਤਾ ਗਿਆ ਹੈ। ਮੈਂ ਇੰਨਾ ਡਰਿਆ ਹੋਇਆ ਸਾਂ ਕਿ ਮੈਂ ਗਲਤ ਗੱਲ ਆਖਾਂਗਾ ਤੇ ਲੋਕਾਂ ਦੇ ਉੱਤੇ ਗਲਤ ਅਸਰ ਛੱਡਾਂਗਾ। ਜੋ ਮੈਂ ਕਹਿਣ ਦੇ ਲਈ ਜਾ ਰਿਹਾ ਹਾਂ ਉਹਦੇ ਉੱਤੇ ਮੈਂ ਨੋਟ ਵੀ ਲਿਖੇ ਹੋਏ ਹਨ। ਮੈਂ ਇਹਦਾ ਇੱਕ ਹਿੱਸਾ ਕੱਟ ਹੀ ਦਿੱਤਾ ਤਾਂ ਕਿ ਮੈਨੂੰ ਬਹੁਤ ਹੀ ਜ਼ਿਆਦਾ ਸਖਤ ਨਾ ਬਣਾਵਾਂ, ਕਿਉਂਕਿ ਤੁਸੀਂ ਸਮਝਦੇ ਹੋ ਮੈਂ ਖੁਦਾਵੰਦ ਖੁਦਾ ਨੂੰ ਪਿਆਰ ਕਰਦਾ ਹਾਂ। ਇੱਕੋ ਹੀ ਇੱਕ ਤਰੀਕਾ ਆ ਉਹਨੂੰ ਜਾਣਨ ਦਾ ਕਿ ਮੈਂ ਉਹਨੂੰ ਪਿਆਰ ਕਰਦਾ ਹਾਂ, ਕਿਉਂਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ। ਸਮਝੇ, ਇਹੋ ਹੀ ਸਿਰਫ ਇੱਕ ਤਰੀਕਾ ਹੈ ਜਿਹੜਾ ਮੈਂ ਜਾਣਦਾ ਹਾਂ। ਤੇ ਤਦ ਕੋਈ ਵੀ ਚੀਜ਼ ਜਿਹੜੀ ਮੇਰੇ ਉੱਤੇ ਪ੍ਰਗਟ ਹੋਈ ਹੋਵੇ ਤੇ ਮੈਂ ਉਹ ਤੁਹਾਨੂੰ ਨਾ ਦੱਸਾਂ ਜੇ ਇਹ ਤੁਹਾਨੂੰ ਦੱਸਣੀ ਚਾਹੀਦੀ ਆ। ਅਤੇ ਤਦ ਮੈਂ ਡਰਦਾ ਹਾਂ ਕਿ ਜੇ ਮੈਂ ਕੁਝ ਜ਼ਿਆਦਾ ਸਖਤ ਆਖ ਦਿੱਤਾ ਇਹ ਕਿਸੇ ਨੂੰ ਠੇਸ ਪਹੁੰਚਾ ਸਕਦਾ ਆ। ਅਤੇ ਤੁਸੀਂ ਜਾਣਦੇ ਹੋ ਕਿ ਇਹ ਹੈ, ਤੁਹਾਨੂੰ ਤਾਂ ਮੰਚ ਤੱਕ ਜਾਣਾ ਹੁੰਦਾ ਆ ਤੇ ਤਦ ਉਹਦੀ ਅਗਵਾਈ ਮਹਿਸੂਸ ਕਰਨੀ ਹੁੰਦੀ ਆ ਜੋ ਤੁਸੀਂ ਆਖਣ ਲਈ ਜਾ ਰਹੇ ਹੋ, ਬਸ ਇੰਨਾ ਹੀ ਆ। ਅਤੇ ਤਦ ਕਦੇ ਕਦੇ ਤੁਸੀਂ ਕੁਝ ਆਖ ਸਕਦੇ ਹੋ ਤੇ ਦੂਜਾ ਜਣਾ ਇਹਦਾ ਕੋਈ ਹੋਰ ਮਤਲਬ ਕੱਢ ਲਵੇਗਾ ਤੇ ਉਹ ਉਸ ਪਾਸੇ ਵੱਲ ਭੱਜ ਜਾਣਗੇ, ਅਤੇ ਤਦ ਕੋਈ ਆਖੇਗਾ ਉਹ ਇਹ ਤਾਂ ਇਹ ਹੈ। ਸਮਝੇ, ਪਰ ਮੈਂ ਇਹ ਚਾਹੁੰਦਾ ਹਾਂ ਕਿ ਤੁਸੀਂ ਇਹ ਜਾਣ ਲਓ ਕਿ ਜੋ ਮੈਂ ਆਖਣ ਦੇ ਲਈ ਜਾ ਰਿਹਾ ਹਾਂ ਉਹ ਸਿਰਫ ਅੰਦਾਜ਼ਾ ਹੀ ਆ, ਅਤੇ ਪ੍ਰਿਜ਼ੂਮ ਸ਼ਬਦ ਦਾ ਅਰਥ ਹੁੰਦਾ ਆ ਬਹਾਦਰੀ ਦੇ ਕੰਮ ਲਈ ਬਿਨਾਂ ਇਖਤਿਆਰ ਦੇ ਨਿਕਲ ਪੈਣਾ। ਮੈਂ ਇਹ ਨਹੀਂ ਆਖਦਾ ਹਾਂ ਕਿ ਇਹ ਸੱਚ ਆ, ਪਰ ਇਹ ਤਾਂ ਇੱਕ ਛੋਟਾ ਜਿਹਾ ਵਿਚਾਰ ਹੈ ਜੋ ਕਿ ਮੈਂ ਤੁਹਾਡੇ ਤੱਕ ਛੱਡ ਸਕਾਂ ਤਾਂ ਕਿ ਤੁਸੀਂ ਇਹਨੂੰ ਤੋਲ ਨਾਪ ਸਕੋ ਤੇ ਵੇਖੋ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ। ਅਤੇ ਤਦ ਇਹ ਲਿਖਤਾਂ ਦੇ ਅਨੁਸਾਰ ਹੋਵੇਗਾ, ਕਿਉਂਕਿ ਮੈਂ ਕੁਝ ਹੋਰ ਪ੍ਰਚਾਰ ਨਹੀਂ ਕਰਦਾ। ਪਰ ਕੀ ਉਹ ਘੜੀ ਅਜੇ ਹੈ? ਕੀ ਇਸ ਘੜੀ ਤੱਕ ਪਹੁੰਚ ਗਿਆ? ਅਤੇ ਕੀ ਇਹਨਾਂ ਚੀਜ਼ਾਂ ਦਾ ਇਹ ਮਤਲਬ ਆ? ਮੈਂ ਆਪਣੇ ਸਾਰੇ ਦਿਲ ਨਾਲ ਪ੍ਰਾਰਥਨਾ ਕਰਦਾ ਹਾਂ ਕਿ ਇਹ ਨਹੀਂ ਹੈ। ਸਮਝੇ, ਮੈਂ ਪ੍ਰਾਰਥਨਾ ਕਰਦਾ ਹਾਂ ਕਿ ਇਹ ਠੀਕ ਨਹੀਂ ਹੈ, ਕਿ ਇਹ ਉਹ ਘੜੀ ਨਹੀਂ ਹੈ, ਇਹ ਹੋਵੇਗੀ, ਪਰ ਕੀ ਇਹ ਉਸ ਸਮੇਂ ਤੱਕ ਅਜੇ ਆ ਗਈ ਆ? ਸਮਝੇ, ਇਹੋ ਹੀ ਮੈਂ ਹੈਰਾਨ ਹਾਂ। ਹੁਣ ਹਰੇਕ ਪੂਰੇ ਤੌਰ ਤੇ ਸਮਝਦਾ ਆ, ਜੋ ਕਿ ਮੈਂ ਨਹੀਂ ਜਾਣਦਾ ਕਿ ਇਹ ਉਹ ਸਮਾਂ ਹੈ। ਜੇ ਇਹ ਹੈ ਖੁਦਾ ਸਾਡੇ ਉੱਤੇ ਦਿਆਵਾਨ ਹੋਵੇ। ਪਰ ਜੇ ਇਹ ਉਹ ਸਮਾਂ ਨਹੀਂ ਹੈ, ਇਹ ਆਵੇਗਾ। ਹੁਣ ਜਿੰਨੀ ਜਲਦੀ ਅਸੀਂ ਕਰ ਸਕੀਏ, ਸਾਡੇ ਸਾਹਮਣੇ ਇੱਕ ਮਹਾਨ ਸਫ਼ਰਨਾਮਾ ਪਿਆ ਹੈ ਜੇ ਪ੍ਰਭੂ ਨੇ ਚਾਹਿਆ। ਅਤੇ ਵੱਡੇ ਦਿਨ ਦੇ ਬਾਅਦ ਮੈਂ ਵਿਦੇਸ਼ ਜਾਣਾ ਆ, ਯੂਰਪ ਅਤੇ ਏਸ਼ੀਆ ਵਿਚ, ਖਾਸ ਕਰਕੇ ਯੂਰਪ ਵਿਚ। ਤਦ ਮੈਂ ਇੱਥੇ ਸੰਯੁਕਤ ਰਾਜ ਵਿਚ ਆਉਂਦਾ ਹਾਂ ਕੁਝ ਬੰਦਗੀਆਂ ਦੇ ਵਾਸਤੇ, ਤੇ ਤਦ ਮੈਂ ਦੱਖਣੀ ਅਫਰੀਕਾ ਵਿਚ ਜਾਵਾਂਗਾ। ਮੈਂ 2 ਸਤੰਬਰ ਨੂੰ ਡਰਬਨ ਵਿਚ ਆਰੰਭ ਕਰਾਂਗਾ ਅਤੇ 2 ਤੋਂ ਲੈ ਕੇ ਮੈਂ ਸੋਚਦਾ ਹਾਂ 10 ਤੱਕ। ਤਦ ਮੇਰੇ ਕੋਲ 3 ਦਿਨ ਉਥੋਂ ਜੋਹਾਨਸਬਰਗ ਜਾਣ ਦੇ ਲਈ ਹੋਣਗੇ। ਉਥੋਂ ਫੇਰ ਦੁਬਾਰਾ ਸ਼ੁਰੂ ਕਰਾਂਗਾ। ਪਰ ਮੈਂ ਸੋਚਦਾ ਹਾਂ ਕਿ ਇਹ ਅਪ੍ਰੈਲ ਦਾ ਮਹੀਨਾ ਆ, ਅਸੀਂ ਸਕੈਂਡੀਨੇਵੀਅਨ ਦੇਸ਼ਾਂ ਵਿਚ ਸ਼ੁਰੂ ਕਰਾਂਗੇ। ਨਾਰਵੇ ਅਤੇ ਸਵੀਡਨ ਅਤੇ ਫਿਨਲੈਂਡ ਅਤੇ ਹਾਲੈਂਡ ਅਤੇ ਸਵਿਟਜ਼ਰਲੈਂਡ ਅਤੇ ਜਰਮਨੀ ਅਤੇ ਉਥੋਂ ਯੂਰਪ ਥਾਣੀ। ਇਸ ਲਈ ਸਾਡੇ ਵਾਸਤੇ ਪ੍ਰਾਰਥਨਾ ਕਰਨਾ। ਇੱਥੇ ਸਾਡੇ ਕੁਝ ਬੰਦਗੀਆਂ ਹੈਗੀਆਂ। ਹੁਣ ਵੱਡੇ ਦਿਨ ਦਾ ਸਮਾਂ ਆ, ਵੱਡੇ ਦਿਨ ਦੇ ਬਾਅਦ। ਮੰਨ ਲਓ ਜੇ ਅਸੀਂ ਇੱਥੇ ਵੱਡੇ ਦਿਨ ਤੇ ਆਉਣਾ ਚਾਹੁੰਦੇ ਹਾਂ, ਸਮਝੇ ਘਰ ਵਿਚ ਬੱਚੇ ਵੱਡੇ ਦਿਨ ਤੇ ਘਰ ਆਉਣਾ ਚਾਹੁੰਦੇ ਹਨ, ਅਸੀਂ ਐਰੀਜ਼ੋਨਾ ਨੂੰ ਪਿਆਰ ਕਰਦੇ ਹਾਂ, ਪਰ ਤੁਸੀਂ ਜਾਣਦੇ ਹੋ ਜਿਹੜੀ ਚੀਜ਼ ਦੀ ਸਾਨੂੰ ਯਾਦ ਆਉਂਦੀ ਆ ਤੇ ਇਹਦੇ ਤੋਂ ਅਸੀਂ ਹਟ ਨਹੀਂ ਸਕਦੇ, ਉਹ ਹੈ ਇਹ ਕਲੀਸਿਯਾ ਤੇ ਤੁਸੀਂ ਲੋਕ। ਕੋਈ ਗੱਲ ਨਹੀਂ, ਅਸੀਂ ਕਿੱਥੇ ਜਾਂਦੇ ਹਾਂ, ਅਸੀਂ ਕੀ ਕਰਦੇ ਹਾਂ, ਬੱਚੇ, ਮੈਂ, ਪਤਨੀ ਅਤੇ ਸਭ। ਏਦਾਂ ਦੀ ਕੋਈ ਜਗ੍ਹਾ ਨਹੀਂ ਆ, ਇਹ ਠੀਕ ਆ, ਇੱਦਾਂ ਦੀ ਕੋਈ ਜਗ੍ਹਾ ਨਹੀਂ ਆ। ਮੈਂ 7 ਸਮੁੰਦਰਾਂ ਦਾ ਸਫ਼ਰ ਕੀਤਾ ਆ ਤੇ ਮੈਂ ਹਰ ਥਾਂ ਗਿਆ ਹਾਂ, ਪਰ ਮੈਨੂੰ ਕੋਈ ਵੀ ਜਗ੍ਹਾ ਪਾਕ ਨਹੀਂ ਜਾਪਦੀ। ਜਿਸ ਤਰ੍ਹਾਂ ਕਿ ਛੋਟਾ ਜਿਹਾ ਸਥਾਨ ਇੱਥੇ ਹੈ, ਇਹ ਹੈ। ਜੇ ਤੁਸੀਂ ਜਾਣਨਾ ਚਾਹੁੰਦੇ ਹੋ, ਇੱਕ ਵਾਰ ਇਹਦੇ ਤੋਂ ਦੂਰ ਚਲੇ ਜਾਓ। ਇੱਥੋਂ ਦੇ ਬਾਰੇ ਵਿਚ ਕੁਝ ਹੈ, ਮੈਂ ਸਾਰੇ ਸੰਸਾਰ ਭਰ ਵਿਚ ਪ੍ਰਚਾਰ ਕੀਤਾ ਆ। ਮੈਂ ਕਦੇ ਵੀ ਕਿਸੇ ਵੀ ਸਮੇਂ ਕਿਸੇ ਵੀ ਥਾਂ ਤੇ ਕਦੇ ਵੀ ਪਰਮੇਸ਼ਵਰ ਦੀ ਆਤਮਾ ਨੂੰ ਆਜ਼ਾਦੀ ਦੇ ਨਾਲ ਅਤੇ ਚੀਜ਼ਾਂ ਆਦਿ ਮਹਿਸੂਸ ਨਹੀਂ ਕੀਤਾ ਜਿਵੇਂ ਕਿ ਮੈਂ ਇੱਥੇ ਖੜੇ ਹੋ ਕੇ ਕਰਦਾ ਹਾਂ। ਇਹ ਹੈ ਉਹ ਜਿਸ ਦਿਨ ਮੈਂ ਉਹ ਕੋਨੇ ਦਾ ਪੱਥਰ ਤਰਿਆ, ਮੈਂ ਆਖਿਆ ਖੁਦਾਵੰਦ ਖੁਦਾ ਇਹਨੂੰ ਡਿੱਗਣ ਨਾ ਦੇ। ਲੋਕਾਂ ਆਖਿਆ ਕਿ 2 ਮਹੀਨਿਆਂ ਦੇ ਵਿਚ ਇਹ ਗੈਰਾਜ ਬਣ ਜਾਵੇਗਾ। ਮੈਂ ਕਿਹਾ ਪ੍ਰਭੂ ਇਹਨੂੰ ਡਿੱਗਣ ਨਾ ਦੇ, ਇਹ ਖੜਾ ਰਹੇ ਤੇ ਲੋਕ ਇੱਥੇ ਤੇਰੀ ਵਡਿਆਈ ਕਰਦੇ ਹੋਣ ਜਦ ਯਸੂ ਆਵੇ। ਮੈਂ ਨੇਚਾ ਕਰਦਾ ਹਾਂ ਕਿ ਇਹ ਇੰਜ ਹੀ ਹੋਵੇਗਾ। ਹੁਣ ਆਓ ਬਾਈਬਲ ਦੀ ਵੱਲ ਮੁੜੀਏ ਅਤੇ ਆਸ ਲਾਈਏ ਕਿ ਖੁਦਾ ਸਾਨੂੰ ਆਪਣੀਆਂ ਬਰਕਤਾਂ ਬਖਸ਼ੇ। ਅਤੇ ਅਸੀਂ ਕੁਝ ਲਿਖਤਾਂ ਪੜ੍ਹਨਾ ਚਾਹੁੰਦੇ ਹਾਂ। ਮੈਂ ਕੁਝ ਲਿਖਤਾਂ ਇੱਥੇ ਲਿਖੀਆਂ ਹੋਈਆਂ ਹਨ ਜਿਨ੍ਹਾਂ ਦਾ ਮੈਂ ਹਵਾਲਾ ਲੈਣਾ ਚਾਹੁੰਦਾ ਹਾਂ ਅਤੇ ਕੁਝ ਪਰਚੇ ਤੇ ਮੈਂ ਬਾਈਬਲ ਵਿੱਚੋਂ 3 ਜਗ੍ਹਾ ਤੋਂ ਪੜ੍ਹਨਾ ਚਾਹੁੰਦਾ ਹਾਂ ਅਤੇ ਪਹਿਲਾਂ ਮੈਂ ਉਹ ਤੁਹਾਨੂੰ ਦੇ ਦੇਵਾਂਗਾ। ਮੈਂ ਯਹੂਦਾ ਦੀ ਪੱਤਰੀ ਉਹਦੀ 5 ਅਤੇ 6 ਆਇਤ ਪੜ੍ਹਨਾ ਚਾਹੁੰਦਾ ਹਾਂ। ਯਹੂਦਾ ਇੱਕ ਹੀ ਪੁਸਤਕ ਆ, ਤੁਸੀਂ ਜਾਣਦੇ ਹੋ। ਅਤੇ ਤਦ ਮੈਂ ਪੜ੍ਹਨਾ ਚਾਹੁੰਦਾ ਹਾਂ 2 ਪਤਰਸ 2:4-5। ਤਦ ਮੈਂ ਪੜ੍ਹਨਾ ਚਾਹੁੰਦਾ ਹਾਂ 1 ਪਤਰਸ 3:18-20। ਜੇ ਪ੍ਰਭੂ ਨੇ ਚਾਹਿਆ ਤਾਂ ਮੇਰਾ ਮਜ਼ਮੂਨ ਅੱਜ ਸਵੇਰਿਆ ਰੂਹਾਂ ਜਿਹੜੀਆਂ ਹੁਣ ਕੈਦ ਵਿਚ ਹਨ, ਬੰਦ ਹਨ, ਹਮੇਸ਼ਾ ਦੇ ਲਈ ਦੋਸ਼ੀ ਠਹਿਰਾਈਆਂ ਗਈਆਂ ਹਨ, ਕਦੇ ਵੀ ਨਹੀਂ ਬਚਣ ਦਾ ਕੋਈ ਰਾਹ ਨਹੀਂ ਆ, ਸਮਝੇ ਰੂਹਾਂ ਜਿਹੜੀਆਂ ਹੁਣ ਕੈਦ ਵਿਚ ਹਨ। ਹੁਣ ਆਓ ਯਹੂਦਾ ਦੀ ਪੱਤਰੀ ਵਿਚ ਪਹਿਲਾਂ ਪੜ੍ਹੀਏ। ਮੇਰਾ ਯਕੀਨ ਆ ਕਿ ਮੈਂ ਯਹੂਦਾ ਦੀ ਪੱਤਰੀ ਵਿਚ ਇਹਦੇ ਤੇ ਪਹਿਲਾਂ ਨਿਸ਼ਾਨੀ ਲਾਈ ਆ ਤੇ ਤਦ 2 ਪਤਰਸ ਤੇ ਤਦ 1 ਪਤਰਸ ਵਿਚ। ਹੁਣ ਯਹੂਦਾ ਮੈਂ ਇਹਨੂੰ ਸਾਰੇ ਨੂੰ ਹੀ ਪੜ੍ਹਨਾ ਚਾਹਾਂਗਾ, ਪਰ ਸਮਾਂ ਬਚਾਉਣ ਲਈ, ਕਿਉਂਕਿ ਪਹਿਲਾਂ ਹੀ 10:30 ਹਨ, ਮੈਂ 5 ਆਇਤ ਨਾਲ ਸ਼ੁਰੂ ਕਰਾਂਗਾ। ਹੁਣ ਯਹੂਦਾ ਤਾਂ ਭਾਈ ਸੀ, ਯਸੂ ਮਸੀਹ ਦਾ ਭਾਈ, ਜਿੱਦਾਂ ਕਿ ਅਸੀਂ ਸਭ ਜਾਣਦੇ ਹਾਂ, ਸਮਝੇ ਉਹ ਯੂਸਫ ਦਾ ਪੁੱਤਰ ਸੀ। ਹੁਣ ਭਾਵੇਂ ਤੁਸੀਂ ਇੱਕ ਵਾਰ ਸਭੋ ਕੁਝ ਜਾਣ ਵੀ ਚੁੱਕੇ ਹੋ, ਤਾਂ ਵੀ ਮੈਂ ਤੁਹਾਨੂੰ ਚਿਤਾਰਿਆ ਚਾਹੁੰਦਾ ਹਾਂ ਭਾਈ, ਪ੍ਰਭੂ ਨੇ ਲੋਕਾਂ ਨੂੰ ਮਿਸਰ ਦੇਸ਼ ਵਿਚੋਂ ਬਚਾ ਕੇ ਪਿੱਛੋਂ ਉਹਨਾਂ ਦਾ ਜਿਨ੍ਹਾਂ ਪ੍ਰਤੀਤ ਨਾ ਕੀਤੇ ਨਾਸ ਕੀਤਾ। ਉਹਨਾਂ ਨੂੰ ਪਹਿਲਾਂ ਬਚਾ ਲਿਆ ਤੇ ਉਹਨਾਂ ਨੂੰ ਮਿਸਰ ਵਿਚੋਂ ਬਾਹਰ ਕੱਢ ਕੇ ਲਿਆਇਆ ਤੇ ਤਦ ਉਹਨਾਂ ਦਾ ਨਾਸ ਕਰਨਾ ਪਿਆ, ਕਿਉਂਕਿ ਉਹ ਆਪਣੇ ਸੰਦੇਸ਼ ਨਾਲ ਲਗਾਤਾਰ ਬਣੇ ਨਹੀਂ ਰਹੇ, ਤੁਸੀਂ ਸਮਝਦੇ ਹੋ।
ਐਂਡ ਦ ਐਂਜਲਸ ਵਿਚ ਕੈਪਟ ਨਾਟ ਥੇਅਰ ਫਰਸਟ ਸਟੇਟ ਬਟ ਲੈਫਟ ਥੇਅਰ ਓਨ,
ਅਤੇ ਉਹਨਾਂ ਦੂਤਾਂ ਨੂੰ ਜੋ ਆਪਣੇ ਪਦਵੀ ਵਿਚ ਨਾ ਰਹੇ, ਸਗੋਂ ਆਪਣੇ ਅਸਲੀ ਠਿਕਾਣੇ ਨੂੰ ਛੱਡ ਦਿੱਤਾ, ਉਹਨੇ ਅਨੇਰੇ ਘੁੱਪ ਵਿਚ ਉਸ ਵੱਡੇ ਦਿਹਾੜੇ ਦੇ ਨਿਆਉ ਲਈ ਸਦੀਪਕ ਬੰਦਰਾਂ ਵਿਚ ਰੱਖ ਛੱਡਿਆ। ਉਹ ਦੂਤ ਜਿਹੜੇ ਕਿ ਇਕ ਵਾਰੀ ਸੁਰਗ ਵਿਚ ਰਹੇ ਤੇ ਆਪਣੀ ਪਦਵੀ ਵਿਚ ਨਾ ਰਹੇ, ਤੇ ਜਿਸ ਤਰੀਕੇ ਨਾਲ ਉਹ ਸਨ ਡਿੱਗ ਪਏ ਤੇ ਹੁਣ ਹਨੇਰੇ ਦੀਆਂ ਸਦੀਪਕ ਜੰਜੀਰਾਂ ਵਿਚ ਹਨ, ਹਮੇਸ਼ਾ ਦੀਆਂ ਹਨੇਰੇ ਦੀਆਂ ਜੰਜੀਰਾਂ। ਉਸ ਵੱਡੇ ਦਿਹਾੜੇ ਦੇ ਨਿਆਂ ਤੱਕ ਇਸ ਹਾਲਤ ਵਿਚ ਰੱਖੇ ਗਏ ਹਨ, ਜਦ ਕਿ ਉਹਨਾਂ ਸਭ ਬੇਪਰਦੀਤਿਆਂ ਦੇ ਨਾਲ ਉਹਨਾਂ ਦਾ ਵੀ ਨਿਆਂ ਹੋਵੇਗਾ। ਹੁਣ ਦੂਜਾ ਪਤਰਸ ਦੂਜਾ ਅਧਿਆਇ ਚੌਥੀ ਆਇਤ ਤੋਂ ਸ਼ੁਰੂ ਕਰਕੇ, ਜੋ ਕਿ ਇੱਕ ਜਾਂ ਦੋ ਕਿਤਾਬਾਂ ਇਹਦੇ ਪਿੱਛੇ ਹੈ, ਸਮਝੇ? ਕਿਉਂਕਿ ਜਦੋਂ ਪਰਮੇਸ਼ਵਰ ਨੇ ਦੂਤਾਂ ਨੂੰ ਜਿਸ ਵੇਲੇ ਉਹਨਾਂ ਪਾਪ ਕੀਤਾ ਨਾ ਛੱਡਿਆ, ਸਗੋਂ ਉਹਨਾਂ ਨੂੰ ਨਰਕ ਵਿਚ ਸੁੱਟ ਕੇ ਅੰਧਕੂਪਾਂ ਵਿਚ ਪਾ ਦਿੱਤਾ ਪੈਨਿਆਂ ਦੇ ਲਈ ਕਾਬੂ ਰਹਿਣ, ਅਤੇ ਨਾ ਪੁਰਾਣੇ ਸੰਸਾਰ ਨੂੰ ਛੱਡਿਆ, ਸਗੋਂ ਜਿਸ ਵੇਲੇ ਕੁਧਰਮੀਆਂ ਦੇ ਸੰਸਾਰ ਉੱਤੇ ਪਰਲੋ ਆਂਦੀ ਤਾਂ ਨੂਹ ਨੂੰ, ਜਿਹੜਾ ਧਰਮ ਦਾ ਪ੍ਰਚਾਰਕ ਸੀ, ਸਤਾ ਹੋਰਨਾ ਸਣੇ ਬਚਾ ਲਿਆ। ਦੂਤਾਂ ਨੂੰ ਵੀ ਨਾ ਛੱਡਿਆ, ਉਹਨਾਂ ਨੂੰ ਹਨੇਰੇ ਦੀਆਂ ਜੰਜੀਰਾਂ ਵਿਚ ਪਾ ਦਿੱਤਾ ਤੇ ਨੂਹ ਦੀ ਬਰਬਾਦੀ ਦੇ ਦੁਆਰਾ ਸਾਰੇ ਸੰਸਾਰ ਨੂੰ ਦੋਸ਼ੀ ਠਹਿਰਾਇਆ। ਹੁਣ ਪਹਿਲਾ ਪਤਰਸ ਤੀਜਾ ਅਧਿਆਇ ਤੇ 18ਵੀਂ ਆਇਤ ਤੋਂ ਸ਼ੁਰੂ ਕਰਕੇ ਅਸੀਂ ਫੇਰ ਦੁਬਾਰਾ ਪੜ੍ਹਦੇ ਹਾਂ। ਹੁਣ ਧਿਆਨ ਪੂਰਵਕ ਸੁਣੋ, ਕਿਉਂ ਜੋ ਮਸੀਹ ਨੇ ਵੀ ਇੱਕ ਵਾਰ ਪਾਪਾਂ ਦੇ ਪਿੱਛੇ ਦੁੱਖ ਚੱਲਿਆ, ਅਰਥਾਤ ਧਰਮੀ ਨੇ ਕੁਧਰਮੀਆਂ ਦੇ ਲਈ, ਭਈ ਉਹ ਸਾਨੂੰ ਪਰਮੇਸ਼ਰ ਕੋਲ ਪਹੁੰਚਾਵੇ, ਉਹ ਤਾਂ ਸਰੀਰ ਕਰਕੇ ਮਾਰਿਆ ਗਿਆ ਪਰ ਆਤਮਾ ਕਰਕੇ ਜਵਾਲਿਆ ਗਿਆ ਜਿਹਦੇ ਵਿਚ ਹੋ ਕੇ ਉਹਨੇ ਉਹਨਾਂ ਆਤਮਿਆਂ ਦੇ ਕੋਲ ਜਿਹੜੇ ਕੈਦ ਵਿਚ ਸਨ ਜਾ ਕੇ ਮਨਾਦੀ ਕੀਤੀ। ਉਹਨੇ ਇਹਨਾਂ ਲੋਕਾਂ ਨੂੰ ਕੈਦ ਵਿਚ ਜਾ ਕੇ ਪ੍ਰਚਾਰ ਕੀਤਾ ਜਿਹੜੇ ਪਿਛਲੇ ਸਮੇਂ ਵਿਚ ਅਣਆਗਿਆਕਾਰੀ ਸਨ। ਜਿਸ ਵੇਲੇ ਪਰਮੇਸ਼ਵਰ ਨੂਹ ਦੇ ਦਿਨੇ ਧੀਰਜ ਨਾਲ ਉਡੀਕ ਕਰਦਾ ਸੀ, ਜਦ ਕਿਸ਼ਤੀ ਤਿਆਰ ਹੁੰਦੀ ਪਈ ਸੀ ਜਿਹਦੇ ਵਿਚ ਥੋੜੇ ਅਰਥਾਤ 8 ਜਣੇ ਪਾਣੀ ਤੋਂ ਬਚ ਗਏ, ਹੋਏ ਬਪਤਿਸਮੇ ਦਾ ਨਮੂਨਾ ਆ ਜੋ ਹੁਣ ਤੁਹਾਨੂੰ ਵੀ ਯਸੂ ਮਸੀਹ ਦੇ ਜੀ ਉੱਠਣ ਦੇ ਕਾਰਨ ਬਚਾਉਂਦਾ ਹੈ। ਇਹ ਸਰੀਰ ਦੀ ਮੈਲ ਲਾਉਣੀ ਨਹੀਂ ਪਰ ਸ਼ੁੱਧ ਅੰਤਕਰਨ ਨਾਲ ਪਰਮੇਸ਼ਵਰ ਨੂੰ ਭਾਲਣਾ ਹੈ। ਉਹ ਸੁਰਗ ਵਿਚ ਜਾ ਕੇ ਪਰਮੇਸ਼ਵਰ ਦੇ ਸੱਜੇ ਹੱਥ ਹੈ ਅਤੇ ਦੂਤ ਅਤੇ ਇਖਤਿਆਰ ਵਾਲੇ ਅਤੇ ਸ਼ਕਤੀ ਵਾਲੇ ਉਹਦੇ ਅਧੀਨ ਕੀਤੇ ਹੋਏ ਹਨ। ਆਓ ਫੇਰ ਪ੍ਰਾਰਥਨਾ ਕਰੀਏ। ਹੁਣ ਸੁਰਗੀ ਪਿਤਾ, ਇੱਥੇ ਲਿਖਤਾਂ ਦੀ ਅਜਿਹੀ ਲਾਈਨ ਆ, ਤਿੰਨ ਗਵਾਹ ਹਨ, ਲਿਖਤਾਂ ਵਿਚ ਤਿੰਨ ਥਾਵਾਂ ਗਵਾਹੀ ਦੇ ਰਹੀਆਂ ਹਨ। ਤੂੰ ਆਪਣੇ ਬਚਨ ਵਿਚ ਆਖਿਆ ਆ ਕਿ ਦੋ ਜਾਂ ਤਿੰਨ ਗਵਾਹਾਂ ਦੀ ਜ਼ਬਾਨੀ ਹਰੇਕ ਸ਼ਬਦ ਠਹਿਰਾਇਆ ਜਾਵੇ। ਹੁਣ ਮੈਂ ਹੇ ਖੁਦਾ ਪ੍ਰਾਰਥਨਾ ਕਰਦਾ ਹਾਂ ਕਿ ਤੂੰ ਲੋਕਾਂ ਕੋਲ ਆਵੇਗਾ ਅਤੇ ਇਸ ਬਚਨ ਦਾ ਅਨੁਵਾਦ ਕਰੇਗਾ, ਇਹ ਸੰਦੇਸ਼ ਜਿਸ ਰੋਸ਼ਨੀ ਵਿਚ ਇਹ ਹੋਣਾ ਚਾਹੀਦਾ ਆ, ਤਾਂ ਕਿ ਹਰੇਕ ਆਦਮੀ, ਔਰਤ, ਮੁੰਡਾ ਜਾਂ ਕੁੜੀ ਜਿਸ ਸ਼ਮਤਾ ਵਿਚ ਤੂੰ ਉਹਨਾਂ ਨੂੰ ਸਮਝਣ ਲਈ ਥਾਪਿਆ ਆ ਉਹ ਸਮਝ ਸਕਣ। ਅਤੇ ਹੁਣ ਜਾਣਦੇ ਹੋਏ ਕਿ ਇਹ ਤਿੰਨ ਗਵਾਹ ਸੱਚ ਦੀ ਸਾਖੀ ਭਰਦੇ ਹਨ, ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੂੰ ਸਾਡੇ ਉੱਤੇ ਹੁਣ ਪਵਿੱਤਰ ਆਤਮਾ ਘੱਲੇਗਾ, ਅਸੀਂ ਉਹਦੀ ਵੱਲ ਵੇਖਾਂਗੇ ਜੋ ਕਿ ਸਾਡਾ ਰਾਜਾ ਅੱਜ ਸਵੇਰ ਸਾਡੇ ਵਿਚਕਾਏ ਪ੍ਰਭੂ ਯਸੂ ਮਸੀਹ, ਜਿੱਥੇ ਕਿ ਅਸੀਂ ਵਿਸ਼ਵਾਸ ਦੇ ਨਾਲ ਉੱਠ ਖੜੇ ਹੋਏ ਹਾਂ, ਉਹਦੇ ਵਿਚ ਇਨ੍ਹਾਂ ਸੁਰਗੀ ਸਥਾਨਾਂ ਵਿਚ ਬੈਠੇ ਹੋਏ ਅਸੀਂ ਉਹਦੇ ਸੰਦੇਸ਼ ਦੀ ਉਡੀਕ ਕਰਦੇ ਹਾਂ। ਸਾਡੇ ਰਾਹੀਂ ਇਹਨੂੰ ਬੋਲ, ਸਾਡੇ ਰਾਹੀਂ ਇਹਨੂੰ ਸੁਣ, ਜਿਵੇਂ ਅਸੀਂ ਤੇਥੋਂ ਮੰਗਦੇ ਹਾਂ ਕਿ ਜਿਹੜੇ ਬੁੱਲ ਬੋਲਦੇ ਹਨ ਉਹਨਾਂ ਦਾ ਖਤਨਾ ਕਰ, ਅਤੇ ਕੰਨਾਂ ਦਾ ਜੋ ਸੁਣਦੇ ਹਨ, ਤਾਂ ਕਿ ਇਹ ਉਹਦੇ ਆਦਰ ਤੇ ਮਹਿਮਾ ਦੇ ਲਈ ਹੋਵੇ ਜੋ ਕਿ ਲਿਖਤਾ ਹੈ। ਅਸੀਂ ਇਹ ਉਹਦੇ ਨਾਮ ਵਿਚ ਮੰਗਦੇ ਹਾਂ, ਆਮੀਨ। ਹੁਣ ਅੱਜ ਰਾਤ ਦੀਆਂ ਬੰਦਗੀਆਂ ਯਾਦ ਰੱਖਣਾ, ਇੱਕ ਚੰਗਾਈ ਦੀ ਸਭਾ। ਮੈਂ ਨਹੀਂ ਸੋਚਦਾ ਕਿ ਪ੍ਰਾਰਥਨਾ ਪੱਤਰ ਵੰਡਣੇ ਜ਼ਰੂਰੀ ਹੋਣਗੇ, ਸੋ ਸਿਰਫ ਬਿਮਾਰਾਂ ਦੇ ਲਈ ਪ੍ਰਾਰਥਨਾ ਕਰਾਂਗੇ। ਮੇਰੇ ਕੋਲ ਕੁਝ ਹੈ ਜੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਮੇਰੀ ਆਸ ਆ ਕਿ ਇਹ ਮੰਡਲੀ ਨੂੰ ਅਜਿਹੇ ਸਥਾਨ ਤੇ ਲੈ ਆਵੇਗਾ ਜਿੱਥੇ ਕਿ ਹਰ ਕਿਸਮ ਦੀਆਂ ਚੰਗਾਈਆਂ ਹੋਣਗੀਆਂ। ਮੈਂ ਜਾਣਦਾ ਹਾਂ ਕਿ ਇਹ ਹੋਵੇਗਾ ਜੇ ਅਸੀਂ ਇਹਨੂੰ ਉਸ ਢੰਗ ਦੇ ਨਾਲ ਮੰਨੀਏ। ਹੁਣ ਇਹ ਰੂਹਾਂ ਜਿਹੜੀਆਂ ਹੁਣ ਕੈਦ ਵਿਚ ਹਨ, ਮਨੁੱਖ ਦੀ ਜਾਨ ਉਹਦਾ ਸਰੀਰ ਨਹੀਂ ਆ, ਇਹ ਤਾਂ ਜਾਨ ਆ, ਸਮਝੇ? ਤੇ ਜਾਨ ਉਹ ਚੀਜ਼ ਹੈ ਜੋ ਕਿ ਆਤਮਾ ਦਾ ਸੁਭਾਅ ਹੈ। ਅਤੇ ਤਦ ਜਦ ਇੱਕ ਮਨੁੱਖ ਦਾ ਸੁਭਾਅ, ਜਦ ਉਹਨੇ ਕਿਹਾ ਅਸੀਂ ਮੋਏ ਹੋਏ ਹਾਂ, ਲਿਖਤਾਂ ਸਾਨੂੰ ਸਾਫ ਦੱਸਦੀਆਂ ਹਨ ਅਸੀਂ ਮੋਏ ਹੋਏ ਹਾਂ ਤੇ ਸਾਡੇ ਜੀਵਨ ਮਸੀਹ ਦੇ ਦੁਆਰਾ ਪਰਮੇਸ਼ਰ ਵਿੱਚ ਲੁਕੇ ਹੋਏ ਹਨ, ਪਵਿੱਤਰ ਆਤਮਾ ਦੇ ਦੁਆਰਾ ਉੱਥੇ ਮੋਹਰ ਬੰਦ ਹਨ। ਇਹ ਨਹੀਂ ਕਿ ਤੁਹਾਡੀ ਦੇਹ ਮਰ ਗਈ, ਇਹ ਨਹੀਂ ਕਿ ਤੁਹਾਡਾ ਆਤਮਾ ਮਰ ਗਿਆ, ਇਹ ਤਾਂ ਤੁਹਾਡੇ ਆਤਮਾ ਦਾ ਸੁਭਾਅ ਮਰਿਆ ਸੀ, ਸਮਝੇ? ਸੁਭਾਅ ਜੋ ਕਿ ਜਾਣਿਆ, ਤੁਹਾਡੀ ਜਾਨ ਦਾ ਸੁਭਾਅ ਪਰਮੇਸ਼ਰ ਆ। ਜੇ ਤੁਸੀਂ ਨਵਾਂ ਜਨਮ ਪਾਇਆ ਆ, ਜੇ ਨਵਾਂ ਜਨਮ ਨਹੀਂ ਪਾਇਆ ਤਾਂ ਇਹ ਸੰਸਾਰੀ ਆ। ਹਰ ਇੱਕ ਚੀਜ਼ ਜਿਹਦਾ ਸ਼ੁਰੂ ਆ ਉਹਦਾ ਅੰਤ ਵੀ ਹੋਣਾ ਆ। ਤੇ ਸਦੀਪਕ ਜਿਉਣ ਪਾਉਣ ਦਾ ਇੱਕੋ ਹੀ ਤਰੀਕਾ ਆ ਕਿ ਉਹ ਜਿਉਣ ਪਾਇਆ ਜਾਵੇ ਜਿਹਦਾ ਸ਼ੁਰੂ ਨਹੀਂ ਹੋਇਆ। ਜਦ ਤੁਸੀਂ ਜਨਮ ਲਿਆ ਤਾਂ ਤੁਹਾਡਾ ਜੀਵਨ ਸ਼ੁਰੂ ਹੋ ਗਿਆ, ਜਦ ਖੁਦਾ ਨੇ ਜ਼ਿੰਦਗੀ ਦਾ ਦਮ ਤੁਹਾਡੇ ਨਥਨਿਆਂ ਵਿੱਚ ਫੂਕਿਆ ਤਾਂ ਤੁਸੀਂ ਜਿਉਂਦੀ ਜਾਨ ਹੋ ਗਏ, ਤਾਂ ਤੁਹਾਡਾ ਸ਼ੁਰੂ ਹੋਇਆ। ਉਹ ਸੁਭਾਅ ਜਿਹੜਾ ਤੁਹਾਡੇ ਵਿੱਚ ਸੀ, ਸੁਭਾਅ ਤੋਂ ਤੁਸੀਂ ਸੰਸਾਰ ਦੇ ਸੀ, ਪਰਮੇਸ਼ਵਰ ਤੋਂ ਦੂਰ, ਤੁਸੀਂ ਤਾਂ ਅਸਲ ਵਿੱਚ ਇੱਕ ਜਾਨਵਰ ਸੀ। ਇਹ ਬਿਲਕੁਲ ਠੀਕ ਆ। ਕੋਈ ਵੀ ਜਾਣਦਾ ਆ ਕਿ ਅਸੀਂ ਥਣਧਾਰੀ ਜਾਨਵਰ ਹਾਂ? ਕਿੰਨੇ ਜਾਣਦੇ ਹਨ? ਅਸੀਂ ਜਾਨਵਰ ਹਾਂ, ਅਸੀਂ ਗਰਮ ਲਹੂ ਵਾਲੇ ਜਾਨਵਰ ਹਾਂ, ਅਤੇ ਇਹੋ ਹੀ ਕੁਝ ਅਸੀਂ ਆਪਣੀ ਧਰਤੀ ਦੀ ਸ੍ਰਿਸ਼ਟੀ ਦੇ ਕਾਰਨ ਹਾਂ। ਪਰ ਤੁਸੀਂ ਵੇਖੋ ਕਿ ਦੂਸਰੇ ਥਣਧਾਰੀ ਜਾਨਵਰਾਂ ਦੇ ਨਾਲੋਂ ਸਾਨੂੰ ਕਿਹੜੀ ਚੀਜ਼ ਨੇ ਵੱਖਰਿਆਂ ਕੀਤਾ ਹੈ ਕਿ ਪਰਮੇਸ਼ਵਰ ਨੇ ਸਾਡੇ ਵਿੱਚ ਜਾਨ ਪਾਈ ਆ, ਸਮਝੇ? ਹੁਣ ਦੂਸਰੇ ਥਣਧਾਰੀ ਜਾਨਵਰਾਂ ਨੂੰ ਕੱਪੜੇ ਨਹੀਂ ਪਾਉਣੇ ਪੈਂਦੇ, ਕਿਸੇ ਵੀ ਹੋਰ ਜਾਨਵਰ ਨੂੰ ਆਪਣੀ ਸ਼ਰਮ ਢੱਕਣ ਦੇ ਲਈ ਕੱਪੜੇ ਨਹੀਂ ਪਾਉਣੇ ਪੈਂਦੇ, ਪਰ ਸਾਨੂੰ, ਅਸੀਂ ਹਾਂ ਸਿਰਫ ਜਿਹੜੇ ਕੱਪੜੇ ਪਾਉਂਦੇ ਹਾਂ ਕਿਉਂਕਿ ਸਾਡੇ ਅੰਦਰ ਜਾਨ ਹੈ। ਪਰ ਵੇਖੋ ਕਿ ਖੁਦਾ ਨੇ ਸ਼ੁਰੂ ਵਿੱਚ ਹੀ ਕਿ ਆਦਮੀ ਕਿਹੋ ਜਿਹਾ ਹੋਵੇਗਾ, ਅਤੇ ਉਹਨੇ ਧਰਤੀ ਬਣਾਈ ਅਤੇ ਹਰ ਕਿਸਮ ਦੇ ਜਾਨਵਰ ਲਿਆਂਦੇ, ਸਭ ਤੋਂ ਛੋਟੇ ਤੋਂ ਲੈ ਕੇ ਵੱਡੇ ਤੱਕ। ਤੇ ਸਭ ਤੋਂ ਵੱਡਾ ਜਾਨਵਰ ਜੋ ਆਇਆ ਉਹ ਆਦਮੀ ਸੀ, ਅਤੇ ਤਦ ਪਹਿਲਾ ਆਦਮੀ ਬਣਾਇਆ ਗਿਆ ਤੇ ਉਹ ਆਤਮਾ ਦੇ ਰੂਪ ਵਿੱਚ ਆਦਮੀ ਸੀ, ਪਰਮੇਸ਼ਰ ਦੇ ਸਰੂਪ ਉੱਤੇ, ਜੋ ਕਿ ਪਰਮੇਸ਼ਰ ਆਤਮਾ ਆ, ਸੰਤ ਯੋਹੰਨਾ 4 ਅਧਿਆਏ। ਹੁਣ ਉਹ ਆਤਮਾ ਆ, ਉਹ ਜਿਹੜੇ ਉਹਦੀ ਉਪਾਸਨਾ ਕਰਦੇ ਹਨ, ਉਹ ਰੂਹ ਤੇ ਸਚਾਈ ਵਿੱਚ ਉਹਦੀ ਉਪਾਸਨਾ ਕਰਦੇ ਹਨ। ਤੇਰਾ ਬਚਨ ਸਚਾਈ ਆ। ਅਸੀਂ ਉਹਦੀ ਉਪਾਸਨਾ ਰੂਹ ਤੇ ਸਚਾਈ ਵਿੱਚ ਕਰਦੇ ਹਾਂ, ਉਹ ਆਤਮਾ ਹੈ। ਤਦ ਜ਼ਮੀਨ ਨੂੰ ਵਾਹੁਣ ਲਈ ਕੋਈ ਆਦਮੀ ਨਹੀਂ ਸੀ, ਤਦ ਪਰਮੇਸ਼ਵਰ ਨੇ ਧਰਤੀ ਦੀ ਮਿੱਟੀ ਵਿੱਚੋਂ ਆਦਮੀ ਨੂੰ ਬਣਾਇਆ। ਤਦ ਉਹਨੇ ਉਹਦੇ ਪਾਸੇ ਵੱਲੋਂ ਇੱਕ ਪਸਲੀ ਲਈ ਤੇ ਉਹਦੇ ਤੋਂ ਇਸ ਆਦਮੀ ਨੂੰ ਵੱਖਰਿਆਂ ਕੀਤਾ, ਜਿਹਦਾ ਕਿ ਦੋਹਰਾ ਸੁਭਾਅ ਸੀ, ਜੋ ਕਿ ਇਸਤਰੀ ਅਤੇ ਪੁਰਸ਼ ਦੋਵੇਂ ਹੀ ਸੀ। ਅਤੇ ਉਹਨੇ ਇਸਤਰੀ ਵਾਲਾ ਸੁਭਾਅ ਬਾਹਰ ਕੱਢ ਦਿੱਤਾ, ਕਿਉਂਕਿ ਪਿਆਰ ਸੀ, ਤੇ ਉਹਨੇ ਇਹ ਸੁਭਾਅ ਹਵਾ ਨਾਮਕ ਵਿਅਕਤੀ ਵਿੱਚ ਪਾ ਦਿੱਤਾ, ਜਿਹਨੂੰ ਕਿ ਆਦਮ ਨੇ ਹਵਾ ਪੁਕਾਰਿਆ, ਜੋ ਕਿ ਉਹਦੀ ਪਤਨੀ ਸੀ। ਇਹ ਸੀ ਜਿੱਥੇ ਉਹਦਾ ਪਿਆਰ ਕੁਦਰਤੀ ਫਿਲੀਓ ਲਵ ਉਹਦੀ ਪਤਨੀ ਦੇ ਪ੍ਰਤੀ ਟਿਕਿਆ। ਇਸ ਤਰੀਕੇ ਦੇ ਨਾਲ ਹੀ ਅੱਜ ਆਦਮੀ ਨੂੰ ਹੋਣਾ ਚਾਹੀਦਾ ਆ, ਤੇ ਉਹ ਵਾਪਸ ਪਤੀ ਵੱਲ। ਆਦਮੀ ਪੁਰਸ਼ ਲਿੰਗ ਔਰ ਤਿਸਰੀ ਲਿੰਗ। ਅਤੇ ਤਦ ਵੇਖੋ, ਜਦ ਉਹਨੇ ਆਦਮੀ ਨੂੰ ਆਪਣੇ ਸਰੂਪ ਉਤੇ ਬਣਾਇਆ, ਉਹਨੇ ਉਹਨਾਂ ਨੂੰ ਨਰ ਤੇ ਨਾਰੀ ਬਣਾਇਆ। ਜ਼ਮੀਨ ਨੂੰ ਵਾਹੁਣ ਦੇ ਲਈ ਕੋਈ ਆਦਮੀ ਨਹੀਂ ਸੀ, ਅਤੇ ਉਹਨੇ ਉਹਨੂੰ ਧਰਤੀ ਦੀ ਮਿੱਟੀ ਵਿੱਚ ਰੱਖਿਆ, ਅਤੇ ਇਸ ਲਈ ਉਹ ਆਦਮੀ ਸੀ। ਇਹ ਮਨੁੱਖੀ ਆਦਮੀ ਥਣਧਾਰੀ ਜਾਨਵਰ ਸੀ, ਸਮਝੇ? ਉਹ ਜਾਨਵਰ ਸੀ, ਪਰ ਉਹਨੇ ਇਹ ਪਰਮੇਸ਼ਵਰ ਦਾ ਆਤਮਾ ਇੱਕ ਜੀਵਨ ਉਹਦੇ ਵਿੱਚ ਪਾਇਆ ਤੇ ਉਹਨੂੰ ਇਸ ਆਧਾਰ ਤੇ ਬਣਾਇਆ ਕਿ ਉਹ ਚੋਣ ਕਰ ਸਕੇ। ਹੁਣ ਅਸੀਂ ਸੋਚਦੇ ਹਾਂ ਕਿ ਅਸੀਂ ਕੁਝ ਹਾਂ, ਬਸ ਯਾਦ ਰਹੇ ਅਸੀਂ ਕੀ ਹਾਂ, ਇੱਕ ਮਿੱਟੀ ਦਾ ਥੋਬਾ, ਬਸ ਇੰਨਾ ਹੀ ਆ। ਮਿੱਟੀ ਤੂੰ ਹੈ ਤੇ ਮਿੱਟੀ ਵਿੱਚ ਹੀ ਤੂੰ ਚੱਲਿਆ ਜਾਵੇਂਗਾ। ਜਦ ਤੁਸੀਂ ਇਸ ਆਦਮੀ ਨੂੰ ਵੇਖਦੇ ਹੋ ਗਲੀ ਵਿੱਚ ਚੱਲਦੇ ਹੋਏ, ਸੋਚਦਾ ਆ ਕਿ ਉਹ ਕੋਈ ਚੀਜ਼ ਆ। ਤੁਸੀਂ ਜਾਣਦੇ ਹੋ ਥੋੜੀ ਜਿਹੀ ਪੜ੍ਹਾਈ ਲਿਖਾਈ ਅਤੇ ਚੀਜ਼ ਆਦ ਪਾ ਲਈਆਂ ਹਨ। ਯਾਦ ਰਹੇ ਉਹ ਤਾਂ ਇੰਡੀਆਨਾ ਦੀ ਮਿੱਟੀ ਦਾ ਥੋਬਾ ਆ, ਬਸ ਇੰਨਾ ਹੀ ਆ। ਅਤੇ ਉਹ ਔਰਤਾਂ ਜਿਨ੍ਹਾਂ ਨੇ ਨਿਕਰਾਂ ਪਾਈਆਂ ਹੋਈਆਂ ਹਨ ਅਤੇ ਸਿਗਰਟਾਂ ਪੀ ਰਹੀਆਂ ਹਨ ਤੇ ਗਲੀਆਂ ਵਿੱਚ ਏਦਾਂ ਚੱਲ ਫਿਰ ਰਹੀਆਂ ਹਨ, ਏਦਾਂ ਲੱਕ ਮਟਕਾਉਂਦੀਆਂ ਜਾਂਦੀਆਂ ਹਨ ਜਿੱਦਾਂ ਕਿ ਸਾਰਾ ਦੇਸ਼ ਇਹਨਾਂ ਦਾ ਹੀ ਆ, ਤੇ ਇਹ ਤਾਂ ਇੰਡੀਆਨਾ ਦੀ ਮਿੱਟੀ ਦਾ ਇੱਕ ਢੇਲਾ ਆ, ਤੇ ਏਦਾਂ ਇਹ ਵਾਪਸ ਜਾ ਰਿਹਾ ਆ। ਤੁਸੀਂ ਅਸਲ ਵਿੱਚ ਕੁਝ ਵੀ ਨਹੀਂ ਹੋ, ਸਮਝੇ? ਇਹ ਠੀਕ ਆ, ਇਹੋ ਹੀ ਕੁਝ ਤੁਸੀਂ ਹੋ। ਪਰ ਉਹ ਆਤਮਾ ਉੱਥੇ ਅੰਦਰ ਆ, ਸਮਝੇ? ਉਹ ਜਾਨ ਆ ਜਿਹਦੇ ਉੱਤੇ ਕਿ ਖੁਦਾ ਕੰਮ ਕਰ ਰਿਹਾ ਹੈ। ਜੇ ਉਹ ਸੁਭਾਅ ਨੂੰ ਲੈ ਸਕੇ, ਉਸ ਆਤਮਾ ਨੂੰ ਆਪਣੇ ਨਾਲ ਸਹਿਮਤ ਕਰ ਸਕੇ, ਤਦ ਉਹ ਸੁਭਾਅ ਮਰ ਜਾਂਦਾ ਹੈ, ਉਹ ਸੁਭਾਅ ਤੇ ਸੰਸਾਰ ਦਾ ਪਿਆਰ ਮਰ ਜਾਂਦਾ ਹੈ, ਅਤੇ ਸੰਸਾਰ ਦੀਆਂ ਚੀਜ਼ਾਂ ਮਰ ਜਾਂਦੀਆਂ ਹਨ, ਸਮਝੇ? ਕਿਉਂਕਿ ਜੇ ਤੁਸੀਂ ਸੰਸਾਰ ਨੂੰ ਪਿਆਰ ਕਰਦੇ ਹੋ ਸੰਸਾਰ ਦੀਆਂ ਚੀਜ਼ਾਂ ਨੂੰ, ਤਦ ਪਰਮੇਸ਼ਰ ਦਾ ਪਿਆਰ ਤੁਹਾਡੇ ਵਿਚ ਨਹੀਂ ਹੈ, ਸਮਝੇ? ਆਦਮੀ ਨੂੰ ਨਵੇਂ ਸਿਰੇ ਤੋਂ ਜਨਮ ਲੈਣਾ ਜ਼ਰੂਰੀ ਹੈ, ਇਸ ਸੁਭਾਅ ਨੇ ਮਰਨਾ ਹੈ, ਤਦ ਪਰਮੇਸ਼ਰ ਦਾ ਸੁਭਾਅ ਆਉਂਦਾ ਆ ਤੇ ਤੁਹਾਡੇ ਅੰਦਰ ਰਹਿੰਦਾ ਹੈ, ਅਤੇ ਪਰਮੇਸ਼ਰ ਹੀ ਇਕ ਅਜਿਹੀ ਚੀਜ਼ ਹੈ ਜਿਹਦਾ ਸ਼ੁਰੂ ਨਹੀਂ ਹੋਇਆ ਤੇ ਜਿਹਦਾ ਅੰਤ ਨਹੀਂ ਹੋ ਸਕਦਾ। ਸੋ ਇਸ ਲਈ ਉਹਨੇ ਭਾਈਚਾਰਾ ਕਰ ਲਿਆ। ਤੁਸੀਂ ਵੇਖਦੇ ਹੋ ਇਸ ਆਦਮੀ ਨੂੰ ਲਿਆ ਜੋ ਕਿ ਧਰਤੀ ਦਾ ਸੀ, ਅਤੇ ਇਸ ਦੀਪਕ ਆਤਮਾ ਨੂੰ ਤੇ ਇਹਨਾਂ ਨੂੰ ਇਕੱਠੇ ਜੋੜ ਦਿੱਤਾ, ਕਿਉਂਕਿ ਉਹਦੇ ਵਿੱਚੋਂ ਖੁਦਾ ਨੇ ਆਪਣੇ ਆਪ ਨੂੰ ਜ਼ਾਹਿਰ ਕੀਤਾ ਕਿ ਉਹ ਆਦਮੀ ਬਣ ਗਿਆ ਜਦ ਉਹ ਮਸੀਹ ਯਸੂ ਬਣਿਆ, ਅਤੇ ਉਹ ਪਰਮੇਸ਼ਰ ਸੀ, ਸਮਝੇ? ਖੁਦਾ ਮਸੀਹ ਵਿੱਚ ਸੀ, ਸਮਝੇ? ਉਹਦੇ ਵਿੱਚ ਰਿਹਾ, ਆਪਣੇ ਨਾਲ ਜਗਤ ਦਾ ਮੇਲ ਕਰਵਾ ਰਿਹਾ ਸੀ, ਅਤੇ ਉਹ ਸੰਪੂਰਨ ਮਨੁੱਖ ਦੇ ਰਾਹੀਂ ਸਾਡੇ ਵਿੱਚੋਂ ਹਰੇਕ ਅਧੂਰਾ ਜਿਹੜਾ ਕਿ ਖੁਦਾ ਵਿੱਚ ਵਿਸ਼ਵਾਸ ਕਰਦਾ ਹੈ ਅਤੇ ਉਹਨੂੰ ਸਵੀਕਾਰ ਕੀਤਾ ਹੈ, ਉਹਦੀ ਸੰਪੂਰਨਤਾ ਬਣ ਜਾਂਦਾ ਹੈ। ਉਹਨੇ ਉਹਦੀ ਦੇਹ ਨੂੰ ਸੜਨ ਨਹੀਂ ਦਿੱਤਾ ਤੇ ਨਾ ਹੀ ਉਹਨੇ ਉਹਦੀ ਜਾਨ ਨੂੰ ਪਤਾਲ ਵਿੱਚ ਰਹਿਣ ਦਿੱਤਾ, ਪਰ ਉਹਨੂੰ ਤੀਜੇ ਦਿਨ ਉਠਾ ਖੜਾ ਕੀਤਾ ਤੇ ਹੁਣ ਉਹ ਹਮੇਸ਼ਾ ਦੇ ਲਈ ਜਿਉਂਦਾ ਆ। ਸਾਡੇ ਕੋਲ ਉਹਦੇ ਜਲਾਲੀ ਸਰੀਰ ਵਰਗਾ ਸਰੀਰ ਹੋਵੇਗਾ, ਇਸੇ ਲਈ ਅਸੀਂ ਉਹਦੇ ਨਾਮ ਵਿੱਚ ਬਪਤਿਸਮਾ ਪਾਉਂਦੇ ਹਾਂ, ਤਾਂ ਕਿ ਅਸੀਂ ਉਹਦੇ ਨਾਮ ਵਿੱਚ ਉਹਦੀ ਮੌਤ ਵਿੱਚ ਉਹਦੇ ਜੀ ਉੱਠਣ ਵਿੱਚ ਆ ਸਕੀਏ, ਕਿ ਅਸੀਂ ਫੇਰ ਦੁਬਾਰਾ ਜੀ ਉੱਠਦੇ ਹਾਂ। ਲੋਕਾਂ ਨੂੰ ਇਹ ਗਵਾਹੀ ਦਿੰਦੇ ਹੋਏ ਕਿ ਸਾਡੇ ਕੋਲ ਨਵਾਂ ਜੀਵਨ ਆ, ਕਿ ਪੁਰਾਣਾ ਮਨੁੱਖ ਮਰ ਗਿਆ, ਅਸੀਂ ਉਸ ਪਹਿਲੇ ਸੁਭਾਅ ਨੂੰ ਦਫ਼ਨ ਕਰ ਦਿੱਤਾ, ਸਮਝੇ? ਉਹ ਪਹਿਲਾ ਸੁਭਾਅ ਜਾਂਦਾ ਰਿਹਾ ਤੇ ਹੁਣ ਅਸੀਂ ਉਹਦਾ ਸੁਭਾਅ ਹਾਂ, ਉਹ ਸਾਡੇ ਵਿੱਚ ਰਹਿੰਦਾ ਹੈ। ਅਸੀਂ ਆਪਣੀ ਮਰਜ਼ੀ ਨਹੀਂ ਕਰਦੇ, ਅਸੀਂ ਉਹਦੀ ਮਰਜ਼ੀ ਕਰਦੇ ਹਾਂ। ਅਸੀਂ ਆਪਣੇ ਵਿਚਾਰ ਨਹੀਂ ਸੋਚਦੇ, ਮਨ ਹੈ ਜੋ ਸੋਚਦਾ ਹੈ। ਜਿਹੜਾ ਸੁਭਾਅ ਮਸੀਹ ਯਸੂ ਵਿੱਚ ਸੀ ਉਹ ਹਰੇਕ ਵਿਸ਼ਵਾਸੀ ਵਿੱਚ ਹੈ, ਸਮਝੇ? ਸੁਭਾਅ ਹੈ ਅਤੇ ਇਹੋ ਕੁਝ ਹੀ ਤਾਂ ਅਸੀਂ ਬੋਲ ਰਹੇ ਹਾਂ, ਇਹੋ ਹੀ ਹਿੱਸਾ ਹੈ ਜਿਹਦੇ ਬਾਰੇ ਮੈਂ ਸੋਚ ਰਿਹਾ ਹਾਂ, ਇਹ ਸਾਡੇ ਅੰਦਰ ਹੈ ਜਾਨ। ਹੁਣ ਜੇ ਅਸੀਂ ਧਿਆਨ ਦੇਈਏ, ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹਨ ਜਿਹੜੀਆਂ ਵਾਪਰਦੀਆਂ ਹਨ, ਅਤੇ ਅਸੀਂ ਹੈਰਾਨ ਹੁੰਦੇ ਹਾਂ ਕਿ ਕਿਉਂ ਉਹ ਵਾਪਰਦੀਆਂ ਹਨ, ਅਤੇ ਅਸੀਂ ਆਪਣੇ ਆਪ ਨੂੰ ਪ੍ਰਸ਼ਨ ਕਰਦੇ ਹਾਂ ਅਤੇ ਅਸੀਂ ਦੂਜਿਆਂ ਨੂੰ ਪ੍ਰਸ਼ਨ ਕਰਦੇ ਹਾਂ। ਪਰ ਅੰਤ ਵਿੱਚ ਥੋੜੇ ਚਿਰ ਬਾਅਦ ਅਸੀਂ ਪਤਾ ਲਾਉਂਦੇ ਹਾਂ ਕਿ ਜੇ ਅਸੀਂ ਮਸੀਹ ਹਾਂ ਤਾਂ ਇਹ ਸਭ ਜਿੱਦਾਂ ਵੀ ਹਾਂ ਇਹ ਸਭ ਠੀਕ ਹੀ ਹੁੰਦਾ ਆ। ਤੁਸਾਂ ਇਹ ਵੇਖਿਆ ਆ, ਸਭ ਮਸੀਹ ਇਹ ਵੇਖਦੇ ਹਨ। ਅਸੀਂ ਹੈਰਾਨ ਹੁੰਦੇ ਹਾਂ ਕਿ ਅਸੀਂ ਕਿਉਂ ਇਹ ਕੀਤਾ। ਮੈਂ ਕਦੇ ਹੈਰਾਨ ਸਾਂ ਜਦ ਮੈਂ ਪਹਿਲੀ ਵਾਰ ਬਾਈਬਲ ਪੜ੍ਹੀ, ਕਿਉਂ ਖੁਦਾ ਨੇ ਅਬਰਾਹਮ ਨੂੰ ਉਸ ਮਹਾਨ ਆਦਮੀ ਨੂੰ ਉੱਥੇ ਖੜੇ ਹੋ ਕੇ ਇਹ ਆਖਣ ਦਿੱਤਾ ਕਿ ਸਾਰਾ ਉਹਦੀ ਪਤਨੀ ਨਹੀਂ ਸੀ, ਅਤੇ ਕਿੰਜ ਉਹਨੇ ਉਹਨੂੰ ਉੱਥੇ ਖੜੇ ਹੋ ਕੇ ਇਹਦੇ ਬਾਰੇ ਝੂਠ ਬੋਲਣ ਦਿੱਤਾ ਤੇ ਚੀਜ਼ਾਂ ਜਿਹੜੀਆਂ ਉਹਨੇ ਕੀਤੀਆਂ, ਅਤੇ ਤਦ ਕਿੰਜ ਉਹਨੇ ਅਬਰਾਹਮ ਨੂੰ ਵਾਅਦੇ ਦੀ ਧਰਤੀ ਨੂੰ ਛੱਡਣ ਦਿੱਤਾ, ਜਿੱਥੇ ਕਿ ਉਹਨੇ ਉਹਨੂੰ ਆਖਿਆ ਸੀ ਕਿ ਉਹ ਉਸ ਧਰਤੀ ਨੂੰ ਨਾ ਛੱਡੇ। ਕੋਈ ਵੀ ਯਹੂਦੀ ਜਿਹੜਾ ਵਾਅਦੇ ਦੀ ਧਰਤੀ ਨੂੰ ਛੱਡਦਾ ਆ ਉਹ ਪਛਾਣ ਪਰਤਿਆ ਹੋਇਆ ਵਿਸ਼ਵਾਸੀ ਆ, ਕਿਉਂਕਿ ਖੁਦਾ ਨੇ ਉਹਨਾਂ ਨੂੰ ਉਹ ਦਿੱਤੀ ਤੇ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਉੱਥੇ ਰਹਿਣ, ਸਮਝੇ? ਅਤੇ ਇਹ ਉਹਨੂੰ ਛੱਡ ਗਏ। ਸੋ ਉਹ ਗਰਾਰ ਵਿੱਚ ਚਲਿਆ ਗਿਆ, ਪਰ ਜੇ ਇਹ ਉਹਦੇ ਲਈ ਰਹੀ ਸੀ, ਅਤੇ ਤਦ ਅਬੀਮਲਕ ਉਹ ਰਾਜਾ ਉੱਥੇ ਫਲਿਸਤੀਨ ਦੇਸ਼ ਵਿੱਚ ਉਹਦਾ ਸਾਰਾ ਨਾਲ ਪਿਆਰ ਪੈ ਗਿਆ, ਤੇ ਉਹ ਉਹਨੂੰ ਵਿਆਹਣ ਵਾਲਾ ਸੀ, ਇੱਕ ਨੇਕ ਆਦਮੀ ਸੀ, ਇੱਕ ਰਾਸਤਬਾਜ਼ ਆਦਮੀ ਸੀ। ਇਹ ਮਜ਼ਾਕ ਵਾਲੀ ਗੱਲ ਜਾਪਦੀ ਆ, ਪਰ ਤੁਹਾਡੇ ਲਈ ਇਹਨੂੰ ਅਸਲੀ ਬਣਾਉਣ ਦੇ ਲਈ ਉਹਨੇ ਸ਼ਾਮ ਦੇ ਇਸ਼ਨਾਨ ਦੇ ਬਾਅਦ ਜਦ ਆਪਣਾ ਪਜਾਮਾ ਪਾ ਲਿਆ ਤੇ ਆਪਣੀਆਂ ਪ੍ਰਾਰਥਨਾਵਾਂ ਕਰਕੇ ਬਿਸਤਰ ਵਿੱਚ ਗਿਆ, ਪ੍ਰਭੂ ਨੇ ਉਹਨੂੰ ਵਿਖਾਲੀ ਦਿੱਤੀ ਤੇ ਆਖਿਆ ਤੂੰ ਇੱਕ ਮਰੇ ਹੋਏ ਆਦਮੀ ਵਾਂਗ ਆ, ਅਤੇ ਉਸ ਆਦਮੀ ਨੇ ਕੁਝ ਵੀ ਨਹੀਂ ਕੀਤਾ ਸੀ, ਸਮਝੇ? ਉਹਨੇ ਤਾਂ ਅਬਰਾਹਮ ਅਤੇ ਸਾਰਾ ਦੋਵਾਂ ਕੋਲੋਂ ਹੀ ਧੋਖਾ ਖਾਧਾ ਸੀ, ਇਹ ਠੀਕ ਆ। ਉਹਨੇ ਕਿਹਾ ਤੂੰ ਦੂਸਰੇ ਆਦਮੀ ਦੀ ਪਤਨੀ ਨੂੰ ਲਿਆਇਆ, ਸਮਝੇ? ਮੈਂ ਤੇਰੀਆਂ ਪ੍ਰਾਰਥਨਾਵਾਂ ਨਹੀਂ ਸੁਣਾਂਗਾ, ਕੋਈ ਗੱਲ ਨਹੀਂ, ਤੂੰ ਕਿੰਨੀ ਵੀ ਪ੍ਰਾਰਥਨਾ ਕਰ, ਤੂੰ ਤਾਂ ਮੋਏ ਹੋਏ ਵਾਂਗ ਆ, ਪਰ ਉਹ ਆਦਮੀ ਤਾਂ ਮੇਰਾ ਨਬੀ ਆ, ਸਮਝੇ? ਇਹ ਸਮਝਣਾ ਮੁਸ਼ਕਿਲ ਆ, ਸਮਝੇ? ਪਰ ਜੇ ਇਹ ਨਾ ਹੁੰਦਾ ਅਸੀਂ ਨਾ ਜਾਣਦੇ ਕਿ ਕਿਰਪਾ ਕੀ ਸੀ, ਕਿਉਂ ਉਹਨੇ ਜਾ ਕੇ ਤੇ ਹਾਜ਼ਰਾ ਨਾਲ ਵਿਆਹ ਕਰ ਲਿਆ, ਸਾਰਾ ਵਰਗੀ ਪਿਆਰੀ ਪਤਨੀ ਹੋਣ ਦੇ ਬਾਅਦ ਵੀ ਉਹ ਇਹ ਕਰਨਾ ਨਹੀਂ ਸੀ ਚਾਹੁੰਦਾ, ਸਮਝੇ? ਪਰ ਸਾਰਾ ਨੇ ਉਹਨੂੰ ਆਖਿਆ, ਤਦ ਪ੍ਰਭੂ ਨੇ ਉਹਨੂੰ ਦੱਸਿਆ ਜੋ ਤੈਨੂੰ ਸਾਰਾ ਨੇ ਦੱਸਿਆ ਹੈ ਤੂੰ ਉਹ ਸੁਣ, ਕਿਉਂ ਇਸਮਾਇਲ ਨੇ ਵੀ ਹੋਣਾ ਸੀ ਤਾਂ ਕਿ ਦਾਸੀ ਅਤੇ ਉਹਦਾ ਪੁੱਤਰ ਆਜ਼ਾਦ ਇਸਤਰੀ ਤੇ ਉਹਦੇ ਪੁੱਤਰ ਨਾਲ ਵਾਰਸ ਨਹੀਂ ਹੋਵੇਗੀ, ਸਮਝੇ ਮੇਰਾ ਕੀ ਮਤਲਬ ਆ? ਇਹ ਸਭ ਚੀਜ਼ਾਂ ਨਮੂਨੇ ਹਨ, ਕਿਉਂ ਉਸ ਨਬੀ ਨੂੰ ਵੇਸਵਾ ਦੇ ਨਾਲ ਵਿਆਹ ਕਰਨਾ ਪਿਆ, ਇਹਨਾਂ ਬੱਚਿਆਂ ਦੇ ਨਾਲ ਉਹਦੇ ਦੁਆਰਾ ਦੋ ਬੱਚੇ ਵੀ ਹੋਏ ਇੱਕ ਨਿਸ਼ਾਨ ਦੇ ਤੌਰ ਤੇ, ਕਿਉਂ ਇੱਕ ਜਣੇ ਨੂੰ ਆਪਣੇ ਸਜੇ ਪਾਸੇ ਵੱਲ 340 ਦਿਨ ਤੱਕ ਲੇਟਣਾ ਪਿਆ ਤੇ ਇਸ ਤਰ੍ਹਾਂ ਹੀ ਕਈ ਦਿਨ ਤੱਕ ਆਪਣੇ ਦੂਜੇ ਪਾਸੇ ਵੱਲ ਲੇਟਣਾ ਪਿਆ ਇੱਕ ਨਿਸ਼ਾਨ ਦੇ ਤੌਰ ਤੇ। ਇੱਕ ਨੇ ਆਪਣੇ ਕੱਪੜੇ ਲਾਏ ਤੇ ਇਸਰਾਇਲ ਦੇ ਸਾਹਮਣੇ ਚੱਲਿਆ, ਅਤੇ ਹੁਣ ਉਹ ਸਭ ਚੀਜ਼ਾਂ ਇਹ ਨਮੂਨੇ ਤੇ ਪਰਛਾਵੇਂ ਸਨ। ਸਮਝੇ, ਭਰਨ ਵਾਸਤੇ ਸਾਡੇ ਕੋਲ ਉਹ ਚੀਜ਼ਾਂ ਹੋਣੀਆਂ ਹੀ ਹਨ, ਅਤੇ ਕਈ ਵਾਰੀ ਸਾਡੇ ਨਾਲ ਚੀਜ਼ਾਂ ਵਾਪਰਦੀਆਂ ਹਨ। ਅਸੀਂ ਹੈਰਾਨ ਹੁੰਦੇ ਹਾਂ ਕਿ ਇਹ ਕਿਉਂ ਹੈ। ਇਹ ਤਾਂ ਪਰਮੇਸ਼ਰ ਆ ਜੋ ਸਾਨੂੰ ਪਹਿਲਾਂ ਹੀ ਕੁਝ ਵਿਖਾ ਰਿਹਾ ਹੈ। ਹੁਣ ਇੱਕ ਛੋਟਾ ਮੁੰਡਾ ਹੋਣ ਤੇ ਤੁਸੀਂ ਮੇਰੀ ਜੀਵਨ ਕਥਾ ਜਾਣਦੇ ਹੋ। ਮੈਂ ਹਮੇਸ਼ਾ ਹੀ ਵਿਸ਼ਵਾਸ ਕੀਤਾ। ਜਦ ਦਾ ਮੈਂ ਪਹਿਲਾਂ ਯਾਦ ਰੱਖ ਸਕਦਾ ਸੀ, ਇੱਕ ਪਹਿਲੀ ਚੀਜ਼ ਜਿਹੜੀ ਮੈਨੂੰ ਯਾਦ ਆ, ਤੁਸੀਂ ਮੈਨੂੰ ਕੱਲ ਕੁਝ ਦੱਸ ਸਕਦੇ ਹੋ ਤੇ ਮੈਂ ਅੱਜ ਉਹਨੂੰ ਭੁੱਲ ਸਕਦਾ ਹਾਂ, ਪਰ ਕੁਝ ਚੀਜ਼ਾਂ ਹਨ ਜਿਹੜੀਆਂ ਪਛਾਣ ਸਾਡੀ ਜਵਾਨੀ ਦੇ ਦਿਨੀ ਵਾਪਰੀਆਂ। ਸਾਡੇ ਵਿੱਚੋਂ ਬਹੁਤ ਸਾਰੇ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਨੂੰ ਕਿ ਅਸੀਂ ਹਮੇਸ਼ਾ ਹੀ ਯਾਦ ਰੱਖਦੇ ਹਾਂ। ਇਹ ਆਖਣਾ ਮਜ਼ਾਕ ਦੀ ਗੱਲ ਜਾਪਦਾ ਆ, ਪਰ ਮੈਨੂੰ ਯਾਦ ਆ ਜਦ ਮੈਂ ਲੰਮਾ ਵਸਤਰ ਪਾ ਕੇ ਰਿੜਦਾ ਸਾਂ। ਛੋਟੇ ਬੱਚੇ, ਤੁਹਾਡੇ ਵਿੱਚੋਂ ਕੁਝ ਲੋਕ ਮੇਰੀ ਉਮਰ ਦੇ ਜਾਣਦੇ ਹਨ ਕਿ ਬੱਚੇ ਤਾਂ ਅਸਲੀ ਲੰਮੇ ਵਸਤਰ ਪਾਉਂਦੇ ਹੁੰਦੇ ਸਨ, ਅਤੇ ਮੈਨੂੰ ਯਾਦ ਆ ਰਿੜਦੇ ਹੋਏ ਆਪਣੇ ਚਾਚੇ ਦੇ ਪੈਰਾਂ ਤੋਂ ਬਰਫ਼ ਲਾ ਕੇ ਖਾਂਦਾ ਹੁੰਦਾ ਸਾਂ ਜਦ ਉਹ ਅੰਦਰ ਆਉਂਦਾ ਸੀ ਤੇ ਚੁੱਲ੍ਹੇ ਲਾਗੇ ਖਲੋਂਦਾ ਸੀ। ਅਗਲੀ ਗੱਲ ਜਿਹੜੀ ਮੈਨੂੰ ਯਾਦ ਆ ਜੋ ਕਿ ਮੇਰੇ ਜੀਵਨ ਵਿੱਚ ਵਾਪਰੀ, ਇਹ ਦਰਸ਼ਨ ਸੀ ਸਭ ਤੋਂ ਪਹਿਲਾਂ ਜੋ ਮੈਂ ਕਦੇ ਵੇਖਿਆ। ਮੈਨੂੰ ਦੱਸਿਆ ਕਿ ਮੈਂ ਆਪਣੀ ਜ਼ਿੰਦਗੀ ਦਾ ਬਹੁਤਾ ਹਿੱਸਾ ਨਿਊ ਅਲਬੈਨੀ ਜੋ ਸ਼ਹਿਰ ਅਖਵਾਉਂਦਾ ਹੈ ਉਹਦੇ ਨੇੜੇ ਰਹਾਂਗਾ, ਤੇ ਮੈਂ ਉੱਥੇ ਉਤਾਂ ਇੱਕ ਛੋਟਾ ਜਿਹਾ ਪਹਾੜੀ ਬੱਚਾ ਸਾਂ, ਤੇ ਜਦ ਮੇਰਾ ਜਨਮ ਹੋਇਆ ਸੀ ਤਾਂ ਡਾਕਟਰ ਤੱਕ ਵੀ ਨਹੀਂ ਸੀ। ਤੁਸੀਂ ਜਾਣਦੇ ਹੋ ਮੈਂ ਇੱਥੇ 50 ਸਾਲ ਲਗਭਗ ਰਿਹਾ ਹਾਂ, ਠੀਕ ਇੱਥੇ ਇੱਕ ਦਰਸ਼ਨ। ਤਦ ਮੈਂ ਹਮੇਸ਼ਾ ਜਾਣਦਾ ਸਾਂ ਕਿ ਕਿਤੇ ਪਰਮੇਸ਼ਰ ਹੈ ਸੀ। ਜਦ ਮੈਂ ਛੋਟਾ ਮੁੰਡਾ ਹੀ ਸਾਂ, ਉਹ ਮੇਰੇ ਨਾਲ ਬੋਲਿਆ, ਕਦੇ ਸਿਗਰਟ ਨਾ ਪੀਵੀ ਜਾਂ ਕਦੇ ਸ਼ਰਾਬ ਨਾ ਪੀਵੀ ਜਾਂ ਆਪਣਾ ਸਰੀਰ ਅਸ਼ੁੱਧ ਨਾ ਕਰੀ। ਇਹ ਕਿ ਅਨੈਤਿਕ ਤੌਰ ਤੇ ਔਰਤਾਂ ਤੇ ਚੀਜ਼ਾਂ ਆਦਿ ਨਾਲ ਭਜੇ ਫਿਰਨਾ, ਤੇ ਮੈਨੂੰ ਹਮੇਸ਼ਾ ਹੀ ਇਹਦਾ ਡਰ ਰਿਹਾ ਸੀ ਤੇ ਨੌਜਵਾਨ ਆਦਮੀ ਸਾਂ। ਅਤੇ ਤਦ ਮੈਂ ਇੱਕ ਵਾਰ ਬਾਹਰ ਸ਼ਿਕਾਰ ਖੇਡ ਰਿਹਾ ਸੀ। ਇਹ ਮੇਰੇ ਲਈ ਦੂਜੀ ਕੁਦਰਤ ਜਾਪਦੀ ਸੀ, ਸ਼ਿਕਾਰ ਖੇਡਣਾ ਪਸੰਦ ਕਰਨਾ। ਮੈਂ ਮੁੰਡੇ ਜਿਮ ਪੂਲ ਨਾਲ ਬਾਹਰ ਸ਼ਿਕਾਰ ਖੇਡ ਰਿਹਾ ਸਾਂ, ਇੱਕ ਵਧੀਆ ਮੁੰਡਾ। ਮੈਂ ਸੋਚਦਾ ਹਾਂ ਕਿ ਉਹਦਾ ਮੁੰਡਾ ਇੱਥੇ ਚਰਚ ਵਿੱਚ ਆਉਂਦਾ ਆ, ਛੋਟਾ ਜਿਮ ਤੇ ਵਧੀਆ ਲੋਕਾਂ ਦਾ ਪਰਿਵਾਰ। ਮੈਂ ਪੂਲ ਜ਼ੋਰਾਂ ਨੂੰ ਜਾਣਦਾ ਹਾਂ, ਜਿਮੀ ਤੇ ਮੈਂ ਇਕੱਠੇ ਸੌਂਦੇ ਸਾਂ, ਇਕੱਠੇ ਰਹਿੰਦੇ ਸਾਂ ਜਦ ਅਸੀਂ ਸਕੂਲ ਵਿੱਚ ਛੋਟੇ ਬੱਚੇ ਸਾਂ। ਸਾਡੀ ਉਮਰ ਵਿੱਚ 6 ਮਹੀਨਿਆਂ ਦਾ ਫਰਕ ਆ, ਤੇ ਜਿਮੀ ਨੇ ਆਪਣੀ ਬੰਦੂਕ ਚਲਾ ਦਿੱਤੀ ਤੇ ਇਹ ਮੇਰੀਆਂ ਦੋਵੇਂ ਲੱਤਾਂ ਵਿੱਚ ਆਣ ਵਜੀ, ਮੇਰੇ ਲਾਗੇ ਸੀ ਬੰਦੂਕ ਦੇ ਨਾਲ। ਮੈਨੂੰ ਹਸਪਤਾਲ ਲਿਜਾਇਆ ਗਿਆ, ਉੱਥੇ ਪਿਆ ਮਰ ਰਿਹਾ ਸੀ। ਕੋਈ ਪੈਨਸਲੀਨ ਜਾਂ ਕੁਝ ਵੀ ਉਹਨਾਂ ਦਿਨਾਂ ਵਿੱਚ ਨਹੀਂ ਸੀ। ਉਹਨਾਂ ਮੇਰੇ ਥੱਲੇ ਰਬੜ ਦੀ ਸ਼ੀਟ ਪਾਈ ਹੋਈ ਸੀ, ਅਤੇ ਮੈਂ ਉਸ ਰਾਤ ਨੂੰ ਜਾਣਦਾ ਹਾਂ ਅਗਲੀ ਸਵੇਰ ਨੂੰ ਉਹਨਾਂ ਨੇ ਚੀਰ ਫਾੜ ਕਰਨਾ ਸੀ। ਉਹਨਾਂ ਨੇ ਲੈ ਕੇ ਤੇ ਜ਼ਖਮ ਸਾਫ਼ ਕੀਤਾ ਤੇ ਵੱਡੇ ਮਾਸ ਦੇ ਟੁਕੜੇ ਉੱਡ ਗਏ ਸਨ। ਉਹ ਕੈਂਚੀਆਂ ਲੈ ਕੇ ਇਹਨੂੰ ਕੱਟਦੇ ਸਨ ਤੇ ਮੈਨੂੰ ਆਦਮੀ ਦੇ ਹੱਥ ਫੜਨੇ ਪੈਂਦੇ ਸਨ। ਉਹਨਾਂ ਕੋਲ ਫ੍ਰੈਂਕੀ ਇੱਛਾ ਸੀ, ਉਹਨੇ ਹੁਣੇ ਜਿਹੀ ਆਤਮ ਹੱਤਿਆ ਕੀਤੀ ਆ। ਉਹਨਾਂ ਨੂੰ ਫੜਨਾ ਪੈਂਦਾ ਸੀ, ਉਹਦੀਆਂ ਕਲਾਈਆਂ ਤੋਂ ਮੇਰੇ ਹੱਥਾਂ ਨੂੰ ਢਿੱਲਾ ਕਰਨਾ ਪੈਂਦਾ ਸੀ, ਤੇ ਜਦ ਉਹਨਾਂ ਨੇ ਖਤਮ ਕਰ ਲਿਆ, ਮੈਂ ਚਿਕਿਆ ਚਿਲਾਇਆ ਏਦਾਂ ਫੜ ਕੇ ਤੇ ਉਹ ਉਸ ਲੱਤ ਦਾ ਉਹ ਹਿੱਸਾ ਕੱਟ ਰਹੇ ਸਨ। ਮੈਂ 14 ਸਾਲਾਂ ਦਾ ਸੀ, ਬਸ ਇੱਕ ਮੁੰਡਾ ਸੀ, ਅਤੇ ਉਸ ਰਾਤ ਮੈਂ ਸੌਣ ਦਾ ਯਤਨ ਕੀਤਾ। ਮੈਂ ਜਾਗ ਗਿਆ, ਕੁਝ ਤਧੀਰੀ ਵਗੀ, ਇੱਥੇ ਲਹੂ ਸੀ ਲਗਭਗ ਅੱਧਾ ਗੈਲਨ, ਮੇਰਾ ਅੰਦਾਜ਼ਾ ਆ ਕਿ ਉਹਨਾਂ ਨਾੜੀਆਂ ਵਿੱਚੋਂ ਨਿਕਲਿਆ ਸੀ। ਉਹਨਾਂ ਨੇ ਐਕਸਰੇ ਲਿਆ, ਉਹਨਾਂ ਆਖਿਆ ਕਿ ਗੋਲੀ ਉਸ ਨਸ ਦੇ ਲਾਗੇ ਪਈ ਆ, ਦੋਵੇਂ ਪਾਸੇ ਇੱਕ ਮਾੜੀ ਜਿਹੀ ਖਰੋਚ ਵੀ ਇਹਨੂੰ ਦੋ ਹਿੱਸਿਆਂ ਵਿੱਚ ਕੱਟ ਦੇਵੇਗੀ ਤੇ ਮੇਰਾ ਖੂਨ ਨਿਕਲਣ ਲੱਗ ਪਵੇਗਾ। ਠੀਕ ਆ, ਮੈਂ ਸੋਚਿਆ ਇਹ ਮੇਰਾ ਅੰਤ ਆ, ਤੇ ਮੈਂ ਇੰਜ ਆਪਣੇ ਹੱਥ ਹੇਠਾਂ ਧਰੇ ਤੇ ਉਤਾਂਹ ਚੁੱਕਿਆ ਤੇ ਲਹੂ ਮੇਰੇ ਹੱਥਾਂ ਤੋਂ ਹੇਠਾਂ ਵਗ ਰਿਹਾ ਸੀ। ਇਹ ਮੇਰਾ ਆਪਣਾ ਹੀ ਲਹੂ ਸੀ ਜਿਹਦੇ ਵਿੱਚ ਮੈਂ ਪਿਆ ਸੀ। ਮੈਂ ਘੰਟੀ ਮਾਰੀ, ਸਦਿਆ, ਨਰਸ ਆਈ ਤੇ ਉਹਨੇ ਇਹਨੂੰ ਤੌਲੀਏ ਨਾਲ ਪੂੰਝ ਦਿੱਤਾ, ਕਿਉਂਕਿ ਕੁਝ ਵੀ ਨਹੀਂ ਸੀ ਜੋ ਕਰ ਸਕਦੇ ਸਨ। ਅਤੇ ਅਗਲੀ ਸਵੇਰ ਉਹਨਾਂ ਕਮਜ਼ੋਰ ਹਾਲਤਾਂ ਦੇ ਅਧੀਨ, ਤੁਸੀਂ ਜਾਣਦੇ ਹੋ ਉਹਨਾਂ ਦਿਨਾਂ ਵਿੱਚ ਉਹ ਖੂਨ ਨਹੀਂ ਸੀ ਚੜਾਉਂਦੇ, ਉਹਨਾਂ ਮੇਰਾ ਆਪਰੇਸ਼ਨ ਕੀਤਾ। ਉਹਨਾਂ ਨੇ ਮੈਨੂੰ ਬੇਹੋਸ਼ੀ ਦੀ ਦੁਆ ਦਿੱਤੀ। ਉਹ ਪੁਰਾਣੀ ਬੇਹੋਸ਼ੀ ਦੀ ਦੁਆ, ਮੇਰਾ ਅੰਦਾਜ਼ਾ ਆ ਤੁਹਾਨੂੰ ਯਾਦ ਹੋਵੇਗਾ, ਇਹ ਪੁਰਾਣੀ ਬੇਹੋਸ਼ ਕਰਨ ਵਾਲੀ ਸੀ। ਅਤੇ ਉਸ ਬੇਹੋਸ਼ੀ ਦੀ ਦੁਆ ਦੇ ਅਧੀਨ ਜਦ ਮੈਨੂੰ ਹੋਸ਼ ਆਈ, ਮੈਂ ਉਸ ਬੇਹੋਸ਼ੀ ਵਿੱਚੋਂ 8 ਘੰਟੇ ਬਾਅਦ ਬਾਹਰ ਆ ਰਿਹਾ ਸਾਂ। ਉਹਨਾਂ ਨੂੰ ਮੈਨੂੰ ਬਹੁਤ ਜ਼ਿਆਦਾ ਦੇਣੀ ਪਈ, ਉਹਨਾਂ ਸੋਚਿਆ ਕਿ ਮੈਂ ਨਹੀਂ ਜਾਗਾਂਗਾ, ਉਹ ਮੈਨੂੰ ਨਹੀਂ ਜਗਾ ਸਕੇ। ਮੈਨੂੰ ਯਾਦ ਆ ਸ਼੍ਰੀਮਤੀ ਰੋਇਡਰ ਉੱਥੇ ਹਸਪਤਾਲ ਵਿੱਚ ਮੇਰੇ ਲਾਗੇ ਰਹੀ। ਮੈਂ ਉਸ ਔਰਤ ਨੂੰ ਕਦੇ ਨਹੀਂ ਭੁੱਲਾਂਗਾ। ਕੋਈ ਗੱਲ ਨਹੀਂ, ਕੀ ਹੁੰਦਾ ਆ, ਮੈਂ ਉਹਨੂੰ ਭੁੱਲ ਨਹੀਂ ਸਕਦਾ। ਉਦੋਂ ਉਹ ਜਵਾਨ ਔਰਤ ਸੀ, ਉਹਦਾ ਪਤੀ ਕਾਰਾਂ ਦੇ ਕੰਮ ਵਿੱਚ ਇੱਥੇ ਮੁੱਖ ਕਰਮਚਾਰੀ ਹੈ। ਮੈਨੂੰ ਯਾਦ ਆ ਉਹ ਮੇਰੇ ਲਾਗੇ ਖੜੀ ਹੋਈ, ਉਹ ਤੇ ਸ਼੍ਰੀਮਤੀ ਸਟੀਵਰਟ। ਇਹ ਅਸਲ ਵਿਚ ਉਹ ਸਨ ਜਿਨ੍ਹਾਂ ਨੇ ਮੇਰੇ ਹਸਪਤਾਲ ਦਾ ਬਿੱਲ ਤਾਰਿਆ। ਸਾਡੇ ਘਰ ਤਾਂ ਖਾਣ ਦੇ ਲਈ ਖਾਣਾ ਵੀ ਨਹੀਂ ਸੀ। ਅਸੀਂ ਸੈਂਕੜੇ ਡਾਲਰ ਹਸਪਤਾਲ ਦਾ ਬਿੱਲ ਕਿੰਜ ਭਰ ਸਕਦੇ ਸਾਂ, ਪਰ ਉਹਨੇ ਆਪਣੀ ਕਲੀਸਿਆ ਦੀ ਸੋਸਾਇਟੀ ਤੇ ਕੂ ਕਲਕਸ ਕਲੈਨ ਦੇ ਦੁਆਰਾ ਮੇਰੇ ਲਈ ਹਸਪਤਾਲ ਦਾ ਬਿੱਲ ਭਰ ਦਿੱਤਾ। ਮੈਸਨਸ, ਮੈਂ ਉਹਨਾਂ ਨੂੰ ਭੁੱਲ ਨਹੀਂ ਸਕਦਾ, ਸਮਝੇ? ਕੋਈ ਗੱਲ ਨਹੀਂ, ਉਹ ਕੀ ਕਰਦੇ ਹਨ ਜਾਂ ਕੀ ਕੁਝ ਹੈ ਜੋ ਮੇਰੇ ਨਾਲ ਰਹਿੰਦਾ ਆ, ਸਮਝੇ? ਜੋ ਉਹਨਾਂ ਨੇ ਮੇਰੇ ਨਾਲ ਕੀਤਾ, ਉਹਨਾਂ ਨੇ ਡਾਕਟਰ ਰੀਡਰ ਨੂੰ ਬਿੱਲ ਦਾ ਭੁਗਤਾਨ ਕਰ ਦਿੱਤਾ। ਉਹ ਅਜੇ ਵੀ ਜਿਉਂਦਾ ਆ, ਇੱਥੇ ਪੋਰਟ ਫੁਲਟਾਨ ਵਿਚ ਰਹਿੰਦਾ ਆ ਤੇ ਤੁਹਾਨੂੰ ਕਹਾਣੀ ਦੱਸ ਸਕਦਾ ਆ। ਜਦ ਮੈਂ ਬੇਹੋਸ਼ੀ ਦੀ ਦਵਾਈ ਹੇਠੋਂ ਬਾਹਰ ਆਇਆ, ਉੱਥੇ ਮੇਰੇ ਨਾਲ ਕੁਝ ਹੋਇਆ। ਮੈਂ ਇਹਨੂੰ ਹਮੇਸ਼ਾ ਹੀ ਇੱਕ ਦਰਸ਼ਨ ਮੰਨਿਆ ਹੈ, ਕਿਉਂਕਿ ਮੈਂ ਬਹੁਤ ਹੀ ਕਮਜ਼ੋਰ ਸਾਂ। ਉਹਨਾਂ ਸੋਚਿਆ ਕਿ ਮੈਂ ਮਰ ਰਿਹਾ ਹਾਂ। ਉਹ ਰੋ ਰਹੀ ਸੀ। ਜਦ ਮੈਂ ਵੇਖਣ ਲਈ ਆਪਣੀਆਂ ਅੱਖਾਂ ਖੋਲੀਆਂ, ਮੈਂ ਉਹਨੂੰ ਗੱਲਬਾਤ ਕਰਦੇ ਸੁਣ ਸਕਦਾ ਸਾਂ। ਤਦ ਮੈਂ ਫੇਰ ਸੌਂ ਗਿਆ ਤੇ ਜਾਗ ਪਿਆ ਦੋ ਜਾਂ ਤਿੰਨ ਵਾਰ, ਅਤੇ ਤਦ ਮੈਨੂੰ ਇੱਕ ਦਰਸ਼ਨ ਹੋਇਆ। ਲਗਭਗ 7 ਮਹੀਨੇ ਬਾਅਦ ਮੈਂ ਜਾ ਕੇ ਆਪਣੀਆਂ ਲੱਤਾਂ ਵਿੱਚੋਂ ਸ਼ਰੇ ਤੇ ਚਿਕਨੇ ਸ਼ਿਕਾਰ ਵਾਲੇ ਕੱਪੜੇ ਕਢਵਾਉਣੇ ਸਨ। ਡਾਕਟਰ ਇਹ ਲੈ ਨਹੀਂ ਸਕੇ। ਮੇਰੇ ਖੂਨ ਵਿਚ ਜ਼ਹਿਰ ਫੈਲ ਗਿਆ। ਦੋਵੇਂ ਲੱਤਾਂ ਮੇਰੇ ਥੱਲੇ ਸੁੱਜ ਗਈਆਂ, ਦੋਹਰੀਆਂ ਹੋ ਗਈਆਂ, ਤੇ ਉਹ ਮੇਰੀ ਕਮਰ ਤੋਂ ਹੇਠਾਂ ਦੋਵੇਂ ਲੱਤਾਂ ਕੱਟ ਦੇਣੀਆਂ ਚਾਹੁੰਦੇ ਸਨ। ਮੈਂ ਕਿਹਾ, ਨਹੀਂ, ਜਰਾ ਉਤਾਂਹ ਆਓ ਤੇ ਇੱਥੋਂ ਉਤੋਂ ਇਹਨੂੰ ਕੱਟ ਸੁੱਟੋ। ਮੈਂ ਇਹਨੂੰ ਬਰਦਾਸ਼ਤ ਨਹੀਂ ਕਰ ਸਕਿਆ, ਸਮਝੇ? ਅਤੇ ਅੰਤ ਵਿਚ ਡਾਕਟਰ ਰੀਡਰ ਅਤੇ ਡਾਕਟਰ ਪੇਟਲ ਜੋ ਲੂਜ਼ਵੇਲ ਤੋਂ ਹਨ, ਉਹਨਾਂ ਨੇ ਆਪਰੇਸ਼ਨ ਕੀਤਾ, ਉਥੋਂ ਕੱਟ ਕੇ ਤੇ ਇਹਨੂੰ ਬਾਹਰ ਕੱਢਿਆ, ਅਤੇ ਅੱਜ ਮੇਰੇ ਕੋਲ ਸ਼ਾਨਦਾਰ ਲੱਤਾਂ ਹਨ ਪਰਮੇਸ਼ਰ ਦੀ ਕਿਰਪਾ ਦੇ ਦੁਆਰਾ। ਪਰ ਉਸ ਪਿਛਲੇ ਦਰਸ਼ਨ ਦੇ ਅਧੀਨ ਜੋ ਮੈਨੂੰ ਹੋਇਆ, ਪਹਿਲਾ ਦਰਸ਼ਨ ਜਦ ਮੈਨੂੰ ਆਇਆ, ਤਦ ਮੈਂ ਇਸ ਬੇਸੁਧੀ ਵਿਚ ਗਿਆ ਅਤੇ ਮੈਂ ਸੋਚਿਆ ਕਿ ਮੈਂ ਨਰਕ ਵਿਚ ਹਾਂ। ਬਿਲਕੁਲ ਸਪਸ਼ਟ, ਠੀਕ ਆ? ਕੋਈ ਜਣਾ ਉਹਦੇ ਤੇ ਹੱਥ ਧਰੇ, ਉਹਨੂੰ ਹਵਾ ਵਿਚ ਲੈ ਜਾਓ, ਜਿਹੜਾ ਵੀ ਉੱਥੇ ਖੜਾ ਆ ਆਪਣੇ ਹੱਥ ਉਹਦੇ ਉੱਤੇ ਧਰੋ। ਆਓ ਪ੍ਰਾਰਥਨਾ ਕਰੀਏ। ਪਿਆਰੇ ਪ੍ਰਭੂ ਯਸੂ, ਕਾਸ਼ ਕਿ ਸਾਡੀ ਭੈਣ ਜੋ ਅੱਜ ਸਵੇਰ ਬਿਮਾਰ ਆ ਤੇ ਉਹ ਕਮਰੇ ਵਿਚ ਬੇਹੋਸ਼ ਹੋ ਗਈ ਆ, ਕਾਸ਼ ਕਿ ਤੇਰੀ ਕਿਰਪਾ ਤਕੜਿਆਂ ਕਰੇ। ਉਹਦੇ ਉੱਤੇ ਹੱਥ ਧਰੇ ਹਨ, ਤੈਨੂੰ ਦਰਸਾਉਂਦੇ ਹਨ, ਅਤੇ ਲਿਖਤਾਂ ਨੇ ਆਖਿਆ ਆ ਕਿ ਵਿਸ਼ਵਾਸ ਕਰਨ ਵਾਲਿਆਂ ਦੇ ਦਰਮਿਆਨ ਇਹ ਨਿਸ਼ਾਨ ਹੋਣਗੇ, ਜੇ ਉਹ ਬਿਮਾਰਾਂ ਤੇ ਹੱਥ ਧਰਨਗੇ ਉਹ ਚੰਗੇ ਹੋ ਜਾਣਗੇ। ਹੁੰਦੇ ਕਿ ਸਾਡੀ ਭੈਣ ਹੁਣ ਬਿਮਾਰੀ ਵਿਚੋਂ ਨਿਕਲ ਆਵੇ ਤੇ ਖੁਦਾ ਦੇ ਜਲਾਲ ਦੇ ਲਈ ਚੰਗੀ ਹੋ ਜਾਵੇ। ਯਸੂ ਮਸੀਹ ਦੇ ਨਾਮ ਵਿਚ ਅਸੀਂ ਇਹ ਮੰਗਦੇ ਹਾਂ ਤੇ ਤੈਨੂੰ ਸੌਂਪ ਦਿੰਦੇ ਹਾਂ, ਆਮੀਨ। ਉਹਨੂੰ ਹਵਾ ਵਿਚ ਲੈ ਜਾਓ, ਬਹੁਤ ਦਮ ਘੁੱਟ ਰਿਹਾ ਆ। ਮੈਂ ਇਹਨੂੰ ਇੱਥੇ ਮਹਿਸੂਸ ਕਰ ਸਕਦਾ ਹਾਂ, ਬਹੁਤ ਹੀ ਮਾੜਾ ਆ। ਇੱਥੇ ਮੰਚ ਉਤੇ ਬੇਹੋਸ਼ ਹੋ ਜਾਣ ਵਾਲੀ ਮਹਿਸੂਸੀਅਤ ਆ, ਮੈਂ ਇਹ ਮਹਿਸੂਸ ਕੀਤਾ ਆ ਇੱਥੇ 4 ਜਾਂ 5 ਵਾਰ। ਜਿੱਦਾਂ ਹੀ ਉਹ ਥੋੜਾ ਜਿਹਾ ਚੰਗਾ ਮਹਿਸੂਸ ਕਰਦੀ ਆ ਤਾਂ ਉਹਨੂੰ ਉੱਥੇ ਲੈ ਜਾਓ ਜਿੱਥੇ ਉਹ ਹਵਾ ਲੈ ਸਕਦੀ ਆ, ਇਹ ਵਧੀਆ ਆ। ਓਫੋ, ਸਮਝੇ? ਬਹੁਤ ਦਮ ਘੁੱਟ ਰਿਹਾ, ਤੁਸੀਂ ਜਾਣਦੇ ਹੋ। ਮਨੁੱਖੀ ਪ੍ਰਾਣੀ ਸਾਡੇ ਵਿਚੋਂ ਹਰੇਕ ਬਹੁਤ ਸਾਰੀ ਸਕੁਏਅਰ ਫੀਟ ਬਿਮਾਰੀ ਪੈਦਾ ਕਰਦੇ ਹਨ। ਜੇ ਤੁਹਾਡੇ ਕੋਲ ਹੈ ਕਿਸੇ ਦੇ ਕੋਲ ਥੋੜਾ ਪਾਣੀ ਆ ਜਾਂ ਕੁਝ ਉਸ ਭੈਣ ਉੱਤੇ ਪਾਉਣ ਲਈ, ਉਹ ਹੁਣ ਠੀਕ ਆ, ਸਮਝੇ? ਠੀਕ ਆ, ਹਾਂਜੀ, ਹੋ ਸਕਦਾ ਆ ਕਿ ਜੇ ਤੁਸੀਂ ਦਰਵਾਜ਼ੇ ਖੋਲ ਸਕੋ, ਹੋ ਸਕਦਾ ਆ ਤੇ ਥੋੜੀ ਜਿਹੀ ਹਵਾ ਦਿਓ ਜਿੰਨੀ ਕਿ ਤੁਸੀਂ ਦੇ ਸਕਦੇ ਹੋ ਕਿਸੇ ਤਰੀਕੇ ਦੇ ਨਾਲ, ਸਮਝੇ? ਹੁਣ ਇਸ ਸਮੇਂ ਵਿਚ ਜਿੱਦਾਂ ਵੀ ਮੈਨੂੰ ਇਹ ਦਰਸ਼ਨ ਹੋਇਆ ਅਤੇ ਸੋਚ ਰਿਹਾ ਸਾਂ, ਮੈਂ ਇਸ ਜੀਵਨ ਵਿਚੋਂ ਪਾਰ ਹੋ ਕੇ ਦੁੱਖ ਵਿਚ ਆ ਗਿਆ ਹਾਂ ਅਤੇ 7 ਮਹੀਨੇ ਬਾਅਦ ਇੱਥੇ ਕਲਾਰਕ ਕਾਉਂਟੀ ਮੈਮੋਰੀਅਲ ਹਸਪਤਾਲ ਵਿਚ ਮੇਰਾ ਦੂਜਾ ਆਪਰੇਸ਼ਨ ਹੋਇਆ। ਅਤੇ ਉਸੇ ਹੀ ਸਮੇਂ ਜਦ ਮੈਂ ਬਾਹਰ ਆਇਆ, ਮੈਂ ਸੋਚਿਆ ਕਿ ਮੈਂ ਬਾਹਰ ਪੱਛਮ ਵਿਚ ਖੜਾ ਸਾਂ, ਮੈਨੂੰ ਇੱਕ ਹੋਰ ਦਰਸ਼ਨ ਹੋਇਆ। ਉੱਥੇ ਇੱਕ ਮਹਾਨ ਸੁਨਹਿਰੀ ਸਲੀਬ ਆਕਾਸ਼ ਸਮੇਂ ਸੀ ਤੇ ਖੁਦਾ ਦਾ ਜਲਾਲ ਉਸ ਸਲੀਬ ਵਿਚੋਂ ਨਿਕਲ ਰਿਹਾ ਸੀ ਤੇ ਮੈਂ ਆਪਣੇ ਹੱਥਾਂ ਨਾਲ ਇੰਜ ਖੜਾ ਸਾਂ ਤੇ ਉਹ ਜਲਾਲ ਮੇਰੀ ਛਾਤੀ ਤੇ ਪੈ ਰਿਹਾ ਸੀ। ਦਰਸ਼ਨ ਮੈਨੂੰ ਛੱਡ ਗਿਆ, ਮੇਰਾ ਪਿਤਾ ਉੱਥੇ ਬੈਠਾ ਹੋਇਆ ਮੈਨੂੰ ਵੇਖ ਰਿਹਾ ਸੀ ਜਦ ਦਰਸ਼ਨ ਹੋਇਆ। ਮੈਂ ਹਮੇਸ਼ਾ ਹੀ ਮਹਿਸੂਸ ਕੀਤਾ ਆ, ਉਹ ਸਭ ਲੋਕ ਜਿਨ੍ਹਾਂ ਮੈਨੂੰ ਇਹਨਾਂ ਸਾਲਾਂ ਵਿਚ ਜਾਣਿਆ ਹੈ ਜਾਣਦੇ ਹਨ ਕਿ ਮੈਂ ਹਮੇਸ਼ਾ ਹੀ ਪੱਛਮ ਵੱਲ ਜਾਣਾ ਚਾਹੁੰਦਾ ਸਾਂ। ਤੁਸੀਂ ਜਾਣਦੇ ਹੋ ਕਿ ਇਹ ਕਿੰਜ ਹੈ, ਹਮੇਸ਼ਾ ਹੀ ਪੱਛਮ ਦੀ ਵੱਲ ਕੁਝ ਰਿਹਾ ਹੈ। ਇੱਕ ਵਾਰੀ ਇੱਕ ਖਗੋਲ ਸ਼ਾਸਤਰੀ ਨੇ ਮੈਨੂੰ ਦੱਸਿਆ ਉਹ ਹੀ ਗੱਲ ਕਿ ਮੈਨੂੰ ਪੱਛਮ ਵੱਲ ਜਾਣਾ ਚਾਹੀਦਾ ਆ। ਸਿਤਾਰੇ ਜਦ ਉਹ ਆਪਣਾ ਚੱਕਰ ਅਤੇ ਹੋਰ ਹੋਰ ਪਾਰ ਕਰਦੇ ਹਨ ਤੇ ਮੈਂ ਉਸ ਚਿੰਨ ਹੇਠ ਜੰਮਿਆ ਸਾਂ ਤੇ ਮੈਂ ਕਦੇ ਵੀ ਪੂਰਬ ਵਿਚ ਕਾਮਯਾਬ ਨਹੀਂ ਹੋਵਾਂਗਾ, ਮੈਨੂੰ ਪੱਛਮ ਦੀ ਵੱਲ ਜਾਣਾ ਹੀ ਪਵੇਗਾ। ते पिछले साल मैं तुर पिया पछम वल जो जिंदगी भर दी इच्छा रही आ ओनु पूरा करन लई समझे ए करन लई क्यों मैं उथे हां ए सब तो ज्यादा हासे मजाक वाली गल आ ते उथे रेगिस्तान विच बैठा होया ते महीने दा $100 घर दा भाड़ा तारदा होया इथे घर पिया सी मेरे लिए सजाया होया समझे पर ए ता परमेश्वर दे पिछे चलना है समझे बस ए सब ही मैं करना जानदा हां तुसी दर्शन जानदे हो ते उथे बाहर की होया है होने दे विच मैं आखना चाहुंदा हां हुण जे साडी भैण थोड़ा जिहा कमजोर महसूस कर दिया भाई राए ओनू किते बाहर ले जाना है ते इथे ओनू कमरे विच बिठाउणा है जिथे कि ओनू ज्यादा हवा मिले जां कुछ ता ए पूरे तौर ते ठीक आ मैं महसूस करदा हां कि ओ हुण ठीक होवेगी समझे ए ठीक आ ओ जरा बेहोश हो गई सी बीमार सी सो मैं तुहानू दसदा हां जे तुसी ओनू इथे ल्याउणा चाहुंदे हो जिथे कि हवा भाई राए खिड़कियां चुक दियो अते जे भैण आउणा चाहुंदी आ ए वधिया होवेगा समझे ओ जे इथे आउणा चाहुंदी आ ठीक आ ओदे तों ना डरो जद ओ इथों दी लंघदी आ मैं अपने हथ ओदे ते धरना चाहुंदा हां ਤੁਸੀਂ ਸਭ ਮੈਨੂੰ ਮਾਫ ਕਰਨਾ ਇੱਕ ਮਿੰਟ ਵਾਸਤੇ ਅਤੇ ਖੁਦਾ ਮੈਨੂੰ ਮਾਫ ਕਰੇ ਇਹ ਠੀਕ ਆ ਭਾਈ ਜੀ ਸੁਰਗੀ ਪਿਤਾ ਤੇਰੀ ਇਹ ਬੇਟੀ ਇੱਥੇ ਅੱਜ ਸਵੇਰੇ ਬੈਠੀ ਹੋਈ ਆ ਉਹ ਸੰਦੇਸ਼ ਸੁਣਨ ਦੇ ਲਈ ਆਈ ਸੀ ਸ਼ੈਤਾਨ ਇਹਨੂੰ ਇਹਦੇ ਤੋਂ ਦੂਰ ਰੱਖਣ ਦਾ ਯਤਨ ਕਰ ਰਿਹਾ ਆ ਪਰ ਉਹ ਇਹ ਕਰ ਨਹੀਂ ਸਕਦਾ ਉਹ ਇਹ ਕਰ ਹੀ ਨਹੀਂ ਸਕਦਾ ਸ਼ੈਤਾਨ ਇਹ ਕਰ ਨਹੀਂ ਸਕਦਾ ਯਿਸੂ ਮਸੀਹ ਦੇ ਨਾਮ ਵਿੱਚ ਠੀਕ ਆ ਉਹ ਦਰਵਾਜ਼ਾ ਮੈਂ ਸੋਚਦਾ ਹਾਂ ਕਿ ਜੋ ਕੁਝ ਪਾਈਓ ਤਦ ਹਵਾ ਇਥੋਂ ਦੀ ਆ ਸਕਦੀ ਆ ਤੁਹਾਨੂੰ ਉਹ ਤੁਸੀਂ ਦਮ ਘੁੱਟਣ ਦੀ ਗੱਲ ਕਰਦੇ ਹੋ ਤੁਹਾਨੂੰ ਇਹਨਾਂ ਕੁਝ ਸਥਾਨਾਂ ਵਿੱਚ ਬਾਹਰਲੇ ਦੇਸ਼ ਜਾਣਾ ਚਾਹੀਦਾ ਆ ਜਿੱਥੇ ਕਿ ਉਹਨਾਂ ਦਾ ਢੇਰ ਲੱਗਾ ਹੁੰਦਾ ਆ ਉਹ ਇੱਕ ਦੂਜੇ ਦੇ ਉੱਤੇ ਪਏ ਹੁੰਦੇ ਹਨ ਹੋੜ ਅਤੇ ਕੈਂਸਰ ਦੇ ਨਾਲ ਅਤੇ ਉਹ ਮੇਰਾ ਤੁਸੀਂ ਤਾਂ ਆਪਣਾ ਸਾਹ ਵੀ ਨਹੀਂ ਲੈ ਸਕਦੇ ਤੁਸੀਂ ਜਾਣਦੇ ਹੋ ਇਸ ਤਰ੍ਹਾਂ ਦੀਆਂ ਚੀਜ਼ਾਂ ਵਿੱਚ ਉਹਨਾਂ ਮਹਾਨ ਵੱਡੀਆਂ ਇਮਾਰਤਾਂ ਵਿੱਚ ਪਏ ਹਨ ਤੇ ਬਿਮਾਰੀਆਂ ਦੇ ਨਾਲ ਅਸ਼ੁੱਧ ਹੋਏ ਹੋਏ ਅਤੇ ਤੁਸੀਂ ਜਾਣਦੇ ਹੋ ਕਿ ਕੋੜ ਕੀ ਹੁੰਦਾ ਆ ਉਹ ਉੱਥੇ ਪਏ ਹਨ ਕੰਨ ਹੈ ਨਹੀਂ ਤੇ ਉਹਨਾਂ ਦਾ ਅੱਧਾ ਮੂੰਹ ਖਾਧਾ ਹੋਇਆ ਤੇ ਬਾਹਾਂ ਨਹੀਂ ਹਨ ਪੈਰਾਂ ਦੇ ਲਈ ਛੋਟੇ ਜਿਹੇ ਪੈਗ ਅਤੇ ਇੱਦਾਂ ਦੀਆਂ ਚੀਜ਼ਾਂ ਪਏ ਹੋਏ ਇੱਕ ਦੂਜੇ ਦੇ ਉੱਤੇ ਪਏ ਹੋਏ ਅਤੇ ਉਹਨਾਂ ਵਿੱਚੋਂ ਬਹੁਤ ਸਾਰੇ ਠੀਕ ਉੱਥੇ ਹੀ ਮਰ ਰਹੇ ਸਨ ਉੱਥੇ ਬਾਹਰ ਪਏ ਹੋਏ ਇੱਕ ਦੂਜੇ ਦੇ ਉੱਤੇ ਪਏ ਹੋਏ ਤੇ ਕਿਤੇ ਅੰਦਰ ਆਉਣ ਦਾ ਯਤਨ ਕਰ ਰਹੇ ਤੁਸੀਂ ਜਾਣਦੇ ਹੋ ਸੰਦੇਸ਼ ਸੁਣਨ ਦੇ ਲਈ ਹੁਣ ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਆ ਕਿ ਕੀ ਹੋਇਆ ਉਸ ਦਰਸ਼ਨ ਵਿਚ ਜਿਹੜਾ ਮੈਨੂੰ ਹੋਇਆ ਮੈਂ ਵਾਪਸ ਜਾਵਾਂਗਾ ਕਿਉਂਕਿ ਮੈਂ ਉਹ ਲਿਆਂਦਾ ਦੋ ਦਰਸ਼ਨ ਉਹਨਾਂ ਵਿੱਚੋਂ ਤੁਹਾਨੂੰ ਇੱਕ ਵਿਖਾਉਣ ਦੇ ਲਈ ਮੈਂ ਬਾਹਰ ਪੱਛਮ ਵਿੱਚ ਹੋਣਾ ਸੀ ਮੈਂ ਹਮੇਸ਼ਾ ਹੀ ਇਹ ਚਾਹਿਆ ਆ ਹੁਣ ਅੱਜ ਸਵੇਰ ਸੰਦੇਸ਼ ਦਾ ਮਕਸਦ ਆ ਕਲੀਸਿਆ ਨੂੰ ਜਾਣੂ ਕਰਵਾਉਣਾ ਠੀਕ ਹਰੇਕ ਚੀਜ਼ ਵਿਚ ਜਿਹੜੀ ਕਿ ਉਹ ਮੈਨੂੰ ਕਲੀਸਿਆ ਨੂੰ ਜਾਣੂ ਕਰਵਾਏਗਾ ਜਿੱਥੋਂ ਤੱਕ ਮੈਂ ਜਾਣਦਾ ਹਾਂ ਜਦ ਤੱਕ ਮੈਂ ਚੱਲਦਾ ਹਾਂ ਇਹ ਮੈਨੂੰ ਟਕਰਾਇਆ ਸੋ ਮੈਂ ਕਲੀਸਿਆ ਨੂੰ ਜਾਣੂ ਕਰਵਾਉਣਾ ਚਾਹੁੰਦਾ ਸਾਂ ਇਹ ਤਾਂ ਸਿਰਫ ਇਸ ਡੇਰੇ ਦੇ ਲਈ ਆ ਸਮਝੇ ਇੱਥੇ ਲਈ ਅਤੇ ਇਸ ਦਰਸ਼ਨ ਵਿਚ ਪਹਿਲਾ ਇਹ ਹੈ ਜੋ ਹੋਇਆ ਮੈਨੂੰ ਦਰਸ਼ਨ ਟਕਰਾਉਣ ਦੇ ਬਾਅਦ ਤੇ ਮੈਂ ਬਹੁਤ ਕਮਜ਼ੋਰ ਸਾਂ ਤੇ ਮੈਂ ਉਹ ਸਾਰਾ ਖੂਨ ਗਵਾ ਬੈਠਾ ਸਾਂ ਮੈਂ ਸੋਚਿਆ ਕਿ ਮੈਂ ਬੇਅੰਤ ਸਦੀਪਤਾ ਵਿਚ ਡੁੱਬ ਰਿਹਾ ਹਾਂ ਤੁਹਾਡੇ ਵਿਚੋਂ ਬਹੁਤ ਸਾਰਿਆਂ ਨੇ ਮੈਨੂੰ ਪਹਿਲਾਂ ਵੀ ਦੱਸਦੇ ਸੁਣਿਆ ਆ ਤੇ ਬੇਅੰਤ ਸਦੀਪਕਤਾ ਵਿਚ ਡੁੱਬ ਰਿਹਾ ਸਾਂ ਪਹਿਲਾਂ ਮੈਂ ਬਦਲਾਂ ਵਾਂਗ ਜਾ ਰਿਹਾ ਸਾਂ ਅਤੇ ਤਦ ਹਨੇਰੇ ਦੇ ਥਾਣੀ ਤੇ ਹੇਠਾਂ ਡੁੱਬਦਾ ਜਾ ਰਿਹਾ ਸਾਂ ਅਤੇ ਪਹਿਲੀ ਗੱਲ ਤੁਸੀਂ ਜਾਣਦੇ ਹੋ ਮੈਂ ਨਾਸ਼ ਹੋਇਆ ਹੋਇਆ ਦੇ ਖੇਤਰ ਵਿਚ ਚਲਿਆ ਗਿਆ ਤੇ ਉਥੇ ਮੈਂ ਚਿਲਾਇਆ ਅਤੇ ਮੈਂ ਵੇਖਿਆ ਉਥੇ ਹਰੇਕ ਚੀਜ਼ ਉਹਦੀ ਨੀਂਹ ਨਹੀਂ ਸੀ ਤੇ ਮੈਂ ਡਿੱਗਣ ਤੋਂ ਰੁਕ ਨਹੀਂ ਸੀ ਸਕਦਾ ਸਦੀਪਕਤਾ ਇੰਜ ਜਾਪਦੀ ਯਾ ਕਿ ਮੈਂ ਡਿੱਗਣ ਵਾਲਾ ਹਾਂ ਤੇ ਕੋਈ ਰੋਕ ਨਹੀਂ ਸੀ ਸਕਦਾ ਕਿਤੇ ਵੀ ਨਹੀਂ ਤੇ ਕਿੰਨਾ ਅੰਤਰ ਸੀ ਇਹ ਉਸ ਦਰਸ਼ਨ ਤੋਂ ਜਿਹੜਾ ਮੈਨੂੰ ਇੱਥੇ ਹੋਇਆ ਬਹੁਤਾ ਸਮਾਂ ਨਹੀਂ ਹੋਇਆ ਲੋਕਾਂ ਦੇ ਨਾਲ ਮਹਿਮਾ ਵਿਚ ਹੋਣਾ ਮੁਕਾਬਲਾ ਪਰ ਇਹਦੇ ਵਿਚ ਜਿੱਦਾਂ ਹੀ ਮੈਂ ਡਿੱਗ ਰਿਹਾ ਸਾਂ ਮੈਂ ਅੰਤ ਵਿਚ ਆਪਣੇ ਡੈਡੀ ਦੇ ਲਈ ਚਿਲਾਇਆ ਬੇਸ਼ੱਕ ਇੱਕ ਬੱਚਾ ਹੋਣ ਦੇ ਨਾਤੇ ਇਹੋ ਹੀ ਕੁਝ ਹੀ ਮੈਂ ਕਰਾਂਗਾ ਮੈਂ ਆਪਣੇ ਡੈਡੀ ਲਈ ਚਿਲਾਇਆ ਮੇਰਾ ਡੈਡੀ ਉੱਥੇ ਨਹੀਂ ਸੀ ਮੈਂ ਆਪਣੀ ਮਾਂ ਦੇ ਲਈ ਚਿਲਾਇਆ ਕਿ ਕੋਈ ਮੈਨੂੰ ਫੜੋ ਉੱਥੇ ਕੋਈ ਮਾਂ ਨਹੀਂ ਸੀ ਮੈਂ ਜਾ ਰਿਹਾ ਸਾਂ ਤੇ ਤਦ ਮੈਂ ਖੁਦਾ ਦੇ ਲਈ ਚਿਲਾਇਆ ਉੱਥੇ ਕੋਈ ਖੁਦਾ ਨਹੀਂ ਸੀ ਉੱਥੇ ਕੁਝ ਵੀ ਨਹੀਂ ਸੀ ਅਤੇ ਥੋੜੇ ਚਿਰ ਬਾਅਦ ਮੈਂ ਸਭ ਤੋਂ ਵਧੇਰੇ ਦੁੱਖ ਭਰੀ ਆਵਾਜ਼ ਜੋ ਕਿ ਮੈਂ ਕਦੇ ਸੁਣੀ ਹੋਵੇ ये बड़े हैरानी दे महसूसियत से कोई रस्ताने से एक प्रताख बालदी हो आग इस पासे वालू जो है से एक आनंद होवेगे। हुण ओ दर्शन कदे वे गलत नहीं रहे अते ता एक सब तो वधेरे भयानक भावनावां सन जो मैनू कदे आईयां होण। मैं एक शोर सुनिया इंज जापदा सी कि एक किस्म दा हौलनाक मामला होवे अते जद ए सी मैं वेख्या आ रहियां सन अते ए औरतां सन उना हरा पदार्थ लाया होया सी। उना दा चेहरा वेखो ता उना दी आखां दे थले उना ने हरा पदार्थ लाया होया सी। उना दी आखां इंज जापदियां सन जिदा औरतां अज अपनियां आखां रंग दियां हन। बस उना दी आखां दे चेहरा ओ जा रहियां सन हु ओ मेरिया। मैं चिल्ला उठिया हे खुदा मेरे उत्ते दया कर हे खुदा दया कर तू किथे आ जे तू मैनू वापस जा के ते जिंदा रहण दवे। मैं वादा करदा हां कि मैं एक चंगा मुंडा बनांगा। बस एहो ही चीज मैं सिर्फ आख सकदा सी। हुण खुदा जानदा आ कि न्याय दे दिन ओ मेरा उस बयान दे लई न्याय करेगा। एहो कुछ ही मैं आख्या खुदावंद खुदा मेनू वापस जान दे। मैं तेरे नाल वादा करदा आ कि मैं एक चंगा मुंडा होवांगा। जदों मेरे गोली वजी ता मैं झूठ बोले सन। जो कुछ मैं कर सकदा सा मैं कीता। सिर्फ एक चीज मैं आखदा हां जद मैं इत्थे आ ता मैं इनू साफ कर लवां। अते जद मैं हेठां वेख्या मेरे दो हिस्से हो गए सन तकरीबन मैं क्या खुदा मेरे उत्ते दया कर। तुसी जानदे हो मैं कदे वी व्यभिचार नहीं कीता। सिर्फ एहो ही गल मैं खुदा नूं आख सकदा सा। मैं कदे वी ओदी माफी नूं स्वीकार नहीं कीता सी अते ए सब चीजां मैं आखदा हां आख सकदा हां मैं कदे वी व्यभिचार नहीं कीता। तद उना ने मेनू ओथो कड़िया अते तद ओदे विच मैं चिल्लाया खुदा मेरे उते दया कर मैं चंगा मुंडा होवांगा जे तू मेनू सिर्फ वापस जान दवे क्योंकि मैं जानदा सा कि किते खुदा हैगा। सो मेरी मदद कर ते ओ थकियां हुईयां सृष्टियां सब पासे सन ते मैं ता नवा ही आया सा अते सब तो भयानक खतरनाक भगतीहीन भावना सी महान ते वड्डियां अखां वड्डे परवटे एदा बार बार नूं बिल्ली वांग पछाण मुड़े होए इस तरह पछाण नूं ते हरा पदार्थ अते एदा जिदा बीमारी फैल गई होवे जां कुछ जा रहियां सन अते ओ जा रहियां सन हो जी भावना। तद एक पल विच मैं फेर वापस कुदरती जीवन विच आ गया। उस चीज ने मेनू परेशान किया आ। मैं सोचा ओ ए इदा ही रहे मैं इस तरह दी जगह ते नहीं जावांगा और किसी मनुख नू भी इस तरह दी थां ते नहीं जाना पवेगा। 7 महीने बाद मेनू दर्शन होया कि मैं पछम विच खड़ा सा ते वेख रहा सा कि ओ सुनहरी स्लीव मेरे उते आ रही आ। मैं जानदा सा किते नाश होए लोकां दा खेतर है। मैं एदे ते बहुता ध्यान नहीं दिता सिवाए 4 हफ्ते पहला। इनू इस तरीके नाल नहीं सी सोचिया। लगभग 4 हफ्ते पहला मैं ते मेरी पत्नी तुसान गए कुछ खरीदो फरोखत करने वास्ते। जद असी बैठे हुए सा असी हेठा गए उथे एक मुंडिया दा टोला सी। उना औरतां वांग वाल वाए हुए पट्टियां अगे नूं वाहियां हुईयां ए हाई पिंटां पाईयां हुईयां एक किस्म दे मेरा अंदाजा रास्तारिये जां जो कुछ वी तुसी उना नूं आखो। अते ओ उत्थे सन हरेक उना दी वाल वेख रिया सी ते उना दे सिर एडे वड्डे सन। उना औरतां वांग जो वाल बांधियां हन तुसी जानदे हो ओ उत्थे सन। अते एक जवान स्त्री आई अते उन्हें कहा तुसी ओदे बारे की सोचदे हो। मैं कहा ता तुहानू अपने आप विच शर्म आउणी चाहीदी आ जे तुसी ओ सोच सकदे हो। मैं कहा ओदे कोल वी ओना ही हक आ जिन्ना तुहाडे कोल आ तुहानू किसे नूं वी हक नहीं आ। मैं उत्ते गया ते बैठ गया। जद मैं बैठा उथे एक लिफ्ट सी ए जेसी पैनीज दे स्टोर विच सी। ए लिफ्ट लोकां नूं उतां लिया रही सी। ठीक आ मेनू ता उल्टियां आउण लग पईयां। उना औरतां नूं वेख के जो उथे आईयां जवान बुजुर्ग अते वखरियां चुरियां पईयां हुईयां जवान अते हर तरीके नाल छोटियां निकरां पाईयां हुईयां उना दा गंदा शरीर अते काम वासना वाले वस्त्र पाईयां हुईयां औरतां उने वड्डे वड्डे सिरां दे नाल ओ आ गईयां। एक जनी उस लिफ्ट विचों आ रही सी ठीक इस तरह उतां आ रही सी जिथे कि मैं पिछां कुर्सी विच बैठा होया सा अपने सिर नूं चुकाए हुए। ਅਤੇ ਮੈਂ ਮੁੜਿਆ ਤੇ ਵੇਖਿਆ ਇੱਕ ਜਣੀ ਪੌੜੀਆਂ ਥਾਣੀ ਆ ਰਹੀ ਸੀ ਤੇ ਆਖਦੀ ਹੋਈ ਉਹ ਦੂਸਰੀ ਔਰਤ ਨਾਲ ਸਪੈਨਿਸ਼ ਵਿਚ ਗੱਲ ਕਰ ਰਹੀ ਸੀ। ਉਹ ਗੋਰੀ ਔਰਤ ਸੀ ਤੇ ਸਪੈਨਿਸ਼ ਔਰਤ ਨਾਲ ਬੋਲ ਰਹੀ ਸੀ ਅਤੇ ਜਦ ਮੈਂ ਵੇਖਿਆ ਅਚਨਚੇਤ ਮੈਂ ਬਦਲ ਗਿਆ। ਉੱਥੇ ਮੈਂ ਉਹ ਪਹਿਲਾਂ ਹੀ ਵੇਖਿਆ ਸੀ। ਉਹਦੀਆਂ ਅੱਖਾਂ ਤੁਸੀਂ ਜਾਣਦੇ ਹੋ ਕਿਸ ਤਰ੍ਹਾਂ ਔਰਤਾਂ ਅੱਜ ਕਰਦੀਆਂ ਹਨ, ਆਪਣੀਆਂ ਅੱਖਾਂ ਨੂੰ ਰੰਗਦੀਆਂ ਹਨ, ਹੁਣੇ ਜੇ ਬਿੱਲੀ ਵਾਂਗ ਤੁਸੀਂ ਜਾਣਦੇ ਹੋ ਇਸ ਤਰ੍ਹਾਂ ਕਰਦੀਆਂ ਹਨ ਤੇ ਬਿੱਲੀ ਵਾਲੀਆਂ ਐਨਕਾਂ ਪਾਉਂਦੀਆਂ ਹਨ ਅਤੇ ਹਰੇਕ ਚੀਜ਼ ਤੁਸੀਂ ਜਾਣਦੇ ਹੋ ਅੱਖਾਂ ਏਦਾਂ ਉਤਾਂਹ ਚੁੱਕੀਆਂ ਹੋਈਆਂ ਤੇ ਉਹਨਾਂ ਦੀਆਂ ਅੱਖਾਂ ਦੇ ਥੱਲੇ ਹਰਾ ਪਦਾਰਥ। ਉੱਥੇ ਉਹ ਚੀਜ਼ ਸੀ ਜਿਹੜੀ ਮੈਂ ਵੇਖੀ ਜਦ ਮੈਂ ਬੱਚਾ ਹੀ ਸਾਂ। ਉੱਥੇ ਉਹ ਔਰਤ ਸੀ ਬਿਲਕੁਲ ਉਦਾਂ ਦੀ ਹੀ। ਮੇਰਾ ਸਾਰਾ ਸਰੀਰ ਸੁੰਨ ਹੋ ਗਿਆ ਤੇ ਵੇਖਣਾ ਆਰੰਭ ਕੀਤਾ। ਉੱਥੇ ਉਹ ਲੋਕ ਸਨ ਬੁੱਧ ਬੁਦਾਰੇ, ਤੁਸੀਂ ਜਾਣਦੇ ਹੋ ਰੇਟਾਂ ਅਤੇ ਚੀਜ਼ਾਂ ਆਦਿ ਦੇ ਬਾਰੇ ਇਮਾਰਤ ਵਿਚ। ਇੰਜ ਲਗਾ ਕਿ ਮੈਂ ਇੱਕ ਪਲ ਵਾਸਤੇ ਬਦਲ ਗਿਆ। ਮੈਂ ਵੇਖਿਆ ਤੇ ਮੈਂ ਸੋਚਿਆ ਇਹੋ ਕੁਝ ਹੀ ਮੈਂ ਨਰਕ ਵਿਚ ਵੇਖਿਆ। ਉੱਥੇ ਉਹ ਸਨ ਉਹ ਬਿਮਾਰੀ। ਮੈਂ ਸੋਚਿਆ ਕਿਉਂਕਿ ਉਹ ਨਰਕ ਵਿਚ ਹਨ ਇਸ ਲਈ ਉਹ ਇਸ ਤਰ੍ਹਾਂ ਦੇ ਹਨ, ਹਰਾ ਨੀਲਾ ਉਹਨਾਂ ਦੀਆਂ ਅੱਖਾਂ ਦੇ ਥੱਲੇ। ਇੱਥੇ ਉਹ ਔਰਤਾਂ ਸਨ ਜਿਨ੍ਹਾਂ ਨੇ ਹਰਾ ਨੀਲਾ ਰੰਗ ਲਾਇਆ ਹੋਇਆ ਸੀ, ਬਿਲਕੁਲ ਉਸ ਤਰ੍ਹਾਂ ਹੀ ਜਿਸ ਤਰ੍ਹਾਂ ਦਰਸ਼ਨ ਨੇ ਆਖਿਆ ਸੀ ਲਗਭਗ 40 ਸਾਲ ਪਹਿਲਾਂ। ਸਮਝੇ, ਲਗਭਗ 40 ਸਾਲ ਹੋ ਗਏ ਹਨ ਜੋ ਹੋਇਆ ਸੀ। ਮੈਂ ਹੁਣ 54 ਸਾਲ ਦਾ ਆ ਤੇ ਮੈਂ ਉਦੋਂ 14 ਸਾਲ ਦਾ ਸਾਂ। ਲਗਭਗ 40 ਸਾਲ ਪਹਿਲਾਂ ਇਹ ਸੰਖਿਆ ਹੈ ਨਿਆਂ ਦੀ, ਤੁਸੀਂ ਸਮਝਦੇ ਹੋ। ਮੈਂ ਇਹ ਵੇਖਿਆ ਸੀ ਤੇ ਮੈਂ ਆਪਣੀ ਪਤਨੀ ਨਾਲ ਬੋਲ ਵੀ ਨਹੀਂ ਸਕਿਆ। ਜਦ ਉਹ ਆਈ ਉਹ ਉੱਥੇ ਸੀ ਤੇ ਸਾਰਾ ਤੇ ਬੱਚਿਆਂ ਦੇ ਲਈ ਕੁਝ ਲੈਣ ਦਾ ਯਤਨ ਕਰ ਰਹੀ ਸੀ, ਇੱਕ ਕਿਸਮ ਦੇ ਵਸਤਰ ਜਾਂ ਕੁਝ ਸਕੂਲ ਦੇ ਲਈ, ਤੇ ਮੈਂ ਉਹਦੇ ਨਾਲ ਬੋਲ ਵੀ ਨਹੀਂ ਸਕਿਆ। ਉਹਨੇ ਕਿਹਾ, ਬਿੱਲ ਤੈਨੂੰ ਕੀ ਗੱਲ ਆ? ਮੈਂ ਕਿਹਾ, ਪਿਆਰੀਏ ਮੈਂ ਤਾਂ ਲਗਭਗ ਮੋਇਆ ਹੋਇਆ ਆਦਮੀ ਆ। ਅਤੇ ਉਹਨੇ ਕਿਹਾ, ਕੀ ਗੱਲ ਆ, ਕੀ ਤੂੰ ਬਿਮਾਰ ਆ? ਮੈਂ ਕਿਹਾ, ਨਹੀਂ ਹੁਣੇ ਕੁਝ ਹੋਇਆ ਹੈ। ਹੁਣ ਉਹ ਨਹੀਂ ਜਾਣਦੀ, ਉਹ ਤਾਂ ਇਸ ਟੇਪ ਨੂੰ ਵਾਪਸ ਆਉਣ ਦੀ ਉਡੀਕ ਕਰ ਰਹੀ ਆ। ਮੈਂ ਇਹ ਕਿਸੇ ਨੂੰ ਵੀ ਨਹੀਂ ਆਖਿਆ ਅਤੇ ਮੈਂ ਸੋਚਿਆ ਕਿ ਮੈਂ ਇੰਤਜ਼ਾਰ ਕਰਾਂਗਾ ਜਿਵੇਂ ਮੈਂ ਵਾਅਦਾ ਕੀਤਾ। ਪਹਿਲਾਂ ਮੈਂ ਇਹ ਕਲੀਸਿਆ ਨੂੰ ਦੱਸਾਂਗਾ, ਸਮਝੇ, ਕਲੀਸਿਆ ਦੇ ਕੋਲ ਲਿਆਵਾਂਗਾ, ਇਹ ਮੇਰਾ ਵਾਅਦਾ ਸੀ। ਅੱਜ ਰਾਤ ਦੇ ਬਾਅਦ ਤੁਸੀਂ ਮਹਿਸੂਸ ਕਰੋਗੇ ਕੀ ਕਾਰਨ ਹੈ ਕਿ ਮੈਂ ਆਪਣਾ ਵਾਅਦਾ ਪੂਰਾ ਕਰਨ ਦਾ ਯਤਨ ਕਰਦਾ ਹਾਂ। ਸਮਝੇ, ਮੈਂ ਤਦ ਸੋਚਿਆ ਜਦ ਮੈਂ ਉਹਨਾਂ ਔਰਤਾਂ ਦੇ ਉੱਤੇ ਉਹ ਬਿਮਾਰੀ ਵਾਲੀਆਂ ਅੱਖਾਂ ਵੇਖੀਆਂ, ਥੋੜਿਆਂ ਵਾਲੀਆਂ। ਉੱਥੇ ਸਪੈਨਿਸ਼, ਫ੍ਰੈਂਚ, ਇੰਡੀਅਨ ਅਤੇ ਗੋਰੀਆਂ ਅਤੇ ਸਭ, ਪਰ ਉਹ ਮਹਾਨ ਵੱਡੇ ਸਿਰ ਉਤਾਂਹ ਨੂੰ ਵਾਏ ਹੋਏ ਉਹਨਾਂ ਕੰਘੀਆਂ ਨਾਲ ਜਿਸ ਢੰਗ ਨਾਲ ਉਹ ਪਛਾਣ ਨੂੰ ਵਾਹੁੰਦੀਆਂ ਹਨ, ਵੱਡਾ ਅਤੇ ਤਦ ਛੱਡ ਦਿੰਦੀਆਂ ਹਨ। ਤੁਸੀਂ ਜਾਣਦੇ ਹੋ ਉਹ ਕਿੰਜ ਕਰਦੇ ਹਨ, ਅੰਦਰ ਜੋੜ ਦਿੰਦੇ ਹਨ ਜਿੱਦਾਂ ਉਹ ਕਰਦੇ ਹਨ। ਅਤੇ ਤਦ ਉਹ ਫੋੜਿਆਂ ਵਾਲੀਆਂ ਅੱਖਾਂ ਅਤੇ ਰੰਗ ਵਾਲੀਆਂ ਅੱਖਾਂ ਤੇ ਉਹ ਬਿੱਲੀ ਦੀਆਂ ਅੱਖਾਂ ਵਾਂਗੂ ਪਛਾਣ ਨੂੰ ਭਜਦੀਆਂ ਹਨ। ਅਤੇ ਉਹ ਗੱਲਬਾਤ ਕਰ ਰਹੇ ਸਨ ਅਤੇ ਉੱਥੇ ਮੈਂ ਫੇਰ ਸਾਂ ਤੇ ਜੇਸੀ ਪੈਨੀ ਦੇ ਸਟੋਰ ਵਿਚ ਖੜਾ ਸਾਂ, ਫੇਰ ਦੁਬਾਰਾ ਨਰਕ ਵਿਚ। ਮੈਂ ਇਨ੍ਹਾਂ ਡਰ ਗਿਆ। ਮੈਂ ਸੋਚਿਆ, ਪ੍ਰਭੂ ਯਕੀਨਨ ਮੈਂ ਮਰਿਆ ਨਹੀਂ ਆ, ਤੂੰ ਮੈਨੂੰ ਇਸ ਸਥਾਨ ਤੇ ਆਖਿਰਕਾਰ ਲੈ ਆਇਆ ਆ। ਅਤੇ ਉਹ ਕਰ ਰਹੇ ਸਨ ਦੁਆਲੇ ਏਦਾਂ ਉਸ ਦਰਸ਼ਨ ਵਾਂਗੇ, ਤੁਸੀਂ ਤਾਂ ਆਪਣੇ ਕੰਨਾਂ ਨਾਲ ਇਹਨੂੰ ਮੁਸ਼ਕਲ ਨਾਲ ਹੀ ਸੁਣ ਸਕਦੇ ਸੋ। ਤੁਸੀਂ ਜਾਣਦੇ ਹੋ ਬੁੱਧ ਬੁਦਾਰੇ ਸਨ, ਇਸ ਤਰ੍ਹਾਂ ਲੋਕ ਚੱਲ ਰਹੇ ਸਨ ਅਤੇ ਉਹ ਔਰਤਾਂ ਉਸ ਲਿਫਟ ਥਾਣੀ ਆ ਰਹੀਆਂ ਸਨ, ਉੱਥੇ ਤੁਰ ਫਿਰ ਰਹੀਆਂ ਸਨ ਅਤੇ ਉਹ ਹੂ ਹੂ, ਉੱਥੇ ਉਹ ਹਰੀਆਂ ਅਜੀਬ ਜਿਹੀਆਂ ਅੱਖਾਂ ਅਤੇ ਦੁੱਖ ਭਰੀਆਂ। ਪਤਨੀ ਆ ਗਈ ਅਤੇ ਮੈਂ ਕਿਹਾ, ਪਿਆਰੀਏ ਮੈਨੂੰ ਇੱਕ ਮਿੰਟ ਇਕੱਲਾ ਰਹਿਣ ਦੇ। ਮੈਂ ਆਖਿਆ, ਜੇ ਤੁਸੀਂ ਬੁਰਾ ਮਹਿਸੂਸ ਨਾ ਕਰੋ ਤਾਂ ਮੈਂ ਘਰ ਜਾਣਾ ਚਾਹੁੰਦਾ ਆ। ਅਤੇ ਉਹਨੇ ਕਿਹਾ, ਕੀ ਤੁਸੀਂ ਬਿਮਾਰ ਹੋ? ਮੈਂ ਕਿਹਾ, ਨਹੀਂ ਪਿਆਰੀਏ, ਬਸ ਚੱਲਦੇ ਜਾਓ, ਜੇ ਤੁਸੀਂ ਕੋਈ ਖਰੀਦੋ ਫਰੋਖਤ ਕਰਨੀ ਹੈ ਤਾਂ। ਉਹਨੇ ਕਿਹਾ, ਨਹੀਂ ਮੈਂ ਖਤਮ ਕਰ ਲਿਆ ਆ। ਅਤੇ ਮੈਂ ਕਿਹਾ, ਮੈਂ ਤੇਰੀ ਬਾਂਹ ਫੜ ਕੇ ਚੱਲਦਾ ਹਾਂ, ਸਮਝੇ? ਅਤੇ ਮੈਂ ਬਾਹਰ ਨਿਕਲ ਗਿਆ। ਉਹਨੇ ਕਿਹਾ, ਕੀ ਗੱਲ ਆ? ਮੈਂ ਕਿਹਾ, ਮੀਡੀ ਉੱਥੇ ਕੁਝ ਹੋਇਆ ਆ। ਅਤੇ ਜਦ ਮੈਂ ਉਸ ਦੇ ਅਧੀਨ ਸਾਂ, ਮੈਂ ਇਹ ਸੋਚਿਆ, ਅਸੀਂ ਕਿਹੜੇ ਦਿਨ ਵਿਚ ਰਹਿ ਰਹੇ ਹਾਂ, ਕੀ ਇਹ ਤੀਜੀ ਖਿੱਚ ਹੋ ਸਕਦੀ ਆ? ਹੁਣ ਮੈਂ ਇੱਥੇ ਕੁਝ ਪਰਚੇ ਲਿਖੇ ਹੋਏ ਹਨ। ਯਸੂ, ਅਸੀਂ ਪਤਾ ਲਾਉਂਦੇ ਹਾਂ ਕਿ ਯਸੂ ਆਪਣੀ ਸੇਵਾ ਵਿਚ ਜਦ ਉਹਨੇ ਲੋਕਾਂ ਨੂੰ ਪ੍ਰਚਾਰ ਕਰ ਲਿਆ, ਇਹਦੇ ਉੱਤੇ ਅਸੀਂ ਠੀਕ ਲਿਖਤਾਂ ਦੇ ਅਨੁਸਾਰ ਜਾਵਾਂਗੇ। ਯਸੂ ਨੇ ਆਪਣੀ ਸੇਵਾ ਖਤਮ ਕਰਨ ਦੇ ਬਾਅਦ ਉਹਦੀ ਸੇਵਾ ਲੋਕਾਂ ਦੇ ਦੁਆਰਾ ਰੱਦੀ ਗਈ ਸੀ। ਤੁਸੀਂ ਪੰਕਤੀਆਂ ਦੇ ਵਿਚਕਾਏ ਪੜੋਗੇ ਤੇ ਆਪਣਾ ਹੀ ਵਿਚਾਰ ਲਓ। ਯਾਦ ਰਹੇ ਮੈਂ ਜੋ ਤੁਹਾਨੂੰ ਪਹਿਲਾਂ ਦੱਸਿਆ ਸੀ, ਉਹਦੇ ਪ੍ਰਚਾਰ ਕਰਨ ਦੇ ਬਾਅਦ ਉਹ ਉਸ ਦਿਨ ਦੇ ਲਈ ਇੱਕ ਵਾਅਦਾ ਕੀਤੇ ਹੋਏ ਵਾਂਗ ਆਇਆ। ਅਸੀਂ ਸਭੇ ਇਹ ਜਾਣਦੇ ਹਾਂ। ਲਿਖਤਾਂ ਨੇ ਯਸੂ ਮਸੀਹ ਨੂੰ ਮਸੀਹ ਕਰਕੇ ਪਛਾਣਿਆ, ਇਹ ਠੀਕ ਆ। ਪੂਰੀ ਤਰ੍ਹਾਂ ਪੱਕੇ ਤੌਰ ਤੇ ਪਰਮੇਸ਼ਵਰ ਅਤੇ ਉਹਦੇ ਵਚਨ ਦੇ ਦੁਆਰਾ ਸਾਬਤ ਕੀਤਾ ਹੋਇਆ ਕਿ ਉਹ ਮਸੀਹ ਸੀ, ਕੋਈ ਸਵਾਲ ਨਹੀਂ ਆ। ਜੇ ਕੋਈ ਜਣਾ ਪ੍ਰਸ਼ਨ ਕਰਦਾ ਆ, ਜੇ ਤੁਸੀਂ ਕਰਦੇ ਹੋ, ਤਾਂ ਤੁਹਾਨੂੰ ਜਗਵੇਦੀ ਤੇ ਆਉਣਾ ਚਾਹੀਦਾ ਹੈ ਕਿ ਉਹ ਮਸੀਹ ਨਹੀਂ ਸੀ। ਉਹ ਤਾਂ ਸਾਫ ਮਸੀਹ ਵਾਂਗ ਪਛਾਣਿਆ ਗਿਆ ਸੀ, ਪਰ ਜਦ ਉਹ ਸਾਫ਼ ਤੌਰ ਤੇ ਖੁਦਾ ਨੇ ਉਹਨੂੰ ਪਛਾਣ ਲਿਆ, ਜਿਵੇਂ ਪਤਰਸ ਨੇ ਪੈਂਤੇਕੁਸ ਦੇ ਦਿਨ ਆਖਿਆ, ਜਦ ਉਹਨੇ ਮਹਾਂਸਭਾ ਦੇ ਨਾਲ ਲਗਭਗ 4 ਦਿਨ ਗੱਲਬਾਤ ਕੀਤੀ, ਉਹਨੇ ਕਿਹਾ, ਯਸੂ ਨਾਸਰੇ ਇੱਕ ਮਨੁੱਖ ਪਰਮੇਸ਼ਰ ਦਾ ਪ੍ਰਵਾਨ ਹੋਇਆ ਤੁਹਾਡੇ ਦਰਮਿਆਨ ਨਿਸ਼ਾਨੀਆਂ ਤੇ ਅਚੰਭਿਆਂ ਦੇ ਦੁਆਰਾ ਜਿਹੜੇ ਕਿ ਤੁਹਾਡੇ ਵਿਚਕਾਏ ਖੁਦਾ ਨੇ ਉਹਦੇ ਦੁਆਰਾ ਕੀਤੇ, ਜਿਹੜੇ ਕਿ ਅਸੀਂ ਸਭ ਗਵਾਹ ਹਾਂ। ਸਮਝੇ, ਤੁਸੀਂ ਲਿਆ ਤੇ ਬੁਰਿਆਂ ਹੱਥਾਂ ਦੇ ਨਾਲ ਤੇ ਜ਼ਿੰਦਗੀ ਦੇ ਰਾਜਕੁਮਾਰ ਨੂੰ ਸਲੀਬ ਚਾੜ ਦਿੱਤਾ, ਜਿਹਨੂੰ ਕਿ ਖੁਦਾ ਨੇ ਜਿੰਦਿਆਂ ਕੀਤਾ ਹੈ, ਅਤੇ ਇਹ ਚੀਜ਼ਾਂ ਵਿਖਾਈਆਂ ਜਿਹੜੀਆਂ ਤੁਸੀਂ ਵੇਖੀਆਂ ਹਨ। ਸਮਝੇ, ਮਸੀਹ ਜਿਉਂਦਾ ਰਿਹਾ, ਬੇਸ਼ੱਕ ਅੱਜ ਵੀ ਜਿਉਂਦਾ ਆ। ਜਦ ਯਸੂ ਸਪਸ਼ਟ ਤੌਰ ਤੇ ਆ ਗਿਆ, ਆਪਣੇ ਆਪ ਦੀ ਪਛਾਣ ਕਰਾਈ, ਪਰਮੇਸ਼ਵਰ ਨੇ ਉਹਨੂੰ ਪਛਾਣਿਆ ਅਤੇ ਉਹਨੇ ਭਵਿੱਖਬਾਣੀ ਕੀਤੀ, ਅਤੇ ਉਹਦੀ ਭਵਿੱਖਬਾਣੀ ਦੇ ਦਿਨਾਂ ਦੇ ਬਾਅਦ ਭਾਵੇਂ ਹੀ ਲਿਖਤਾਂ ਅਨੁਸਾਰ ਪਛਾਣਿਆ ਗਿਆ, ਲੋਕਾਂ ਨੇ ਉਹਨੂੰ ਰੱਦ ਦਿੱਤਾ, ਇਹ ਠੀਕ ਆ। ਉਹਨੇ ਤਦ ਪ੍ਰਚਾਰ ਕੀਤਾ, ਉਹਨਾਂ ਦੇ ਰੱਦ ਦੇਣ ਦੇ ਬਾਅਦ ਉਹਨਾਂ ਨੂੰ ਜਿਨ੍ਹਾਂ ਦੇ ਕੋਲ ਬਚਣ ਦੀ ਸੰਭਵਤਾ ਸੀ। ਯਾਦ ਰਹੇ, ਜਦ ਉਹ ਪ੍ਰਚਾਰ ਕਰ ਰਿਹਾ ਸੀ, ਕੋਈ ਵੀ ਬਚ ਸਕਦਾ ਸੀ। ਅਸੀਂ ਨਹੀਂ ਜਾਣਦੇ ਕਿ ਉਹ ਕੌਣ ਹਨ, ਉਹ ਅੱਗਿਓਂ ਹੀ ਠਹਿਰਾਏ ਹੋਏ ਹਨ, ਪਰ ਉਹ ਤਾਂ ਲਗਾਤਾਰ ਪ੍ਰਚਾਰ ਕਰਦਾ ਰਿਹਾ। ਪਰ ਉਹਦੇ ਪ੍ਰਚਾਰ ਦੇ ਦਿਨਾਂ ਦੇ ਬਾਅਦ ਉਹਦੀ ਸੇਵਾ ਚੱਲਦੀ ਰਹੀ। ਆਖਰੀ ਸਮੂਹ ਜਿਨ੍ਹਾਂ ਨੂੰ ਉਹਨੇ ਪ੍ਰਚਾਰ ਕੀਤਾ, ਉਹ ਸਨ ਨਰਕ ਦੇ ਵਿੱਚ ਰੂਹਾਂ, ਜਿਨ੍ਹਾਂ ਨੂੰ ਕਿ ਮਾਫ਼ ਨਹੀਂ ਸੀ ਕੀਤਾ ਜਾ ਸਕਦਾ। ਮੈਂ ਇੱਥੇ ਸਾਫ਼ ਬਾਈਬਲ ਵਿੱਚੋਂ ਦੂਜੇ ਪਤਰਸ ਵਿੱਚੋਂ ਪੜਿਆ ਆ। ਸਮਝੇ, ਉਹ ਗਿਆ ਤੇ ਉਹਨਾਂ ਰੂਹਾਂ ਨੂੰ ਪ੍ਰਚਾਰ ਕੀਤਾ ਜੋ ਕਿ ਕੈਦ ਵਿੱਚ ਸਨ, ਜੋ ਕਿ ਨਰਕਿਆ ਨਿਆਂ ਦੇ ਦਿਨ ਤੱਕ ਬੰਦ ਕੀਤੇ ਹੋਏ ਹਨ। ਕਿਉਂਕਿ ਤੁਸੀਂ ਵੇਖੋ, ਨਿਆਂ ਹੁਣ ਨਹੀਂ ਆ ਤੇ ਹੁਣ ਬਲਦਾ ਹੋਇਆ ਨਰਕ ਨਹੀਂ ਆ। ਜੇ ਕੋਈ ਆਖੇ ਕਿ ਉਹ ਮਨੁੱਖ ਬਲਦੇ ਹੋਏ ਨਰਕ ਵਿੱਚ ਆ, ਤਾਂ ਇਹ ਗਲਤ ਆ। ਸਮਝੇ, ਇਸ ਧਰਤੀ ਦਾ ਜੱਜ ਇੱਕ ਮਨੁੱਖ ਨੂੰ ਦੋਸ਼ੀ ਨਹੀਂ ਠਹਿਰਾ ਸਕਦਾ ਜਦ ਤੱਕ ਉਹਦੇ ਉੱਤੇ ਮੁਕੱਦਮਾ ਨਾ ਚਲਾਇਆ ਜਾਵੇ। ਖੁਦਾ ਕਦੇ ਵੀ ਆਦਮੀ ਨੂੰ ਬਲਦੀ ਹੋਈ ਭੱਠੀ ਵਿੱਚ ਨਹੀਂ ਸੁੱਟੇਗਾ ਜਦ ਤੱਕ ਕਿ ਪਹਿਲਾਂ ਉਹ ਖੁਦਾ ਦੇ ਆਪਣੇ ਹੀ ਕਾਨੂੰਨਾਂ ਦੇ ਨਾਲ ਦੋਸ਼ੀ ਨਹੀਂ ਠਹਿਰਦਾ। ਉਹਨੇ ਦਿਆ ਨੂੰ ਰੱਦ ਕੀਤਾ, ਸੋ ਤੁਸੀਂ ਵੇਖਦੇ ਹੋ ਕਿ ਉਹਦੇ ਤੇ ਪਹਿਲਾਂ ਮੁਕੱਦਮਾ ਚਲਾਇਆ ਜਾਣਾ ਆ, ਤੇ ਉਹ ਮੁਕੱਦਮਾ ਆ ਉਹ ਮਹਾਨ ਚਿੱਟੇ ਸਿੰਘਾਸਨ ਵਾਲਾ ਨਿਆ। ਪਰ ਹੁਣ ਉਹ ਅਜਿਹੀ ਥਾਂ ਤੇ ਆ ਜਿਹਨੂੰ ਕਿ ਕੈਦ ਆਖਦੇ ਹਨ। ਜਿੱਦਾਂ ਮੈਂ ਦੋਵਾਂ ਥਾਵਾਂ ਦਾ ਦਰਸ਼ਨ ਵੇਖਿਆ ਅਤੇ ਪਰਮੇਸ਼ਵਰ ਦੀ ਕਿਰਪਾ ਦੇ ਦੁਆਰਾ, ਮੈਂ ਕੋਈ ਧਰਮ ਨਿੰਦਕ ਬਣਨ ਲਈ ਨਹੀਂ ਆਖਦਾ ਹਾਂ, ਜੇ ਇਹ ਗਲਤ ਆ ਖੁਦਾ ਮੈਨੂੰ ਮਾਫ਼ ਕਰੇ। ਮੈਂ ਨੇਚਾ ਕਰਦਾ ਆ ਕਿ ਮੈਂ ਦੋਵਾਂ ਥਾਵਾਂ ਵਿੱਚ ਹੀ ਗਿਆ ਹਾਂ। ਸਮਝੇ, ਦੋਵਾਂ ਥਾਵਾਂ ਵਿੱਚ ਮੈਂ ਛੁਡਾਏ ਹੋਏ ਅਤੇ ਮੁਬਾਰਕ ਲੋਕਾਂ ਨੂੰ ਵੇਖਿਆ, ਮੈਂ ਨਾਸ ਹੋਇਆਂ ਨੂੰ ਵੇਖਿਆ ਤੇ ਉਹ ਕਿੱਥੇ ਸਨ, ਅਤੇ ਇਸੇ ਲਈ ਮੈਂ ਤੁਹਾਡਾ ਭਾਈ ਹੁੰਦਾ ਹੋਇਆ ਖੜਾ ਹਾਂ ਤੁਹਾਨੂੰ ਚਿਤਾਰਨ ਦੇ ਲਈ ਕਿ ਉਸ ਹੇਠਾਂ ਨੂੰ ਜਾਣ ਵਾਲੇ ਰਸਤੇ ਤੋਂ ਭਜੋ। ਤੁਸੀਂ ਉਸ ਮਾਰਗ ਤੇ ਕਦੇ ਨਾ ਜਾਣਾ। ਤੁਹਾਡੇ ਕੋਲ ਸਭ ਕੁਝ ਆ ਉਸ ਮੁਬਾਰਕ ਉਤਾਹ ਵਾਲੇ ਮਾਰਗ ਦੇ ਲਈ ਜਿਉਣ ਵਾਸਤੇ, ਜਿੱਥੇ ਕਿ ਛੁਡਾਏ ਹੋਏ ਆਨੰਦ ਅਤੇ ਸ਼ਾਂਤੀ ਵਿੱਚ ਹਨ ਤੇ ਉਹ ਪਾਪ ਨਹੀਂ ਕਰ ਸਕਦੇ। ਉਹਨਾਂ ਨੂੰ ਅਫਸੋਸ ਨਹੀਂ ਹੋ ਸਕਦਾ, ਉਹ ਨਹੀਂ ਕਰ ਸਕਦੇ, ਕੁਝ ਨਹੀਂ ਆ, ਉਹ ਸੰਪੂਰਨ ਹਨ। ਦੋਵੇਂ ਥਾਵਾਂ ਵੇਖੀਆਂ ਹਨ। ਮੈਂ ਜਾਣਦਾ ਹਾਂ ਕਿ ਇੱਕ ਮਨੁੱਖ ਦੇ ਲਈ ਇਦਾਂ ਦਾ ਹੈਰਾਨੀ ਵਾਲਾ ਬਿਆਨ ਦੇਣਾ, ਪਰ ਖੁਦਾ ਮੇਰਾ ਨਿਆਂਈ ਆ। ਮੈਂ ਪੱਕ ਮੰਨਦਾ ਹਾਂ ਕਿ ਮੈਂ ਦੋਵੇਂ ਥਾਵਾਂ ਵੇਖੀਆਂ ਹਨ। ਮੈਂ ਇਹ ਨੇਚਾ ਕਰਦਾ ਹਾਂ। ਇਹ ਕਿਸੇ ਵੀ ਮਨੁੱਖ ਤੋਂ ਦੂਰ ਰਹੇ ਨਾਸ ਹੋਇਆਂ ਦੇ ਖੇਤਰ ਵਿੱਚ ਪ੍ਰਵੇਸ਼ ਕਰਨਾ। ਜੇ ਤੁਸੀਂ ਖੜੇ ਹੋ ਕੇ ਤੇ ਗਰਮ ਤਾਰਾਂ ਤੁਹਾਡੇ ਵਿੱਚੋਂ ਦੀ ਲੰਘਾਈਆਂ ਗਈਆਂ ਹਨ, ਹਰ ਤਰ੍ਹਾਂ ਦੇ ਨਾਲ ਦੁੱਖ ਦਿੱਤਾ ਗਿਆ ਹੈ, ਪਰ ਜਿਹੜਾ ਸ਼ੈਤਾਨ ਦਾ ਦੁੱਖ ਉਸ ਸਥਾਨ ਤੇ ਹੈ, ਇਹ ਉਹਦੇ ਵਰਗਾ ਨਹੀਂ ਹੋਵੇਗਾ। ਕੁਝ ਨਹੀਂ ਸੀ, ਮਨੁੱਖੀ ਜੇਨ ਇਹਨੂੰ ਸਮਝ ਨਹੀਂ ਸਕਦਾ ਕਿ ਉਹ ਨਾਸ ਹੋਇਆਂ ਦਾ ਖੇਤਰ ਕੀ ਆ। ਇਹਨੂੰ ਬਿਆਨ ਕਰਨ ਦਾ ਕੋਈ ਤਰੀਕਾ ਨਹੀਂ ਆ। ਅਤੇ ਕੋਈ ਤਰੀਕਾ ਇਹ ਬਿਆਨ ਕਰਨ ਦਾ ਨਹੀਂ ਆ ਕਿ ਮੁਬਾਰਕ ਲੋਕਾਂ ਦਾ ਖੇਤਰ ਕੀ ਆ ਇਹ ਇਨਾ ਮਹਾਨ ਆ ਮੁਬਾਰਕ ਲੋਕਾਂ ਦਾ ਖੇਤਰ ਕੀ ਆ ਇਹ ਇਨਾ ਮਹਾਨ ਆ ਉਹ ਇਨਾ ਭਿਆਨਕ ਆ ਤੇ ਇਹ ਇਨਾ ਮਹਾਨ ਆ ਇਹ ਹਾਸੋਹੀਣੇ ਤੋਂ ਮਹਾਨ ਆ ਜੇ ਮੈਨੂੰ ਕੋਈ ਸੁਣਦਾ ਆ ਮੈਂ ਬੁੱਢਾ ਆਦਮੀ ਹੋ ਰਿਹਾ ਆ ਮੈਂ ਨਹੀਂ ਜਾਣਦਾ ਕਿ ਮੈਂ ਹੋਰ ਕਿੰਨਾ ਚਿਰ ਜੀਵਾਂਗਾ ਮੈਂ ਜਲਦੀ ਹੀ 55 ਸਾਲ ਦਾ ਬਜੁਰਗ ਹੋਵਾਂਗਾ ਮੈਂ ਨਹੀਂ ਜਾਣਦਾ ਕੁਦਰਤ ਦੇ ਲਿਹਾਜ਼ ਨਾਲ ਮੇਰੇ ਬਹੁਤ ਸਾਲ ਨਹੀਂ ਹੋ ਸਕਦੇ ਮੈਂ ਨਹੀਂ ਜਾਣਦਾ ਕਿ ਟੇਪ ਕਿੱਥੇ ਜਾਵੇਗੀ ਪਰ ਹਰੇਕ ਸੁਣ ਲਵੇ ਇੱਥੇ ਅਤੇ ਟੇਪ ਉੱਤੇ ਜਿੱਥੇ ਵੀ ਇਹ ਜਾਵੇ ਨਾ ਸੁਆਂ ਦੇ ਖੇਤਰ ਦੀ ਵੱਲ ਨਾ ਜਾਓ ਤੁਸੀਂ ਨਰਕ ਨੂੰ ਓਨਾ ਬੁਰਾ ਨਹੀਂ ਸੋਚ ਸਕਦੇ ਅਤੇ ਜੋ ਕੁਝ ਵੀ ਤੁਸੀਂ ਕਰੋ ਇਹ ਭੁੱਲ ਜਾਓ ਕਿ ਮੁਬਾਰਕਾਂ ਦਾ ਖੇਤਰ ਮੈਂ ਸੰਤ ਪੌਲੁਸ ਦੇ ਨਾਲ ਇਹ ਆਖਾਂਗਾ ਅੱਖ ਨੇ ਵੇਖਿਆ ਨਹੀਂ ਆ ਕੰਨ ਨੇ ਸੁਣਿਆ ਨਹੀਂ ਆ ਤੇ ਨਾ ਹੀ ਇਹ ਮਨੁੱਖ ਦੇ ਦਿਲ ਵਿਚ ਪ੍ਰਵੇਸ਼ ਹੋਇਆ ਆ ਜਿਹੜੇ ਉਹਨੂੰ ਪਿਆਰ ਕਰਦੇ ਹਨ ਉਹਨਾਂ ਦੇ ਲਈ ਕੀ ਰੱਖਿਆ ਹੋਇਆ ਹੈ ਖੁਦਾ ਨੇ ਸੁਰਗ ਵਿਚ ਸੋ ਰੁਕ ਜਾਓ ਜੇ ਤੁਸੀਂ ਟੇਪ ਸੁਣ ਰਹੇ ਹੋ ਮਸ਼ੀਨ ਬੰਦ ਕਰ ਦਿਓ ਜੇ ਤੁਸੀਂ ਬਚੇ ਹੋਏ ਨਹੀਂ ਹੋ ਤਾਂ ਤੋਬਾ ਕਰੋ ਤੇ ਖੁਦਾ ਦੇ ਨਾਲ ਠੀਕ ਹੋ ਜਾਓ ਮੈਂ ਇਹ ਪਹਿਲੇ ਪਹਿਲ ਤਜਰਬੇ ਤੋਂ ਆਖ ਰਿਹਾ ਹਾਂ ਮੈਂ ਆਪਣੇ ਹਿਰਦੇ ਵਿਚ ਵਿਸ਼ਵਾਸ ਕਰਦਾ ਹਾਂ ਅਤੇ ਮੈਂ ਆਖਦਾ ਹਾਂ ਜੇ ਦਰਸ਼ਨਾਂ ਨੇ ਮੈਨੂੰ ਧੋਖਾ ਦਿੱਤਾ ਆ ਖੁਦਾ ਮੇਰੇ ਉੱਤੇ ਦਇਆ ਕਰੇ ਅਜਿਹਾ ਬਿਆਨ ਦੇਣ ਵਾਸਤੇ ਪਰ ਖਰੇ ਹਿਰਦੇ ਦੇ ਨਾਲ ਇਹ ਜਾਣਦੇ ਹੋਏ ਕਿ ਉਹਨਾਂ ਦਰਸ਼ਨਾਂ ਵਿਚੋਂ ਕਦੇ ਕੋਈ ਫੇਲ ਨਹੀਂ ਹੋਇਆ ਮੈਂ ਨੇਚਾ ਕਰਦਾ ਹਾਂ ਕਿ ਮੈਂ ਦੋਵਾਂ ਜਗ੍ਹਾ ਤੇ ਗਿਆ ਹਾਂ ਤੇ ਉਹ ਸੇਠਾਂ ਵਾਲੇ ਮਾਰਗ ਤੇ ਜਾਣਾ ਇਹ ਕਿਸੇ ਵੀ ਮਨੁੱਖ ਤੋਂ ਦੂਰ ਹੋਵੇ ਜਦ ਯਸੂ ਉਹਨੇ ਆਪਣੀ ਸੇਵਾ ਖਤਮ ਕਰ ਲਈ ਉਹਨਾਂ ਰੂਹਾਂ ਨੂੰ ਪ੍ਰਚਾਰ ਕੀਤਾ ਜਿਹੜੀਆਂ ਕਿ ਬਚ ਨਹੀਂ ਸੀ ਸਕਦੀਆਂ ਜੋ ਕਦੇ ਵੀ ਬਚ ਨਹੀਂ ਸੀ ਸਕਦੀਆਂ ਹੁਣ ਬਾਈਬਲ ਸਾਨੂੰ ਇਹ ਦੱਸਦੀ ਆ ਉਹ ਗਿਆ ਤੇ ਜਾ ਕੇ ਉਹਨਾਂ ਰੂਹਾਂ ਨੂੰ ਪ੍ਰਚਾਰ ਕੀਤਾ ਜਿਹੜੀਆਂ ਕੈਦ ਵਿਚ ਸਨ ਜਿਨ੍ਹਾਂ ਨੇ ਤੋਬਾ ਨਹੀਂ ਸੀ ਕੀਤੀ ਜਦ ਦਇਆ ਉਹਨਾਂ ਨੂੰ ਦਿੱਤੀ ਗਈ ਸੀ ਉਹਨਾਂ ਨੇ ਦਇਆ ਨੂੰ ਰੱਦ ਦਿੱਤਾ ਤੇ ਹੁਣ ਉਹ ਨਿਆਂ ਦੀ ਉਡੀਕ ਕਰ ਰਹੇ ਹਨ ਉਹ ਕਿਹੋ ਜਿਹਾ ਸਮਾਂ ਉਹ ਰਿਹਾ ਹੋਵੇਗਾ ਉਹ ਮੈਂ ਚਾਹੁੰਦਾ ਹਾਂ ਕਿ ਇਹਦੇ ਨਾਲ ਕਿਸੇ ਤਰੀਕੇ ਮੈਂ ਸੰਸਾਰ ਨੂੰ ਹਿਲਾ ਸਕਾਂ ਉਹਨਾਂ ਨੂੰ ਵਿਖਾਵਾਂ ਕਿ ਸੱਚਾਈ ਕੀ ਹੈ ਅਤੇ ਯਸੂ ਨੇ ਖੁਦ ਆਖਿਆ ਕਿ ਜਿਵੇਂ ਪਿਤਾ ਨੇ ਮੈਨੂੰ ਘੱਲਿਆ ਆ ਸੋ ਮੈਂ ਵੀ ਤੁਹਾਨੂੰ ਘੱਲਦਾ ਹਾਂ ਜਿਵੇਂ ਪਿਤਾ ਨੇ ਉਹਨੂੰ ਘੱਲਿਆ ਸੀ ਜਿਉਂਦਿਆਂ ਨੂੰ ਪ੍ਰਚਾਰ ਕਰਨ ਦੇ ਲਈ ਉਹਨਾਂ ਨੂੰ ਜਿਨ੍ਹਾਂ ਕੋਲ ਆਸ ਸੀ ਤਦ ਉਹ ਹੀ ਸੰਦੇਸ਼ ਉਹਨਾਂ ਨੂੰ ਪੇਸ਼ ਕਰੇ ਜਿਨ੍ਹਾਂ ਨੂੰ ਕੋਈ ਆਸ ਨਹੀਂ ਸੀ ਇਹ ਸਮੇਂ ਵੀ ਢੁਕਵਾਂ ਜਾਪਦਾ ਆ ਜੋ ਕਿ ਕੀਤਾ ਜਾਵੇਗਾ ਕਿਉਂਕਿ ਮਸੀਹ ਦਾ ਆਤਮਾ ਜੋ ਸਾਡੇ ਵਿਚ ਰਹਿੰਦਾ ਆ ਉਹਦੇ ਸੁਭਾਅ ਨੂੰ ਨਹੀਂ ਬਦਲਦਾ ਆ ਜਾਂ ਪਰਮੇਸ਼ਰ ਦੀ ਪ੍ਰਣਾਲੀ ਨੂੰ ਨਹੀਂ ਬਦਲਦਾ ਆ ਉਹਨੇ ਤਾਂ ਹਰੇਕ ਪੀੜੀ ਵਿਚ ਇੱਕੋ ਜਿਹਾ ਹੀ ਹੋਣਾ ਆ ਉਹਨੇ ਤਾਂ ਇੱਕੋ ਜਿਹਾ ਹੀ ਹੋਣਾ ਆ ਆਖਿਆ ਜਿਵੇਂ ਪਿਤਾ ਨੇ ਮੈਨੂੰ ਘੱਲਿਆ ਆ ਉਸ ਤਰ੍ਹਾਂ ਮੈਂ ਵੀ ਤੁਹਾਨੂੰ ਘੱਲਦਾ ਹਾਂ ਸੇਵਾਵਾਂ ਵੀ ਉਹ ਹੀ ਹੋਣੀਆਂ ਚਾਹੀਦੀਆਂ ਹਨ ਉਹਨੇ ਕਿਹਾ ਮੈਂ ਵੇਖਦਾ ਹਾਂ ਕਿ ਤੁਹਾਡੇ ਵਿਚੋਂ ਕੁਝ ਲਿਖਤਾਂ ਨੂੰ ਲਿਖ ਰਹੇ ਹਨ ਸੰਤ ਯੋਹੰਨਾ 14:12 ਉਹ ਜਿਹੜਾ ਮੇਰੇ ਉੱਤੇ ਨੇਚਾ ਕਰਦਾ ਆ ਜਿਹੜੇ ਕੰਮ ਮੈਂ ਕਰਦਾ ਹਾਂ ਉਹ ਵੀ ਕਰੇਗਾ ਸਮਝੇ ਕੰਮ ਨਾ ਸੋਇਆਂ ਨੂੰ ਪ੍ਰਚਾਰ ਕਰਨਾ ਬਿਮਾਰਾਂ ਨੂੰ ਚੰਗਾ ਕਰਨਾ ਅਤੇ ਤਦ ਜੋ ਕਦੇ ਬਚਾਏ ਜਾ ਸਕਦੇ ਹਨ ਆ ਸੰਭਵਤਾ ਸਮਝੇ ਕੰਮ ਤਾਂ ਉਸ ਤਰ੍ਹਾਂ ਹੀ ਚੱਲਦੇ ਰਹੇ ਸੋ ਇਹ ਰਿਹਾ ਹੈ ਕਿ ਮੈਂ ਇਹਨੂੰ ਇਸ ਤਰ੍ਹਾਂ ਰੱਖ ਸਕਦਾ ਹਾਂ ਕਿ ਯਸੂ ਮਸੀਹ ਦੀ ਸੇਵਾ ਇਹਨਾਂ ਆਖਰੀ ਦਿਨਾਂ ਵਿਚ ਉਹਦੀ ਕਲੀਸਿਯਾ ਵਿਚ ਰੂਪ ਧਾਰ ਗਈ ਆ ਇਹੋ ਹੀ ਕੁਝ ਸਾਡੇ ਵਿਚੋਂ ਬਹੁਤ ਸਾਰੇ ਮੰਨਦੇ ਹਨ ਮੈਂ ਵੀ ਤੁਹਾਡੇ ਨਾਲ ਮੰਨਦਾ ਹਾਂ ਮੈਂ ਇਹ ਮੰਨਦਾ ਹਾਂ ਜੇ ਮੈਂ ਨਾ ਮੰਨਦਾ ਹੁੰਦਾ ਤੇ ਮੈਂ ਇਹਦੇ ਬਾਰੇ ਕੁਝ ਹੋਰ ਕਰਦਾ ਕਿਉਂਕਿ ਆਖਿਰਕਾਰ ਮੈਂ ਹਾਂ ਜੋ ਕਿ ਇਹਦੇ ਵਿਚ ਸੰਬੰਧਿਤ ਹਾਂ ਜੇ ਪਰਮੇਸ਼ਰ ਦਾ ਆਤਮਾ ਤੁਹਾਡੇ ਵਿਚ ਹੋਵੇ ਤੁਸੀਂ ਲੋਕਾਂ ਬਾਰੇ ਫਿਕਰਮੰਦ ਹੋਵੋਗੇ ਇੱਕ ਲਿਖਤ ਸੀ ਜਿਨੇ ਹਮੇਸ਼ਾ ਹੀ ਮੈਨੂੰ ਪਰੇਸ਼ਾਨ ਕੀਤਾ ਕਿ ਕਿੰਜ ਮੂਸਾ ਖੁਦਾ ਨੂੰ ਇੱਕ ਵਧੇਰੇ ਚੰਗਾ ਵਿਚਾਰ ਦੱਸ ਸਕਦਾ ਸੀ ਜੋ ਖੁਦਾ ਦਾ ਸੀ ਜਦ ਤੱਕ ਕਿ ਮੈਂ ਪਤਾ ਲਾਇਆ ਕਿ ਇਹ ਮਸੀਹ ਦਾ ਆਤਮਾ ਮੂਸਾ ਵਿਚ ਸੀ ਸਮਝੇ ਖੁਦਾ ਨੇ ਆਖਿਆ ਮੂਸਾ ਉਹਨਾਂ ਤੋਂ ਆਪਣੇ ਆਪ ਨੂੰ ਅੱਡ ਕਰ ਲੈ ਮੈਂ ਸਾਰੀ ਚੀਜ਼ ਦਾ ਨਾਸ ਕਰ ਦਿਆਂਗਾ ਤੇ ਤੇਰੇ ਨਾਲ ਸ਼ੁਰੂ ਕਰਾਂਗਾ ਉਹਨੇ ਕਿਹਾ ਪ੍ਰਭੂ ਉਹਨੇ ਆਪਣੇ ਆਪ ਨੂੰ ਦਰਾੜ ਵਿਚ ਸੁੱਟਿਆ ਤੇ ਆਖਿਆ ਮੈਨੂੰ ਲੈ ਮੇਰਾ ਨਾਮ ਕੱਟ ਦੇ ਉਹ ਲੋਕ ਜਿਨ੍ਹਾਂ ਨੇ ਬਗਾਵਤ ਕੀਤੀ ਸੀ, ਉਹਦਾ ਹਿਰਦਾ ਉਹਨਾਂ ਲਈ ਗਿਆ, ਸਮਝੇ? ਅਤੇ ਜਦ ਸੇਵਾਦਾਰ ਜਿਹਦੇ ਦਿਲ ਉੱਤੇ ਲੋਕ ਹਨ, ਮੈਂ ਪਰਮੇਸ਼ਰ ਦੇ ਸਾਹਮਣੇ ਕਿੰਜ ਠੀਕ ਮਹਿਸੂਸ ਕਰ ਸਕਦਾ ਹਾਂ? ਤੇ ਆਪਣੇ ਆਪ ਵਿਚ ਜਿਨ੍ਹਾਂ ਲੋਕਾਂ ਨੂੰ ਤੁਸੀਂ ਆਪਣੇ ਨਾਲੋਂ ਵੀ ਵਧੇਰੇ ਪਿਆਰ ਕਰਦੇ ਹੋ, ਉਹਨਾਂ ਕੋਲੋਂ ਕਿੰਜ ਕੋਈ ਚੀਜ਼ ਪਿਛਾਂ ਰੱਖ ਸਕਦੇ ਹੋ? ਕਿਸ ਤਰ੍ਹਾਂ ਇਕ ਆਦਮੀ ਇਕ ਦੂਜੇ ਆਦਮੀ ਨੂੰ ਕ੍ਰਿਸ਼ੀਆ ਵਿਚ ਲਵੇ, ਹੱਥ ਮਿਲਾ ਕੇ, ਕੁਝ ਛਿੱਟਾ ਮਾਰ ਕੇ, ਜਾਂ ਕੋਈ ਝੂਠਾ ਬਪਤਿਸਮਾ ਦੇ ਕੇ, ਜਾਂ ਕੁਝ, ਤੇ ਉਹਨਾਂ ਨੂੰ ਝੂਠ ਦੇ ਅਸਰ ਹੇਠ ਪਿਆਰ ਰਹਿਣ ਦੇਵੇ, ਅਤੇ ਜਾਣਦਾ ਹੋਵੇ ਕਿ ਬਾਈਬਲ ਉੱਥੇ ਪਈ ਆ ਅਤੇ ਆਖਦਾ ਆ ਕਿ ਉਹ ਆਦਮੀ ਨੂੰ ਪਿਆਰ ਕਰਦਾ ਆ, ਭਾਵੇਂ ਮੈਨੂੰ ਆਪਣੇ ਜਿਉਣ ਲਈ ਭੀਖ ਮੰਗਣੀ ਪਵੇ, ਜੋ ਕੁਝ ਵੀ ਹੈ, ਮੈਂ ਖੁਦਾ ਦੇ ਨਾਲ ਵਫ਼ਾਦਾਰ ਬਣਨਾ ਚਾਹੁੰਦਾ ਹਾਂ, ਮੈਂ ਲੋਕਾਂ ਨਾਲ ਵੀ ਵਫ਼ਾਦਾਰ ਬਣਨਾ ਚਾਹੁੰਦਾ, ਉਹਨਾਂ ਨੂੰ ਸੱਚਾਈ ਦੱਸਾਂ, ਮੈਂ ਕਦੇ ਧੋਖੇਬਾਜ਼ ਨਹੀਂ ਹੋਣਾ ਚਾਹੁੰਦਾ, ਜਿਹਨੂੰ ਮੈਂ ਪਿਆਰ ਕਰਦਾ ਹਾਂ ਉਹਨੂੰ ਮੈਂ ਕਿੰਜ ਧੋਖਾ ਦੇ ਸਕਦਾ ਹਾਂ, ਭਾਵੇਂ ਮੈਨੂੰ ਉਹਨਾਂ ਨੂੰ ਠੇਸ ਪਹੁੰਚਾਉਣੀ ਪੈਂਦੀ ਆ, ਪਰ ਮੈਂ ਉਹਨਾਂ ਨਾਲ ਪਿਆਰ ਕਰਦਾ ਹਾਂ। ਇਹੋ ਇਹ ਕਾਰਨ ਆ ਕਿ ਤੁਸੀਂ ਆਪਣੇ ਬੱਚੇ ਨੂੰ ਥੋੜਾ ਮਾਰ ਦਿਓ, ਕਿਉਂਕਿ ਤੁਸੀਂ ਉਹਦੇ ਨਾਲ ਪਿਆਰ ਕਰਦੇ ਹੋ। ਇਹ ਨਹੀਂ ਕਿ ਤੁਸੀਂ ਉਹਨੂੰ ਪਸੰਦ ਨਹੀਂ ਕਰਦੇ, ਕਿਉਂਕਿ ਤੁਸੀਂ ਉਹਦੇ ਨਾਲ ਪਿਆਰ ਕਰਦੇ ਹੋ। ਜੇ ਉਹ ਗਲਤ ਆ, ਉਹ ਮਰ ਜਾਵੇਗਾ, ਜੇ ਤੁਸੀਂ ਉਹਦਾ ਸੁਧਾਰ ਨਹੀਂ ਕਰਦੇ। ਏਦਾਂ ਹੀ ਸੇਵਾ ਵੀ ਆ, ਜਿਵੇਂ ਇਹ ਸੀ ਉਦਾਂ ਹੀ ਅੱਜ ਵੀ ਆ। ਇਹਦਾ ਪ੍ਰਚਾਰ ਕੀਤਾ ਗਿਆ ਆ, ਪਰਮੇਸ਼ਵਰ ਦੇ ਵਚਨ ਦੇ ਦੁਆਰਾ ਪੂਰੇ ਤੌਰ ਤੇ ਪ੍ਰਮਾਣਿਤ ਕੀਤਾ ਹੋਇਆ ਕਿ ਇਹ ਮਨੁੱਖ ਨਹੀਂ ਹੋ ਸਕਦਾ, ਇਹ ਤਾਂ ਖੁਦਾ ਹੀ ਹੋਣਾ ਆ। ਧਿਆਨ ਦਿਓ, ਉਹੋ ਹੀ ਆਤਮਕ ਨਿਸ਼ਾਨੀਆਂ ਜਿਹੜੀਆਂ ਯਸੂ ਨੇ ਕੀਤੀਆਂ ਅੰਤ ਦਿਨਾਂ ਵਿਚ ਧਰਤੀ ਉੱਤੇ ਫੇਰ ਹੋ ਗਈਆਂ ਹਨ। ਉਹੋ ਹੀ ਆਤਮਕ ਚਿੰਨ ਕਿ ਉਹਨੇ ਆਪਣੇ ਆਪ ਦੀ ਪਛਾਣ ਮਸੀਹ ਕਰਕੇ ਕਰਵਾਈ, ਅੱਜ ਵੀ ਉਹਨੂੰ ਪਛਾਣਿਆ ਆ, ਉਹ ਅਜੇ ਵੀ ਮਸੀਹ ਆ। ਉਹ ਚਿੰਨ ਧਰਤੀ ਤੇ ਵਿਖਾਲੀ ਦਿੱਤੇ ਜਿਹੜੇ ਉਹਨੇ ਵਿਖਾਏ, ਉਹ ਕੀ ਸੀ? ਉਹ ਹੀ ਅੱਗ ਦਾ ਥੰਮ ਜਿਹੜਾ ਸੰਤ ਪਾਲੂਸ ਨੇ ਵੇਖਿਆ ਸੀ, ਉਹ ਹੀ ਫੇਰ ਹੋਇਆ ਆ, ਉਹ ਹੀ ਸੁਭਾਅ ਦੇ ਵਿਚ ਉਹ ਹੀ ਕੰਮ ਕਰ ਰਿਹਾ ਹੈ। ਯਿਸੂ ਨੇ ਦਾਅਵਾ ਕੀਤਾ ਕਿ ਉਹਨੇ ਕੁਝ ਨਹੀਂ ਕੀਤਾ ਜਦ ਤੱਕ ਕਿ ਪਿਤਾ ਨੇ ਉਹਨੂੰ ਨਹੀਂ ਵਿਖਾਇਆ, ਅਤੇ ਪਿਤਾ ਪਵਿੱਤਰ ਆਤਮਾ ਆ। ਅਸੀਂ ਇਹ ਮਹਿਸੂਸ ਕਰਦੇ ਹਾਂ, ਇਹ ਖੁਦਾ ਦਾ ਇੱਕ ਅਹੁਦਾ ਆ। ਜੇ ਇਹ ਨਹੀਂ ਆ, ਤਦ ਉਹਨਾਂ ਵਿਚੋਂ ਕੌਣ ਯਿਸੂ ਮਸੀਹ ਦਾ ਪਿਤਾ ਆ? ਯਿਸੂ ਨੇ ਕਿਹਾ ਪਰਮੇਸ਼ਵਰ ਉਹਦਾ ਪਿਤਾ ਸੀ, ਅਤੇ ਬਾਈਬਲ ਨੇ ਆਖਿਆ ਆ ਕਿ ਪਵਿੱਤਰ ਆਤਮਾ ਉਹਦਾ ਪਿਤਾ ਸੀ। ਤੁਸੀਂ ਉਹਨੂੰ ਗੈਰ ਕਾਨੂੰਨ ਬੱਚਾ ਨਹੀਂ ਬਣਾ ਸਕਦੇ। ਸੋ ਪਵਿੱਤਰ ਆਤਮਾ ਪਰਮੇਸ਼ਵਰ ਆ, ਸੋ ਯਿਸੂ ਵੀ ਪਰਮੇਸ਼ਵਰ ਸੀ। ਸੋ ਖੁਦਾ ਪਿਤਾ ਪੁੱਤਰ ਅਤੇ ਪਵਿੱਤਰ ਆਤਮਾ, ਇਹ ਤਾਂ ਇੱਕ ਖੁਦਾ ਦੇ ਤਿੰਨ ਅਹੁਦੇ ਹਨ, ਇੱਕੋ ਖੁਦਾ ਦੇ ਤਿੰਨ ਗੁਣ ਹਨ। ਤੁਸੀਂ ਪਰਮੇਸ਼ਵਰ ਦਾ ਹਿੱਸਾ ਹੋ, ਮੈਂ ਪਰਮੇਸ਼ਵਰ ਦਾ ਹਿੱਸਾ ਹਾਂ, ਸਮਝੇ? ਮੈਂ ਸਾਰੇ ਦਾ ਸਾਰਾ ਖੁਦਾ ਨਹੀਂ ਹਾਂ, ਤੇ ਨਾ ਹੀ ਤੁਸੀਂ ਸਾਰੇ ਦਾ ਸਾਰਾ ਖੁਦਾ ਹੋ, ਸਮਝੇ? ਇਹ ਤਾਂ ਸਾਡੇ ਉੱਤੇ ਖੁਦਾ ਦੇ ਗੁਣ ਹਨ, ਪੁੱਤਰਾਂ ਵਾਂਗ ਯਿਸੂ ਮਸੀਹ ਦੇ ਦੁਆਰਾ ਲੇ ਪਾਲਕ, ਜੋ ਕਿ ਪਰਮੇਸ਼ਵਰ ਖੁਦ ਸਰੀਰ ਬਣ ਗਿਆ ਸਾਡੇ ਲਈ ਮਰਨ ਵਾਸਤੇ। ਹੁਣ ਪਵਿੱਤਰ ਆਤਮਾ ਨੇ ਹਮੇਸ਼ਾ ਉਹਨੂੰ ਆਉਣ ਵਾਲੀਆਂ ਚੀਜ਼ਾਂ ਵਿਖਾਈਆਂ, ਤੇ ਉਹ ਕਦੇ ਵੀ ਗਲਤ ਨਹੀਂ ਸੀ, ਇਹ ਹਮੇਸ਼ਾ ਹੀ ਸੰਪੂਰਨ ਸੀ। ਕੀ ਇਹ ਠੀਕ ਆ? ਉਹਨੇ ਆਪਣੇ ਲਈ ਆਦਰ ਨਹੀਂ ਲਿਆ, ਉਹਨੇ ਪਰਮੇਸ਼ਵਰ ਨੂੰ ਆਦਰ ਦਿੱਤਾ। ਉਹਨੇ ਕਿਹਾ ਪੁੱਤਰ ਆਪਣੇ ਆਪ ਵਿਚ ਕੁਝ ਨਹੀਂ ਕਰ ਸਕਦਾ, ਪਰ ਜੋ ਪਿਤਾ ਨੂੰ ਕਰਦੇ ਵੇਖਦਾ ਆ, ਅਤੇ ਪਿਤਾ ਪਵਿੱਤਰ ਆਤਮਾ ਉਹਦਾ ਪਿਤਾ ਸੀ। ਕੀ ਇਹ ਠੀਕ ਆ? ਯੂਸਫ ਦਾਊਦ ਦੇ ਪੁੱਤਰ ਮਰੀਅਮ ਨੂੰ, ਜੋ ਕਿ ਤੇਰੀ ਪਤਨੀ ਆ, ਲਿਆਉਣ ਲਈ ਨਾ ਡਰ, ਜੋ ਉਹਦੇ ਗਰਭ ਵਿਚ ਆ ਉਹ ਪਵਿੱਤਰ ਆਤਮਾ ਤੋਂ ਆ, ਜੋ ਉਹਦਾ ਪਿਤਾ ਸੀ। ਅਤੇ ਪਵਿੱਤਰ ਆਤਮਾ ਨੇ ਯਿਸੂ ਨੂੰ ਆਉਣ ਵਾਲੀਆਂ ਚੀਜ਼ਾਂ ਵਿਖਾਈਆਂ, ਤੇ ਉਹਨੂੰ ਉਹ ਚੀਜ਼ਾਂ ਦੱਸੀਆਂ ਜੋ ਹੈ ਸੀ, ਅਤੇ ਉਹ ਖੁਦਾ ਨਬੀ ਸੀ, ਕਿਉਂਕਿ ਪਰਮੇਸ਼ਰ ਦਾ ਬਚਨ ਸਿਰਫ ਨਬੀ ਕੋਲ ਆਉਂਦਾ ਆ, ਦਿਖਾਉਂਦਾ ਹੋਇਆ ਕਿ ਬਚਨ ਛੋਟੇ ਰੂਪ ਵਿਚ ਆਇਆ। ਨਬੀਆਂ ਨੇ ਉਹ ਲਿਖਿਆ ਜੋ ਪ੍ਰਭੂ ਨੇ ਉਹਨਾਂ ਨੂੰ ਦੱਸਿਆ, ਪਰ ਉਹਨੇ ਕੁਝ ਨਹੀਂ ਲਿਖਿਆ, ਕਿਉਂਕਿ ਉਹ ਵਚਨ ਸੀ, ਧਿਆਨ ਦਿਓ, ਉਹ ਪਵਿੱਤਰ ਆਤਮਾ ਜੋ ਉਹਦੇ ਵਿਚ ਰਿਹਾ, ਥੋੜੇ ਚਿਰ ਦੇ ਲਈ ਸੰਸਾਰ ਮੈਨੂੰ ਨਹੀਂ ਵੇਖੇਗਾ, ਤਦ ਵੀ ਤੁਸੀਂ ਮੈਨੂੰ ਵੇਖੋਗੇ, ਕਿਉਂਕਿ ਮੈਂ ਤੁਹਾਡੇ ਸੰਗ ਹੋਵਾਂਗਾ, ਤੁਹਾਡੇ ਅੰਦਰ ਹੋਵਾਂਗਾ, ਜਗਤ ਦੇ ਅੰਤ ਤੱਕ ਮੈਂ ਤੁਹਾਡੇ ਕੋਲ ਆਵਾਂਗਾ। ਉਹਨੇ ਕਿਹਾ ਮੈਂ ਪਿਤਾ ਸੀ ਜੋ ਉਹਦੇ ਅੰਦਰ ਸੀ, ਉਹ ਤੁਹਾਡੇ ਕੋਲ ਆਵੇਗਾ। ਅਤੇ ਉਹਨੇ ਕਿਹਾ ਜਦ ਪੁੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਉਹ ਇਹ ਗੱਲਾਂ ਤੁਹਾਡੇ ਉੱਤੇ ਪ੍ਰਗਟ ਕਰੇਗਾ ਜਿਹੜੀਆਂ ਮੈਂ ਤੁਹਾਨੂੰ ਸਿਖਾਈਆਂ ਹਨ ਤੇ ਆਉਣ ਵਾਲੀਆਂ ਗੱਲਾਂ ਵਿਖਾਵੇਗਾ। ਇਹ ਹੋਈ ਨਾ ਗੱਲ, ਹੁਣ ਅਸੀਂ ਧਿਆਨ ਦਿੰਦੇ ਹਾਂ ਜਿਸ ਤਰ੍ਹਾਂ ਪਵਿੱਤਰ ਆਤਮਾ ਨੇ ਤਦ ਕਲੀਸਿਯਾ ਵਿਚ ਕੰਮ ਕੀਤਾ, ਉਹੀ ਚੀਜ਼ਾਂ ਬਿਲਕੁਲ ਠੀਕ ਪਵਿੱਤਰ ਆਤਮਾ ਨੇ ਅੱਜ ਵੀ ਕੀਤੀਆਂ ਹਨ। ਅੱਗ ਦੇ ਥੰਮ ਦੇ ਦੁਆਰਾ ਐਲਾਨ ਕਰਦੇ ਹੋਏ ਬਿਲਕੁਲ ਠੀਕ ਸ਼ੁਰੂ ਵਿਚ ਵੀ ਇਹੋ ਹੀ ਚੀਜ਼ ਸੀ। ਵੇਖਦੇ ਹੋਏ ਕਿ ਇਹ ਯਸੂ ਤੇ ਆਇਆ, ਯੂਹੰਨਾ ਨੇ ਇਹਦਾ ਐਲਾਨ ਯਰਦਨ ਨਦੀ ਤੇ ਕੀਤਾ ਅਤੇ ਹਰੇਕ ਚੀਜ਼ ਨੂੰ ਸਿੱਧ ਕੀਤਾ ਹੈ। ਵਿਗਿਆਨ ਤਸਵੀਰਾਂ ਵੀ ਇਹਦੀਆਂ ਹੈਗੀਆਂ, ਇਹਦੇ ਉੱਤੇ ਝਗੜਾ ਨਹੀਂ ਕੀਤਾ ਜਾ ਸਕਦਾ। ਇਹ ਵਿਗਿਆਨਕ ਸੀ, ਇਹ ਪਦਾਰਥ ਸੀ, ਇਹ ਕਾਲਪਨਿਕ ਵਿਚਾਰ ਨਹੀਂ ਸੀ, ਇਹ ਮਨੋਵਿਗਿਆਨ ਨਹੀਂ ਸੀ। ਜਿਵੇਂ ਜਾਰਜ ਜੇਲੇਸੀ ਨੇ ਆਖਿਆ ਕਿ ਕੈਮਰੇ ਦੀ ਮਸ਼ੀਨਰੀ ਅੱਖ ਮਨੋਵਿਗਿਆਨ ਨੂੰ ਨਹੀਂ ਲਏਗੀ, ਰੋਸ਼ਨੀ ਸ਼ੀਸ਼ਿਆਂ ਦੇ ਉੱਤੇ ਪਈ। ਕਲੀਸਿਯਾ ਤੁਹਾਡੇ ਬਾਰੇ ਕੀ ਵਿਚਾਰਿਆ? ਲਗਭਗ 6 ਜਾਂ 8 ਮਹੀਨੇ ਪਹਿਲਾਂ ਇੱਥੇ ਖੜੇ ਹੋ ਕੇ ਆਖ ਰਿਹਾ ਸਾਂ, ਯਹੋਵਾ ਇੰਜ ਫਰਮਾਉਂਦਾ ਆ ਕਿ ਮੈਂ ਟੁਸਾਨ ਐਰੀਜ਼ੋਨਾ ਜਾ ਰਿਹਾ ਹਾਂ, ਇੱਕ ਧਮਾਕਾ ਹੋਵੇਗਾ ਤੇ 7 ਫਰਿਸ਼ਤੇ ਵਿਖਾਲੀ ਦੇਣਗੇ। ਤੁਹਾਨੂੰ ਯਾਦ ਆ, ਖੁਦਾ ਨੇ ਇਹਨੂੰ ਇੰਨਾ ਅਸਲੀ ਬਣਾਇਆ ਕਿ ਲੋਕ ਰਸਾਲੇ ਨੇ ਇਹਦੀਆਂ ਤਸਵੀਰਾਂ ਵੀ ਲਈਆਂ। ਆਤਮਕ ਪਹਿਲਾਂ ਹੀ ਵੇਖਿਆ ਗਿਆ, ਹੋਂਦ ਵਿਚ ਆਇਆ ਬਿਲਕੁਲ ਠੀਕ ਓਦਾਂ ਹੀ। 7 ਫਰਿਸ਼ਤੇ ਜਿਹੜੇ ਕਿ ਸਾਰੀਆਂ ਲਿਖਤਾਂ ਦੇ ਸਮਾਪਤੀ ਨੂੰ ਲਿਆਏ, ਕਿਉਂਕਿ ਸਾਰੀ ਬਾਈਬਲ ਦੇ ਸਭ ਭੇਦ 7 ਮੋਹਰਾਂ ਵਿਚ ਪਏ ਹਨ। ਅਸੀਂ ਜਾਣਦੇ ਹਾਂ ਕਿ ਇਹ ਉਹ ਕਿਤਾਬ ਆ, ਇਹਦੀਆਂ ਮੋਹਰਾਂ ਇਹ ਸਾਰੀ ਪੁਸਤਕ ਦਾ ਭੇਦ ਆ, ਉਹਨਾਂ 7 ਮੋਹਰਾਂ ਵਿਚ ਪਿਆ ਆ ਜਿਹਨੂੰ ਕਿ ਖੁਦਾ ਨੇ ਸਾਨੂੰ ਲਿਆਉਣ ਦਿੱਤਾ। ਅਸੀਂ ਜਾਣਦੇ ਹਾਂ ਕਿ ਇਹ ਉਹ ਕਿਤਾਬ ਆ, ਇਹਦੀਆਂ ਮੋਹਰਾਂ ਇਹ ਸਾਰੀ ਪੁਸਤਕ ਦਾ ਭੇਦ ਆ, ਉਹਨਾਂ 7 ਮੋਹਰਾਂ ਵਿਚ ਪਿਆ ਆ ਜਿਹਨੂੰ ਕਿ ਖੁਦਾ ਨੇ ਸਾਨੂੰ ਲਿਆਉਣ ਦਿੱਤਾ। ਅੱਜ ਇੱਥੇ ਇੱਕ ਆਦਮੀ ਬੈਠਾ ਹੋਇਆ ਆ ਜੋ ਕਿ ਠੀਕ ਉੱਥੇ ਮੇਰੇ ਨਾਲ ਹਾਜ਼ਰ ਸੀ ਜਾਦੇ ਹੋਇਆ। ਲੋਕ ਰਸਾਲੇ ਨੇ ਉਹ ਹੀ ਚੀਜ਼ ਸਾਬਤ ਕੀਤੀ ਕਿ ਇਹ ਅਸਲ ਵਿਚ ਵਾਪਰਿਆ ਹੈ, ਕਿਉਂਕਿ ਇਹ ਖੁਦਾ ਸੀ ਜਿਹਨੇ ਇਹ ਦੱਸਿਆ। ਇਹ ਖੁਦਾ ਸੀ ਜਿਹੜਾ ਆਪਣੇ ਵਚਨ ਦੇ ਪਿੱਛੇ ਖੜਾ ਹੁੰਦਾ ਆ, ਇਹਨੂੰ ਵਿਖਾਉਣ ਲਈ ਜਦ ਉਹ ਆਖਦਾ ਆ ਕਿਉਂ ਕਰੇਗਾ। ਇਸ ਲਈ ਇਹ ਕੋਈ ਆਦਮੀ ਨਹੀਂ, ਸਰੀਰਕ ਆਦਮੀ ਮੇਰੇ ਵਰਗਾ ਜੋ ਕਿ ਤੁਸੀਂ ਲੋਕਾਂ ਵਿਚ ਹੈ, ਇਹ ਤਾਂ ਸਦੀਪਕ ਖੁਦਾ ਆ। ਉਹ ਆਦਮੀ ਨੂੰ ਵਰਤਦਾ ਆ, ਇਹ ਸੱਚ ਆ। ਜੋ ਉਹ ਆਦਮੀ ਦੇ ਦੁਆਰਾ ਕਰਦਾ ਆ ਉਸ ਦੇ ਬਾਹਰ ਉਹ ਕੁਝ ਨਹੀਂ ਕਰਦਾ, ਅਸੀਂ ਇਹ ਮਹਿਸੂਸ ਕਰਦੇ ਹਾਂ ਉਹ ਉਹਦਾ ਨੁਮਾਇੰਦਾ ਆ। ਇਹੋ ਹੀ ਉਹਨੇ ਚੁਣਿਆ ਆ, ਕਿਉਂ ਮੈਂ ਇਹ ਨਹੀਂ ਜਾਣਦਾ। ਉਹ ਸੂਰਜ ਕੋਲੋਂ ਸੁਸਮਾਚਾਰ ਦਾ ਪ੍ਰਚਾਰ ਕਰਵਾ ਸਕਦਾ ਸੀ, ਉਹ ਹਵਾ ਕੋਲੋਂ ਸੁਸਮਾਚਾਰ ਦਾ ਪ੍ਰਚਾਰ ਕਰਵਾ ਸਕਦਾ ਸੀ, ਉਹ ਹਵਾ ਕੋਲੋਂ ਚੀਜ਼ਾਂ ਕਰਵਾ ਸਕਦਾ ਸੀ, ਪਰ ਉਹਨੇ ਆਦਮੀ ਨੂੰ ਚੁਣਿਆ। ਇਹ ਉਹਦਾ ਵਿਚਾਰ ਸੀ ਕਿ ਮਨੁੱਖ ਵਾਪਸ ਮਨੁੱਖ ਦੇ ਨਾਲ ਬੋਲੇਗਾ, ਆਪਣੇ ਆਪ ਨਾਲ ਨਹੀਂ, ਪਰ ਪਰਮੇਸ਼ਵਰ ਦਾ ਬਚਨ ਨਬੀਆਂ ਦੇ ਕੋਲ ਆਇਆ। ਭਵਿੱਖਬਾਣੀ ਕਰਨ ਵਾਲੇ ਪ੍ਰਚਾਰ ਅਤੇ ਭਵਿੱਖਬਾਣੀ ਕਰਨ ਵਾਲਾ ਜੋ ਅਸਲੀ ਵਚਨ ਦਾ ਇਨਕਾਰ ਕਰਦਾ ਆ ਉਹ ਕਿੰਜ ਸੱਚਾ ਨਬੀ ਹੋ ਸਕਦਾ ਆ? ਸਮਝੇ, ਉਹ ਨਹੀਂ ਹੋ ਸਕਦਾ, ਕਿਉਂਕਿ ਉਹ ਵਚਨ ਦੀ ਸੱਚਾਈ ਦਾ ਇਨਕਾਰ ਕਰ ਰਿਹਾ ਆ। ਤਦ ਜੇ ਇਹ ਨਹੀਂ ਕਰਦਾ ਤਦ ਇਹ ਵਚਨ ਆਪਣੇ ਆਪ ਜੇ ਵਚਨ ਦੀ ਸੱਚਾਈ ਦੇ ਨਾਲ ਪ੍ਰਚਾਰ ਕੀਤਾ ਜਾਂਦਾ ਆ ਅਤੇ ਪਵਿੱਤਰ ਆਤਮਾ ਦੀ ਸੱਚਾਈ ਦੇ ਨਾਲ, ਤਾਂ ਇਹ ਹਰੇਕ ਵਾਅਦੇ ਨੂੰ ਪ੍ਰਗਟ ਕਰੇਗਾ ਜਿਹਦਾ ਇਹਨੇ ਵਾਅਦਾ ਕੀਤਾ ਆ। ਇੰਜ ਅਸੀਂ ਜਾਣਦੇ ਹਾਂ ਕਿ ਠੀਕ ਆ ਜਾਂ ਨਹੀਂ। ਇਹੋ ਹੀ ਯਸੂ ਨੇ ਆਖਿਆ, ਜੇ ਮੈਂ ਉਹ ਨਹੀਂ ਕਰਦਾ ਜੋ ਮੇਰੇ ਬਾਰੇ ਵਿਚ ਕਰਨ ਲਈ ਲਿਖਿਆ ਗਿਆ ਆ, ਤਦ ਮੇਰਾ ਵਿਸ਼ਵਾਸ ਨਾ ਕਰੋ। ਸਮਝੇ, ਹੁਣ ਅਸੀਂ ਇਹ ਚੀਜ਼ਾਂ ਵੇਖਦੇ ਹਾਂ। ਯਾਦ ਰਹੇ, 7 ਮੋਹਰਾਂ ਸਮਾਪਤ ਹੋ ਗਈਆਂ ਸਨ ਅਤੇ ਜਦ ਉਹ 7 ਪ੍ਰਗਟ ਕੀਤੀਆਂ ਹੋਈਆਂ ਸੱਚਾਈਆਂ, ਉਹਨਾਂ ਵਿਚੋਂ ਇੱਕ ਉਹ ਸਾਨੂੰ ਜਾਣਨ ਦੀ ਇਜਾਜ਼ਤ ਨਹੀਂ ਦੇਵੇਗਾ। ਕਿੰਨੇ ਇੱਥੇ 7 ਮੋਹਰਾਂ ਤੇ ਸਨ ਅਤੇ ਸੁਣਿਆ, ਤੁਸੀਂ ਸਭ ਮੇਰਾ ਅੰਦਾਜ਼ਾ ਆ। ਸਮਝੇ, 7ਵੀਂ ਮੋਹਰ ਉਹ ਇਹਦੀ ਇਜਾਜ਼ਤ ਨਹੀਂ ਦੇਵੇਗਾ। ਉਹ ਠੀਕ ਉੱਥੇ ਕਮਰੇ ਵਿਚ ਖੜਾ ਰਿਹਾ ਤੇ ਹਰੇਕ ਭੇਦ ਪ੍ਰਗਟ ਕੀਤਾ। ਜੇ ਮੈਂ ਆਪਣੀ ਜ਼ਿੰਦਗੀ ਵਿਚ ਕੋਈ ਚੀਜ਼ ਪ੍ਰੇਰਣਾ ਪਾਈ ਹੋਈ ਪ੍ਰਚਾਰ ਕੀਤੀ ਆ ਤਾਂ ਉਹ ਇਹ ਸੀ। ਇਹ ਤੁਹਾਡੇ ਲਈ ਸੱਚ ਹੋਣਾ ਚਾਹੀਦਾ ਆ, ਇੱਥੇ ਖੜੇ ਹੋ ਕੇ ਤੁਹਾਨੂੰ ਦੱਸਣਾ ਕਿ ਇਹ ਹੋਵੇਗਾ ਅਤੇ ਠੀਕ ਉੱਥੇ ਜਾਣਾ। ਵਿਗਿਆਨ ਅਤੇ ਹਰੇਕ ਹੋਰ ਚੀਜ਼, ਵਿਗਿਆਨਕ ਖੋਜ ਅਤੇ ਹਰੇਕ ਚੀਜ਼ ਲੋਕਾਂ ਦੇ ਲਈ ਭੇਦ ਸਿੱਧ ਕੀਤਾ ਕਿ ਇਹ ਉੱਥੇ ਹੋਇਆ ਸੀ ਅਤੇ ਵਾਪਸ ਆਣ ਕੇ ਇਹਨੂੰ ਖੁੱਲਦਿਆਂ ਸੁਣਿਆ ਅਤੇ ਹਰੇਕ ਸ਼ਬਦ ਬਿਲਕੁਲ ਠੀਕ ਬਣਾਉਣਾ। ਅਸੀਂ ਕਿਹੜੇ ਦਿਨ ਵਿਚ ਰਹਿ ਰਹੇ ਹਾਂ, ਅਸੀਂ ਕਿੱਥੇ ਹਾਂ, ਅਤੇ ਯਾਦ ਰਹੇ ਉਸ ਛੇਵੀਂ ਮੋਹਰ ਵਿਚ ਜਿੱਥੇ ਕਿ ਸਾਰੀਆਂ ਸੱਤ ਤੁਰੀਆਂ ਛੇਵੀਂ ਮੋਹਰ ਦੇ ਥੱਲੇ ਖੁੱਲਦੀਆਂ ਹਨ। ਜਦ ਅਸੀਂ ਉਹਨੂੰ ਲਵਾਂਗੇ, ਤੁਸੀਂ ਵੇਖੋਗੇ ਹਰੇਕ ਸੱਤ ਛੇਵੀਂ ਮੋਹਰ ਵਿਚ ਵਜੀਆਂ। ਸੱਤ ਹਮੇਸ਼ਾ ਹੀ ਭੇਤ ਹੁੰਦਾ ਆ। ਉਸ ਸੱਤ ਨੂੰ ਵੇਖੋ, ਇਹ ਸਮਾਪਤੀ ਆ, ਇਹ ਪ੍ਰਭੂ ਦੀ ਆਮਦ ਆ। ਸੁਰਗ ਸ਼ਾਂਤ ਸੇ, ਚੁੱਪ ਸੇ, ਕੋਈ ਨਹੀਂ ਹਿਲਿਆ, ਕਿਉਂਕਿ ਯਸੂ ਨੇ ਖੁਦ ਆਖਿਆ ਕਿ ਸੁਰਗ ਦਾ ਫਰਿਸ਼ਤਾ ਵੀ ਨਹੀਂ ਜਾਣਦਾ ਕਿ ਮੈਂ ਕਦੋਂ ਵਾਪਸ ਆਵਾਂਗਾ। ਮੈਂ ਵੀ ਨਹੀਂ ਜਾਣਦਾ ਕਿ ਕਿਹੜੇ ਸਮੇਂ ਪਿਤਾ ਨੇ ਉਹ ਆਪਣੇ ਮਨ ਵਿਚ ਰੱਖਿਆ ਆ। ਖੁਦਾ ਇਕੱਲਾ ਇਹਨੂੰ ਜਾਣਦਾ ਆ। ਆਤਮਾ ਆਖਿਆ, ਮੈਂ ਨਹੀਂ ਜਾਣਦਾ। ਤਦ ਇਹ ਪ੍ਰਗਟ ਨਹੀਂ ਕੀਤੀ ਗਈ। ਜਦੋਂ ਸੱਤਵੀਂ ਤੁਰੀ ਫੂਕੀ ਗਈ ਜਾਂ ਸੱਤਵਾਂ ਦੂਤ ਇੱਕ ਮੋਹਰ ਖੋਲੀ ਗਈ, ਤਦ ਸੁਰਗ ਵਿਚ ਸੰਨਾਟਾ ਸੀ। ਸਮਝੇ, ਇਹ ਦੱਸਿਆ ਨਹੀਂ ਸੀ ਗਿਆ ਕੀ ਹੋਵੇਗਾ। ਪਰ ਛੇਵੀਂ ਮੋਹਰ ਦੇ ਥੱਲੇ ਜਿੱਥੇ ਕਿ ਤੁਰੀਆਂ ਖੁੱਲੀਆਂ, ਯਾਦ ਰਹੇ ਉਹਦੇ ਥੱਲੇ ਅਸੀਂ ਪਤਾ ਲਾਉਂਦੇ ਹਾਂ ਕਿ ਲੀਲਾ ਆ ਗਿਆ, ਦ੍ਰਿਸ਼ ਉੱਤੇ ਵਿਖਾਲੀ ਦਿੱਤਾ। ਉਹ ਦਿਆ ਦੇ ਸਿੰਘਾਸਨ ਨੂੰ ਛੱਡ ਚੁੱਕਿਆ ਸੀ, ਉਹਦਾ ਛੁਟਕਾਰੇ ਦਾ ਕੰਮ ਖਤਮ ਹੋ ਚੁੱਕਿਆ ਸੀ। ਉਹਨੇ ਆਣ ਕੇ ਤੇ ਜਿਹੜਾ ਸਿੰਘਾਸਨ ਤੇ ਬਿਰਾਜਮਾਨ ਸੀ ਉਹਦੇ ਸੱਜੇ ਹੱਥ ਵਿਚੋਂ ਪੋਥੀ ਲਈ ਤੇ ਸਮਾਂ ਹੋਰ ਨਹੀਂ ਸੀ, ਅਤੇ ਤੁਰੰਤ ਇੱਕ ਫਰਿਸ਼ਤਾ ਵਿਖਾਲੀ ਦਿੱਤਾ। ਸੱਤਵੇਂ ਪਾਠ ਵਿਚ ਜਾਂ ਦਸਵੇਂ ਪਾਠ ਦੇ ਸੱਤ ਆਇਤ ਆਖਦੇ ਹੋਏ ਇਹ ਫਰਿਸ਼ਤਾ ਹੇਠਾਂ ਆਇਆ ਤੇ ਸਹੁੰ ਖਾਧੇ ਕਿ ਸਮਾਂ ਹੋਰ ਨਹੀਂ ਆ। ਪਰ ਤੁਸੀਂ ਵੇਖੋ, ਇਸ ਪੋਥੀ ਵਿਚ ਸੀ ਜੋ ਕਿ ਛੁਡਾਇਆ ਗਿਆ ਸੀ, ਇਹ ਛੁਟਕਾਰੇ ਦੀ ਪੁਸਤਕ ਸੀ। ਹਰੇਕ ਚੀਜ਼ ਜਿਹਦਾ ਉਹਨੇ ਛੁਟਕਾਰਾ ਕੀਤਾ ਉਸ ਪੋਥੀ ਵਿਚ ਲਿਖਿਆ ਹੋਇਆ ਸੀ। ਸਭ ਜਿਨ੍ਹਾਂ ਦੇ ਲਈ ਉਹ ਮਰਿਆ ਉਸ ਪੋਥੀ ਵਿਚ ਲਿਖਿਆ ਹੋਇਆ ਸੀ, ਤੇ ਉਹ ਆਪਣੀ ਵਿਚੋਲਗੀ ਦੀ ਗੱਦੀ ਨਹੀਂ ਸੀ ਛੱਡ ਸਕਦਾ ਜਦ ਤੱਕ ਕਿ ਉਹਨੇ ਪੂਰੇ ਤੌਰ ਛੁਟਕਾਰੇ ਦਾ ਕੰਮ ਨਹੀਂ ਸੀ ਕਰ ਲਿਆ, ਅਤੇ ਉਹ ਸਲੀਬ ਉੱਤੇ ਨਹੀਂ ਛੁਡਾ ਸਕਿਆ, ਕਿਉਂਕਿ ਲੇਲੇ ਦੇ ਜੀਵਨ ਦੀ ਪੋਥੀ ਵਿਚ ਅੱਗਿਓਂ ਹੀ ਠਹਿਰਾਏ ਹੋਏ ਸਨ, ਤੇ ਉਹਨੂੰ ਉੱਥੇ ਰਹਿਣਾ ਪਿਆ ਵਿਚੋਲਗੀ ਕਰਨ ਵਾਸਤੇ ਜਦ ਤੱਕ ਕਿ ਆਖਰੀ ਜਣਾ ਸਮਾਪਤ ਨਹੀਂ ਹੋ ਗਿਆ। ਮਹਿਮਾ ਹੋਵੇ, ਪਰ ਇੱਕ ਦਿਨ ਉਹ ਉੱਥੋਂ ਉੱਠ ਖਲੋਤਾ ਤੇ ਆ ਗਿਆ। ਪੋਥੀ ਕਿੱਥੇ ਸੀ? ਇਹ ਤਾਂ ਅਜੇ ਵੀ ਅਸਲੀ ਮਾਲਕ ਸਰਵ ਸ਼ਕਤੀਮਾਨ ਪਰਮੇਸ਼ਰ ਦੇ ਕੋਲ ਸੀ। ਅਤੇ ਯੂਹੰਨਾ ਨੇ ਆਲੇ ਦੁਆਲੇ ਵੇਖਿਆ ਅਤੇ ਉਹ ਰੋਇਆ, ਕਿਉਂਕਿ ਕੋਈ ਆਦਮੀ ਇਸ ਯੋਗ ਨਹੀਂ ਸੀ ਕਿ ਪੋਥੀ ਤੇ ਨਿਗਾਹ ਮਾਰੇ, ਅਤੇ ਖਾਸ ਕਰਕੇ ਮੋਹਰਾਂ ਨੂੰ ਖੋਲੇ ਪ੍ਰਗਟ ਕਰਨ ਲਈ ਕਿ ਗੁਪਤ ਭੇਤ ਕੀ ਸੀ। ਭੇਤ ਸੱਤਾਂ ਮੋਹਰਾਂ ਵਿਚ ਸਨ। ਜਦ ਇਹ ਸੱਤ ਮੋਹਰਾਂ ਖੋਲੀਆਂ ਗਈਆਂ, ਇਹਨੇ ਸਾਰੀ ਬਾਈਬਲ ਖੋਲ ਦਿੱਤੀ। ਸੱਤ ਮੋਹਰਾਂ ਇਹ ਸੱਤ ਭੇਤਾਂ ਦੇ ਨਾਲ ਮੋਹਰ ਬੰਦ ਸੀ। ਇਹਦਾ ਸਾਰਾ ਭੇਤ ਸੱਤਾਂ ਮੋਹਰਾਂ ਦੇ ਵਿਚ ਸੀ, ਅਤੇ ਇਹ ਛੁਟਕਾਰੇ ਦੀ ਪੋਥੀ ਸੀ, ਨਵਾਂ ਨੇਮ। ਪੁਰਾਣਾ ਨਹੀਂ, ਇਹਨੇ ਤਾਂ ਸਿਰਫ ਨਵੇਂ ਨੇਮ ਦਾ ਦਾਵਾ ਕੀਤਾ। ਉਹ ਕੀਤੇ ਗਏ ਹਨ, ਸਾਡੇ ਤੋਂ ਬਿਨਾਂ ਸੰਪੂਰਨ ਨਹੀਂ ਕੀਤੇ ਜਾ ਸਕਦੇ। ਇਬਰਾਨੀਆਂ 11 ਅਧਿਆਏ, ਸਮਝੇ, ਛੁਟਕਾਰਾ ਸਿਰਫ ਆਉਂਦਾ ਆ ਜਦ ਛੁਡਾਉਣ ਵਾਲਾ ਮਰਦਾ ਆ। ਉਹ ਲੇਲਿਆਂ ਦੇ ਲਹੂ ਦੇ ਥੱਲੇ ਸਨ, ਛੁਡਾਉਣ ਵਾਲੇ ਦੇ ਨੇ ਅੱਜ ਛੁਡਾਏ ਨਹੀਂ ਗਏ ਸਨ ਜਦ ਤੱਕ ਕਿ ਛੁਡਾਉਣ ਵਾਲਾ ਨਾ ਆਇਆ। ਧਿਆਨ ਦਿਓ, ਹੁਣ ਜਦ ਇਹ ਛੁਡਾਉਣ ਵਾਲਾ ਯੂਹੰਨਾ ਨੇ ਆਲੇ ਦੁਆਲੇ ਵੇਖਿਆ, ਇੱਥੇ ਖੁਦਾ ਸਿੰਘਾਸਨ ਉੱਤੇ ਬੈਠਾ ਹੋਇਆ ਸੀ, ਉਹਦੇ ਹੱਥ ਵਿਚ ਪੁਸਤਕ ਸੀ ਜਿਹੜੇ ਸੱਤਾਂ ਮੋਹਰਾਂ ਨਾਲ ਮੋਹਰ ਬੰਦ ਸੀ, ਅਤੇ ਛੁਟਕਾਰੇ ਦੀ ਸਾਰੀ ਯੋਜਨਾ ਇਹਦੇ ਵਿਚ ਸੀ, ਅਤੇ ਇਹ ਮਨੁੱਖ ਜਾਤੀ ਦੇ ਦੁਆਰਾ ਗੁਆਚ ਗਈ ਸੀ। ਆਦਮ ਇਹ ਕਿੱਥੇ ਵਾਪਸ ਗਈ? ਸ਼ੈਤਾਨ ਇਹਨੂੰ ਲੈ ਨਹੀਂ ਸੀ ਸਕਦਾ, ਉਹਨੇ ਤਾਂ ਇਹਨੂੰ ਗਵਾਉਣ ਦਿੱਤਾ। ਪਰ ਤਦ ਇਹ ਪੋਥੀ ਕਿਹਦੇ ਕੋਲ ਗਈ? ਮਨੁੱਖ ਜਾਤੀ ਦੇ ਨਾਲ ਸੰਬੰਧ ਨਹੀਂ ਸੀ ਰੱਖਦੀ, ਬਰਕਤਾਂ ਇਹਦੇ ਨਾਲ ਸੰਬੰਧ ਨਹੀਂ ਸੀ ਰੱਖਦੀਆਂ। ਇੱਥੇ ਮਨੁੱਖ ਜਾਤੀ ਨੇ ਇਹਨੂੰ ਗਵਾ ਲਿਆ ਸੀ। ਇਹ ਵਾਪਸ ਆਪਣੇ ਅਸਲੀ ਮਾਲਕ ਕੋਲ ਚਲੀ ਗਈ ਜੋ ਕਿ ਖੁਦਾ ਸੀ। ਇੱਥੇ ਉਹ ਇਹਦੇ ਨਾਲ ਬੈਠਾ ਹੋਇਆ ਸੀ। ਉਹਨੇ ਕਿਸੇ ਆਦਮੀ ਨੂੰ ਕਿਸੇ ਨੂੰ ਸੱਦਿਆ ਆਣ ਕੇ ਇਹਦਾ ਦਾਵਾ ਕਰੇ। ਯੂਹੰਨਾ ਨੇ ਆਲੇ ਦੁਆਲੇ ਵੇਖਿਆ, ਸੁਰਗ ਵਿਚ ਕੋਈ ਆਦਮੀ ਨਹੀਂ ਸੀ, ਧਰਤੀ ਉੱਤੇ ਕੋਈ ਆਦਮੀ ਨਹੀਂ ਸੀ, ਕੋਈ ਨਹੀਂ, ਕੋਈ ਫਰਿਸ਼ਤਾ ਨਹੀਂ, ਕੁਝ ਵੀ ਪੋਥੀ ਨੂੰ ਲੈ ਨਹੀਂ ਸੀ ਸਕਦਾ ਜਾਂ ਮੋਹਰਾਂ ਨੂੰ ਖੋਲ ਨਹੀਂ ਸੀ ਸਕਦਾ, ਤੇ ਨਿਗਾਹ ਵੀ ਨਹੀਂ ਸੀ ਕਰ ਸਕਦਾ। ਕੋਈ ਆਦਮੀ ਯੋਗ ਨਹੀਂ ਸੀ। ਯੂਹੰਨਾ ਨੇ ਕਿਹਾ ਕਿ ਉਹ ਜਾਰ ਜਾਰ ਰੋਇਆ। ਤਦ ਇੱਕ ਦੂਤ ਉਹਦੇ ਕੋਲ ਆਇਆ ਅਤੇ ਆਖਿਆ, ਯੂਹੰਨਾ ਨਾ ਰੋ, ਕਿਉਂਕਿ ਯਹੂਦਾ ਦੇ ਗੋਤਰ ਦੇ ਸੇ ਨੇ ਫਤਿਹ ਪਾਈ ਆ, ਅਤੇ ਉਹ ਯੋਗਿਆ ਯੂਹੰਨਾ ਨੇ ਲੀਲਾ ਵੇਖਣ ਲਈ ਤੱਕਿਆ ਜਾਂ ਸ਼ੇਰ ਵੇਖਣ ਲਈ ਉਹਨੇ ਕੀ ਲੱਭਿਆ? ਇੱਕ ਲੀਲਾ, ਅਤੇ ਇਹ ਲਹੂ ਲੁਹਾਨ ਲੀਲਾ ਸੀ, ਇੱਕ ਲੀਲਾ ਜੋ ਕਿ ਕੋਇਆ ਗਿਆ ਹੋਵੇ। ਕਦੋਂ ਤੋਂ? ਜਗਤ ਦੀ ਨੀਂਹ ਤੋਂ। ਲੀਲਾ ਅਗਾਂਹ ਆਇਆ, ਉਹਦੇ ਤੱਕ ਆਇਆ ਜਿਹਦੇ ਸਜੇ ਹੱਥ ਵਿਚ ਪੋਥੀ ਸੀ, ਅਤੇ ਪੋਥੀ ਲਈ ਸਿੰਘਾਸਨ ਤੇ ਚੜ ਕੇ ਬੈਠ ਗਿਆ। ਇਹ ਹੈ, ਇਹ ਖਤਮ ਹੋ ਚੁੱਕਿਆ ਸੀ। ਕਦੋਂ? ਜਦੋਂ ਮੋਹਰਾਂ ਪ੍ਰਗਟ ਹੋਈਆਂ। ਜਦ ਆਖਰੀ ਇਹ ਸਭ ਕੁਝ ਸੀ ਜਿਹਦਾ ਕਿ ਉਹਨੇ ਛੁਟਕਾਰਾ ਕੀਤਾ, ਉੱਥੇ ਕੁਝ ਨਹੀਂ ਸੀ। ਉਹ ਛੁਡਾਉਣ ਲਈ ਆਇਆ, ਆਖੋ ਕਿਉਂ ਨਹੀਂ? ਉਹਨੇ ਉਹਨਾਂ ਨੂੰ 40 ਸਾਲ ਪਹਿਲਾਂ ਛੁਡਾਇਆ, 2000 ਸਾਲ ਪਹਿਲਾਂ। ਸਮਝੇ, ਉਹਨਾਂ ਦੇ ਨਾਮ ਜੀਵਨ ਦੀ ਪੋਥੀ ਵਿਚ ਹਨ। ਉਸ ਪੋਥੀ ਵਿਚ ਉਹਨੇ ਇੱਥੇ ਖੜਾ ਹੋਣਾ ਸੀ, ਕਿਉਂਕਿ ਇਹ ਖੁਦਾ ਦਾ ਮਕਸਦ ਸੀ ਕਿ ਉਹਨਾਂ ਨੂੰ ਛੁਡਾਏ। ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਉਹਨਾਂ ਦੇ ਨਾਮ ਲੇਲੇ ਦੇ ਜੀਵਨ ਦੀ ਪੁਸਤਕ ਵਿਚ ਲਿਖੇ ਹੋਏ ਸਨ। ਲੀਲਾ ਉੱਥੇ ਦੇ ਨਾਲ ਰੱਖਿਆ ਗਿਆ ਸੀ ਕੋਈ ਜਾਣ ਦੇ ਲਈ। ਇੱਥੇ ਲੀਲਾ ਆਉਂਦਾ ਆ, ਕਦੋਂ ਕੋਇਆ ਗਿਆ? ਵਿਚੋਲਗੀ ਕਰਨ ਦੇ ਲਈ ਵਾਪਸ ਆਉਂਦਾ ਆ। ਉਹਦੇ ਤੇ ਗੌ ਕਰੋ, ਬਹੁਤ ਸਾਰਾ ਨਕਲ ਲਾਉਣਾ ਹੋਵੇਗਾ, ਹੋਰ ਬਾਕੀ ਸਭ ਕੁਝ, ਪਰ ਕੋਈ ਜ਼ਰੂਰ ਹੀ ਬਚਾਇਆ ਜਾਵੇਗਾ। ਕਲੀਸਿਯਾ ਬਿਨਾ ਦਾਗ ਤੇ ਝੁਰੀ ਦੇ ਹੋਣ ਲਈ ਅੱਗਿਓ ਹੀ ਠਹਿਰਾਈ ਹੋਈ ਹੈ, ਉਹ ਉੱਥੇ ਹੋਵੇਗੀ। ਅਤੇ ਲੇਲਾ ਉਸ ਮਕਸਦ ਲਈ ਮਰਿਆ। ਤਦ ਜਦ ਉਸ ਪੋਥੀ ਦਾ ਆਖਰੀ ਨਾਮ ਛੁਡਾਇਆ ਗਿਆ, ਤਾਂ ਲੇਲੇ ਨੇ ਆਣ ਕੇ ਉਹ ਪੋਥੀ ਲੈ ਲਈ। ਮੈਂ ਉਹ ਹਾਂ ਜਿਨ੍ਹੇ ਇਹ ਕੀਤਾ। ਫਰਿਸ਼ਤੇ, ਕਰੂਬ, 24 ਬਜ਼ੁਰਗ, ਦਰਿੰਦੇ, ਹਰੇਕ ਚੀਜ਼ ਨੇ ਆਪਣੇ ਤਾਜ ਲਾ ਦਿੱਤੇ ਤੇ ਸਿੰਘਾਸਨ ਦੇ ਸਾਹਮਣੇ ਡਿੱਗੇ ਅਤੇ ਆਖਿਆ ਕਿ ਤੂੰ ਯੋਗ ਆ। ਯੂਹੰਨਾ ਨੇ ਆਖਿਆ, ਹਰੇਕ ਚੀਜ਼ ਨੇ ਸੁਰਗ ਵਿਚ ਅਤੇ ਧਰਤੀ ਉੱਤੇ ਮੈਨੂੰ ਆਮੀਨ ਪੁਕਾਰਦੇ ਹੋਏ ਸੁਣਿਆ, ਹਾਲੇਲੂਯਾ ਚਿਲਾਉਂਦੇ ਹੋਏ, ਅਤੇ ਪਰਮੇਸ਼ੁਰ ਦੀ ਵਡਿਆਈ ਹੋਵੇ। ਚੀਕ ਉਤਾਂ ਗਈ, ਕਿਉਂ ਉਹਨਾਂ ਦੇ ਨਾਮ ਉਸ ਪੁਸਤਕ ਵਿਚ ਸਨ, ਪ੍ਰਗਟ ਕੀਤੇ ਜਾਣੇ ਹਨ। ਲੇਲੇ ਨੇ ਇਹ ਪ੍ਰਗਟ ਕੀਤਾ ਸੀ। ਲੇਲੇ ਨੇ ਇਹਦਾ ਛੁਟਕਾਰਾ ਕੀਤਾ, ਪਰ ਉਹ ਅਗਾਂਹ ਨਹੀਂ ਆ ਸਕਿਆ ਜਦ ਤੱਕ ਹਰੇਕ ਨਾਮ ਪ੍ਰਗਟ ਨਹੀਂ ਹੋਇਆ, ਅਤੇ ਇਹ 6ਵੀਂ ਮੋਹਰ ਦੇ ਅਧੀਨ ਹੋ ਰਿਹਾ ਸੀ 7ਵੀਂ ਦੇ ਖੁੱਲਣ ਤੋਂ ਪਹਿਲਾਂ। ਤਦ ਬਿਨਾ ਦਾਗ ਦੇ ਤੇ ਤਦ ਲੀਲਾ ਉਹਦੇ ਲਈ ਆਇਆ ਜੋ ਉਹਨੇ ਛੁਡਾਇਆ ਸੀ। ਤਦ ਉਹਦਾ ਦਾਵਾ ਕਰਨ ਲਈ ਆਇਆ ਜਿਹਦਾ ਉਹਨੇ ਛੁਟਕਾਰਾ ਕੀਤਾ ਸੀ। ਉਹਨੇ ਤਾਂ ਪਹਿਲਾਂ ਹੀ ਇਹ ਲੈ ਲਿਆ ਹੈ, ਠੀਕ ਇੱਥੇ ਪੋਥੀ ਵਿਚ ਉਹਦੇ ਹੱਥੋਂ ਲਈ। ਹੁਣ ਉਹ ਉਹਨਾਂ ਨੂੰ ਲੈਣ ਲਈ ਆ ਰਿਹਾ ਆ ਜਿਹਦਾ ਉਹਨੇ ਛੁਟਕਾਰਾ ਕੀਤਾ ਆ। ਇਹ ਉਹਦਾ ਕੰਮ ਆ, ਉਹਨੇ ਕੀਤਾ ਆ, ਉਹ ਇਹਨੂੰ ਲੈਣ ਲਈ ਆ ਰਿਹਾ ਆ। ਉਹ ਕਿਹੋ ਜਿਹਾ ਸਮਾਂ ਆ, ਇਹਨੂੰ ਸਿੱਧ ਕੀਤਾ ਆ, 7ਵੀਂ ਮੋਹਰ ਨੇ ਇਹਨੂੰ ਸਿੱਧ ਕੀਤਾ ਆ। ਵਾਪਸ ਆਇਆ ਤੇ ਛੁਟਕਾਰੇ ਦੀ ਪੁਸਤਕ ਲਈ। ਧਿਆਨ ਦਿਓ, ਇਹ ਤਾਂ 7ਵੇਂ ਦੂਤ ਦਾ ਸੰਦੇਸ਼ ਹੋਣਾ ਸੀ ਜਿਨ੍ਹੇ ਕਿ 7 ਮੋਹਰਾਂ ਨੂੰ ਪ੍ਰਗਟ ਕਰਨਾ ਸੀ। ਪ੍ਰਕਾਸ਼ ਦੀ ਪੋਥੀ 10:7 ਤੁਹਾਨੂੰ ਪਤਾ ਲੱਗ ਜਾਵੇਗਾ। ਸਮਝੇ, ਉਹਨੇ ਇਸ ਦੂਤ ਨੂੰ ਹੇਠਾਂ ਆਉਂਦੇ ਵੇਖਿਆ, ਇੱਕ ਪੈਰ ਧਰਤੀ ਤੇ ਰੱਖਿਆ ਤੇ ਦੂਜਾ ਸਮੁੰਦਰ ਉੱਤੇ। ਇਹ ਮਸੀਹ ਸੀ, ਉਹਦੇ ਸਿਰ ਉੱਤੇ ਮੇਘ ਤਣੁਕ ਸੀ। ਉਹਦੇ ਤੇ ਗੌ ਕਰੋ, ਤੁਸੀਂ ਉਹਨੂੰ ਪ੍ਰਕਾਸ਼ ਦੀ ਪੋਥੀ ਵਿਚ ਪਾਓਗੇ। ਫੇਰ ਦੁਬਾਰਾ ਉਹਦੇ ਸਿਰ ਤੇ ਮੇਘ ਤਣੁਕ, ਜਾਸਪਰ ਅਤੇ ਸਾਰਦੀਅਸ ਸਵਾਂਗ ਜਾਪਦਾ ਸੀ, ਅਤੇ ਹੋਰ। ਇੱਥੇ ਉਹ ਆ ਗਿਆ, ਇੱਕ ਪੈਰ ਜ਼ਮੀਨ ਤੇ ਇੱਕ ਪਾਣੀ ਉੱਤੇ ਆਪਣਾ ਹੱਥ ਉਤਾਂਹ ਚੁੱਕਿਆ। ਉਹਦੇ ਸਿਰ ਉੱਤੇ ਮੇਘ ਤਣੁਕ ਸੀ ਅਜੇ ਵੀ। ਇਹ ਨੇਮ ਆ, ਉਹ ਨੇਮ ਦਾ ਦੂਤ ਸੀ ਜੋ ਕਿ ਮਸੀਹ ਸੀ। ਫਰਿਸ਼ਤਿਆਂ ਨਾਲੋਂ ਥੋੜਾ ਘੱਟ ਬਣਾਇਆ ਗਿਆ ਦੁੱਖ ਚੱਲਣ ਲਈ। ਉੱਥੇ ਉਹ ਆ ਗਿਆ ਤੇ ਆਪਣਾ ਹੱਥ ਆਕਾਸ਼ ਦੀ ਵੱਲ ਚੁੱਕਿਆ, ਅਤੇ ਉਹਦੀ ਸਹੁੰ ਖਾਧੀ ਜਿਹੜਾ ਯੁਗੋ ਯੁਗ ਜਿਉਂਦਾ ਆ, ਸਦੀਪਕ ਦੀ ਪਿਤਾ ਪਰਮੇਸ਼ਵਰ ਕੇ ਸਮਾਂ ਹੋਰ ਨਹੀਂ ਹੋਵੇਗਾ ਜਾਂ ਦੇ ਵਾਪਰੇ। ਇਹ ਖਤਮ ਹੋ ਗਿਆ ਆ, ਇਹ ਪੂਰਾ ਹੋ ਗਿਆ, ਇਹ ਸਮਾਪਤ ਹੋ ਗਿਆ ਆ। ਤਦ ਲਿਖਤਾਂ ਆਖਦੀਆਂ ਹਨ, ਧਰਤੀ ਦੇ 7ਵੇਂ ਦੂਤ ਦੇ ਸੰਦੇਸ਼ ਉੱਤੇ, ਧਰਤੀ ਉੱਤੇ ਸੰਦੇਸ਼ਵਾਕ 7ਵਾਂ ਅਤੇ ਆਖਰੀ ਕਲੀਸਿਯਾਈ ਯੁੱਗ, ਉਹਦੀ ਸੇਵਾ ਦੇ ਆਰੰਭ ਵਿਚ ਜਦ ਇਹ ਧਰਤੀ ਤੇ ਸ਼ੁਰੂ ਹੁੰਦੀ ਆ, ਉਸ ਸਮੇਂ ਪਰਮੇਸ਼ਵਰ ਦਾ ਭੇਦ ਇਹਨਾਂ 7 ਮੋਹਰਾਂ ਦਾ ਉਸ ਸਮੇਂ ਜਾਣੂ ਕਰਵਾਇਆ ਜਾਣਾ ਚਾਹੀਦਾ ਆ। ਹੁਣ ਅਸੀਂ ਵੇਖਦੇ ਹਾਂ ਕਿ ਅਸੀਂ ਕਿੱਥੇ ਹਾਂ। ਕੀ ਇਹ ਹੋ ਸਕਦਾ ਆ ਮਿੱਤਰੋ? ਕੀ ਇਹ ਹੋ ਸਕਦਾ ਆ? ਧਿਆਨ ਦਿਓ, ਸਭ ਸੰਭਵ। ਉਹ ਸਭ ਜੋ ਪੋਥੀ ਵਿਚ ਛੁਡਾਏ ਗਏ ਸਨ, ਉਹ ਛੁਟਕਾਰੇ ਦੇ ਲਈ ਆਇਆ। ਉਹ ਸਭ ਜਿਨ੍ਹਾਂ ਦਾ ਛੁਟਕਾਰਾ ਹੋਣਾ ਸੀ ਪੋਥੀ ਵਿਚ ਸਨ, ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਹੀ ਠਹਿਰਾਏ ਹੋਏ, ਉਹ ਇਹਦੇ ਛੁਟਕਾਰੇ ਦੇ ਲਈ ਆਇਆ। ਉਹ ਸਭ ਜਿਨ੍ਹਾਂ ਨੂੰ ਉਹਨੇ ਛੁਡਾਇਆ ਉੱਥੇ ਲਿਖੇ ਹੋਏ ਸਨ। ਮੈਂ ਤੁਹਾਨੂੰ ਹੁਣ ਇੱਕ ਪ੍ਰਸ਼ਨ ਪੁੱਛਦਾ ਹਾਂ, ਤੁਸੀਂ ਜਿਹੜੇ ਟੇਪਾਂ ਸੁਣ ਰਹੇ ਹੋ, ਧਿਆਨ ਪੂਰਵਕ ਸੁਣੋ।
Them hideous eyes, that hideous head.
ਉਹ ਭਿਆਨਕ ਅੱਖਾਂ, ਉਹ ਭਿਆਨਕ ਸਿਰ, ਕੀ ਇਹ ਹੋ ਸਕਦਾ ਆ? ਕਿਉਂਕਿ ਸੰਦੇਸ਼ ਇਨ੍ਹਾਂ ਆਧੁਨਿਕ ਯੁੱਗ ਦੀਆਂ ਔਰਤਾਂ ਦੇ ਵਿਰੁੱਧ ਰਿਹਾ ਆ। ਕੀ ਇਹ ਆਖਰੀ ਦੂਤ ਦਾ ਸੰਦੇਸ਼ ਹੋ ਸਕਦਾ ਆ? ਉਹਨੇ ਉੱਥੇ ਨਦੀ ਉੱਤੇ ਕੀ ਆਖਿਆ? ਲਗਭਗ 33 ਸਾਲ ਪਹਿਲਾਂ, ਜਿਵੇਂ ਯੂਹੰਨਾ ਘੱਲਿਆ ਗਿਆ ਸੀ, ਸਮਝੇ ਮਸੀਹ ਦੀ ਪਹਿਲੀ ਆਮਦ ਦਾ ਐਲਾਨ ਕਰਨ ਦੇ ਲਈ, ਤੇਰਾ ਸੰਦੇਸ਼ ਦੂਜੀ ਆਮਦ ਦਾ ਐਲਾਨ ਕਰੇਗਾ ਸੰਸਾਰ ਭਰ ਵਿਚ। ਅਤੇ ਇਹੋ ਕੁਝ ਹੀ ਇਹਨੇ ਕੀਤਾ ਆ। ਤਦ ਆਮਦ ਤਾਂ ਨਿਕਟਿਆ। ਗੌ ਕਰੋ ਹੁਣ ਕੀ ਹੁੰਦਾ ਆ। ਕਿਉਂ ਮੈਂ ਆਪਣਾ ਸਿਰ ਖੁਰਕਿਆ ਆ, ਮੈਂ ਆਪਣੇ ਸਰਾਣੇ ਉਤੇ ਪਾਸੇ ਬਦਲੇ ਹਨ, ਮੈਂ ਫਰਸ਼ ਤੇ ਚਲਿਆ ਫਿਰਿਆ ਹਾਂ। ਤੁਹਾਡੇ ਨਾਲ ਕੀ ਗੱਲ ਆ? ਕੁਝ ਦਿਨ ਪਹਿਲਾਂ ਮੈਂ ਦੋ ਆਦਮੀਆਂ ਨੂੰ ਪੁੱਛਿਆ ਜਿਨ੍ਹਾਂ ਨਾਲ ਮੈਂ ਸਵਾਰੀ ਕਰ ਰਿਹਾ ਸਾਂ। ਮੈਂ ਇੱਕ ਵਾਰੀ ਜੈਕ ਮੂਰ ਨੂੰ ਪੁੱਛਿਆ, ਅਤੇ ਤੁਸੀਂ ਸਭ ਜੈਕ ਮੂਰ ਨੂੰ ਜਾਣਦੇ ਹੋ, ਮੈਂ ਉਹਦੇ ਕੋਲ ਸ਼ੇਰਪੋਰਟ ਜਾ ਰਿਹਾ ਆ। ਮੈਂ ਕਿਹਾ, ਭਾਈ ਜੈਕ, ਧਰਤੀ ਉੱਤੇ ਮੇਰੇ ਗੂੜੇ ਮਿੱਤਰ ਜਿੰਨੇ ਤੁਸੀਂ ਰਹੇ ਹੋ, ਉਹਨੂੰ ਪੁੱਛਣ ਤੋਂ ਪਹਿਲਾਂ ਮੈਂ ਆਪਣੀ ਪਤਨੀ ਨੂੰ ਪੁੱਛਿਆ, ਜੇ ਕੋਈ ਜਣਾ ਮੇਰੇ ਬਾਰੇ ਵਿਚ ਜਾਣਦਾ ਆ, ਮੇਰੇ ਬੁਰੇ ਅਤੇ ਸਭ, ਉਹ ਮੇਰੀ ਪਤਨੀ ਆ, ਸਮਝੇ ਇੱਕ ਪਿਆਰਾ ਵਿਅਕਤੀ। ਅਤੇ ਮੈਂ ਉਹਨੂੰ ਇੱਕ ਦਿਨ ਆਖਿਆ, ਮੈਂ ਆਖਿਆ, ਪਿਆਰੀਏ, ਤੇਰਾ ਪਤੀ ਹੋਣ ਦੇ ਨਾਤੇ ਮੈਂ ਸੁਸਮਾਚਾਰ ਦਾ ਸੇਵਕ ਆ, ਅਤੇ ਜਿਹਨੂੰ ਮੈਂ ਪਿਆਰ ਕਰਦਾ ਹਾਂ ਉਹਦੇ ਉੱਤੇ ਮੈਂ ਕੋਈ ਲਾਨ ਤਾਨ ਨਹੀਂ ਲਿਆਉਣਾ ਚਾਹੁੰਦਾ। ਨਹੀਂ, ਮੈਂ ਤੈਨੂੰ ਦੁੱਖ ਨਹੀਂ ਦੇਣਾ ਚਾਹੁੰਦਾ, ਮੈਂ ਤੇਰੇ ਤੇ ਕੋਈ ਲਾਨ ਤਾਨ ਨਹੀਂ ਲਿਆਵਾਂਗਾ। ਖੁਦਾ ਨਾ ਕਰੇ ਕਿ ਮੈਂ ਕਦੇ ਕੁਝ ਅਜਿਹਾ ਕਰਾਂ ਜਿਹਦੇ ਨਾਲ ਤੇਰਾ ਨੁਕਸਾਨ ਹੋਵੇ। ਤੇ ਕਿੰਨਾ ਵਧੀਕ ਤੁਸੀਂ ਸੋਚਦੇ ਹੋ ਕਿ ਇਹ ਖੁਦਾ ਨੂੰ ਨੁਕਸਾਨ ਪਹੁੰਚਾਏਗਾ। ਮੈਂ ਉਹਨੂੰ ਕਿੰਨਾ ਪਿਆਰ ਕਰਦਾ ਹਾਂ। ਤੂੰ ਮੇਰੀ ਪਤਨੀ ਆ, ਉਹ ਮੇਰਾ ਮੁਕਤੀਦਾਤਾ ਅਤੇ ਖੁਦਾ ਆ। ਮੈਂ ਤੁਹਾਨੂੰ ਇੱਕ ਪ੍ਰਸ਼ਨ ਪੁੱਛਣਾ ਚਾਹੁੰਦਾ ਹਾਂ। ਤੀਰ ਤੁਕਾਨੀ, ਮੈਨੂੰ ਸੱਚ ਦੱਸੀ। ਮੈਂ ਕਿਹਾ ਕਿ ਮੈਂ ਬਹੁਤ ਅਧਿਐਨ ਕਰ ਲਿਆ ਆ, ਅਤੇ ਮੈਂ ਹੈਰਾਨ ਹੋਇਆ ਆ, ਮੇਰੀ ਬਣਤਰ ਵਿਚਿਤਰ ਆ, ਮੈਂ ਇਹ ਜਾਣਦਾ ਹਾਂ। ਹਰ ਇੱਕ ਨੇ ਆਖਿਆ, ਕਿਹੋ ਜਿਹਾ ਆਦਮੀ ਆ? ਠੀਕ ਆ, ਸਮਝੇ, ਤੁਸੀਂ ਆਪਣੇ ਆਪ ਨੂੰ ਨਹੀਂ ਬਣਾ ਸਕਦੇ, ਤੁਸੀਂ ਹੋ ਜੋ ਤੁਸੀਂ ਹੋ ਪਰਮੇਸ਼ਰ ਦੀ ਕਿਰਪਾ ਦੇ ਦੁਆਰਾ। ਅਤੇ ਮੈਂ ਆਖਿਆ ਕਿ ਥੋੜਾ ਜਿਹਾ ਮੈਂ ਆਪੇ ਤੋਂ ਬਾਹਰ ਹੋ ਗਿਆ ਆ, ਤੁਸੀਂ ਜਾਣਦੇ ਹੋ ਇੱਕ ਕਿਸਮ ਦਾ ਜਾ ਚੁੱਕਿਆ ਹਾਂ। ਮੈਂ ਕਿਹਾ ਕਿ ਮੈਂ ਇਹਨਾਂ ਔਰਤਾਂ ਦਾ ਲਗਾਤਾਰ ਖੰਡਨ ਕਿਉਂ ਕਰਦਾ ਹਾਂ ਜਦਕਿ ਮੈਂ ਉਹਨਾਂ ਨੂੰ ਪਿਆਰ ਕਰਦਾ ਹਾਂ? ਉਹਨਾਂ ਮੈਨੂੰ ਟੈਲੀਫੋਨ ਕੀਤਾ ਤੇ ਆਖਿਆ ਕਿ ਮੈਂ ਔਰਤਾਂ ਨਾਲ ਨਫ਼ਰਤ ਕਰਨ ਵਾਲਾ ਹਾਂ। ਮੈਂ ਓਦਾਂ ਹੀ ਨਫ਼ਰਤ ਨਹੀਂ ਕਰਦਾ, ਮੈਂ ਔਰਤਾਂ ਨਾਲ ਨਫ਼ਰਤ ਕਰਦਾ ਹਾਂ। ਸਮਝੇ, ਇਹ ਗਲਤ ਆ, ਮੈਂ ਔਰਤਾਂ ਨੂੰ ਪਿਆਰ ਕਰਦਾ ਹਾਂ, ਮੇਰਾ ਮਤਲਬ ਆਪਣੀਆਂ ਭੈਣਾਂ ਵਾਂਗ। ਤੁਹਾਨੂੰ ਗਲਤ ਵੇਖ ਕੇ ਮੈਂ ਤੁਹਾਡੀ ਪਿੱਠ ਨਹੀਂ ਥੱਪ ਥਪਾਵਾਂਗਾ, ਮੈਂ ਤੁਹਾਨੂੰ ਇਹ ਦੱਸ ਸਕਦਾ ਹਾਂ ਉਹਦੇ ਲਈ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ। ਕੋਈ ਆਦਮੀ ਜਿਹੜਾ ਉਹ ਕਰਦਾ ਹੈ, ਇਹ ਤਾਂ ਫਰਕ ਕਿਸਮ ਦਾ ਪਿਆਰ ਆ। ਸਮਝੇ, ਮੈਂ ਤੁਹਾਨੂੰ ਪਿਆਰ ਕਰਦਾ ਹਾਂ ਕਿਉਂਕਿ ਜੋ ਤੁਸੀਂ ਹੋ ਉਹਦੇ ਲਈ ਮੈਂ ਪਿਆਰ ਕਰਦਾ ਹਾਂ। ਤੁਸੀਂ ਪਰਮੇਸ਼ਰ ਦੇ ਪੁੱਤਰ ਦੇ ਸਹਾਇਕ ਹੋ ਅਤੇ ਤੁਸੀਂ ਉਹਦਾ ਹਿੱਸਾ ਹੋ। ਸਮਝੇ, ਅਤੇ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਕਿਉਂਕਿ ਤੁਸੀਂ ਮਨੁੱਖ ਦੀ ਸੂਰਤ ਉੱਤੇ ਬਣਾਏ ਗਏ ਸੋ, ਅਤੇ ਆਦਮੀ ਪਰਮੇਸ਼ਵਰ ਦੀ ਸੂਰਤ ਉੱਤੇ ਬਣਾਇਆ ਗਿਆ ਸੀ, ਇਸ ਲਈ ਇਕੱਠੇ ਤੁਸੀਂ ਮਸੀਹ ਵਿੱਚ ਇੱਕ ਹੋ। ਇਸੇ ਲਈ ਮੈਂ ਤੁਹਾਨੂੰ ਪਿਆਰ ਕਰਦਾ ਹਾਂ, ਕੋਈ ਹੋਰ ਚੀਜ਼ ਇਹਦੇ ਲਈ ਕੁਝ ਨਹੀਂ ਆ, ਖੁਦਾ ਇਹ ਜਾਣਦਾ ਹੈ ਮੇਰਾ ਸਾਰਾ ਜੀਵਨ। ਸਮਝੇ, ਇਹ ਠੀਕ ਆ, ਮੈਂ ਤੁਹਾਨੂੰ ਪਿਆਰ ਕਰਦਾ ਹਾਂ ਕਿਉਂਕਿ ਮੈਂ ਖੜੇ ਹੋ ਕੇ ਤੇ ਲਗਾਤਾਰ ਜਾਦੂ ਆਖਦੇ ਹਨ ਸਾਰੀਆਂ ਔਰਤਾਂ ਨੂੰ ਦੱਸੋ, ਜਾਦੂ ਆਖਦੇ ਹਨ ਉਹ ਆਣ ਕੇ ਤੇ ਭਾਈ ਬ੍ਰਾਨਮ ਦਾ ਪ੍ਰਚਾਰ ਸੁਣ ਗਿਆ, ਆਪਣੇ ਵਾਲ ਵੱਖਰੇ ਵਾਹੁੰਦੀਆਂ ਹਨ ਤੇ ਟੋਪ ਜਾਂ ਕੁਝ ਪਾਉਂਦੀਆਂ ਹਨ ਜਾਂ ਕੁਝ ਹੋਰ, ਕਿਉਂਕਿ ਉਹ ਤਾਂ ਛੋਟਿਆਂ ਵਾਲਾਂ ਦੇ ਬਾਰੇ ਧਮਾਕਾ ਪਾਉਣਾ ਸ਼ੁਰੂ ਕਰ ਦੇਵੇਗਾ, ਕੋਈ ਸੁਰਖੀ ਬਿੰਦੀ ਨਾ ਲਾਓ, ਅਤੇ ਇਸ ਤਰ੍ਹਾਂ ਹੋਰ। ਇਹੋ ਕੁਝ ਹੀ ਉਹਨਾਂ ਕੀਤਾ। ਉਹ ਉਹਨੇ ਕਿਸੇ ਦੇ ਬਾਰੇ ਵਿੱਚ ਗੱਲਬਾਤ ਕੀਤੀ, ਆਖਿਆ ਤੁਸੀਂ ਕਿਉਂ ਨਹੀਂ ਆਖਿਆ ਲੋਕ ਤੁਹਾਨੂੰ ਇੱਕ ਨਬੀ ਮੰਨਦੇ ਹਨ, ਤੁਸੀਂ ਔਰਤਾਂ ਨੂੰ ਕਿਉਂ ਨਹੀਂ ਸਿਖਾਉਂਦੇ ਕਿ ਕਿੰਜ ਮਹਾਨ ਆਤਮਕ ਵਰਦਾਨ ਪਾਈਦੇ ਹਨ, ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਬਜਾਏ ਉਹਨਾਂ ਨੂੰ ਉਸ ਤਰ੍ਹਾਂ ਦੀ ਸਿੱਖਿਆ ਦੇਣ ਦਾ ਯਤਨ ਕਰਨ ਦੇ। ਮੈਂ ਕਿਹਾ ਜੇ ਉਹ ਆਪਣਾ ਊੜਾ ਐੜਾ ਐੜੀ ਨਹੀਂ ਸਿੱਖਣ ਗਿਆ ਤਾਂ ਉਹਨਾਂ ਨੂੰ ਅਲਜਬਰਾ ਕਿੱਥੋਂ ਆਵੇਗਾ? ਸਮਝੇ, ਪਹਿਲਾਂ ਠੀਕ ਹੋ ਜਾਓ। ਜਿੰਨਾ ਵਧੇਰੇ ਮੈਂ ਪ੍ਰਚਾਰ ਕਰਦਾ ਹਾਂ ਤੇ ਹੋਰ ਵੀ ਖਰਾਬ ਹੋ ਜਾਂਦਾ ਆ। ਤਾਂ ਤੁਸੀਂ ਆਖਦੇ ਹੋ ਤੁਸੀਂ ਛੱਡ ਕਿਉਂ ਨਹੀਂ ਦਿੰਦੇ? ਨਹੀਂ ਸ਼੍ਰੀਮਾਨ ਜੀ, ਇੱਕ ਆਵਾਜ਼ ਨੇ ਹੁਣ ਆਇਆ ਇਹਦੇ ਵਿਰੋਧ ਇੱਕ ਗਵਾਹੀ। ਇੱਕ ਸਭ ਤੋਂ ਮਹਾਨ ਆਦਮੀ ਜੋ ਅੱਜ ਸੇਵਾ ਵਿੱਚ ਆ, ਬਹੁਤਾ ਚਿਰ ਨਹੀਂ ਹੋਇਆ ਕਿ ਮੇਰੇ ਉੱਤੇ ਆਪਣੇ ਹੱਥ ਧਰੇ ਤੇ ਆਖਿਆ ਕਿ ਭਾਈ ਬ੍ਰਾਨਮ, ਮੈਂ ਤੁਹਾਡੇ ਲਈ ਪ੍ਰਾਰਥਨਾ ਕਰਾਂਗਾ ਜੇ ਤੁਸੀਂ ਮੈਨੂੰ ਕਰਨ ਦਿਓ ਕਿ ਖੁਦਾ ਇਹਨੂੰ ਤੁਹਾਡੇ ਦਿਲ ਵਿੱਚੋਂ ਕੱਢ ਦੇਵੇ। ਆਖਿਆ ਕਿ ਉਹਨਾਂ ਔਰਤਾਂ ਨੂੰ ਉਹਨਾਂ ਚੀਜ਼ਾਂ ਵਿੱਚ ਇਕੱਲਾ ਛੱਡ ਦਿਓ। ਮੈਂ ਕਿਹਾ ਕਿ ਤੁਸੀਂ ਇਹਦੇ ਵਿੱਚ ਵਿਸ਼ਵਾਸ ਕਰਦੇ ਹੋ, ਸ਼੍ਰੀਮਾਨ ਤੁਸੀਂ ਪਵਿੱਤਰਤਾਈ ਦੇ ਪ੍ਰਚਾਰਕ ਹੋ। ਉਹਨੇ ਕਿਹਾ ਯਕੀਨਨ ਮੈਂ ਇਹਦੇ ਵਿੱਚ ਵਿਸ਼ਵਾਸ ਨਹੀਂ ਕਰਦਾ, ਪਰ ਇਹ ਤਾਂ ਨਿਰਭਰ ਆ। ਮੈਂ ਕਿਹਾ ਨਹੀਂ। ਉਹਨੇ ਕਿਹਾ ਇਹ ਪਾਸਟਰਾਂ ਤੱਕ ਨਿਰਭਰ ਆ। ਮੈਂ ਕਿਹਾ ਉਹ ਇਹ ਕਰ ਨਹੀਂ ਰਹੇ ਹਨ, ਕਿਸੇ ਨੇ ਇਹ ਕਰਨਾ ਆ, ਦਰਿਆ ਪਾਰ ਕਰਨਾ ਹੀ ਪੈਣਾ ਆ, ਚਮੜੀ ਲਾਈ ਜਾਣੀ ਚਾਹੀਦੀ ਆ। ਮੈਂ ਇਹ ਕਰਨਾ ਨਹੀਂ ਚਾਹੁੰਦਾ, ਖੁਦਾ ਜਾਣਦਾ ਆ, ਮੈਂ ਕਰਨਾ ਨਹੀਂ ਚਾਹੁੰਦਾ। ਉਹਨਾਂ ਵਿੱਚੋਂ ਬਹੁਤ ਸਾਰੀਆਂ ਔਰਤਾਂ ਮੇਰੇ ਬੱਚਿਆਂ ਨੂੰ ਭੋਜਨ ਖਵਾਉਂਦੀਆਂ ਹਨ ਤੇ ਉਹ ਤਕਰੀਬਨ ਮੇਰੇ ਲਈ ਆਪਣੀ ਜਾਨ ਦੇ ਦੇਣਗੀਆਂ। ਤੁਸੀਂ ਸੋਚਦੇ ਹੋ ਪਰਮੇਸ਼ਵਰ ਦੀ ਕਿਰਪਾ ਪਵਿੱਤਰ ਆਤਮਾ ਦੇ ਦੁਆਰਾ ਪਾਈ ਗਈ ਆ। ਤੁਸੀਂ ਸੋਚਦੇ ਹੋ ਕਿ ਮੈਂ ਚੁੱਪਚਾਪ ਖੜਾ ਰਹਿ ਸਕਦਾ ਹਾਂ ਤੇ ਉਸ ਵਿਚਾਰੇ ਆਦਮੀ ਨੂੰ ਸਦੀਪਕਤਾ ਵਿੱਚ ਬਿਨਾਂ ਆਸ ਦੇ ਜਾਣ ਦਿਆਂ ਜੇ ਮੈਂ ਇਹਦੇ ਵਿਰੁੱਧ ਨਾ ਚਿੱਲਾਵਾਂ। ਕੋਈ ਤੇਜ਼ ਤਰਾਰ ਬਣਨ ਦੇ ਲਈ ਨਹੀਂ, ਪਰ ਇਸ ਕੌਮ ਦਾ ਆਤਮਾ, ਕਲੀਸਿਆ ਦਾ ਆਤਮਾ, ਮਸੀਹ ਦਾ ਆਤਮਾ ਨਹੀਂ, ਹੁਣ ਇੱਕ ਫਿਰਕਾ ਪ੍ਰਸਤ ਕਲੀਸਿਆ ਦਾ ਆਤਮਾ ਆ, ਜਿਨ੍ਹੇ ਇਹਨਾਂ ਔਰਤਾਂ ਨੂੰ ਇਸ ਤਰ੍ਹਾਂ ਦੀ ਗੜਬੜ ਵਿੱਚ ਪਾ ਦਿੱਤਾ ਆ। ਅਤੇ ਮੈਂ ਤਾਂ ਇੱਕ ਆਵਾਜ਼ ਹਾਂ ਪੁਕਾਰ ਰਹੀ ਕਿ ਇਹਦੇ ਵਿੱਚੋਂ ਬਾਹਰ ਆ ਜਾਓ, ਉਸ ਗੰਧ ਮਨ ਤੋਂ ਭਜੋ, ਸ਼ੈਤਾਨ ਤੁਹਾਡੇ ਕੋਲੋਂ ਉਸ ਤਰ੍ਹਾਂ ਦੀ ਕੋਈ ਚੀਜ਼ ਨਾ ਕਰਵਾਏ, ਇਹ ਗਲਤ ਆ। ਅਤੇ ਤੁਸੀਂ ਅਸੈਂਬਲੀਜ਼ ਆਫ ਗਾਡ ਵਾਲੇ ਉਹਨਾਂ ਔਰਤਾਂ ਨੂੰ ਉਹਨਾਂ ਦੇ ਵਾਲ ਕਟਵਾਉਣ ਦਿੰਦੇ ਹੋ ਤੇ ਉਹਨਾਂ ਨੂੰ ਸੁਰਖੀ ਬਿੰਦੀ ਲਾਉਣ ਤੋਂ ਰੋਕਦੇ ਹੋ। ਸੁਰਖੀ ਬਿੰਦੀ ਦੇ ਵਿਰੁੱਧ ਤਾਂ ਅਸਲ ਵਿੱਚ ਕੋਈ ਲਿਖਤ ਨਹੀਂ ਆ, ਪਰ ਤੁਹਾਡੇ ਵਾਲ ਕਟਵਾਉਣ ਦੇ ਬਾਰੇ ਵਿੱਚ ਹੈ। ਉਹ ਤਾਂ ਪਰਮੇਸ਼ਵਰ ਦੇ ਸਾਹਮਣੇ ਪ੍ਰਾਰਥਨਾ ਕਰਨ ਦੇ ਵੀ ਯੋਗ ਨਹੀਂ ਹੈ, ਬਾਈਬਲ ਆਖਦੀ ਆ। ਉਹਦੇ ਪਤੀ ਦੇ ਕੋਲ ਅਧਿਕਾਰ ਆ ਕਿ ਉਹਨੂੰ ਤਿਆਗ ਪੱਤਰੀ ਦੇ ਕੇ ਛੱਡ ਦੇਵੇ, ਠੀਕ ਆ। ਉਹ ਆਪਣੇ ਆਪ ਨੂੰ ਸੰਸਾਰ ਦੇ ਸਾਹਮਣੇ ਇੱਕ ਅਸ਼ੁੱਧ ਔਰਤ ਵਾਂਗ ਪੇਸ਼ ਕਰਦੀ ਆ। ਬਾਈਬਲ ਨੇ ਇੰਜ ਹੀ ਆਖਿਆ ਆ, ਉਹ ਆਪਣੇ ਹੀ ਪਤੀ ਦਾ ਨਿਰਾਦਰ ਕਰਦੀ ਆ ਜਦ ਉਹ ਇਹ ਕਰਦੀ ਆ। ਬਿਲਕੁਲ ਠੀਕ ਇਹੋ ਹੀ ਬਾਈਬਲ ਨੇ ਆਖਿਆ ਆ, ਸਮਝੇ? ਠੀਕ ਆ। ਪਰ ਇੱਕ ਇਸਤਰੀ ਜਿਹਨੇ ਸੁਰਖੀ ਬਿੰਦੀ ਲਾਈ ਹੋਵੇ, ਅਸੀਂ ਪਤਾ ਲਾਉਂਦੇ ਆ ਕਿ ਇੱਕ ਔਰਤ ਨੇ ਬਾਈਬਲ ਵਿੱਚ ਸੁਰਖੀ ਬਿੰਦੀ ਲਾਈ, ਸਿਰਫ ਇੱਕ ਨੇ, ਇਹ ਈਜ਼ਬਲ ਸੀ, ਇਹੋ ਹੀ ਉਹ ਸੀ। ਬਾਈਬਲ ਦੇ ਅੰਦਰ ਇੱਕ ਵਿਅਕਤੀ ਸੀ ਜਿਸ ਨੇ ਸੁਰਖੀ ਬਿੰਦੀ ਲਾਈ ਤੇ ਉਹ ਈਜ਼ਬਲ ਸੀ, ਅਤੇ ਖੁਦਾ ਨੇ ਤੁਰੰਤ ਉਹਨੂੰ ਜੰਗਲੀ ਕੁੱਤਿਆਂ ਨੂੰ ਖਵਾ ਦਿੱਤਾ। ਉਹ ਨਿਰਾਦਰ ਬਣੀ, ਹਰੇਕ ਚੀਜ਼ ਜਿਹੜੀ ਘਟਿਆ ਆ ਉਹ ਈਜ਼ਬਲ ਖਵਾਉਂਦੀ ਆ। ਤੁਸੀਂ ਉਹ ਨਹੀਂ ਕਰਨਾ ਆ, ਤੁਸੀਂ ਇਹ ਨਹੀਂ ਕਰਨਾ ਆ, ਤਦ ਤੁਹਾਡੇ ਕੋਲੋਂ ਕੌਣ ਇਹ ਕਰਵਾਉਂਦਾ ਆ? ਸ਼ੈਤਾਨ ਦਾ ਆਤਮਾ। ਤੁਸੀਂ ਇਹਨੂੰ ਮਹਿਸੂਸ ਨਹੀਂ ਕਰਦੇ, ਮੈਂ ਜਾਣਦਾ ਹਾਂ ਤੁਸੀਂ ਨਹੀਂ ਮਹਿਸੂਸ ਕਰਦੇ। ਤੁਸੀਂ ਬੜੇ ਚੰਗੇ ਲੋਕ ਹੋ, ਤੁਸੀਂ ਮੇਰੇ ਨਾਲ ਹੱਥ ਮਿਲਾਉਂਦੇ ਹੋ, ਗੱਲਬਾਤ ਕਰਦੇ ਹੋ, ਇਹ ਠੀਕ ਆ। ਪਰ ਜੇ ਮੈਂ ਇਹ ਵੇਖਾਂ ਤਾਂ ਕੀ ਮੈਂ ਕਪਟੀ ਨਹੀਂ ਹੋਵਾਂਗਾ? ਪੌਲੁਸ ਨੇ ਆਖਿਆ ਕਿ ਮੈਂ ਤੁਹਾਨੂੰ ਪਰਮੇਸ਼ਵਰ ਦੀ ਸਾਰੀ ਮਨਸ਼ਾ ਦੱਸਣ ਤੋਂ ਨਹੀਂ ਝਿਜਕਿਆ। ਕਾਸ਼ ਕਿ ਉਸ ਦਿਨ ਮੇਰੇ ਉੱਤੇ ਕਿਸੇ ਇਸਤਰੀ ਦਾ ਲਹੂ ਨਾ ਹੋਵੇ, ਨਾ ਹੀ ਮਰਦ ਦਾ। ਮੈਂ ਤੁਹਾਨੂੰ ਸੱਚਾਈ ਦੱਸੀ ਆ। ਇਹ ਕਰਨ ਲਈ ਮੈਂ ਨਫ਼ਰਤ ਕੀਤੀ ਆ, ਨਫ਼ਰਤ ਨਾ ਕਰਨੀ, ਕਿਉਂ ਜੋ ਖੁਦਾ ਮੈਨੂੰ ਨਾ ਦੱਸੇ ਉਹ ਮੈਂ ਕਰਨਾ ਨਹੀਂ ਚਾਹੁੰਦਾ, ਪਰ ਮੈਂ ਤੁਹਾਨੂੰ ਪਿਆਰ ਕਰਦਾ ਹਾਂ। ਮੈਂ ਤੁਹਾਨੂੰ ਕੋਈ ਠੇਸ ਪਹੁੰਚਾਉਣੀ ਨਹੀਂ ਚਾਹੁੰਦਾ, ਸੋ ਮੈਂ ਕੀ ਕਰਾਂਗਾ? ਪਰ ਖਾਲਸ ਰੱਬੀ ਪਿਆਰ ਤੁਹਾਡੇ ਕੋਲੋਂ ਇਹ ਕਰਵਾਏਗਾ। ਯਿਸੂ ਨੇ ਸਲੀਬ ਹਟਾਉਣ ਲਈ ਪ੍ਰਾਰਥਨਾ ਵੀ ਕੀਤੀ ਕਿ ਇਹ ਸੰਭਵ ਹੈ ਕਿ ਇਹ ਪਿਆਲਾ ਟਲ ਜਾਵੇ। ਆਖਿਆ ਫਿਰ ਵੀ ਮੇਰੀ ਮਰਜ਼ੀ ਨਹੀਂ ਤੇਰੀ ਮਰਜ਼ੀ। ਕੀ ਮੈਂ ਉਹ ਵਿਅਕਤੀ ਹੋਣਾ ਹੈ ਜੋ ਇਹ ਆਖਣਾ ਹੈ? ਕੀ ਮੈਂ ਉਹਨਾਂ ਅਨਮੋਲ ਔਰਤਾਂ ਨੂੰ ਲੈ ਕੇ ਜੋ ਕਿ ਬਹੁਤ ਵਧੀਆ ਹਨ ਅਤੇ ਸਭ ਕੁਝ ਤੇ ਉਹਨਾਂ ਦੇ ਟੁਕੜੇ ਕਰਾਂ? ਕੀ ਮੈਂ ਇਹ ਕਰਨਾ ਆ? ਕੀ ਮੈਂ ਆਪਣੇ ਸੇਵਾਦਾਰ ਭਾਈਆਂ ਨੂੰ ਲੈ ਕੇ ਉੱਥੇ ਖੜਾ ਹੋਵਾਂ ਤੇ ਉਹਨਾਂ ਨੂੰ ਦੱਸਾਂ ਕਿ ਉਹ ਪਰਮੇਸ਼ਵਰ ਨਾਲੋਂ ਵਧੇਰੇ ਧਨ ਤੇ ਫਿਰਕਾ ਪ੍ਰਸਤੀ ਨੂੰ ਪਿਆਰ ਕਰਦੇ ਹਨ? ਮੈਂ ਆਪਣੇ ਅਨਮੋਲ ਭਾਈਆਂ ਨੂੰ ਜਿਹੜੇ ਆਪਣੀ ਬਾਹ ਪਾਉਂਦੇ ਹਨ, ਉਹ ਕੀ ਮੈਂ ਇਹ ਕਰਨਾ ਆ? ਉਹ ਖੁਦਾ ਮੈਨੂੰ ਇਹ ਨਾ ਕਰਨ ਦੇ, ਪਰ ਮੈਂ ਸਾਰੀ ਮਨਸ਼ਾ ਤੁਹਾਨੂੰ ਦੱਸਣ ਤੋਂ ਨਹੀਂ ਝਿਜਕਿਆ ਹਾਂ। ਇਹ ਸੱਚਾ ਪਿਆਰ ਆ ਜਿਹਨੇ ਮੈਨੂੰ ਇਹ ਕਰਵਾਇਆ ਹੈ। ਕੀ ਇਸ ਲਈ ਇਹ ਸੰਦੇਸ਼ ਇਸ ਤਰੀਕੇ ਦੇ ਨਾਲ ਰਿਹਾ ਹੈ? ਹੋਰ ਕਿਤੇ ਸੰਸਾਰ ਵਿੱਚ ਇਹ ਨਹੀਂ ਹੈ? ਇਹ ਕਿੱਥੇ ਆ? ਠੀਕ ਆ, ਉਹ ਡਰੇ ਹੋਏ ਹਨ, ਸਮਝੇ? ਪਰ ਇਹ ਤਾਂ ਨਿਡਰ ਰਿਹਾ ਆ। ਬਿਲਕੁਲ ਠੀਕ, ਖੁਦਾ ਹਮੇਸ਼ਾ ਹੀ ਉਸ ਤਰੀਕੇ ਨਾਲ ਰਿਹਾ ਆ, ਸਮਝੇ? ਠੀਕ ਆ। ਕੀ ਇਸ ਲਈ ਔਰਤਾਂ ਨੂੰ ਇਸ ਸੰਦੇਸ਼ ਨੇ ਇੰਨਾ ਡਾਂਟਿਆ ਆ? ਨਾ ਜਾਣਦੇ ਹੋਏ ਇਹ ਪ੍ਰਗਟ ਨਹੀਂ ਸੀ ਹੋਇਆ, ਇਹ ਮੈਨੂੰ ਵਿਖਾਇਆ ਗਿਆ ਪਰ ਇਹ ਉਸ ਦਿਨ ਤੱਕ ਮੇਰੇ ਕੋਲ ਨਹੀਂ ਆਇਆ। ਸਮਝੇ? ਉੱਥੇ ਵੇਖੋ, ਠੀਕ ਆ, ਯਕੀਨਨ ਸੇਵਾ ਲਈ ਟੁਕਵਾਇਆ। ਹੁਣ ਇੱਕ ਮਿੰਟ ਠਹਿਰੋ ਕਿ ਕਦੇ ਇਹ ਸਮਾਂ ਹੋਇਆ ਆ ਕਿ ਪਹਿਲਾਂ ਇਹ ਇਸਤਰੀ ਦਾ ਸੰਸਾਰ ਰਿਹਾ ਹੋਵੇ? ਹਾਂਜੀ, ਇਤਿਹਾਸ ਦੇ ਅਨੁਸਾਰ ਏਲੀਆ ਦੇ ਦਿਨੇ ਇੱਕ ਇਸਤਰੀ ਸੀ ਜਿਹਦਾ ਨਾਮ ਇਜ਼ਬਲ ਸੀ। ਉਹਨੇ ਪਰਮੇਸ਼ਵਰ ਦੀ ਕਲੀਸਿਆ ਉੱਤੇ ਹਕੂਮਤ ਪਾਈ ਹੋਈ ਸੀ, ਜੋ ਕਿ ਬਾਈਬਲ ਆਖਦੀ ਆ ਕਿ ਉਹ ਫੇਰ ਆਖਰੀ ਦਿਨਾਂ ਵਿੱਚ ਪਾਏਗੀ। ਉਹਦਾ ਆਤਮਾ ਇੱਕ ਕਲੀਸਿਆ ਦੇ ਰਾਹੀਂ ਇੱਕ ਸੰਸਥਾ, ਉਹ ਵੱਡੀ ਕੰਜਰੀ ਹੋਵੇਗੀ ਅਤੇ ਬਾਕੀ ਦੀਆਂ ਸਭ ਕਲੀਸਿਆਵਾਂ ਉਹਦੇ ਨਾਲ ਦੀਆਂ ਕੰਜਰੀਆਂ ਹੋਣਗੀਆਂ, ਜਿੱਦਾਂ ਕਿ ਉਹ ਹੈ। ਕੀ ਇਹ ਠੀਕ ਆ? ਪ੍ਰਕਾਸ਼ ਦੀ ਪੋਥੀ 17 ਅਧਿਆਏ, ਉਹ ਵੱਡੀ ਕੰਜਰੀ ਆ ਅਤੇ ਉਹ ਕੰਜਰੀਆਂ ਦੀ ਮਾਂ ਆ। ਉਹ ਆਦਮੀ ਨਹੀਂ ਹੋ ਸਕਦਾ, ਉਹ ਔਰਤਾਂ ਹਨ, ਸਮਝੇ? ਅਤੇ ਉਹ ਸਭ ਜਿਉਂਦੀਆਂ ਅੱਗ ਦੀ ਝੀਲ ਵਿਚ ਸੁੱਟੀਆਂ ਗਈਆਂ ਅਤੇ ਭਸਮ ਹੋ ਗਈਆਂ। ਕੀ ਇਹ ਸੱਚ ਆ? ਇਹ ਹੋਈ ਨਾ ਗੱਲ। ਧਿਆਨ ਦਿਓ, ਜਦੋਂ ਇਜ਼ਬਲ ਦ੍ਰਿਸ਼ ਉੱਤੇ ਉੱਠ ਖੜੀ ਹੋਈ ਤਾਂ ਇਹਦੇ ਵਿਰੁੱਧ ਇੱਕ ਆਦਮੀ ਉੱਠ ਖੜਾ ਹੋਇਆ। ਖੁਦਾ ਇੱਕ ਆਦਮੀ ਨੂੰ ਲਿਆਇਆ, ਅਸੀਂ ਇਹ ਵੀ ਨਹੀਂ ਜਾਣਦੇ ਉਹ ਕਿੱਥੋਂ ਆਇਆ। ਉਹਦੇ ਕੋਲ ਸੇਵਾ ਦੀ ਕੋਈ ਪਿਛੋਕੜ ਨਹੀਂ ਸੀ, ਉਹ ਕੋਈ ਜਾਜਕ ਜਾਂ ਕੁਝ ਵੀ ਨਹੀਂ ਰਿਹਾ ਸੀ। ਉਹ ਤਾਂ ਇੱਕ ਸਖਤ ਜੰਗਲੀ ਆਦਮੀ ਏਲੀਆ ਨਾਮਕ ਆ ਗਿਆ ਅਤੇ ਉਹਨੇ ਕੁਹਾੜਾ ਰੁੱਖ ਦੀ ਜੜ ਉੱਤੇ ਰੱਖ ਦਿੱਤਾ। ਉਹਨਾਂ ਉਹਦੇ ਨਾਲ ਨਫ਼ਰਤ ਕੀਤੀ। ਸਿਰਫ ਇੰਨਾ ਹੀ ਨਹੀਂ, ਪਰ ਉਹਦੀ ਸਾਰੀ ਮੰਡਲੀ ਨੇ ਉਹਦੇ ਨਾਲ ਨਫ਼ਰਤ ਕੀਤੀ ਅਤੇ ਇੱਕ ਵਾਰੀ ਉਹਨੇ ਸੋਚਿਆ ਕਿ ਉਹ ਇਕੱਲਾ ਹੀ ਖੜਾਇਆ। ਉਹਨੇ ਕਿਹਾ, ਨਹੀਂ, ਮੇਰੇ ਕੋਲ ਅਜੇ 7,000 ਬਾਕੀ ਹਨ ਜੋ ਕਿ ਠੀਕ ਤੇਰੇ ਨਾਲ ਹਨ, ਸਮਝੇ? ਇਹ ਉਹ ਚੁਣਿਆ ਹੋਇਆ ਸਮੂਹ ਸੀ, ਸਮਝੇ? ਤੇ ਹਮੇਸ਼ਾ ਹੀ ਉਹ ਸਮੂਹ ਹੁੰਦਾ ਹੈ। ਆਖਿਆ, ਏਲੀਆ ਨਾ ਡਰ, ਮੈਂ ਜਾਣਦਾ ਹਾਂ ਕਿ ਤੂੰ ਸੋਚਦਾ ਆ ਕਿ ਭਜਾ ਦਿੱਤਾ ਗਿਆ ਆ, ਕਿਉਂਕਿ ਫਿਰਕਾ ਪ੍ਰਸਤੀਆਂ ਨੇ ਤੈਨੂੰ ਉੱਥੇ ਪਹਾੜ ਦੇ ਉੱਤੇ ਭਜਾ ਦਿੱਤਾ ਆ। ਪਰ ਆਖਿਆ, ਮੈਂ 7,000 ਰੱਖੇ ਹੋਏ ਹਨ ਜੋ ਕਿ ਉਹ ਚੀਜ਼ ਮੰਨਦੇ ਹਨ ਜਿਹਦਾ ਤੂੰ ਪ੍ਰਚਾਰ ਕਰਦਾ ਆ, ਸਮਝੇ? ਉਹ ਮੇਰੇ ਕੋਲ ਹਨ। ਤਦ ਉਹਦੇ ਦਿਨ ਦੇ ਬਾਅਦ ਰੋਮ ਨੇ ਸਾਂਭ ਲਿਆ ਅਤੇ ਫੇਰ ਸਮਾਂ ਆ ਗਿਆ ਕਿ ਇਹ ਫੇਰ ਦੁਬਾਰਾ ਇਸਤਰੀ ਦਾ ਸੰਸਾਰ ਹੋ ਗਿਆ। ਔਰਤਾਂ ਦੇ ਸਭ ਫੈਸ਼ਨ, ਜਿੱਦਾਂ ਉਹ ਆਪਣੇ ਜੂੜਿਆਂ ਅਤੇ ਚੀਜ਼ਾਂ ਆਦਿ ਵਿਚ ਆਉਂਦੀਆਂ ਹਨ, ਸਮਝੇ? ਅਤੇ ਪਰਮੇਸ਼ਵਰ ਨੇ ਇੱਕ ਹੋਰ ਉਠਾਖੜਾ ਕੀਤਾ, ਉਹ ਹੀ ਆਤਮਾ ਉਹਦੇ ਉੱਤੇ, ਅਲੀਸ਼ਾ ਦਾ ਆਤਮਾ। ਕੀ ਇਹ ਠੀਕ ਆ? ਅਤੇ ਉਹਨੇ ਕਿਹਾ, ਕੁਹਾੜਾ ਰੁੱਖ ਦੀ ਜੜ ਉੱਤੇ ਧਰਿਆ ਹੋਇਆ ਆ। ਉੱਥੇ ਇੱਕ ਛੋਟੀ ਬਦ ਚੱਲਣ ਔਰਤ ਸੀ, ਆਪਣੇ ਪਤੀ ਨੂੰ ਛੱਡ ਦਿੱਤਾ ਸੀ ਤੇ ਉਹਦੇ ਭਰਾ ਨੂੰ ਵਿਆਹ ਲਿਆ ਸੀ, ਹੈਰੋਦੇਸ। ਹਿਰੋਦਿਆਸ ਉਹ ਰੰਗੀ ਹੋਈ ਉਸ ਦਿਨ ਦੀ ਮਜਾਕਣ ਸੀ ਤੇ ਨੱਚਦੀ ਸੀ। ਉਹਨੇ ਆਪਣੀ ਕੁੜੀ ਨੂੰ ਵੀ ਨੱਚਣਾ ਸਿਖਾਇਆ। ਉਹਦੇ ਕੋਲ ਉਹਦੇ ਧਰਮ ਪਿਤਾ ਦੀ ਇੱਕ ਕੁੜੀ, ਧਰਮ ਪਿਤਾ, ਪਿਤਾ ਦੇ ਦੁਆਰਾ ਉਹਦਾ ਭਰਾ ਹਿਰੋਦਿਆਸ, ਉਹ ਉਸ ਔਰਤ ਦੀ ਕੁੜੀ ਸੀ। ਅਤੇ ਤਦ ਉਹਨੇ ਉਹਨੂੰ ਨੱਚਣਾ ਸਿਖਾਇਆ ਤੇ ਉਹ ਇੱਕ ਅਸਲੀ ਨੱਚਣ ਵਾਲੀ ਆਪਣੀ ਮਾਂ ਵਾਂਗ ਹੀ ਬਣ ਗਈ। ਅਤੇ ਉਹਨੇ ਸੋਚਿਆ ਕਿ ਉਹ 4 ਜਾਂ 5 ਵਾਰ ਵਿਆਹ ਕਰ ਸਕਦੀ ਆ ਤੇ ਜੋ ਵੀ ਉਹ ਚਾਹੇ ਕਰ ਸਕਦੀ ਆ। ਅਤੇ ਇੱਥੇ ਹੈਰੋਦੀਸ ਬਾਹਰ ਆਇਆ, ਉਹ ਸਭ ਯਹੂਦੀ ਸਨ। ਹੁਣ ਯਾਦ ਰਹੇ, ਉਹ ਕਲੀਸਿਆ ਦੇ ਲੋਕ ਸਨ। ਇੱਥੇ ਹੈਰੋਦੀਸ ਅਤੇ ਉਹਦੀ ਕਲੀਸਿਆ ਇਸ ਨਬੀ ਨੂੰ ਸੁਣਨ ਲਈ ਬਾਹਰ ਆਏ, ਜਿਹਨੂੰ ਕਿ ਲੋਕ ਨਬੀ ਮੰਨਦੇ ਸਨ। ਉਹ ਸਿੱਧਾ ਦੋਵਾਂ ਦੇ ਸਾਹਮਣੇ ਗਿਆ ਤੇ ਆਖਿਆ, ਇਹਨੂੰ ਰੱਖਣਾ ਤੇਰੇ ਲਈ ਜਾਇਜ਼ ਨਹੀਂ ਆ। ਅਤੇ ਇਹਨੇ ਉਹਨੂੰ ਕ੍ਰੋਧਿਤ ਕਰ ਦਿੱਤਾ, ਸਮਝੇ? ਹੁਣ ਕਿਸੇ ਸਧਾਰਨ ਆਦਮੀ ਨੇ ਆਖਿਆ ਹੁੰਦਾ, ਹਿਰੋਦਿਆਸ, ਤੇਰਾ ਕੀ ਹਾਲ ਚਾਲ ਆ? ਅਸੀਂ ਤੁਹਾਨੂੰ ਅੱਜ ਆਪਣੀ ਮੰਡਲੀ ਵਿਚ ਪਾ ਕੇ ਯਕੀਨਨ ਖੁਸ਼ ਆ। ਪਰ ਯੂਹੰਨਾ ਨਹੀਂ, ਯਿਸੂ ਨੇ ਆਖਿਆ, ਤੁਸੀਂ ਕਿਹਨੂੰ ਵੇਖਣ ਗਏ ਸੀ? ਜਦ ਤੁਸੀਂ ਬਾਹਰ ਯੂਹੰਨਾ ਨੂੰ ਵੇਖਣ ਗਏ, ਕੀ ਤੁਸੀਂ ਇੱਕ ਅਜਿਹੇ ਨੂੰ ਵੇਖਣ ਗਏ ਸੀ ਜੋ ਕਿ ਇੱਕ ਜਾਜਕ ਵਾਂਗ ਵਸਤਰ ਪਾਏ ਹੋਏ ਆ? ਆਖਿਆ, ਨਹੀਂ, ਉਹ ਕਿਸਮ ਤਾਂ ਬੱਚਿਆਂ ਨੂੰ ਚੁੰਮਦੇ ਤੇ ਮੁਰਦਿਆਂ ਨੂੰ ਦੱਬਦੇ ਹਨ, ਸਮਝੇ? ਉਹਨੇ ਕਿਹਾ, ਤੁਸੀਂ ਕੀ ਵੇਖਣ ਗਏ ਸੋ? ਇੱਕ ਹਵਾ, ਇੱਕ ਕਾਨਾ ਜੋ ਕਿ ਕਿਸੇ ਵੀ ਹਵਾ ਨਾਲ ਹਿਲਾਇਆ ਜਾਂਦਾ ਆ। ਉਹ ਆਖਦੇ ਹਨ, ਯੂਹੰਨਾ, ਇੱਥੇ ਆ, ਜੇ ਤੂੰ ਸਾਨੂੰ ਪ੍ਰਚਾਰ ਕਰੇ ਅਸੀਂ ਤੈਨੂੰ ਵਧੇਰੇ ਤਨਖਾਹ ਦਿਆਂਗੇ, ਅਸੀਂ ਸਭ ਤੋਂ ਵੱਡੀ ਸੰਸਥਾ ਹਾਂ। ਯੂਹੰਨਾ ਨਹੀਂ, ਉਹ ਇਹ ਵੇਖਣ ਲਈ ਕਦੇ ਨਹੀਂ ਗਿਆ। ਆਖਿਆ, ਤੁਸੀਂ ਕੀ ਵੇਖਣ ਲਈ ਗਏ ਸੀ? ਤਦ ਜਦ ਤੁਸੀਂ ਯੂਹੰਨਾ ਨੂੰ ਸੁਣ ਤੇ ਵੇਖਣ ਲਈ ਗਏ, ਇੱਕ ਨਬੀ, ਉਹਨੇ ਕਿਹਾ, ਅਤੇ ਮੈਂ ਤੁਹਾਨੂੰ ਆਖਦਾ ਹਾਂ ਕਿ ਇੱਕ ਨਬੀ ਨਾਲੋਂ ਵੱਧ ਕੇ ਤੁਸੀਂ ਇਹਨੂੰ ਗ੍ਰਹਿਣ ਕਰ ਸਕਦੇ ਹੋ। ਇਹ ਉਹ ਹੈ ਜਿਹਦੇ ਬਾਰੇ ਨਬੀ ਨੇ ਬੋਲਿਆ ਕਿ ਆ ਰਿਹਾ ਸੀ, ਮੈਂ ਆਪਣੇ ਅੱਗੇ ਆਪਣਾ ਦੂਤ ਕੱਲਾਂਗਾ ਅਤੇ ਉਹ ਪ੍ਰਭੂ ਦੇ ਲਈ ਮਾਰਗ ਤਿਆਰ ਕਰੇਗਾ। ਉਹ ਨੇਮ ਦਾ ਦੂਤ ਸੀ। ਉਹਨੇ ਕਿਹਾ, ਕੋਈ ਆਦਮੀ ਨਹੀਂ ਹੋਇਆ ਜੋ ਕਿ ਇਸਤਰੀ ਤੋਂ ਜੰਮਿਆ ਹੋਵੇ ਉਹਨਾਂ ਮਹਾਨ ਜਿਨ੍ਹਾਂ ਉਹ ਹੈ ਸਮਝੇ। ਇਸ ਕਿਸਮ ਦਾ ਆਦਮੀ ਖੁਦਾ ਨੇ ਉਸ ਦਿਨ ਦੇ ਲਈ ਉਠਾ ਖੜਾ ਕੀਤਾ। ਏਲੀਆ ਇੱਕ ਜੰਗਲ ਦਾ ਆਦਮੀ, ਯੂਹੰਨਾ ਵੀ ਉਹ ਚੀਜ਼ ਸੀ ਸਮਝੇ। ਏਲੀਆ ਦਾ ਆਤਮਾ ਯੂਹੰਨਾ ਦੇ ਉੱਤੇ ਸੀ ਅਤੇ ਉਹ ਆਖਦਾ ਆ ਜਦ ਫੇਰ ਇਹ ਇਸਤਰੀ ਦਾ ਦਿਨ ਆਵੇਗਾ ਉਹ ਆਤਮਾ ਫੇਰ ਉੱਠ ਖੜਾ ਹੋਵੇਗਾ। ਪ੍ਰਭੂ ਦੀ ਆਮਦ ਤੋਂ ਪਹਿਲਾਂ ਜਦ ਧਰਤੀ ਸਾੜੀ ਜਾਵੇਗੀ ਅਤੇ ਧਰਮੀ ਦੁਸ਼ਟਾਂ ਦੀ ਸਵਾਹ ਉੱਤੇ ਚੱਲਣਗੇ ਉਹਨਾਂ ਦੇ ਪੈਰਾਂ ਦੇ ਥੱਲੇ ਸਵਾਹ ਵਾਂਗ, ਉਹਨੇ ਇਹਦਾ ਫੇਰ ਵਾਅਦਾ ਇਹਨਾਂ ਦਿਨਾਂ ਵਿੱਚ ਕੀਤਾ ਆ। ਧਿਆਨ ਦਿਓ, ਪਵਿੱਤਰ ਆਤਮਾ ਨੇ ਉਹਦਾ ਵਾਅਦਾ ਕੀਤਾ ਆ। ਇਹ ਸਮੇਂ ਦੇ ਅਨੁਸਾਰ ਟੁਕਵਾਇਆ ਜਿਹਦੇ ਵਿਚ ਅਸੀਂ ਰਹਿ ਰਹੇ ਹਾਂ। ਜ਼ਰੂਰ ਆ ਕੋਈ ਉੱਠ ਖੜਾ ਹੋਵੇ, ਉਹਨੇ ਆਉਣਾ ਆ, ਕਿਉਂਕਿ ਇਹ ਯਹੋਵਾ ਇੰਜ ਫਰਮਾਉਂਦਾ ਵਾਲੀ ਬਾਣੀ ਆ, ਮਲਾਕੀ ਉਹਦਾ 4 ਅਧਿਆਏ। ਬਿਲਕੁਲ ਠੀਕ ਜੋ ਉਹਨੇ ਆਖਿਆ ਕਿ ਚਿੰਨ ਹੋਵੇਗਾ ਪ੍ਰਭੂ ਦੇ ਉਸ ਮਹਾਨ ਅਤੇ ਭਿਆਨਕ ਦਿਨ ਦੇ ਆਉਣ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਏਲੀਆ ਨੂੰ ਘੱਲਾਂਗਾ ਅਤੇ ਉਹ ਕੀ ਕਰੇਗਾ, ਬਾਲਕਾਂ ਦੇ ਦਿਲ ਪੇਵਾਂ ਦੀ ਵੱਲ, ਪੇਵਾਂ ਦੀ ਤਾਲੀਮ ਵੱਲ ਫੇਰੇਗਾ, ਵਾਪਸ ਬਾਈਬਲ ਦੀ ਵੱਲ, ਇਹਨਾਂ ਫਿਰਕਾ ਪ੍ਰਸਤੀਆਂ ਦੇ ਭਿੰਨ ਭੇਦ ਵਿੱਚੋਂ ਵਾਪਸ ਬਾਈਬਲ ਦੀ ਵੱਲ ਆਓ, ਵਾਪਸ ਪਰਮੇਸ਼ਵਰ ਦੀ ਵੱਲ। ਇਹੋ ਕੁਝ ਹੀ ਉਹ ਕਰੇਗਾ। ਧਿਆਨ ਦਿਓ ਅਸੀਂ ਕਿੰਨੇ ਮਹਾਨ ਸਮੇਂ ਵਿੱਚ ਰਹਿ ਰਹੇ ਹਾਂ। ਉਹਨਾਂ ਨਬੀਆਂ ਨੇ ਆਪਣੇ ਦਿਨਾਂ ਦੀਆਂ ਉਹਨਾਂ ਆਧੁਨਿਕ ਔਰਤਾਂ ਨੂੰ ਡਾਂਟਿਆ ਅਤੇ ਉਹਨਾਂ ਦੋਹਾਂ ਨੇ ਇਹਦਾ ਭੁਗਤਾਨ ਆਪਣੀ ਜਾਨ ਨਾਲ ਕੀਤਾ। ਇਤਿਹਾਸ ਉਹ ਸਾਬਤ ਕਰਦਾ ਆ, ਉਹਨਾਂ ਵਿਚੋਂ ਹਰੇਕ ਸਮਾਂ ਇਸਤਰੀ ਦਾ ਸੰਸਾਰ ਸੀ ਜਦ ਔਰਤਾਂ ਨੇ ਨਿਯੰਤਰਣ ਕੀਤਾ। ਅੱਜ ਦੀ ਵੱਲ ਵੇਖੋ, ਇਹਨਾਂ ਦਿਨਾਂ ਦੇ ਵਿਚ ਸਾਡਾ ਇੱਕ ਰਾਸ਼ਟਰਪਤੀ ਹੋਵੇਗਾ। ਇੰਜ ਜਾਪਦਾ ਆ ਕਿ ਉਹ ਹੁਣੇ ਹੀ ਹੋ ਸਕਦਾ ਆ। ਅਸਲ ਵਿਚ ਇਸਤਰੀ ਰਾਸ਼ਟਰਪਤੀ ਆ ਸਮਝੇ, ਉਹ ਤਾਂ ਸਿਰਫ ਗਿਣਤੀ ਦਾ ਮੁਖੀਆ ਆ। ਇੱਥੇ ਬਹੁਤਾ ਚਿਰ ਨਹੀਂ ਹੋਇਆ ਆ, ਇੱਕ ਦੂਸਰੀ ਕੌਮ ਦੇ ਵਿਚ ਉਹਦੀ ਬਹੁਤ ਵਡਿਆਈ ਕੀਤੀ ਜਾਂਦੀ ਸੀ ਅਤੇ ਸਭ ਕੁਝ ਸਭਨਾ ਲੋਕਾਂ ਦੇ ਕੋਲੋਂ, ਅਤੇ ਰਾਸ਼ਟਰਪਤੀ ਨੇ ਖੁਦ ਵੀ ਆਖਿਆ ਕਿ ਮੈਂ ਉਹਦਾ ਪਤੀ ਹਾਂ। ਸੰਯੁਕਤ ਰਾਜ ਦਾ ਰਾਸ਼ਟਰਪਤੀ ਸਮਝੇ, ਉਹ ਨਮੂਨੇ ਬਣਾਉਂਦੀ ਆ, ਔਰਤਾਂ ਉਹਦੇ ਮਗਰ ਹੋ ਤੁਰਦੀਆਂ ਹਨ ਜਿੱਦਾਂ ਕਿ ਈਜ਼ਬਲ ਨੇ ਵੀ ਕੀਤਾ। ਤੁਸੀਂ ਮੇਰਾ ਉਪਦੇਸ਼ ਈਜ਼ਬਲ ਧਰਮ ਉੱਤੇ ਸੁਣਿਆ ਆ ਸਮਝੇ, ਤੁਸੀਂ ਜਾਣਦੇ ਹੋ, ਤੁਸੀਂ ਇਹਦੇ ਬਾਰੇ ਜਾਣਦੇ ਹੋ, ਤੁਸੀਂ ਸਮਝਦੇ ਹੋ ਕਿ ਹੁਣ ਅਸੀਂ ਕਿੱਥੇ ਹਾਂ। ਤੁਸੀਂ ਸਮਝਦੇ ਹੋ ਕਿ ਇੱਥੇ ਇੱਕ ਜਾਂ ਦੋ ਹਫ਼ਤੇ ਪਹਿਲਾਂ ਕੀ ਹੋਇਆ ਇੱਥੇ ਸ਼ਹਿਰ ਵਿਚ। ਦੀ ਫੇਥ ਲੂਥਰਨ ਸੇਵਾਦਾਰ ਨੇ ਸੈਕਰਡ ਹਾਰਟ ਦੇ ਕੈਥੋਲਿਕ ਪਾਦਰੀ ਨੂੰ ਸਦਾ ਦਿੱਤਾ ਕਿ ਉਹ ਆਣ ਕੇ ਤੇ ਉਹਦੇ ਲਈ ਪ੍ਰਚਾਰ ਕਰੇ, ਤੇ ਉਹਨੇ ਕੀਤਾ। ਅਤੇ ਦੀ ਫੇਥ ਲੂਥਰਨ ਸੇਵਾਦਾਰ ਕੈਥੋਲਿਕ ਪਾਦਰੀ ਦੇ ਕੋਲ ਗਿਆ ਤੇ ਉਹਦੇ ਲਈ ਪ੍ਰਚਾਰ ਕੀਤਾ। ਉਥੋਂ ਦੀ ਗਿਰਜਿਆਂ ਦੀ ਸਭਾ ਜੋ ਕਿ ਰੋਮ ਵਿਚ ਮਿਲ ਰਹੇ ਹਨ, ਇਹ ਸਾਂਝਾ ਪੱਤਰ ਜਿਹੜਾ ਕਿ ਮੇਰੇ ਚੰਗੇ ਦੋਸਤ ਡੇਵਿਡ ਡੂਪਲੈਸਿਸ ਨੇ ਜਦ ਮੈਂ ਬਹੁਤਾ ਚਿਰ ਨਹੀਂ ਹੋਇਆ 14 ਮਾਈਲ ਕ੍ਰੀਕ ਉੱਤੇ ਬੈਠ ਕੇ ਇਹਦੇ ਬਾਰੇ ਉਹਦੇ ਅੱਗੇ ਰੋਇਆ, ਨਾ ਮਹਿਸੂਸ ਕਰਦੇ ਹੋਏ ਉਹਨੇ ਕ੍ਰਿਸ਼ੀਆ ਨੂੰ ਬਾਬਲ ਵਿਚ ਧੱਕ ਦਿੱਤਾ। ਜਦ ਹਰੇਕ ਆਖ ਰਿਹਾ ਸੀ ਉਹ ਹੁਣ ਸਭ ਗਿਰਜੇ ਇੱਕ ਹੋ ਜਾਣਗੇ, ਹਾਂਜੀ ਮੈਂ ਇਹ ਜਾਣਦਾ ਹਾਂ ਸਮਝੇ, ਠੀਕ ਬਿਲਕੁਲ ਓਦਾਂ ਹੀ ਜੋ ਕਿ ਮੇਰੀ ਪੋਥੀ ਭਵਿੱਖਬਾਣੀ ਵਾਲੀ ਵਿਚ ਸਨ 1933 ਵਿਚ ਲਿਖਿਆ ਸੀ ਕਿ ਇਹ ਹੋਵੇਗਾ। ਤੁਸੀਂ ਇਹ ਕਿਉਂ ਨਹੀਂ ਮਹਿਸੂਸ ਕਰਦੇ ਹੋ ਕਿ ਇਹ ਸ਼ੈਤਾਨ ਇਕੱਠੇ ਕਰ ਰਿਹਾ ਹੈ? ਬਾਈਬਲ ਨੇ ਇਹ ਆਖਿਆ ਆ। ਤੇ ਥੋੜੇ ਚਿਰ ਬਾਅਦ, ਥੋੜੇ ਚਿਰ ਲਈ ਜਿੱਦਾਂ ਹੀ ਉਹ ਹੁੰਦੇ ਹਨ, ਤਦ ਮਿਸ਼ਨਾਂ ਦੀ ਸਾਂਝਾਪਨ ਖਤਮ ਹੋ ਜਾਂਦਾ ਆ ਸਮਝੇ। ਉੱਥੇ ਤੁਹਾਡਾ ਦਰਿੰਦੇ ਦਾ ਨਿਸ਼ਾਨ ਹੋਵੇਗਾ, ਠੀਕ ਸਮਝੇ। ਇਸ ਵਿਸ਼ੇ ਨੂੰ ਲੈਣ ਲਈ ਮੇਰੇ ਕੋਲ ਸਮਾਂ ਨਹੀਂ ਆ, ਲਗਭਗ 12:15 ਹੋ ਗਏ ਹਨ ਸਮਝੇ। ਮੈਂ ਇਹਨੂੰ ਸਮਾਪਤ ਕਰਨਾ ਚਾਹੁੰਦਾ ਹਾਂ, ਇਸ ਨੁਕਤੇ ਨੂੰ ਸਮਝੋ। ਮੈਂ ਤਾਂ ਇਹਨਾਂ ਲਿਖਤਾਂ ਨੂੰ ਇੱਥੇ ਧਾਰ ਰਿਹਾ ਹਾਂ ਜਿੱਥੇ ਕਿ ਤੁਸੀਂ ਮੌਕਾ ਵੇਖ ਸਕੋ ਕਿ ਅਸੀਂ ਕਿੱਥੇ ਹਾਂ, ਅਤੇ ਤਦ ਅਸੀਂ ਕੁਝ ਪਲਾਂ ਵਿਚ ਸਮਾਪਤ ਕਰਾਂਗੇ। ਹੁਣ ਧਿਆਨ ਦਿਓ ਕੀ ਹੋਇਆ। ਨਬੀਆਂ ਨੇ ਉਹਨਾਂ ਔਰਤਾਂ ਨੂੰ ਉਹਨਾਂ ਦਿਨਾਂ ਵਿਚ ਡਾਂਟਿਆ ਅਤੇ ਉਹ ਔਰਤਾਂ ਨੂੰ ਨਫ਼ਰਤ ਕਰਨ ਵਾਲੇ ਅਖਵਾਏ। ਇਹ ਠੀਕ ਆ, ਇਤਿਹਾਸ ਸਾਬਤ ਕਰਦਾ ਆ ਕਿ ਇਹ ਇੰਜ ਹੀ ਸੀ। ਹੁਣ ਇੱਕ ਮਿੰਟ ਲਈ ਉਡੀਕੋ, ਤੁਸੀਂ ਲਿਖਤਾਂ ਲਿਖ ਰਹੇ ਹੋ, ਤੁਸੀਂ ਲਿਖਣਾ ਚਾਹੁੰਦੇ ਹੋ। ਪਹਿਲਾ ਤਿਮੋਥੀਅਸ 5:6, ਬਾਈਬਲ ਨੇ ਆਖਿਆ ਆ ਕਿ ਜਿਹੜੀ ਇਸਤਰੀ ਗੁੱਲ ਸ਼ਰੇ ਅਡਾਉਂਦੀ ਆ ਉਹ ਪਰਮੇਸ਼ਵਰ ਦੇ ਆਨੰਦ ਨਹੀਂ ਹੋ ਸਕਦੇ। ਸੋ ਇਹਨੇ ਹੋਣਾ ਹੀ ਆ ਸਮਝੇ। ਜਿਹੜੀ ਇਸਤਰੀ ਗੁੱਲ ਸ਼ਰੇ ਅਡਾਉਂਦੀ ਆ ਉਹ ਜਿਉਂਦੀ ਹੀ ਮੋਈ ਹੋਈ ਆ। ਇਹੋ ਕੁਝ ਹੀ ਨਬੀ ਨੇ ਆਖਿਆ ਆ ਸੰਤ ਪੌਲੁਸ ਨੇ, ਜਿਹੜੀ ਇਸਤਰੀ ਇਸ ਸੰਸਾਰ ਦੀ ਹਾਲਤ ਵਿਚ ਰਹਿੰਦੀ ਆ ਉਹ ਜਿਉਂਦੀ ਹੀ ਮੋਈ ਹੋਈ ਆ, ਅਤੇ ਜੇ ਉਹ ਦਇਆ ਨੂੰ ਰੱਦ ਦਿੰਦੀ ਆ ਤਾਂ ਉਹ ਵੱਖਰਿਆਂ ਕਰਨ ਵਾਲੀ ਲਾਈਨ ਨੂੰ ਪਾਰ ਕਰ ਸਕਦੀ ਆ, ਜਿੱਥੇ ਕਿ ਫੇਰ ਉਹਦੇ ਲਈ ਕੋਈ ਹੋਰ ਸਥਾਨ ਨਹੀਂ ਆ। ਅਤੇ ਤਦ ਉਹ ਆਪਣੀਆਂ ਰੰਗੀਆਂ ਹੋਈਆਂ ਅੱਖਾਂ ਤੇ ਕੱਟੇ ਹੋਏ ਵਾਲਾਂ ਨਾਲ ਕਿੱਥੇ ਆ, ਉਹਨੇ ਲਾਈਨ ਪਾਰ ਕਰ ਲਈ ਆ, ਵਾਪਸ ਆਉਣ ਦਾ ਕੋਈ ਰਾਹ ਨਹੀਂ, ਉਹਦੇ ਲਈ ਪ੍ਰਚਾਰ ਕੀਤਾ ਜਾਣਾ ਆ। ਪਰ ਯਾਦ ਰਹੇ ਉਸ ਸਮੇਂ ਇਹ ਸਭ ਖਤਮ ਹੋ ਚੁੱਕਿਆ ਆ, ਇਹ ਹੋ ਗਿਆ ਆ, ਇਹ ਤਾਂ ਹੁਣ ਪਿੱਛਾ ਕਰ ਰਿਹਾ ਹੈ। ਇੱਕ ਸੇਵਾ ਹੋਵੇਗੀ ਜੋ ਕਿ ਮਹਾਨ ਅਚੰਭੇ ਵਿਖਾਏਗੀ। ਯੋਏਲ ਨੇ ਇੰਜ ਆਖਿਆ ਆ, ਪਰ ਛੁਟਕਾਰੇ ਦੇ ਲਈ ਕੋਈ ਸਮਾਂ ਨਹੀਂ ਹੋਵੇਗਾ, ਇਹ ਸਭ ਖਤਮ ਹੋ ਚੁੱਕਿਆ ਹੋਵੇਗਾ। ਲੇਲੇ ਨੇ ਆਪਣੀ ਪੋਥੀ ਲੈ ਲਿਆ ਅਤੇ ਉਹਦਾ ਛੁਟਕਾਰਾ ਖਤਮ ਹੋ ਗਿਆ ਆ। ਜਿੱਦਾਂ ਯਸੂ ਨੇ ਪਹਿਲਾਂ ਪ੍ਰਚਾਰ ਕੀਤਾ ਅਤੇ ਰੱਦਿਆ ਗਿਆ, ਤਦ ਗਿਆ ਤੇ ਉਹਨਾਂ ਦਾ ਪਿੱਛਾ ਕੀਤਾ ਜੋ ਉੱਥੇ ਸਨ, ਉਹਨਾਂ ਨੂੰ ਪ੍ਰਚਾਰ ਕੀਤਾ ਜੋ ਕਿ ਕੈਦ ਵਿਚ ਸਨ, ਤੌਬਾ ਨਹੀਂ ਸੀ ਕਰ ਸਕਦੇ, ਮੁਕਤੀ ਦੇ ਲਈ ਕੋਈ ਸਮਾਂ ਨਹੀਂ, ਅਤੇ ਇਹੋ ਸੇਵਾ ਫੇਰ ਦੁਹਰਾਈ ਜਾਏਗੀ। ਕੀ ਭਲਾ ਇਹ ਸਦੀਪਕ ਨਾਸ ਹੋਇਆਂ ਲਈ ਤੀਜੀ ਖਿੱਚਿਆ ਕਿ ਜੇ ਉੱਥੇ ਇਹ ਹੈ, ਮੈਂ ਆਸ ਕਰਦਾ ਹਾਂ ਇਹ ਨਹੀਂ ਹੈ, ਕੀ ਹੈ ਜੇ ਹੈ, ਇੱਕ ਮਿੰਟ ਲਈ ਇਹਦੇ ਬਾਰੇ ਸੋਚੋ, ਜੇ ਭਲਾ ਇਹ ਹੈ, ਖੁਦਾ ਨਾ ਕਰੇ ਮੇਰੇ ਬੱਚੇ ਹਨ ਸਮਝੇ, ਪਰ ਇਹ ਯਕੀਨਨ ਇੱਥੇ ਬੜਾ ਨਿਕਟ ਜਾਪਦਾ ਆ। ਜਦ ਮੈਂ ਬੱਚਾ ਸਾਂ ਤਾਂ ਉਹ ਦਰਸ਼ਨ ਕਿਉਂ ਆਇਆ, ਕਿਉਂ ਮੈਂ ਪਹਿਲਾਂ ਕਦੇ ਇਹਦੇ ਬਾਰੇ ਨਹੀਂ ਸੋਚਿਆ, ਉਸ ਦਿਨ ਕਮਰੇ ਵਿਚ ਉਹ ਬੇਸੁਦੀ ਕਿਉਂ ਆਈ, ਆਖਿਆ ਇਹ ਹੈ ਇਹ ਤਾਂ ਠੀਕ ਨਾਸ ਹੋਇਆ ਆਤਮਿਆਂ ਦੇ ਵਿਚਕਾਏ ਹੈ। ਯਸੂ ਨੇ ਉਹਨਾਂ ਨੂੰ ਪ੍ਰਚਾਰ ਕੀਤਾ, ਗੁਆਹੀ ਦਿੱਤੀ, ਪਰ ਉਹਨਾਂ ਨੇ ਤੌਬਾ ਨਾ ਕੀਤੀ। ਜਿੰਨਾ ਵੱਧ ਮੈਂ ਪ੍ਰਚਾਰ ਕਰਦਾ ਹਾਂ ਉਹ ਬੁਰੇ ਹੀ ਹੁੰਦੇ ਜਾਂਦੇ ਹਨ, ਕੋਈ ਤੌਬਾ ਨਹੀਂ ਆ, ਇਹਦੇ ਲਈ ਕੋਈ ਜਗ੍ਹਾ ਨਹੀਂ ਆ। ਲੇਲੇ ਨੇ ਆਪਣੀ ਪੋਥੀ ਲੈ ਲਈ ਜਦ ਸੱਤਵੀਂ ਮੋਹਰ ਖੁੱਲਣ ਦੇ ਲਈ ਤਿਆਰ ਸੀ ਛੇਵੀਂ ਮੋਹਰ। ਯਾਦ ਰਹੇ ਉਹਨੇ ਸਾਡੇ ਕੋਲੋਂ ਸੱਤਵੀਂ ਮੋਹਰ ਲੁਕਾਈ ਆ, ਉਹ ਇਹ ਨੀ ਕਰੇਗਾ। ਜਦ ਫਰਿਸ਼ਤਾ ਖੜਾ ਹੋਇਆ ਹਰ ਰੋਜ਼ ਇਹ ਦੱਸਦਾ ਹੋਇਆ, ਪਰ ਤਦ ਉਹਨੇ ਉਹਦੇ ਤੇ ਨਹੀਂ ਦੱਸਿਆ, ਆਖਿਆ ਸੁਰਗ ਵਿਚ ਸੰਨਾਟਾ ਸੀ, ਕੋਈ ਨਹੀਂ ਸੀ ਜਾਣਦਾ ਇਹ ਪ੍ਰਭੂ ਦੀ ਆਮਦ ਸੀ। ਉਹ ਤੁਸੀਂ ਆਖਦੇ ਹੋ ਇਹ ਨਹੀਂ ਹੋ ਸਕਦਾ, ਮੈਂ ਆਸ ਕਰਦਾ ਹਾਂ ਕਿ ਇਹ ਨਹੀਂ ਆ, ਆਓ ਇੱਥੇ ਥੋੜਾ ਅਗਾਂਹ ਚੱਲੀਏ, ਮੈਂ ਕੁਝ ਲਿਖਿਆ ਹੋਇਆ ਆ, ਸਮਝੇ ਠੀਕ ਆ। ਯਾਦ ਰਹੇ ਉਹ ਜਿਹੜੀ ਗੁਲ ਸ਼ਰੇ ਅਡਾਉਂਦੀ ਆ, ਸੰਸਾਰ ਦੀਆਂ ਚੀਜ਼ਾਂ ਦੇ ਇਹਦੇ ਵਾਂਗ ਅਮਲ ਕਰਦੀ ਆ, ਉਹ ਗਿਰਜੇ ਜਾ ਸਕਦੀ ਆ ਅਤੇ ਇੱਕ ਸੰਤਨੀ ਵਾਂਗ ਵਤੀਰਾ ਕਰ ਸਕਦੀ ਆ, ਇਹਦਾ ਇਹਦੇ ਨਾਲ ਕੋਈ ਵਾਸਤਾ ਨਹੀਂ ਆ ਸਮਝੇ, ਪਰ ਉਹ ਮੋਈ ਹੋਈ ਆ ਜਦ ਉਹ ਜਿਉਂਦੀ ਹੀ ਆ। ਧਿਆਨ ਦਿਓ ਫਿਰਕਾ ਪ੍ਰਸਤੀਆਂ ਨੇ ਉਹਦੇ ਲਈ ਕੀ ਕੀਤਾ ਆ, ਉਹਨਾਂ ਨੇ ਉਹਨੂੰ ਪਵਿੱਤਰ ਬਚਨ ਪ੍ਰਚਾਰ ਕਰਨ ਵਾਲਾ ਬਣਾ ਦਿੱਤਾ ਆ, ਜੋ ਕਿ ਬਾਈਬਲ ਦੇ ਉਲਟਿਆ, ਉਹਨਾਂ ਨੇ ਉਹਨੂੰ ਪ੍ਰਚਾਰਕ ਬਣਾ ਦਿੱਤਾ ਆ, ਲਿਖਤਾਂ ਨੇ ਉਹਨੂੰ ਮਨਾ ਕੀਤਾ ਆ, ਹੁਣ ਉਹਨੂੰ ਹਾਕਮ ਨਗਰਪਤੀ ਅਧਿਕਾਰੀ ਅਤੇ ਦੇਸ਼ ਵਿਚ ਸਭ ਕੁਝ ਬਣਾਇਆ ਆ ਅਤੇ ਖੁਦਾ ਦੇ ਘਰ ਵਿਚ ਸੇਵਾਦਾਰ। ਜਦ ਉਹ ਹਰ ਪਾਪ ਦੀ ਦੋਸ਼ਣਿਆ ਜੋ ਕਿ ਕਦੇ ਕੀਤਾ ਗਿਆ ਉਹ ਇਹਦਾ ਕਾਰਨ ਆ, ਇਹ ਠੀਕ ਆ। ਹੁਣ ਮੈਂ ਨਹੀਂ ਆ, ਮੈਂ ਹੱਕਾਂ ਬਾਰੇ ਨਹੀਂ ਬੋਲ ਰਿਹਾ ਹਾਂ, ਉਹ ਦੋਸ਼ੀ ਆ, ਹਰੇਕ ਬੱਚੇ ਦੇ ਅੰਨੇ ਜੰਮਣ ਦਾ ਇਹ ਕਾਰਨ ਆ, ਹਰੇਕ ਕਬਰ ਖੋਦਣ ਦਾ ਉਹ ਕਾਰਨ ਆ, ਪਾਪ ਬਿਮਾਰੀ ਦੁੱਖ ਲਿਆਉਣ ਦਾ ਉਹ ਕਾਰਨ ਆ। ਇੱਕ ਐਂਬੂਲੈਂਸ ਘੰਟੀ ਨਹੀਂ ਵਜਾ ਸਕਦੀ ਜਦ ਤੱਕ ਔਰਤ ਨੇ ਇਹ ਨਹੀਂ ਕੀਤਾ, ਕੋਈ ਰੋਣਾ ਨਹੀਂ ਹੋ ਸਕਦਾ, ਕੋਈ ਪਾਪ ਨਹੀਂ, ਕੋਈ ਮੌਤ ਨਹੀਂ, ਕੋਈ ਦੁੱਖ ਨਹੀਂ, ਪਰ ਔਰਤ ਨੇ ਇਹ ਕੀਤਾ। ਪੁਲਪਟ ਤੇ ਪ੍ਰਚਾਰ ਕਰਨ ਜਾਣ ਲਈ ਖੁਦਾ ਉਹਨੂੰ ਮਨਾ ਕਰਦਾ ਆ, ਪਰ ਤਦ ਵੀ ਉਹ ਕਰਦੇ ਹਨ। ਫਿਰਕਾ ਪ੍ਰਸਤੀ ਵੇਖੋ ਇਹ ਕਿੱਥੇ ਆ, ਉਹ ਦੇਵੀ ਆ, ਕਿੰਜ ਸ਼ੈਤਾਨ ਕੰਮ ਕਰ ਰਿਹਾ ਆ, ਕਿਉਂ ਨਹੀਂ ਕੈਥੋਲਿਕ ਲੋਕ ਉਹਨਾਂ ਔਰਤਾਂ ਨੂੰ ਈਸ਼ਰ ਬਣਾਉਂਦੇ ਹਨ, ਉਹਨਾਂ ਅੱਗੇ ਪ੍ਰਾਰਥਨਾ ਕਰਦੇ ਹਨ, ਇਹ ਠੀਕ ਆ, ਮਰੀਅਮ ਦੇਵੀ ਅਤੇ ਹੋਰ ਹੋਰ। ਮੈਂ ਵੇਖਦਾ ਹਾਂ ਜਿੱਥੇ ਕਿ ਉਹਨਾਂ ਨੇ ਗਿਰਜਿਆਂ ਦੇ ਇਕੱਠ ਦੀ ਸਭਾ ਵਿਚ ਆਖਿਆ ਕਿ ਇੰਜ ਹੋਵੇਗਾ ਕਿ ਉਹ ਥੋੜੀ ਜਿਹੀ ਹੋਰ ਪ੍ਰਾਰਥਨਾ ਯਸੂ ਅੱਗੇ ਕਰਨਗੇ, ਜੇ ਇਹ ਪ੍ਰੋਟੈਸਟੈਂਟਾਂ ਨੂੰ ਅੰਦਰ ਲਿਆਉਣ ਵਿਚ ਮਦਦ ਕਰੇਗਾ, ਸਮਝੇ। ਉਹ ਮਿੱਠਾ ਕੀਤਾ ਗਿਆ, ਉਹਨਾਂ ਕਿਹਾ ਬਦਲਿਆ ਜਾ ਸਕਦਾ ਹੈ, ਸਮਝੇ। ਇਹ ਅੱਜ ਵੀ ਉਹ ਹੀ ਪੁਰਾਣਾ ਸ਼ੈਤਾਨ ਆ, ਬਾਈਬਲ ਨੇ ਇਹ ਆਖਿਆ ਆ ਕਿ ਉਹਨੇ ਸਭਨਾਂ ਦੇ ਮੱਥੇ ਉੱਤੇ ਇਹ ਨਿਸ਼ਾਨ ਲਗਵਾਇਆ ਜਿਨ੍ਹਾਂ ਦੇ ਨਾਮ ਲੇਲੇ ਦੇ ਜੀਵਨ ਦੀ ਪੋਥੀ ਵਿਚ ਲਿਖੇ ਹੋਏ ਨਹੀਂ ਸਨ। ਇਹ ਅੱਗਿਓ ਹੀ ਠਹਿਰਾਈ ਹੋਈ ਕਲੀਸਿਆ ਆ ਜਿਹਦੇ ਨਾਲ ਮੈਂ ਗੱਲਬਾਤ ਕਰ ਰਿਹਾ ਹਾਂ, ਉਹ ਨਹੀਂ ਜੋ ਉੱਥੇ ਬਾਹਰ ਹਨ, ਨਹੀਂ ਸ਼੍ਰੀਮਾਨ ਜੀ, ਹਰੇਕ ਸਮੂਹ ਦੇ ਵਿਚੋਂ ਉਹਨੇ ਆਪਣੇ ਅੱਗਿਓ ਹੀ ਠਹਿਰਾਏ ਹੋਏ ਖਿੱਚੇ ਹਨ, ਇਹਦੇ ਲਈ ਉਹ ਆ ਰਿਹਾ ਆ ਹਰੇਕ ਯੁੱਗ ਵਿਚ। ਪਰ ਉਥੇ ਉਹ ਖੜੀ ਆ, ਉਥੇ ਉਹ ਹੈ, ਇਹ ਹੈ ਉਹ ਵਚਨ ਦਾ ਪ੍ਰਚਾਰ ਕਰਦੀ ਆ, ਵਚਨ ਨੂੰ ਹੈਂਡਲ ਕਰਦੀ ਆ, ਦੇਵੀ ਬਣ ਗਈ ਆ ਅਤੇ ਹਰੇਕ ਪਾਪ ਦਾ ਕਾਰਨ ਆ। ਬਾਈਬਲ ਨੇ ਆਖਿਆ ਆ ਕਿ ਮੈਂ ਆਗਿਆ ਨਹੀਂ ਦਿੰਦਾ ਕਿ ਔਰਤ ਸਿਖਾਵੇ ਜਾਂ ਕੋਈ ਅਧਿਕਾਰ ਰੱਖੇ, ਪਰ ਆਗਿਆਕਾਰ ਰਹੇ ਜਿਵੇਂ ਵਿਵਸਥਾ ਵੀ ਆਖਦੀ ਆ, ਸਮਝੇ? ਅਤੇ ਉਹ ਇਹ ਕਰ ਨਹੀਂ ਸਕਦੇ, ਪਰ ਉਹ ਉਹਨੂੰ ਦੇਸ਼ ਦਾ ਹਾਕਮ ਬਣਾਉਂਦੇ ਹਨ, ਨਗਰਪਤੀ, ਹਾਕਮ, ਜਲਦੀ ਹੀ ਉਹ ਰਾਸ਼ਟਰਪਤੀ ਵੀ ਹੋਵੇਗੀ। ਯਕੀਨਨ ਇਹ ਹੋਈ ਨਾ ਗੱਲ, ਇਸ ਤਰੀਕੇ ਨਾਲ ਇਹ ਜਾਂਦਾ ਹੈ, ਸਮਝੇ? ਅਤੇ ਲੋਕ ਉਹ ਕਰਦੇ ਹਨ ਕਿਉਂਕਿ ਉਹ ਇਸ ਵਚਨ ਦੀ ਪਰਵਾਹ ਨਹੀਂ ਕਰਦੇ। ਨਹੀਂ ਸ਼੍ਰੀਮਾਨ ਜੀ, ਉਹ ਇਹਨੂੰ ਕਦੇ ਨਹੀਂ ਵੇਖਣਗੇ। ਉੱਥੇ ਖੜੇ ਯਹੂਦੀਆਂ ਦੀ ਵੱਲ ਵੇਖੋ, ਵਿਦਵਾਨ, ਵਧੀਆ ਆਦਮੀ। ਅਤੇ ਯਸੂ ਨੇ ਆਖਿਆ, ਤੁਸੀਂ ਆਪਣੇ ਪਿਤਾ ਸ਼ੈਤਾਨ ਤੋਂ ਹੋ, ਕੀ ਭਲਾ ਜੇ ਮੈਂ ਠੀਕ ਹੁਣੇ ਤੁਹਾਡੇ ਸਾਹਮਣੇ ਉਹਦੇ ਤੇ ਮੁਕਦਮਾ ਚਲਾਵਾਂ? ਆਓ ਇੱਕ ਮਿੰਟ ਯਤਨ ਕਰੀਏ ਅਤੇ ਖੁਦਾ ਮੈਨੂੰ ਮਾਫ਼ ਕਰੇ ਉਹਦੇ ਵਿਰੁੱਧ ਖੜੇ ਹੋਣ ਲਈ, ਪਰ ਇੱਕ ਮਿੰਟ ਵਾਸਤੇ ਤੁਹਾਨੂੰ ਕੁਝ ਵਿਖਾਉਣ ਲਈ। ਕੀ ਭਲਾ ਜੇ ਤੁਸੀਂ ਆਖੋ ਠੀਕ ਆ, ਖੁਦਾ ਦੀ ਮਹਿਮਾ ਹੋਵੇ, ਮੈਂ ਗੈਰ ਜ਼ੁਬਾਨਾਂ ਬੋਲੀਆਂ, ਹਾਲੇਲੂਯਾ, ਮੈਂ ਜਾਣਦਾ ਹਾਂ, ਹਾਂਜੀ ਮੈਂ ਪਾ ਲਿਆ ਆ, ਖੁਦਾ ਮੁਬਾਰਕ ਹੋਵੇ, ਹਾਂਜੀ ਓਏ ਹੋਏ ਤੁਸੀਂ ਪਾ ਲਿਆ। ਇਸਰਾਇਲ ਦੇ ਉਹਨਾਂ ਲੋਕਾਂ ਨੂੰ ਯਾਦ ਕਰੋ, ਬਾਈਬਲ ਨੇ ਆਖਿਆ ਆ ਕਿ ਲੋਕਾਂ ਨੂੰ ਬਾਹਰ ਬੁਲਾਉਣ ਤੋਂ ਬਾਅਦ ਮਿਸਰ ਵਿੱਚੋਂ ਉਹਨਾਂ ਨੂੰ ਬਚਾ ਲਿਆ, ਉਹਨੇ ਉਹਨਾਂ ਦਾ ਨਾਸ ਕੀਤਾ ਕਿਉਂਕਿ ਉਹ ਸੰਦੇਸ਼ ਤੇ ਨਹੀਂ ਚੱਲੇ, ਸਮਝੇ? ਉਹਨਾਂ ਸੁਰਗ ਵਿੱਚੋਂ ਮਨ ਖਾਦਾ, ਉਹਨਾਂ ਨੇ ਉਹ ਮਨ ਖਾਦਾ ਜਿਹੜਾ ਕਿ ਉਹਨਾਂ ਦੇ ਖਾਣ ਦੇ ਲਈ ਖੁਦਾ ਨੇ ਧਰਤੀ ਤੇ ਵਰਾਇਆ, ਅਤੇ ਦੂਤ ਦੀ ਹਜ਼ੂਰੀ ਵਿੱਚ ਖੜੇ ਹੋਏ ਅਤੇ ਅੱਗ ਦਾ ਥੰਮ ਵੇਖਿਆ ਅਤੇ ਪਰਮੇਸ਼ਵਰ ਦੀ ਆਵਾਜ਼ ਸੁਣੀ ਅਤੇ ਇਹਨੂੰ ਪੱਕਾ ਹੁੰਦਾ ਵੇਖਿਆ। ਅਤੇ ਤਦ ਕਿਉਂਕਿ ਉਹ ਕੋਰਾ ਦਾ ਵਿਸ਼ਵਾਸ ਕਰਨਾ ਚਾਹੁੰਦੇ ਸਨ, ਹੋਰ ਵੀ ਪਵਿੱਤਰ ਆਦਮੀ ਹੋ ਸਕਦੇ ਹਨ, ਅਤੇ ਇਹ ਉਹ ਅਤੇ ਹੋਰ ਹੋ ਸਕਦਾ ਆ, ਅਸੀਂ ਵੀ ਪਵਿੱਤਰ ਹੋਣਾ ਆ, ਅਸੀਂ ਇਹ ਸਭ ਕਰਨਾ ਆ, ਸਾਰੇ ਲੋਕ ਪਵਿੱਤਰ ਹਨ। ਖੁਦਾ ਨੇ ਆਖਿਆ ਆਪਣੇ ਆਪ ਨੂੰ ਉਹਨਾਂ ਤੋਂ ਵੱਖ ਕਰ ਲੈ, ਉਥੋਂ ਦੂਰ ਹੋ ਜਾ। ਮੂਸਾ ਨੇ ਆਖਿਆ ਜਿਹੜੇ ਪ੍ਰਭੂ ਦੀ ਵੱਲ ਹਨ ਮੇਰੇ ਨਾਲ ਆ ਜਾਓ, ਠੀਕ ਆ, ਸਮਝੇ? ਅਤੇ ਉਹਨੇ ਧਰਤੀ ਦਾ ਮੂੰਹ ਖੋਲ ਕੇ ਤੇ ਸਭ ਨੂੰ ਨਿਗਲ ਲਿਆ, ਸਮਝੇ? ਉਹ ਵੀ ਚੰਗੇ ਲੋਕ ਸਨ, ਯਕੀਨਨ ਉਹ ਸਨ, ਉਹ ਵਧੀਆ ਲੋਕ ਸਨ, ਹਾਂ ਸ਼੍ਰੀਮਾਨ ਜੀ, ਪਰ ਉਹਨੇ ਇਹ ਨਹੀਂ ਕੀਤਾ। ਉਹ ਸਭ ਨਹੀਂ ਜੋ ਆਖਦੇ ਹਨ ਪ੍ਰਭੂ ਪ੍ਰਭੂ, ਪਰ ਉਹ ਜਿਹੜਾ ਮੇਰੇ ਪਿਤਾ ਦੀ ਮਰਜ਼ੀ ਨੂੰ ਪੂਰਾ ਕਰਦਾ ਆ, ਉਹ ਨਹੀਂ ਜਿਹੜਾ ਸ਼ੁਰੂ ਕਰਦਾ ਆ, ਇਹ ਤਾਂ ਉਹ ਹੈ ਜਿਹੜਾ ਖਤਮ ਕਰਦਾ ਆ। ਛੋਟੇ ਰਸਤੇ ਨਹੀਂ ਹਨ, ਤੁਸੀਂ ਦੌੜ ਦੇ ਅੰਤ ਵਿੱਚ ਆਯੋਗ ਠਹਿਰ ਗਏ ਹੋ, ਛੋਟੇ ਰਸਤੇ ਨਹੀਂ, ਤੁਹਾਨੂੰ ਤਾਂ ਉਸੇ ਹੀ ਮਾਰਗ ਥਾਣੇ ਆਉਣਾ ਪੈਣਾ ਹੈ, ਜਿਸ ਤਰ੍ਹਾਂ ਕਿ ਲਿਖਤ ਨੇ ਆਖਿਆ ਹੈ। ਜੇ ਇਹ ਆਖਦਾ ਹੈ ਕਿ ਤੋਬਾ ਕਰੋ ਅਤੇ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਓ, ਤਾਂ ਤੁਸੀਂ ਪਵਿੱਤਰ ਆਤਮਾ ਦਾ ਦਾਨ ਪਾਓਗੇ। ਕੋਈ ਛੋਟਾ ਰਸਤਾ ਨਹੀਂ ਹੈ ਹੱਥ ਮਿਲਾਉਣਾ, ਗਿਰਜੇ ਵਿੱਚ ਸ਼ਾਮਲ ਹੋਣਾ ਜਾਂ ਫਿਰਕਾ ਪ੍ਰਸਤੀ ਵਿੱਚ। ਤੁਸੀਂ ਉਸ ਮਾਰਗ ਥਾਣੇ ਆਉਂਦੇ ਹੋ, ਤੁਸੀਂ ਆਪਣੇ ਆਪ ਵਿੱਚ ਜਦ ਤੱਕ ਮਰਨਾ ਜਾਓ ਅਤੇ ਪਰਮੇਸ਼ਵਰ ਦੇ ਆਤਮਾ ਤੋਂ ਜਨਮ ਲਓ, ਤੁਸੀਂ ਨਾਸ ਹੋ ਗਏ ਹੋ। ਬਸ ਇੰਨਾ ਹੀ ਆ, ਕੋਈ ਛੋਟਾ ਰਸਤਾ ਨਹੀਂ ਆ। ਤੁਸੀਂ ਆਖਦੇ ਹੋ ਠੀਕ ਆ, ਮੈਂ ਗਿਰਜੇ ਨਾਲ ਸੰਬੰਧ ਰੱਖਦਾ ਹਾਂ, ਮੈਂ ਜਾਣਦਾ ਹਾਂ ਇਹ ਚੰਗਾ ਆ, ਠੀਕ ਆ, ਮੇਰੀ ਮਾਂ, ਮੈਂ ਇਹਦਾ ਸ਼ੱਕ ਨਹੀਂ ਕਰਦਾ, ਪਰ ਇਹ ਤੁਸੀਂ ਉਹ ਜਿਹਦੇ ਨਾਲ ਮੈਂ ਗੱਲਬਾਤ ਕਰ ਰਿਹਾ ਹਾਂ, ਸਮਝੇ? ਤੁਹਾਨੂੰ ਉਸ ਰਸਤੇ ਥਾਣੀ ਆਉਣਾ ਪੈਣਾ ਆ, ਕਿਉਂਕਿ ਕੋਈ ਛੋਟੇ ਰਸਤੇ ਨਹੀਂ ਹਨ, ਤੁਸੀਂ ਨਿਆਂ ਦੇ ਦਿਨ ਆਯੋਗ ਠਹਿਰ ਜਾਓਗੇ। ਤੁਸੀਂ ਇੱਕ ਹੀ ਰਸਤੇ ਥਾਣੀ ਆਉਂਦੇ ਹੋ, ਸਿਰਫ ਇੱਕ ਹੀ ਮਾਰ ਗਿਆ ਅਤੇ ਮਸੀਹ ਉਹ ਮਾਰ ਗਿਆ, ਅਤੇ ਮਸੀਹ ਉਹ ਵਚਨਿਆ ਜਿਹੜਾ ਤੁਹਾਡੇ ਅੰਦਰ ਰਹਿੰਦਾ ਆ, ਜੋ ਕਿ ਹਰੇਕ ਚੀਜ਼ ਦੀ ਜਾਂਚ ਪੜਤਾਲ ਕਰਦਾ ਆ, ਜਿਹਦਾ ਕਿ ਉਹਨੇ ਇਹਦੇ ਸਮੇਂ ਵਿੱਚ ਵਾਅਦਾ ਕੀਤਾ ਹੈ, ਸਮਝੇ? ਕੀ ਤੁਹਾਨੂੰ ਇਹਦੀ ਸਮਝ ਆਈ? ਠੀਕ ਆ, ਹੁਣ ਧਿਆਨ ਦਿਓ, ਕੁਝ ਆਖਦੇ ਹਨ ਇਹ ਲੋਕ ਚੰਗੇ ਹਨ, ਯਕੀਨਨ ਮੈਂ ਨਹੀਂ ਆਖਦਾ ਕਿ ਉਹ ਚੰਗੇ ਲੋਕ ਨਹੀਂ ਹਨ, ਮੈਂ ਨਹੀਂ ਆਖਦਾ ਕਿ ਸੇਂਟ ਸਸੀਲੀਆ ਅਤੇ ਉਹ ਸਭ ਚੰਗੀਆਂ ਔਰਤਾਂ ਨਹੀਂ ਸਨ, ਏਦਾਂ ਹੀ ਮੇਰੀ ਮਾਂ ਵੀ ਸੀ, ਪਰ ਮੈਂ ਯਕੀਨਨ ਉਹਦੇ ਅੱਗੇ ਪ੍ਰਾਰਥਨਾ ਨਹੀਂ ਕਰਦਾ, ਯਕੀਨਨ ਨਹੀਂ। ਯਕੀਨਨ ਮੈਂ ਬਹੁਤ ਸਾਰੇ ਚੰਗੇ ਲੋਕ ਵੇਖੇ ਹਨ, ਪਰ ਉਹ ਦੇਵੀਆਂ ਨਹੀਂ ਹਨ, ਉਹ ਔਰਤਾਂ ਤੇ ਆਦਮੀ ਹਨ। ਖੁਦਾ ਅਤੇ ਆਦਮੀ ਦੇ ਦਰਮਿਆਨ ਇੱਕ ਹੀ ਵਿਚੋਲਾ ਹੈ। ਤਦ ਕਿਉਂ ਇੱਕ ਆਦਮੀ, ਇੱਕ ਪੈਂਤੇਕਾਸਟਲ ਸੰਸਾਰ ਦਾ ਆਦਮੀ, ਉਹ ਸਾਂਝਾ ਪੱਤਰ ਜਿਹੜਾ ਭਾਈ ਡੂਪਲੈਸਿਸ ਸਾਡੇ ਅਨਮੋਲ ਭਾਈ ਨੇ ਸਭ ਥਾਂ ਭੇਜਿਆ ਹੈ, ਹੋ ਸਕਦਾ ਆ ਕਿ ਤੁਹਾਡੇ ਵਿੱਚੋਂ ਕੁਝ ਇੱਕ ਦੇ ਕੋਲ ਇਹ ਹੈ, ਹਾਂਜੀ ਤੁਹਾਡੇ ਕੋਲ ਹੈ, ਗਿਰਜਿਆਂ ਦੇ ਇਕੱਠ ਦੀ ਸਭਾ ਵਿੱਚ ਪੋਪ ਦੇ ਪਾਸੇ ਵੱਲ ਆਖਿਆ, ਇਹ ਬਹੁਤ ਹੀ ਆਤਮਕ ਸੀ, ਇਹ ਆਤਮਾ ਦੀ ਪਰਖਿਆ, ਕੀ ਇਹ ਨਹੀਂ ਹੈ? ਉਹ ਪ੍ਰਭੂ ਦਾ ਆਤਮਾ ਉੱਥੇ ਸੀ, ਬਹੁਤ ਹੀ ਆਤਮਕ। ਹਾਂਜੀ, ਇਹ ਹੋਈ ਨਾ ਗੱਲ, ਕਿਉਂ? ਕਿਉਂਕਿ ਇਹ ਪ੍ਰੋਟੈਸਟੈਂਟਾਂ ਨੂੰ ਇਕੱਠੇ ਜੋੜਨ ਦਾ ਮੌਕਾ ਆ, ਜਿਹਦੇ ਲਈ ਅਸੀਂ ਸਾਲਾਂ ਬੱਧੀ ਲੜੇ ਹਾਂ, ਅਤੇ ਬਾਈਬਲ ਇਹਦੇ ਲਈ ਖੜੀ ਰਹੀ ਹੈ ਅਤੇ ਸਾਨੂੰ ਦੱਸਿਆ ਹੈ ਕਿ ਇਹ ਆਵੇਗਾ। ਅਤੇ ਇੱਕ ਸਭ ਤੋਂ ਮਹਾਨ ਨੇਤਾ ਅੰਦਰ ਆਉਂਦਾ ਆ ਅਤੇ ਆਖਿਆ, ਇਹ ਠੀਕ ਆ, ਅਤੇ ਇਹੋ ਕੁਝ ਹੀ ਅਸੀਂ ਕਰਦੇ ਹਾਂ, ਅਤੇ ਸਾਰੀ ਪ੍ਰੋਟੈਸਟੈਂਟ ਕਲੀਸਿਆ ਇਹਦਾ ਸ਼ਿਕਾਰ ਹੋ ਰਹੀ ਆ। ਅਤੇ ਬਿਲਕੁਲ ਠੀਕ, ਜੇ ਤੁਸੀਂ ਉੱਥੇ ਉਤਾਂ ਵੇਖੋ, ਯਹੋਵਾ ਇੰਜ ਫਰਮਾਉਂਦਾ ਆ, ਪਹਿਲਾਂ ਤਾਂ ਵਚਨ ਨੇ ਆਖਿਆ, ਤਦ ਪ੍ਰਭੂ ਦੇ ਆਤਮਾ ਨੇ ਆਖਿਆ ਸਨ 1933 ਵਿਚ, ਤੇ ਇਹ ਸਭ ਦੂਸਰੀਆਂ ਚੀਜ਼ਾਂ ਦੱਸੀਆਂ ਕਿ ਕੌਮਾਂ ਯੁੱਧ ਨੂੰ ਜਾਣਗੀਆਂ ਅਤੇ ਮਸ਼ੀਨਾਂ ਕਿਸ ਤਰ੍ਹਾਂ ਹੋਣਗੀਆਂ, ਅਤੇ ਹਰੇਕ ਚੀਜ਼ ਉਸ ਤਰ੍ਹਾਂ ਆਖਿਆ ਕਿ ਬਿਲਕੁਲ ਠੀਕ, ਜੋ ਅੰਤ ਦੇ ਸਮੇਂ ਹੋਵੇਗਾ। ਅਤੇ ਇੱਥੇ ਇਹ ਹੈ, ਇਹ ਕਦੇ ਵੀ ਫੇਲ ਨਹੀਂ ਹੋਇਆ। ਅਤੇ ਇੱਥੇ ਅਸੀਂ ਇਹਨੂੰ ਆਕਾਰ ਵਿੱਚ ਆਉਂਦੇ ਵੇਖ ਸਕਦੇ ਹਾਂ। ਬਹੁਤਾ ਸਮਾਂ ਨਹੀਂ ਹੋਇਆ, ਤੁਹਾਨੂੰ ਮੇਰਾ ਉਪਦੇਸ਼ ਈਜ਼ਬਲ ਧਰਮ ਉੱਤੇ ਯਾਦ ਹੈ। ਤੁਹਾਨੂੰ ਯਾਦ ਆ, ਅਲੀਸ਼ਾ ਉਸ ਵੇਰ ਮਾਰਗ ਵਿੱਚ ਆ ਰਿਹਾ ਸੀ ਉਹਨਾਂ ਨੂੰ ਦੱਸਣ ਲਈ, ਮੈਂ ਇਹਦੇ ਤੇ ਪ੍ਰਚਾਰ ਵੀ ਕੀਤਾ ਆ, ਸਮਝੇ? ਅਤੇ ਕਿੰਜ ਮੈਂ ਤਦ ਭਵਿੱਖਬਾਣੀ ਕੀਤੀ ਕਿ ਸਮਾਂ ਆਵੇਗਾ ਕਿ ਜਦ ਇਹ ਗਿਰਜਿਆਂ ਦੇ ਇਕੱਠ ਦੀ ਸਭਾ ਅੰਤ ਵਿੱਚ ਦਰਿੰਦੇ ਦਾ ਨਿਸ਼ਾਨ ਬਣ ਜਾਏਗੀ, ਕਿਉਂਕਿ ਇਹ ਦਰਿੰਦੇ ਨਾਲ ਜੁੜ ਜਾਵੇਗੀ। ਇਹ ਕਰ ਰਹੀ ਹੈ ਮੇਰੇ ਯੁੱਗ ਵਿੱਚ, ਮੈਂ ਇਹ ਵੇਖਣ ਲਈ ਜਿਉਂਦਾ ਰਿਹਾ ਹਾਂ। ਅਤੇ ਇੱਥੇ ਲੱਖਾਂ ਦੀ ਤਾਦਾਦ ਵਿੱਚ ਪ੍ਰੋਟੈਸਟੈਂਟ ਇਹਦਾ ਸ਼ਿਕਾਰ ਹੋ ਰਹੇ ਹਨ, ਕਿਉਂ? ਅਤੇ ਇਸੇ ਹੀ ਦੀ ਉਹ ਭਾਲ ਵਿੱਚ ਹਨ, ਉਹ ਅੰਨੇ ਹਨ। ਯਿਸੂ ਨੇ ਉਹਨਾਂ ਫਰੀਸੀਆਂ ਨੂੰ ਦੱਸਿਆ, ਤੁਸੀਂ ਅੰਨੇ ਦੇ ਅੰਨੇ ਆਗੂ ਹੋ, ਜੇ ਅੰਨਾ ਅੰਨੇ ਦੀ ਅਗਵਾਈ ਕਰੇ। ਉਹਨੇ ਕਿਹਾ ਕਿ ਉਹ ਸਭ ਖੱਡ ਵਿੱਚ ਨਹੀਂ ਡਿੱਗਣਗੇ, ਅਤੇ ਉੱਥੇ ਹੀ ਉਹ ਡਿੱਗਦੇ ਹਨ। ਮੈਂ ਇਹ ਕਿੰਜ ਵਿਸ਼ਵਾਸ ਕਰ ਸਕਦਾ ਹਾਂ ਕਿ ਇੱਕ ਆਦਮੀ ਜਿਹੜਾ ਮੇਰੇ ਨਾਲ ਖੜਾ ਰਿਹਾ ਹੋਵੇ ਅਤੇ ਮੇਰੇ ਨਾਲ ਗੱਲਬਾਤ ਕੀਤੀ ਹੋਵੇ, ਬੈਠ ਕੇ ਤੇ ਇਹਦਾ ਤਾਨਾ ਮਾਰੇ, ਸਮਝੇ? ਇਹ ਬੁੱਧਵਾਨਾਂ ਅਤੇ ਗਿਆਨੀਆਂ ਦੀਆਂ ਅੱਖਾਂ ਤੋਂ ਲੁਕਿਆ ਹੋਇਆ ਆ ਤੇ ਨਿਆਣਿਆਂ ਤੇ ਪ੍ਰਗਟਿਆ ਜਿਹੜੇ ਕਿ ਸਿੱਖਣਾ ਚਾਹੁੰਗੇ। ਮੈਂ ਜਾਣਦਾ ਹਾਂ ਕਿ ਕਿਸੇ ਦਿਨ ਮੈਨੂੰ ਮੇਰੀ ਜਾਨ ਦਾ ਮੁੱਲ ਤਾਰਨਾ ਪਵੇਗਾ। ਇਹ ਠੀਕ ਆ, ਇਹ ਹੋਣ ਜਾ ਰਿਹਾ ਆ, ਪਰ ਇੱਥੇ ਤਾਂ ਸੱਚਾਈ ਜਾਣੀ ਜਾ ਰਹੀ ਆ। ਓਫੋਏ, ਇਸ ਪਵਿੱਤਰ ਆਤਮਾ ਦੀ ਯੋਜਨਾ ਦੇ ਲਈ ਪਹਿਲਾਂ ਜੋ ਮਰਿਆ ਯੂਹੰਨਾ ਬਪਤਿਸਮਾ ਦੇਣ ਵਾਲਾ ਸੀ, ਪਰ ਉਹਨੇ ਕੰਨੀ ਨਹੀਂ ਕਤਰਾਈ, ਉਹ ਆਦਮੀ ਵਾਂਗ ਮਰਿਆ। ਉਹ ਤਦ ਪ੍ਰਭੂ ਯਿਸੂ ਆਇਆ, ਉਹਨਾਂ ਨੇ ਉਹਨੂੰ ਸਲੀਬ ਚਾੜ ਦਿੱਤਾ, ਉਹਨੇ ਪ੍ਰਚਾਰ ਕੀਤਾ ਕਿ ਆਤਮਾ ਆਦਮੀ ਨੂੰ ਪਾਪ ਤੋਂ ਬਚਾਵੇਗਾ। ਕੀ ਇਹ ਠੀਕ ਆ? ਤਦ ਉਹਨਾਂ ਨੇ ਇਸਤੀਫਾਨ ਨੂੰ ਪਥਰਾਓ ਕੀਤਾ, ਉਹਨੇ ਪਾਪ ਦੇ ਵਿਰੁੱਧ ਪ੍ਰਚਾਰ ਕੀਤਾ, ਉਹਨੇ ਉਹਨਾਂ ਨੂੰ ਬੜਾ ਕ੍ਰੋਧਿਤ ਕੀਤਾ, ਉਹਨਾਂ ਨੇ ਉਹਦੇ ਸਿਰ ਨੂੰ ਮਾਰਿਆ, ਪਰ ਉਹ ਆਤਮਾ ਵਿੱਚ ਮਰਿਆ, ਉਹਨੇ ਆਤਮਾ ਤਿਆਗ ਦਿੱਤਾ ਅਤੇ ਦੂਸਰਿਆਂ ਵਿੱਚ ਸ਼ਾਮਿਲ ਹੋਣ ਲਈ ਚਲਿਆ ਗਿਆ। ਉਹ ਜੀਵਨ ਦੇਣ ਵਾਲਾ ਜਜਮਾਨ ਪਤਰਸ ਅਤੇ ਪੌਲੁਸ ਹਨ, ਅਤੇ ਯੂਹੰਨਾ ਰਬੀ, ਉਹਨਾਂ ਨੇ ਆਪਣੇ ਜੀਵਨ ਤਿਆਗ ਦਿੱਤੇ ਤਾਂ ਕਿ ਸੁਸਮਾਚਾਰ ਚਮਕ ਸਕੇ। ਉਹਨਾਂ ਕੀ ਕੀਤਾ? ਉਹਨਾਂ ਨੇ ਪੁਰਾਣੇ ਨਬੀਆਂ ਦੇ ਨਾਲ ਆਪਣੇ ਲਹੂ ਨੂੰ ਰਲਾਇਆ ਤਾਂ ਕਿ ਪਰਮੇਸ਼ਰ ਦਾ ਸੱਚਾ ਵਚਨ ਇਮਾਨਦਾਰੀ ਨਾਲ ਦੱਸਿਆ ਜਾਵੇਗਾ। ਜਗਵੇਦੀ ਹੇਠ ਆਤਮੇ ਪੁਕਾਰ ਰਹੇ ਸਨ, ਕਿੰਨਾ ਚਿਰ? ਪ੍ਰਭੂ ਉਹਨਾਂ ਸਭ ਨੂੰ ਸਜ਼ਾ ਦੇਵੇ ਜਿਨ੍ਹਾਂ ਗਲਤ ਕੀਤਾ ਆ, ਪਰ ਹੋਰ ਹੋਣਗੇ ਜੋ ਕਿ ਆਪਣੇ ਜੀਵਨ ਦਾ ਲਹੂ ਦੇਣਗੇ। ਹਾਂਜੀ, ਇਹ ਠੀਕ ਆ। ਇਸ ਪਵਿੱਤਰ ਆਤਮਾ ਦੇ ਸੁਸਮਾਚਾਰ ਅਤੇ ਇਹਦੇ ਲਾਲ ਸੂਏ ਹੜ ਦੇ ਲਈ ਅਤੇ ਲਹੂ ਦੇ ਨਾਲ ਚੁੰਦਾ ਰਹਿੰਦਾ ਆ। ਹਾਂਜੀ, ਕਿਸੇ ਦਿਨ ਇਹ ਕਰੇਗਾ, ਪਰ ਮੈਂ ਉਸ ਘੜੀ ਦੇ ਇੰਤਜ਼ਾਰ ਵਿੱਚ ਹਾਂ ਜਦੋਂ ਇਹ ਖਤਮ ਹੋ ਜਾਵੇਗਾ। ਕਿਸੇ ਭੈਣ ਨੂੰ ਇੱਕ ਸੁਪਨਾ ਆਇਆ, ਉਹਨੇ ਇਹ ਮੈਨੂੰ ਭੇਜ ਦਿੱਤਾ, ਮੈਂ ਉਹਨਾਂ ਨੂੰ ਵੇਖਿਆ ਕਿ ਉਸ ਕਲੀਸਿਆ ਨੇ ਇਹ ਰਾਹ ਤਿਆਰ ਕੀਤਾ ਆ ਤੇ ਉਹ ਮੈਨੂੰ ਗੁਪਤ ਢੰਗ ਨਾਲ ਮਾਰ ਸੁੱਟਣਗੇ। ਜਦ ਮੈਂ ਆਪਣੀ ਕਾਰ ਵਿੱਚੋਂ ਬਾਹਰ ਨਿਕਲਾਂਗਾ, ਅੰਦਰ ਜਾਣ ਤੇ ਗੋਲੀ ਚਲਾਈ ਜਾਏਗੀ। ਪਰ ਆਖਿਆ ਕਿ ਤਦ ਆਤਮਾ ਨੇ ਆਖਿਆ, ਇਸ ਸਮੇਂ ਨਹੀਂ ਪਰ ਇਹ ਬਾਅਦ ਵਿੱਚ ਹੋਵੇਗਾ। ਉਫੂ, ਖੁਦਾ ਨਾ ਕਰੇ ਮੈਂ ਕਿਸੇ ਚੀਜ਼ ਤੇ ਸਮਝੌਤਾ ਕਰਾਂ, ਮੈਂ ਕੁਝ ਨਹੀਂ ਜਾਣਦਾ, ਪਰ ਯਿਸੂ ਮਸੀਹ ਅਤੇ ਉਹਨੂੰ ਸਲੀਬ ਚੜੇ ਹੋਏ ਨੂੰ ਅਸੀਂ ਭਿਆਨਕ ਦਿਨ ਵਿੱਚ ਰਹਿ ਰਹੇ ਹਾਂ। ਪਾਪ ਨੇ ਇਹ ਕੀਤਾ ਆ। ਹਾਂਜੀ, ਉਹਨਾਂ ਨੇ ਇਸਤੀਫਾਨ ਨੂੰ ਪਥਰਵਾ ਕੀਤਾ, ਉਹਨਾਂ ਨੇ ਯੂਹੰਨਾ ਦਾ ਸਿਰ ਕਟਵਾ ਦਿੱਤਾ, ਉਹਨੇ ਕੀਤਾ। ਮੈਂ ਨਹੀਂ ਜਾਣਦਾ ਕਿ ਕਿੰਜ ਅਸੀਂ ਆਪਣਾ ਦੇਵਾਂਗੇ, ਪਰ ਕਿਸੇ ਦਿਨ ਇਹ ਹੋਵੇਗਾ। ਠੀਕ ਆ, ਧਿਆਨ ਦਿਓ, ਸੰਤ ਯੂਹੰਨਾ ਵਿੱਚ ਜੇ ਤੁਸੀਂ ਉਹਦੇ ਉੱਤੇ ਲਿਖਤ ਚਾਹੁੰਦੇ ਹੋ, ਸੰਤ ਯੂਹੰਨਾ 6:49 ਆਇਤ ਆ, ਉਹਨਾਂ ਨੇ ਮਨ ਖਾਦਾ ਅਤੇ ਯਿਸੂ ਨੇ ਆਖਿਆ ਅਤੇ ਉਹ ਸਭ ਮਰ ਗਏ। ਆਖੋ, ਠੀਕ ਆ, ਮੇਰੀ ਭੈਣ, ਮੈਂ ਇਸ ਔਰਤ ਨੂੰ ਆਤਮਾ ਵਿੱਚ ਨੱਚਦੇ ਵੇਖਿਆ। ਉਹ ਹਾਂਜੀ ਉਹ ਮੈਂ ਉਹਨੂੰ ਇਹ ਕਰਦੇ ਵੇਖਦਾ ਹਾਂ, ਮੈਂ ਉਹਨੂੰ ਗੈਰ ਜ਼ਬਾਨਾ ਬੋਲਦੇ ਵੇਖਿਆ ਆ, ਮੈਂ ਉਹਨੂੰ ਵੇਖਿਆ ਆ। ਹਾਂਜੀ ਇਹ ਸੁਣਿਆ ਕਿਹਾ, ਉਸ ਦਿਨ ਬਹੁਤ ਸਾਰੇ ਮੇਰੇ ਕੋਲ ਆਉਣਗੇ ਅਤੇ ਆਖਣਗੇ ਮੈਂ ਇਹ ਸਭ ਕੁਝ ਕੀਤਾ ਆ। ਸਮਝੇ ਉਹਨਾਂ ਨੇ ਉਜਾੜ ਵਿਚ ਮਨ ਖਾਧਾ, ਯਸੂ ਨੇ ਆਖਿਆ ਅਤੇ ਉਹ ਸਭ ਸਦੀਪਕ ਤੌਰ ਤੇ ਵੱਖ ਹੋ ਗਏ ਹਨ, ਉਹ ਮਰ ਗਏ ਹਨ, ਸਦੀਪਕ ਤੌਰ ਤੇ ਜਾ ਚੁੱਕੇ ਹਨ, ਉਹ ਠੀਕ ਉੱਥੇ ਉਜਾੜ ਵਿਚ ਨਾਸ ਹੋ ਗਏ। ਤੁਹਾਨੂੰ ਯਾਦ ਆ ਇਬਰਾਨੀਆਂ ਉਹਦਾ 6 ਅਧਿਆਏ, ਜਿਨ੍ਹਾਂ ਨੂੰ ਇੱਕ ਵਾਰੀ ਸੱਚ ਤੋਂ ਜਾਣੂ ਕਰਵਾਇਆ ਗਿਆ ਸੀ ਤੇ ਉਹਨਾਂ ਇਹਦੇ ਵਿਚ ਚੱਲਣ ਤੋਂ ਨਾ ਕਰ ਦਿੱਤੀ, ਉਹਨਾਂ ਦੇ ਲਈ ਹੋਰ ਤੋਬਾ ਦਾ ਮੌਕਾ ਨਹੀਂ ਆ। ਸਮਝੇ ਇੱਕ ਸਰਹੱਦੀ ਵਿਸ਼ਵਾਸ, ਜਦ ਆਖਰੀ ਵਾਰ ਲਈ ਇੱਕ ਵਿਅਕਤੀ ਨੂੰ ਸੱਚ ਪੇਸ਼ ਕੀਤਾ ਜਾਂਦਾ ਆ ਅਤੇ ਉਹ ਇਹਨੂੰ ਕਬੂਲ ਕਰਨ ਤੋਂ ਨਾ ਕਰ ਦਿੰਦੇ ਹਨ। ਇਬਰਾਨੀਆਂ ਦੀ ਪੁਸਤਕ ਦੇ ਅਨੁਸਾਰ ਸਮਝੇ ਸੰਸਾਰ ਵਿਚ ਅਜਿਹਾ ਕੁਝ ਨਹੀਂ ਆ ਜੋ ਕਿ ਕਦੇ ਉਹਨਾਂ ਨੂੰ ਬਚਾ ਸਕਦਾ ਆ, ਉਹ ਖਤਮ ਹੋ ਚੁੱਕੇ ਹਨ, ਕੋਈ ਤੋਬਾ ਨਹੀਂ, ਕੋਈ ਛੁਟਕਾਰਾ ਨਹੀਂ, ਉਹਨਾਂ ਲਈ ਕੁਝ ਵੀ ਬਾਕੀ ਨਹੀਂ ਬਚਿਆ ਹੈ, ਉਹ ਸਦੀਪਕ ਤੌਰ ਤੇ ਵੱਖ ਹੋ ਚੁੱਕੇ ਹਨ। ਬਾਈਬਲ ਨੇ ਇੰਜ ਹੀ ਆਖਿਆ ਹੈ, ਉਹ ਡਰਾਉਣੀ ਅੱਗ ਅਤੇ ਕ੍ਰੋਧ ਦੀ ਤਾਂਘ ਵਿਚ ਹਨ ਜੋ ਕਿ ਵਿਰੋਧੀ ਨੂੰ ਖਾ ਜਾਵੇਗੀ। ਅਤੇ ਜਦ ਸੁਸਮਾਚਾਰ ਦੀ ਸਚਾਈ ਸਿੱਧ ਕੀਤੀ ਗਈ ਆ ਤੇ ਪੂਰੇ ਤੌਰ ਤੇ ਪ੍ਰਮਾਣਿਤ ਕੀਤੀ ਗਈ ਆ ਅਤੇ ਤਦ ਮੁੜ ਕੇ ਤੇ ਇਹਦੇ ਤੋਂ ਦੂਰ ਚਲੇ ਜਾਣਾ, ਉਹ ਖਤਮ ਹੋ ਗਏ ਹਨ। ਬਸ ਇਨਾ ਹੀ ਆ, ਇਹ ਭਿਆਨਕ ਆ, ਪਰ ਮੈਂ ਇਹ ਦੱਸਣਾ ਹੀ ਆ। ਯਾਦ ਰਹੇ ਦੂਤ ਜਿਹੜੇ ਆਪਣੀ ਪਦਵੀ ਵਿਚ ਬਣੇ ਨਹੀਂ ਰਹੇ ਪਰ ਉੱਥੇ ਕੈਦ ਵਿਚ ਹਨੇਰੇ ਵਿਚ ਛੱਡੇ ਗਏ ਹਨ, ਜਿੱਥੇ ਕਿ ਸੰਸਾਰ ਅੱਜ ਉਸੇ ਕੈਦ ਵਿਚ ਚੱਲ ਰਿਹਾ ਹੈ, ਕੋਈ ਤੋਬਾ ਨਹੀਂ ਆ। ਯਾਦ ਰਹੇ ਕੁਝ ਸਾਲ ਪਹਿਲਾਂ ਮੈਂ ਆਖਿਆ ਜਦ ਮੈਂ ਸ਼ਿਕਾਗੋ ਤੋਂ ਆਇਆ ਸਾਂ, ਜਾਂ ਤਾਂ ਅਮਰੀਕਾ ਇਸ ਸਾਲ ਇਹਨੂੰ ਕਬੂਲ ਕਰ ਲਵੇਗਾ ਜਾਂ ਫੇਰ ਉਹ ਇਹਨੂੰ ਕਬੂਲ ਹੀ ਨਹੀਂ ਕਰੇਗੀ। ਸਮਝੇ ਉਹ ਕਿੱਥੇ ਜਾ ਚੁੱਕੀ ਆ। ਹਾਂਜੀ ਹੁਣ ਮੈਂ ਹੈਰਾਨ ਆ ਜੇ ਤੀਜੀ ਖਿੱਚ ਹੋ ਸਕਦੀ ਆ। ਹੇ ਖੁਦਾਇਆ ਕਾਸ਼ ਕਿ ਇਹ ਮੇਰੇ ਤੋਂ ਦੂਰ ਰਹੇ। ਕੀ ਇਹ ਉਹ ਹੈ ਜਿਹਦੇ ਲਈ ਤੀਜੀ ਖਿੱਚਿਆ? ਕੀ ਇਹ ਹੋ ਸਕਦਾ ਆ? ਉਹ ਮੇਰਿਆ ਮਿੱਤਰੋ ਇਹਦੇ ਬਾਰੇ ਸੋਚੋ, ਇਹਦੇ ਬਾਰੇ ਸੋਚੋ, ਮੈਂ ਪਸੰਦ ਨਹੀਂ ਕਰਦਾ। ਯਸੂ ਨੇ ਆਖਿਆ ਇਸ ਕਿਸਮ ਦੀ ਮਕਾਰੀ ਜੇ ਤੁਸੀਂ ਲਿਖਣਾ ਚਾਹੁੰਦੇ ਹੋ ਤਾਂ ਮਤੀ 23:7 ਮੇਰੇ ਕੋਲ ਇੱਥੇ ਹੈ, ਇਹਨੂੰ ਪੜ੍ਹੋ। ਪਰ ਤੁਸੀਂ ਵੇਖ ਸਕਦੇ ਹੋ, ਤੁਸੀਂ ਅੰਨੇ ਫਰੀਸੀਓ, ਕੀ ਤੁਹਾਡੇ ਕੋਲ ਕੁਝ ਮਿੰਟ ਹੈਗੇ? ਆਓ ਵੇਖੀਏ, ਆਓ ਉਸ ਦੀ ਵੱਲ ਮੁੜੀਏ, ਕਿਉਂਕਿ ਮੈਂ ਆਖਿਆ ਕਿ ਇਹਨੂੰ ਪੜ੍ਹੋ, ਉੱਥੇ ਕੁਝ ਹੈ ਸੀ, ਮੈਂ ਇਹਨੂੰ ਪਹਿਲਾਂ ਪੜ੍ਹਨਾ ਚਾਹੁੰਦਾ ਹਾਂ, ਹੁਣ ਮੈਂ ਹੋ ਸਕਦਾ ਆ ਕਿਸੇ ਹੋਰ ਨੂੰ ਕੱਟ ਕਰਦਿਆਂ ਤੇ ਆਓ ਇੱਕ ਮਿੰਟ ਵਾਸਤੇ ਇਹਨੂੰ ਲਈਏ। ਮਤੀ 23:1 ਲਈ ਠੀਕ ਆ, ਅਤੇ ਅਸੀਂ 27ਵੀਂ ਆਇਤ ਤੋਂ ਸ਼ੁਰੂ ਕਰਾਂਗੇ। ਹੁਣ ਸੁਣੋ, ਜਦ ਤੁਸੀਂ ਘਰ ਜਾਂਦੇ ਹੋ ਤਾਂ ਤੁਸੀਂ ਸਾਰਾ ਪੜ੍ਹ ਲੈਣਾ, ਜੇ ਤੁਸੀਂ ਚਾਹੋ ਤਾਂ ਥੋੜੇ ਜਿਹੇ ਹੋਰ ਮਿੰਟ। ਹੁਣ ਇੱਥੇ ਗੌ ਕਰੋ, ਮਤੀ 23:27 ਤੋਂ ਸ਼ੁਰੂ ਕਰਕੇ ਗ੍ਰੰਥੀਓ ਤੁਹਾਡੇ ਉੱਤੇ ਹਾਏ। ਹੁਣ ਯਾਦ ਰਹੇ ਇਹ ਪਵਿੱਤਰ ਜਨ ਹੈ ਜਿਹਦੇ ਨਾਲ ਉਹ ਗੱਲਬਾਤ ਕਰ ਰਿਹਾ ਹੈ। ਹੇ ਕਪਟੀ ਗ੍ਰੰਥੀਓ ਅਤੇ ਫਰੀਸੀਓ, ਤੁਹਾਡੇ ਉੱਤੇ ਹਾਏ ਹਾਏ, ਕਿਉਂ ਜੋ ਤੁਸੀਂ ਕਲੀ ਫੇਰੀਆਂ ਹੋਈਆਂ ਕਬਰਾਂ ਵਰਗੇ ਹੋ। ਇਹ ਮਰੇ ਹੋਏ ਲੋਕ ਹਨ, ਸਮਝੇ, ਜਿਹੜੀਆਂ ਬਾਹਰੋਂ ਤਾਂ ਸੋਹਣੀਆਂ ਦਿਸਦੀਆਂ ਹਨ ਪਰ ਅੰਦਰੋਂ ਮੁਰਦਿਆਂ ਦੀਆਂ ਹੱਡੀਆਂ ਅਤੇ ਹਰ ਪ੍ਰਕਾਰ ਦੀ ਪਲੀਤੀ ਨਾਲ ਭਰੀਆਂ ਹੋਈਆਂ ਹਨ। ਮਕਾਰੀਆਂ ਅਤੇ ਦੁਸ਼ਮਣੀਆਂ ਅਤੇ ਝਗੜੇ ਉਹਨਾਂ ਦੇ ਅੰਦਰ ਵਾਰ-ਵਾਰ ਮੈਂ ਵਿਦਵਾਨ ਫਲਾਣਾ ਫਲਾਣਾ ਹਾਂ। ਇਸੇ ਤਰ੍ਹਾਂ ਤੁਸੀਂ ਵੀ ਬਾਹਰੋਂ ਮਨੁੱਖਾਂ ਨੂੰ ਧਰਮੀ ਵਿਖਾਈ ਦਿੰਦੇ ਹੋ। ਗਿਰਜਿਆਂ ਦੇ ਇਕੱਠ ਦੀ ਸਭਾ ਵੱਲ ਵੇਖੋ ਤੇ ਉੱਥੇ ਪੈਂਤੇਕਾਸਟਲਸ ਬੈਠੇ ਹੋਏ ਹਨ ਪਰ ਅੰਦਰੋਂ ਕਪ ਅਰ ਕੂਧਰਮ ਨਾਲ ਭਰੇ ਹੋਏ ਹਨ। ਕੂਧਰਮ ਕੀ ਆ? ਕੁਝ ਅਜਿਹਾ ਜਿਹੜਾ ਕਿ ਤੁਸੀਂ ਅਸਲ ਵਿਚ ਜਾਣਦੇ ਹੋ ਕਿ ਠੀਕ ਆ ਪਰ ਤੁਸੀਂ ਇਹਨੂੰ ਕਰੋਗੇ ਨਹੀਂ। ਯਸੂ ਹੁਣ ਗੌ ਕਰੋ ਕਿਹੜੀ ਪੀੜੀ ਉੱਤੇ ਉਹ ਇਹ ਪਾ ਰਿਹਾ ਆ। ਹੇ ਕਪਟੀ ਗ੍ਰੰਥੀਓ ਅਤੇ ਫਰੀਸੀਓ, ਤੁਹਾਡੇ ਉੱਤੇ ਹਾਏ ਹਾਏ, ਕਿਉਂ ਜੋ ਤੁਸੀਂ ਨਬੀਆਂ ਦੀਆਂ ਕਬਰਾਂ ਬਣਾਉਂਦੇ ਹੋ ਅਤੇ ਧਰਮੀਆਂ ਦੀ ਸਮਾਧਾਂ ਸਵਾਰਦੇ ਹੋ। ਸਮਝੇ ਉਹ ਨਬੀ ਅਤੇ ਆਖਦੇ ਹੋ ਜੇ ਅਸੀਂ ਆਪਣੇ ਪਿਓ ਦਾਦਿਆਂ ਦੇ ਦਿਨਾਂ ਵਿਚ ਹੁੰਦੇ ਤਾਂ ਉਹਨਾਂ ਨਾਲ ਨਬੀਆਂ ਦੇ ਖੂਨ ਵਿਚ ਸਾਂਝੀ ਨਾ ਹੁੰਦੇ। ਅਸੀਂ ਪ੍ਰਭੂ ਦਾ ਵਚਨ ਮੰਨ ਲਿਆ ਹੁੰਦਾ ਜੇ ਅਸੀਂ ਪਿਛਾਂ ਉਹਨਾਂ ਦਿਨਾਂ ਵਿਚ ਰਹਿੰਦੇ ਹੁੰਦੇ। ਗੌ ਕਰੋ, ਸੋ ਤੁਸੀਂ ਆਪਣੇ ਉੱਤੇ ਗਵਾਹੀ ਦਿੰਦੇ ਹੋ ਜੋ ਅਸੀਂ ਨਬੀਆਂ ਦੇ ਖੂਨੀਆਂ ਦੇ ਪੁੱਤਰ ਹਾਂ। ਤੁਸੀਂ ਆਪਣੇ ਪਿਓ ਦਾਦਿਆਂ ਦੇ ਮਾਪ ਨੂੰ ਭਰੀ ਜਾਓ ਅਤੇ ਇਹੋ ਹੀ ਕੁਝ ਹੋ ਰਿਹਾ ਆ। ਹੁਣ ਗੌ ਕਰੋ ਕਿ ਉਹ ਇੱਥੇ ਕੀ ਆਖਦਾ ਹੈ। ਹੇ ਸੱਪੋ, ਹੇ ਨਾਗਾਂ ਦੇ ਬੱਚਿਓ, ਤੁਸੀਂ ਨਰਕ ਦੇ ਡੰਨੋ ਕਿਸ ਬਿਧ ਭਜੋਗੇ? ਤੁਸੀਂ ਕਿੰਜ ਇਹ ਕਰ ਸਕਦੇ ਹੋ? ਹੁਣ ਉਹ ਸੇਵਾਦਾਰਾਂ ਦੇ ਨਾਲ ਗੱਲਬਾਤ ਕਰ ਰਿਹਾ ਹੈ। ਸਮਝੇ ਇਹ ਠੀਕ ਆ, ਪਵਿੱਤਰ ਆਦਮੀ, ਤੁਸੀਂ ਕਿਵੇਂ ਖੜੇ ਹੋ ਸਕਦੇ ਹੋ? ਅਤੇ ਜਾਣੋ ਕਿ ਬਾਈਬਲ ਭਵਿੱਖਬਾਣੀ ਕਰਦੀ ਆ ਤੇ ਉਹਨਾਂ ਲੋਕਾਂ ਨੂੰ ਦੱਸਦੀ ਆ ਕਿ ਉਹ ਇਹ ਨਾ ਕਰਨ ਅਤੇ ਤੁਸੀਂ ਖੜੇ ਹੋ ਕੇ ਤੇ ਕੁਝ ਖਰਾਬ ਤੇ ਬਦਬੂ ਵਾਲੇ ਡਾਲਰਾਂ ਦੇ ਲਈ ਸਮਝੌਤਾ ਕਰਦੇ ਹੋ ਕੁਝ ਮਸ਼ਹੂਰੀ ਦੇ ਲਈ ਤੇ ਕੋਈ ਤੁਹਾਡੀ ਪਿੱਠ ਤੇ ਥੱਪ ਥਪਾਏ ਤੇ ਤੁਹਾਨੂੰ ਡਾਕਟਰ ਆਖੇ ਤੁਸੀਂ ਕਿੰਝ ਆਖ ਸਕਦੇ ਹੋ ਕਿ ਤੁਸੀਂ ਉਹਨਾਂ ਲੋਕਾਂ ਨੂੰ ਪਿਆਰ ਕਰਦੇ ਹੋ ਮੈਂ ਟੇਪਾਂ ਉੱਤੇ ਵੀ ਪ੍ਰਚਾਰ ਕਰ ਰਿਹਾ ਹਾਂ ਸਮਝੇ ਤੁਸੀਂ ਕਿਵੇਂ ਆਖ ਸਕਦੇ ਹੋ ਕਿ ਤੁਸੀਂ ਉਹਨਾਂ ਲੋਕਾਂ ਨਾਲ ਪਿਆਰ ਕਰਦੇ ਹੋ ਅਤੇ ਅਜਿਹੀ ਚੀਜ਼ ਹੋ ਜਾਣ ਦਿਓ ਸਮਝੇ ਤੁਸੀਂ ਫਰੀਸੀਓ ਤੁਸੀਂ ਅੰਨਿਓ ਤੁਸੀਂ ਸੱਪੋ ਤੁਸੀਂ ਨਾਗਾਂ ਦੇ ਬੱਚਿਓ ਤੁਸੀਂ ਨਰਕ ਦੀ ਸਜ਼ਾ ਤੋਂ ਕਿਸ ਬਿਧ ਭਜੋਗੇ ਕਿਵੇਂ ਇੱਕ ਆਦਮੀ ਅੱਜ ਜੋ ਕਿ ਜਾਣਦਾ ਆ ਕਿ ਇਹ ਚੀਜ਼ਾਂ ਗਲਤ ਹਨ ਅਤੇ ਉੱਥੇ ਖੜਾ ਹੁੰਦਾ ਆ ਆਪਣੀ ਮੰਡਲੀ ਨੂੰ ਰੱਖਣ ਲਈ ਆਪਣੀ ਮਿਸ਼ਨ ਨੂੰ ਵਧਾਉਣ ਲਈ ਤੇ ਔਰਤਾਂ ਤੇ ਆਦਮੀਆਂ ਨੂੰ ਦੱਸਣ ਵਿੱਚ ਫੇਲ ਹੁੰਦਾ ਆ ਤੁਸੀਂ ਨਰਕ ਦੇ ਗਜ਼ਬ ਤੋਂ ਕਿੰਝ ਬਚੋਗੇ ਜਦ ਕਿ ਇਹ ਤੁਹਾਡੇ ਲਈ ਹੀ ਬਣਾਇਆ ਗਿਆ ਹੈ ਤੁਸੀਂ ਇਹ ਕਿੰਝ ਕਰੋਗੇ ਸਮਝੇ ਸੁਣੋ ਇੱਥੇ ਸੁਣੋ ਇਹ ਕੀ ਹੋਵੇਗਾ ਇਸ ਲਈ 34ਵੀਂ ਆਇਤ ਵੇਖੋ ਮੈਂ ਤੁਹਾਡੇ ਲਈ ਨਬੀਆਂ ਨੂੰ ਕੱਲਾਂਗਾ ਮੈਂ ਕੱਲਾਂਗਾ ਇਹ ਭਵਿੱਖ ਵਿੱਚ ਆ ਇਹ ਤੁਹਾਡੇ ਫਰੀਸੀ ਫੇਰ ਵਾਪਸ ਆ ਰਹੇ ਹਨ ਸਮਝੇ ਇਸ ਲਈ ਵੇਖੋ ਮੈਂ ਨਬੀਆਂ ਅਤੇ ਗਿਆਨੀਆਂ ਅਤੇ ਗ੍ਰੰਥੀਆਂ ਨੂੰ ਤੁਹਾਡੇ ਕੋਲ ਭੇਜਦਾ ਹਾਂ ਤੁਸੀਂ ਉਹਨਾਂ ਵਿੱਚੋਂ ਕਈਆਂ ਨੂੰ ਮਾਰ ਸੁੱਟੋਗੇ ਅਤੇ ਸਲੀਬ ਉੱਤੇ ਚੜਾਓਗੇ ਅਤੇ ਕਈਆਂ ਨੂੰ ਆਪਣੀਆਂ ਸਮਾਜਾਂ ਵਿੱਚ ਕੋਰੜੇ ਮਾਰੋਗੇ ਅਤੇ ਸ਼ਹਿਰ ਸ਼ਹਿਰ ਉਹਨਾਂ ਦੇ ਮਗਰ ਪਾਓਗੇ ਉਹਨੇ ਭਵਿੱਖਬਾਣੀ ਕੀਤੀ ਕਿ ਉਹ ਉਹਨਾਂ ਕੋਲ ਨਬੀਆਂ ਨੂੰ ਕੱਲੇਗਾ ਪ੍ਰਭੂ ਦੇ ਵਚਨ ਦੇ ਨਾਲ ਅਤੇ ਉਹ ਕੀ ਕਰਨਗੇ ਉਹ ਚੀਜ਼ ਉਹਨਾਂ ਦੇ ਪੇਵਾਂ ਨੇ ਕੀਤੀ ਕਿਉਂਕਿ ਇਹੋ ਕੁਝ ਹੀ ਤੁਸੀਂ ਹੋ ਸਮਝੇ ਆਤਮੇ ਮਰਦੇ ਨਹੀਂ ਉਹਨਾਂ ਨਾਲ ਜਕੜੇ ਹੋਏ ਆਦਮੀ ਮਰਦੇ ਹਨ ਪਰ ਆਤਮੇ ਮਰਦੇ ਨਹੀਂ ਉਹਨੇ ਕਿਹਾ ਤੁਸੀਂ ਬੱਚੇ ਹੋ ਤੁਸੀਂ ਉਹ ਹੋ ਅਤੇ ਬਸ ਧਿਆਨ ਦਿਓ ਕਿਵੇਂ ਇਹ ਚੀਜ਼ਾਂ ਹਨ ਕਿੰਝ ਉੱਥੇ ਸੰਤ ਪੌਲੁਸ ਖਲੋਤਾ ਤੁਸੀਂ ਨੇਚਾ ਕਰਦੇ ਹੋ ਕਿ ਉਹ ਨਬੀ ਸੀ ਅਤੇ ਔਰਤਾਂ ਨੂੰ ਵਾਲ ਕਟਵਾਉਣ ਲਈ ਉਹਨਾਂ ਦਾ ਖੰਡਨ ਕੀਤਾ ਉਹਨਾਂ ਦੀਆਂ ਜਥੇਬੰਦੀਆਂ ਦਾ ਖੰਡਨ ਕੀਤਾ ਅਤੇ ਇਹ ਐਲਾਨ ਕੀਤਾ ਕਿ ਹਰੇਕ ਜਿਹਦਾ ਬਪਤਿਸਮਾ ਯਿਸੂ ਮਸੀਹ ਦੇ ਨਾਮ ਵਿੱਚ ਨਹੀਂ ਹੋਇਆ ਉਹ ਜ਼ਰੂਰ ਆਣ ਕੇ ਤੇ ਦੁਬਾਰਾ ਬਪਤਿਸਮਾ ਲਵੇ ਇਹ ਠੀਕ ਆ ਅਤੇ ਅੱਜ ਉਹ ਸਮਝੌਤਾ ਕਰਕੇ ਇਹਨੂੰ ਚੁਫੇਰਿਓ ਮਿੱਠਾ ਬਣਾਉਂਦੇ ਹਨ ਭਾਵੇਂ ਉਹ ਕੁਝ ਵੀ ਫਰਕ ਨਹੀਂ ਜਾਣਦੇ ਇਹ ਤਰਸੀ ਹੋ ਗਿਆ ਜੇ ਘੜੀ ਬੀਤ ਗਈ ਆ ਮੈਂ ਆਖ ਸਕਦਾ ਹਾਂ ਸਮਝੇ ਉਹ ਅੰਨੇ ਸਨ ਅੰਨੇ ਹੋਣ ਲਈ ਅੱਗਿਓ ਹੀ ਠਹਿਰਾਏ ਹੋਏ ਖੁਦਾ ਰਹਿਮ ਕਰੇ ਉਹ ਇਹ ਨਹੀਂ ਵੇਖ ਸਕੇ ਯਿਸੂ ਨੇ ਆਖਿਆ ਤੁਸੀਂ ਅੰਨੇ ਹੋ ਤੁਸੀਂ ਅੰਨੇ ਗ੍ਰੰਥੀਓ ਅਤੇ ਫਰੀਸੀਓ ਤੁਸੀਂ ਕਪਟੀਓ ਜਦ ਤੁਸੀਂ ਉਹ ਹੀ ਬਚਨ ਪੜ੍ਹਦੇ ਹੋ ਜਿਹੜਾ ਕਿ ਉਹਨਾਂ ਸਭਨਾਂ ਨੇ ਪੜਿਆ ਆ ਅਤੇ ਇੱਥੇ ਤੁਸੀਂ ਆਣ ਕੇ ਤੇ ਮੇਰਾ ਖੰਡਨ ਕਰਦੇ ਹੋ ਅਤੇ ਮੈਂ ਠੀਕ ਉਹ ਹੀ ਹਾਂ ਜੋ ਵਚਨ ਨੇ ਆਖਿਆ ਹੈ ਕਿ ਇਸ ਦਿਨ ਵਿੱਚ ਹੋਵੇਗਾ ਮੈਂ ਇਸ ਦਿਨ ਦਾ ਸੰਦੇਸ਼ਵਾਕ ਹੋਣਾ ਸੀ ਮੈਂ ਮਸੀਹਾਂ ਉਹਨੇ ਬਹੁਤ ਸਾਰੇ ਸ਼ਬਦਾਂ ਵਿੱਚ ਆਖਿਆ ਮੈਂ ਮਸੀਹਾਂ ਕਿ ਮੈਂ ਇਹਨੂੰ ਸਿੱਧ ਕਰਨ ਦੇ ਲਈ ਫੇਲ ਹੋਇਆ ਹਾਂ ਜੇ ਮੈਂ ਉਹ ਨਹੀਂ ਕੀਤਾ ਹੈ ਜੋ ਮੇਰੇ ਬਾਰੇ ਵਿੱਚ ਲਿਖਿਆ ਹੋਇਆ ਸੀ ਤਦ ਮੇਰਾ ਖੰਡਨ ਕਰੋ ਅਤੇ ਤੁਸੀਂ ਅੰਨੇ ਫਰੀਸੀਓ ਆਪਣੇ ਲੋਕਾਂ ਨੂੰ ਇਸ ਤਰ੍ਹਾਂ ਦੀ ਚੀਜ਼ ਵਿੱਚ ਲੈ ਕੇ ਜਾਂਦੇ ਹੋ ਅਤੇ ਸਾਰੇ ਸਮੂਹ ਨੂੰ ਹੀ ਘੱਲਦੇ ਹੋ ਆਖਿਆ ਠੀਕ ਆ ਅੰਨਾ ਅੰਨੇ ਦੀ ਅਗਵਾਈ ਕਰਦਾ ਆ ਆਖਿਆ ਤੁਸੀਂ ਹੋ ਤੁਸੀਂ ਆਖਿਆ ਉਹ ਜੇ ਅਸੀਂ ਸੰਤ ਪੌਲੁਸ ਦੇ ਸਮੇਂ ਵਿੱਚ ਰਹਿੰਦੇ ਹੁੰਦੇ ਹਾਂਜੀ ਮੈਂ ਸੰਤ ਪੌਲੁਸ ਦੇ ਨਾਲ ਖੜਾ ਹੁੰਦਾ ਤੁਸੀਂ ਕਪਟੀਓ ਸਮਝੇ ਤੁਸੀਂ ਉਹਦੀ ਤਾਲੀਮ ਦੇ ਨਾਲ ਕਿਉਂ ਨਹੀਂ ਖੜੇ ਹੁੰਦੇ ਤੁਸੀਂ ਉਹ ਹੀ ਚੀਜ਼ ਕੀਤੀ ਹੁੰਦੀ ਜੋ ਤੁਸੀਂ ਹੁਣ ਕੀਤੀ ਆ ਕਿਉਂਕਿ ਤੁਸੀਂ ਆਪਣੇ ਪਿਓਾਂ ਦੇ ਹੀ ਬਾਲਕ ਹੋ ਤੁਹਾਡੇ ਜਥੇਬੰਦੀਆਂ ਵਾਲੇ ਪਿਓ ਫਰੀਸੀ ਸਦੂਕੀ ਅਤੇ ਆਪ ਧਰਮੀ ਇਹ ਹੈ ਉਹ ਉਫੂ ਮੈਂ ਤੁਹਾਨੂੰ ਦੱਸਾਂਗਾ ਅਤੇ ਜਿਸ ਘੜੀ ਵਿੱਚ ਅਸੀਂ ਰਹਿੰਦੇ ਹਾਂ ਹੈਰਾਨ ਆ ਜੇ ਤੀਜੀ ਖੇਚ ਹੋ ਸਕਦੀ ਆ ਹੁਣ ਇੱਕ ਮਿੰਟ ਲਈ ਸਮਝੇ ਯਿਸੂ ਨੇ ਆਖਿਆ ਇਹ ਕਿਸਮ ਵੱਡੀ ਸਜ਼ਾ ਪਾਉਂਦੀ ਆ ਸਮਝੇ ਕੀ ਇਹ ਭਿਆਨਕ ਨਹੀਂ ਆ ਇੱਕ ਮਹਾਨ ਅਮਰੀਕਨ ਦੇ ਨਾਤੇ ਇੱਕ ਵਾਰੀ ਜਦ ਵੈਰੀ ਇਸ ਦੇਸ਼ ਨੂੰ ਲੈਣ ਵਾਲਾ ਸੀ ਤੇ ਅੱਧੀ ਰਾਤ ਦੇ ਸਮੇਂ ਉੱਥੇ ਇੱਕ ਆਦਮੀ ਸੀ ਉਹ ਘੋੜੇ ਤੇ ਚੜ ਗਿਆ ਤੇ ਸੜਕ ਤੇ ਚੱਲਦਾ ਗਿਆ ਚਿੱਲਾਉਂਦੇ ਹੋਏ ਕਿ ਦੁਸ਼ਮਣ ਆ ਰਿਹਾ ਹੈ ਇਹ ਪਾਲ ਰਿਵੇਰਾ ਸੀ ਮੈਂ ਵੀ ਇੱਕ ਅਮਰੀਕਨ ਆ ਅਤੇ ਮੈਂ ਇਸ ਅੱਧੀ ਰਾਤ ਦੀ ਘੜੀ ਵਿੱਚ ਸਵਾਰੀ ਕਰ ਰਿਹਾ ਹਾਂ ਇਹ ਨਹੀਂ ਆਖ ਰਿਹਾ ਕਿ ਦੁਸ਼ਮਣ ਆ ਰਿਹਾ ਹੈ ਪਰ ਉਹ ਇੱਥੇ ਆ ਉਹ ਆ ਨਹੀਂ ਰਿਹਾ ਉਹ ਤਾਂ ਪਹਿਲਾਂ ਹੀ ਇੱਥੇ ਆ ਉਹਨੇ ਜਿੱਤ ਪਾ ਲਈ ਆ ਮੈਨੂੰ ਡਰਿਆ ਇਹ ਖਤਮ ਹੋ ਗਿਆ ਆ ਜਿੱਤ ਰਿਹਾ ਆ ਇਸ ਅੱਧੀ ਰਾਤ ਦੀ ਘੜੀ ਵਿੱਚ ਯਾਦ ਰਹੇ ਤੂਫਾਨ ਵਿਚ ਸੱਤ ਫਰਿਸ਼ਤੇ ਕੀ ਸੰਦੇਸ਼ ਸੀ, ਪਰਮੇਸ਼ਵਰ ਦੇ ਭੇਦ ਦਾ ਸਮਾਪਤ ਕਰਨਾ, ਅਤੇ ਓਹਦੇ ਤੁਰੰਤ ਬਾਅਦ ਮੈਦਾਨ ਵਿਚੋਂ ਦੀ ਆਉਂਦੇ ਹੋਏ ਤੁਸੀਂ ਸਭਨਾ ਨੇ ਪਹਾੜਾਂ ਦੇ ਬਾਰੇ ਸੁਣਿਆ ਆ। ਧਿਆਨ ਦਿਓ, ਭਾਈ ਫ੍ਰੈਡ ਦੇ ਕੋਲ ਇਹਦੀਆਂ ਕੁਝ ਤਸਵੀਰਾਂ ਹਨ, ਅਤੇ ਭਾਈ ਟੌਮ ਦੇ ਕੋਲ, ਮੇਰੇ ਕੋਲ ਕੁਝ ਤਸਵੀਰਾਂ ਹਨ, ਕੁਝ ਚਲ ਚਿੱਤਰ ਹਨ। ਹਰ ਇੱਕ ਚੀਜ਼ ਕਿਸੇ ਦਿਨ ਅਸੀਂ ਇਹਨਾਂ ਨੂੰ ਇੱਥੇ ਵਿਖਾਵਾਂਗੇ ਅਤੇ ਵਿਖਾਵਾਂਗੇ ਕਿ ਇਹ ਕਿੱਥੇ ਸੀ। ਤੁਸੀਂ ਸਾਰੇ ਕਹਾਣੀ ਨੂੰ ਜਾਣਦੇ ਹੋ। ਗੌ ਕਰੋ, ਤਿੰਨ ਚੋਟੀਆਂ, ਉਹਨੇ ਕਿਹਾ ਇਹ ਹੈ ਤੁਹਾਡਾ ਪਹਿਲਾ, ਦੂਜਾ ਅਤੇ ਤੀਜਾ। ਅਤੇ ਭਾਈ ਫ੍ਰੈਡ ਦੇ ਕੋਲ ਇਹਦੀ ਵਧੀਆ ਤਸਵੀਰ ਆ, ਜਦੋਂ ਅਤੇ ਭੈਣ ਮਾਰਥਾ ਲੰਘੇ, ਬੱਦਲ ਜ਼ਮੀਨ ਦੀ ਨਮੀ ਤੋਂ ਬਣ ਕੇ ਉਤਾਂਹ ਆਏ ਸਨ, ਅਤੇ ਬਾਕੀ ਦੇ ਸਭਨਾਂ ਨੂੰ ਲੁਕਾ ਲਿਆ ਸੀ, ਅਤੇ ਇਹ ਤਿੰਨ ਖਿਚਾਵਾਂ ਵਿਖਾ ਰਿਹਾ ਸੀ, ਇੱਕ ਇੱਥੇ, ਇੱਕ ਇੱਥੇ ਅਤੇ ਇੱਕ ਉੱਥੇ। ਸਮਝੇ? ਸੱਤ। ਗੌ ਕਰੋ, ਪਹਿਲੀਆਂ ਤਿੰਨ ਤਿੰਨ ਸੰਪੂਰਨ ਆ ਤਦ ਜਦ ਸੇਵਾ ਨਿਕਲੀ। ਦੂਜੀ ਖਿੱਚ ਆਤਮਿਆਂ ਦੀ ਪਰਖ ਸੀ, ਭਵਿੱਖਬਾਣੀ। ਪਹਿਲਾ ਸੀ ਬਿਮਾਰਾਂ ਨੂੰ ਚੰਗਾ ਕਰਨਾ, ਦੂਜੀ ਸੀ ਭਵਿੱਖਬਾਣੀ ਜੋ ਹੋਈ ਇਹਨੇ ਵਿਚਾਰਾਂ ਦੇ ਭੇਦ ਜਾਣ ਲਏ ਜਦ ਵਚਨ ਖੁਦ ਆਪ ਪ੍ਰਗਟ ਕੀਤਾ ਗਿਆ ਸੀ, ਜੋ ਕਿ ਇਹ ਕਿਰਪਾ ਹੈ। ਪਰ ਯਾਦ ਰਹੇ, ਸੱਤਵਾਂ ਤਾਂ ਖਾਤਮਾ ਹੈ। ਕੀ ਇਹ ਖਾਤਮੇ ਦੀ ਖਿੱਚ ਹੋ ਸਕਦੀ ਆ? ਇਹ ਸਭ ਸਮਾਪਤ ਆ। ਕੀ ਇਹ ਹੋ ਸਕਦਾ ਆ? ਹੁਣ ਇਹਦੇ ਬਾਰੇ ਸੋਚੋ, ਜਰਾ ਸੋਚੋ ਕਿ ਤੁਸੀਂ ਕਿੱਥੇ ਹੋ। ਲੱਗੀ ਸਮਝ? ਸੱਤ ਹਮੇਸ਼ਾ ਖਾਤਮਾ ਆ, ਤਿੰਨ ਖਿੱਚਾਂ। ਯਸੂ ਦੀ ਸੇਵਾ ਵਿਚ ਤਿੰਨ ਖਿੱਚਾਂ ਸਨ, ਕੀ ਤੁਸੀਂ ਇਹ ਜਾਣਦੇ ਹੋ?
ਯਾਦ ਰਹੇ ਅਤੇ ਖਰੇ ਦੇ ਵਫ਼ਾਦਾਰ ਬਣੋ। ਜੇ ਤੁਸੀਂ ਕਦੇ ਵੀ ਆਪਣੇ ਜੀਵਨ ਵਿਚ ਸੋ, ਹੁਣ ਇੱਕ ਪਲ ਵਾਸਤੇ, ਕੁਝ ਪਲਾਂ ਵਾਸਤੇ।
ਓਹਦੀ ਪਹਿਲੀ ਖਿੱਚ ਸੀ ਬਿਮਾਰਾਂ ਨੂੰ ਚੰਗਾ ਕਰਨਾ। ਉਹ ਬੜਾ ਮਸ਼ਹੂਰ ਆਦਮੀ ਹੋ ਗਿਆ, ਇੰਜ ਜਾਪਦਾ ਸੀ ਕਿ ਹਰੇਕ ਉਹਦਾ ਵਿਸ਼ਵਾਸ ਕਰਦਾ ਆ। ਕੀ ਇਹ ਠੀਕ ਆ? ਜਦ ਉਹ ਬਿਮਾਰਾਂ ਨੂੰ ਚੰਗਾ ਕਰਦਾ ਗਿਆ, ਹਰੇਕ ਉਹਨੂੰ ਆਪਣੀ ਕਲੀਸਿਯਾ ਵਿਚ ਚਾਹੁੰਦਾ ਸੀ। ਪਰ ਇੱਕ ਦਿਨ ਉਹ ਮੁੜਿਆ ਅਤੇ ਭਵਿੱਖਬਾਣੀ ਕਰਨੀ ਸ਼ੁਰੂ ਕਰ ਦਿੱਤੀ, ਕਿਉਂਕਿ ਉਹ ਵਚਨ ਸੀ ਅਤੇ ਉਹ ਨਬੀ ਸੀ ਜਿਹਦੇ ਬਾਰੇ ਮੂਸਾ ਨੇ ਬੋਲਿਆ ਸੀ। ਅਤੇ ਜਦ ਉਹ ਉਹਨਾਂ ਨੂੰ ਦੱਸਣ ਲਈ ਗਿਆ ਅਤੇ ਉਹਨਾਂ ਨੂੰ ਦੱਸਿਆ ਕਿ ਉਹ ਕਿੰਜ ਰਹਿ ਰਹੇ ਸਨ ਅਤੇ ਜਿਹੜੀਆਂ ਚੀਜ਼ਾਂ ਉਹ ਕਰ ਰਹੇ ਸਨ, ਤੇ ਉਹਦੀ ਮਸ਼ਹੂਰੀ ਜਾਂਦੀ ਰਹੀ। ਇਹ ਉਹਦੀ ਦੂਜੀ ਖਿੱਚ ਸੀ। ਹੈਰਾਨਾ ਜੇ ਫੇਰ ਦੁਬਾਰਾ ਇਹਦਾ ਨਮੂਨਾ ਆ ਗਿਆ ਆ। ਸਿਰਫ ਇੱਕ ਮਿੰਟ ਲਈ ਸੋਚੋ ਕਿ ਇਹ ਹੋ ਸਕਦਾ ਆ। ਪਹਿਲਾ ਚੰਗਾਈ ਹਰੇਕ, ਦੂਜਾ ਉਹ, ਇਹ ਸਿਰਫ ਯਸੂ ਹੋ ਸਕਦਾ ਆ, ਇਹ ਬਾਲ ਜ਼ਬੂਲ ਹੋ ਸਕਦਾ ਆ, ਇਹ ਹੋ ਸਕਦਾ ਆ। ਇਹੋ ਚੀਜ਼ ਉਹਨਾਂ ਨੇ ਉੱਥੇ ਕੀਤੀ। ਸਮਝੇ? ਉਹੋ ਆਤਮੇ ਉਸੇ ਕਿਸਮ ਦੇ ਲੋਕਾਂ ਵਿਚ ਰਹਿੰਦੇ ਹਨ। ਉਹਨਾਂ ਲੋਕਾਂ ਦੀ ਨਿਖੇਧੀ ਕੀਤੀ ਜੋ ਕਿ ਬਚ ਨਹੀਂ ਸਕਦੇ ਸਨ, ਕਿਉਂਕਿ ਉਹ ਤਾਂ ਪਹਿਲਾਂ ਹੀ ਦੋਸ਼ੀ ਠਹਿਰ ਚੁੱਕੇ ਸਨ। ਉਹ ਯਹੂਦਾ ਇਸਕਰੀਓਤੀ ਵਾਂਗ ਨਾਸ਼ ਦਾ ਪੁੱਤਰ ਹੀ ਜੰਮਿਆ ਸੀ। ਤੁਸੀਂ ਆਖਦੇ ਹੋ ਯਹੂਦਾ, ਯਕੀਨਨ ਯਾਦ ਰਹੇ, ਉਹ ਬੜਾ ਧਾਰਮਿਕ ਸੀ, ਪਰ ਉਹ ਪੂਰੇ ਤੌਰ ਨਾਲ ਸੰਦੇਸ਼ ਨਾਲ ਨਹੀਂ ਚੱਲ ਸਕਿਆ। ਉਹ ਇਹਦਾ ਇੱਕ ਹਿੱਸਾ ਲੈ ਸਕਦਾ ਸੀ, ਪਰ ਬਾਕੀ ਦਾ ਉਹ ਹਜ਼ਮ ਨਹੀਂ ਸੀ ਕਰ ਸਕਦਾ। ਉਹ ਚੰਗਾਈ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਲੈ ਸਕਦੇ ਹਨ, ਪਰ ਜਦ ਇਹ ਖੁਦਾ ਗੱਲਾਂ ਨੂੰ ਹੋਂਦ ਵਿਚ ਲਿਆਉਣ ਦੀ ਗੱਲ ਆਵੇ, ਤਦ ਇਹ ਉਹਨਾਂ ਦੇ ਲਈ ਬਹੁਤ ਡੂੰਘਾਇਆ ਨਹੀਂ ਹੋ ਸਕਦਾ। ਇਹ ਯਹੂਦਾ ਸੀ, ਉਹਦਾ ਆਤਮਾ ਤਾਂ ਉਸ ਸਥਾਨ ਤੱਕ ਹੀ ਰਹਿ ਸਕਦਾ ਹੈ, ਉਹ ਇਹਦੇ ਬਾਅਦ ਵਿਚ ਨਹੀਂ ਜਾ ਸਕਦਾ। ਸਮਝੇ? ਉਹ ਮੂਸਾ ਨੂੰ ਠੀਕ ਲੈ ਸਕਦੇ ਸਨ ਜਦ ਉਹਨੇ ਲਾਲ ਸਮੁੰਦਰ ਪਾੜਿਆ ਅਤੇ ਇਸ ਤਰ੍ਹਾਂ ਹੋਰ, ਪਰ ਜਦ ਇਹ ਦੱਸਣ ਦੀ ਵਾਰੀ ਆਈ ਕਿ ਉਹ ਨਹੀਂ ਸਨ, ਬਾਕੀ ਸਭਨਾਂ ਨੇ ਇਹ ਜਾਂ ਉਹ ਜਾਂ ਦੂਸਰਾ ਨਹੀਂ ਸੀ ਕਰਨਾ, ਉਹ ਆਪਣੇ ਆਪ ਨੂੰ ਸਾਡੇ ਉੱਤੇ ਖੁਦਾ ਬਣਾਉਂਦਾ ਹੈ। ਸਮਝੇ? ਉਹ ਨਹੀਂ ਜਾ ਸਕੇ, ਕੋਰਾ ਅਤੇ ਉਹ, ਉਹਨਾਂ ਨੂੰ ਇੱਕ ਜਥੇਬੰਦੀ ਬਣਾਉਣੀ ਪਈ, ਸੋ ਖੁਦਾ ਨੇ ਉਹਨਾਂ ਨੂੰ ਨਿਗਲ ਲਿਆ। ਯਸੂ ਦੀ ਸੇਵਾ ਜਦ ਉਹ ਬਿਮਾਰਾਂ ਨੂੰ ਚੰਗੀਆਂ ਕਰ ਰਿਹਾ ਸੀ ਤਾਂ ਉਹ ਆਸ਼ਚਰਜ ਸੀ। ਗਲੀਲ ਦਾ ਉਹ ਜਵਾਨ ਨਬੀ ਕਿਉਂ ਨਹੀਂ ਉਹ ਅੰਨਿਆਂ ਦੀਆਂ ਅੱਖਾਂ ਖੋਲਦਾ ਆ? ਉਹਨੇ ਮੁਰਦੇ ਵੀ ਜਲਾਏ ਹਨ। ਸਾਡੇ ਕੋਲ ਇਹਦੇ ਤਿੰਨ ਕੇਸ ਹਨ, ਉਹਨੇ ਅਸਲ ਵਿਚ ਮੁਰਦੇ ਜਲਾਏ। ਪਰ ਇੱਕ ਦਿਨ ਉਹਨੇ ਮੁੜ ਕੇ ਤੇ ਆਖਿਆ, ਤੁਸੀਂ ਨਾਗਾਂ ਦੇ ਬੱਚਿਓ, ਤੁਸੀਂ ਲੱਕੜੀ ਦੀ ਪਲੇਟ ਦਾ ਬਾਹਰਲਾ ਪਾਸਾ ਤਾਂ ਸਾਫ਼ ਕਰਦੇ ਹੋ, ਤੁਸੀਂ ਪਵਿੱਤਰ ਵਿਖਾਲੀ ਦਿੰਦੇ ਹੋ, ਪਰ ਅੰਦਰੋਂ ਤੁਸੀਂ ਕੁਝ ਵੀ ਨਹੀਂ ਹੋ ਪਰ ਸੱਪਾਂ ਦਾ ਟੋਲਾ। ਜਦ ਉਹ ਭਵਿੱਖਬਾਣੀ ਹੋਈ ਉਸ ਜਥੇਬੰਦੀ ਦੀ ਨਿਖੇਧੀ ਕਰਦੀ ਹੋਈ, ਤਦ ਇਹ ਬਦਲ ਗਿਆ, ਉਹ ਉਹਦੇ ਵਿਰੁੱਧ ਹੋ ਗਏ, ਇਹ ਠੀਕ ਆ, ਅਤੇ ਅੰਤ ਵਿਚ ਉਹਨੂੰ ਰੱਦ ਕੇ ਉਹਨਾਂ ਨੇ ਉਹਨੂੰ ਸਲੀਬ ਚੜਾ ਦਿੱਤਾ। ਪਰ ਤੁਸੀਂ ਸੇਵਾ ਨੂੰ ਮਾਰ ਨਹੀਂ ਸਕਦੇ, ਇਹ ਤਾਂ ਚੱਲਦੀ ਰਹਿੰਦੀ ਆ। ਤੁਸੀਂ ਸੰਦੇਸ਼ ਵਾਕ ਨੂੰ ਸੁਆ ਸਕਦੇ ਹੋ, ਪਰ ਤੁਸੀਂ ਸੰਦੇਸ਼ ਨੂੰ ਨਹੀਂ ਚੁੱਪ ਕਰਾ ਸਕਦੇ। ਉਫੋ, ਠੀਕ ਆ, ਉਹ ਜਿਉਂਦਾ ਰਿਹਾ।
ਅਤੇ ਧਿਆਨ ਦਿਓ ਜਦ ਉਹਦੀ ਸੇਵਾ ਦੀ ਤੀਜੀ ਖਿੱਚ ਆਈ ਪਹਿਲੀ ਸੀ ਬਿਮਾਰਾਂ ਨੂੰ ਚੰਗੀਆਂ ਕਰਨਾ ਦੂਜੀ ਸੀ ਜਥੇਬੰਦੀਆਂ ਨੂੰ ਡਾਂਟਣਾ ਅਤੇ ਭਵਿੱਖਬਾਣੀ ਕਰਨਾ ਉਹਨਾਂ ਕੀ ਕੀਤਾ ਸੀ ਉਹ ਕੀ ਸਨ ਅਤੇ ਕੀ ਆ ਰਿਹਾ ਸੀ ਕੀ ਹੈ ਆਵੇਗਾ ਅਤੇ ਕੀ ਸੀ ਕੀ ਹੈ ਅਤੇ ਆਵੇਗਾ ਅਤੇ ਉਹ ਕੁਝ ਵੀ ਉਹਨੇ ਕੀਤਾ ਕੀ ਇਹ ਠੀਕ ਆ ਪਰ ਉਹਦੀ ਤੀਜੀ ਖਿੱਚ ਸੀ ਜਦ ਉਹਨੇ ਨਾਸ ਹੋਇਆ ਦੇ ਲਈ ਪ੍ਰਚਾਰ ਕੀਤਾ ਜਿਹੜੇ ਕਿ ਬਚਾਏ ਨਹੀਂ ਸਨ ਜਾ ਸਕਦੇ ਉਹ ਉੱਥੇ ਸਨ ਜਿੱਥੇ ਉਹ ਵੱਡੀਆਂ ਰੰਗੀਆਂ ਹੋਈਆਂ ਅੱਖਾਂ ਸਨ ਨਰਕ ਵਿਚਲੇ ਆਤਮਿਆਂ ਨੂੰ ਪ੍ਰਚਾਰ ਕੀਤਾ ਜਿਨ੍ਹਾਂ ਨੇ ਦਇਆ ਨੂੰ ਕਬੂਲ ਨਹੀਂ ਸੀ ਕੀਤਾ ਪਰ ਪਰਮੇਸ਼ੁਰ ਦੀ ਹਜ਼ੂਰੀ ਤੋਂ ਸਦੀਪਕ ਕਾਲ ਤੱਕ ਵੱਖਰੇ ਹੋ ਗਏ ਸਨ ਪਰ ਤਦ ਵੀ ਉਹਨਾਂ ਨੇ ਇਹਨੂੰ ਪਛਾਣਨਾ ਸੀ ਉਹ ਕੀ ਸੀ ਕਿਉਂਕਿ ਖੁਦਾ ਨੇ ਉਹਨੂੰ ਉੱਥੇ ਬਣਾਇਆ ਹੈਰਾਨਾ ਜੇ ਉਹਦੀ ਸੇਵਾ ਉਸੇ ਤਰ੍ਹਾਂ ਹੀ ਹੋਵੇਗੀ ਅੰਤ ਦੇ ਦਿਨਾਂ ਵਿਚ ਜਿੱਦਾਂ ਇਹ ਸੀ ਜਿਵੇਂ ਪਿਤਾ ਨੇ ਮੈਨੂੰ ਕਲਿਆਇਆ ਮੈਂ ਵੀ ਤੁਹਾਨੂੰ ਕਲਦਾ ਹਾਂ ਜਿਹੜੇ ਕੰਮ ਮੈਂ ਕਰਦਾ ਹਾਂ ਤੁਸੀਂ ਵੀ ਕਰੋਗੇ ਨਾਸ ਹੋਏ ਬਚਾਏ ਨਹੀਂ ਸੀ ਜਾ ਸਕਦੇ ਉਹਨਾਂ ਨੇ ਦਇਆ ਨੂੰ ਰੱਦ ਦਿੱਤਾ ਸੀ ਇਹ ਉਹਦੀ ਤੀਜੀ ਖਿੱਚ ਸੀ ਹੁਣ ਕੀ ਕੋਈ ਪ੍ਰਸ਼ਨ ਹੈ ਉਹਦੀ ਪਹਿਲੀ ਖਿੱਚ ਉਹਨੇ ਬਿਮਾਰਾਂ ਨੂੰ ਚੰਗਿਆ ਕੀਤਾ ਕੀ ਇਹ ਠੀਕ ਆ ਉਹਦੀ ਦੂਜੀ ਸੇਵਾ ਉਹ ਭਵਿੱਖਬਾਣੀ ਕਰ ਰਿਹਾ ਸੀ ਉਹਦੀ ਤੀਜੀ ਸੇਵਾ ਸੀ ਸਦੀਪਕ ਨਾਸ ਹੋਇਆਂ ਨੂੰ ਪ੍ਰਚਾਰ ਕਰਨਾ ਤਿੰਨ ਪਹਾੜ ਅਤੇ ਹੋਰ ਨਾਸ ਹੋਏ ਸਦੀਪਕ ਨੂਹ ਦੀ ਸੇਵਾ ਸਾਰੀਆਂ ਸੇਵਾਵਾਂ ਨੇ ਓਹੋ ਚੀਜ਼ ਕੀਤੀ ਨੂਹ ਨੇ ਪ੍ਰਚਾਰ ਕੀਤਾ ਇਹ ਬਿਲਕੁਲ ਠੀਕ ਆ ਉਹ ਕਿਸ਼ਤੀ ਵਿਚ ਗਿਆ ਅਤੇ ਜਦ ਉਹ ਕਿਸ਼ਤੀ ਵਿਚ ਗਿਆ ਉੱਥੇ 7 ਦਿਨ ਤੱਕ ਕੁਝ ਨਹੀਂ ਹੋਇਆ ਉਹਦੀ ਗਵਾਹੀ ਨਾਸ ਹੋਇਆਂ ਨੂੰ ਪ੍ਰਚਾਰ ਕੀਤਾ ਸਦੂਮ ਅਤੇ ਅਮੂਰਾ ਯਸੂ ਨੇ ਦੋਵਾਂ ਦਾ ਹਵਾਲਾ ਆਉਣ ਲਈ ਦਿੱਤਾ ਮਨੁੱਖ ਦੇ ਪੁੱਤਰ ਦੇ ਆਉਣ ਤੋਂ ਪਹਿਲਾਂ ਤੇ ਇਹ ਨੂਹ ਦੇ ਦਿਨਾਂ ਵਾਂਗ ਹੋਵੇਗਾ ਇਹ ਉਸ ਤਰ੍ਹਾਂ ਹੋਵੇਗਾ ਜਿਸ ਤਰ੍ਹਾਂ ਸਦੂਮ ਦੇ ਦਿਨ ਸੀ ਉਹਨੇ ਨੂਹ ਦਾ ਹਵਾਲਾ ਲਿਆ ਨੂਹ ਦੀਆਂ ਤਿੰਨ ਖਿੱਚਾਂ ਸਨ ਅਤੇ ਉਹਦੀ ਤੀਜੀ ਖਿੱਚ ਨਾਸ ਹੋਇਆਂ ਦੇ ਲਈ ਸੀ ਜਦਕਿ ਦਰਵਾਜ਼ਾ ਬੰਦ ਹੋ ਚੁੱਕਿਆ ਸੀ ਪਰਮੇਸ਼ੁਰ ਨੇ ਉਹਨੂੰ ਠੀਕ ਉੱਥੇ ਬਹਿਣ ਦਿੱਤਾ ਜਿੱਥੇ ਕਿ ਨਾ ਕੋਈ ਦਾਖਲ ਹੋ ਸਕਦਾ ਸੀ ਤੇ ਨਾ ਕੋਈ ਬਾਹਰ ਜਾ ਸਕਦਾ ਸੀ ਉਹ ਅੰਦਰ ਸਨ ਜਿਵੇਂ 7ਵੇਂ ਪਹਾੜ ਉੱਤੇ ਸਭ ਤੋਂ ਉੱਚਾ ਪਹਾੜ ਉੱਥੇ ਹੀ ਉਹਨੇ ਕਿਸ਼ਤੀ ਰੱਖੀ ਪਹਾੜ ਉੱਤੇ ਸਮਝੇ ਠੀਕ ਆ ਸਦੂਮ ਦੇ ਦਿਨੀ ਪਹਿਲੀ ਖਿੱਚ ਧਰਮੀ ਲੂਤ ਸੀ ਅਤੇ ਬਾਈਬਲ ਨੇ ਆਖਿਆ ਆ ਕਿ ਸਦੂਮ ਦੇ ਪਾਪਾ ਨੇ ਉਹਦੀ ਧਰਮੀ ਜਾਨ ਨੂੰ ਰੋਜ਼ ਦੁਖੀ ਕੀਤਾ ਕਿੰਜ ਉਹਨਾਂ ਔਰਤਾਂ ਨੇ ਵਤੀਰਾ ਕੀਤਾ ਤੁਹਾਨੂੰ ਯਾਦ ਆ ਜਿਵੇਂ ਨੂਹ ਦੇ ਦਿਨੀ ਸੀ ਉਹ ਕੀ ਕਰ ਰਹੇ ਸਨ ਖਾ ਰਹੇ ਪੀ ਰਹੇ ਸ਼ਾਦੀਆਂ ਕਰਦੇ ਤੇ ਸ਼ਾਦੀਆਂ ਕਰਵਾਉਂਦੇ ਸਨ ਔਰਤਾਂ ਸਮਝੇ ਔਰਤਾਂ ਸਦੂਮ ਦੇ ਦਿਨੀ ਕੀ ਸੀ ਔਰਤਾਂ ਅਤੇ ਪਹਿਲਾ ਸੰਦੇਸ਼ ਸੀ ਲੂਤ ਉਹਦਾ ਮਖੌਲ ਉਡਾਉਣ ਲਈ ਉਹ ਹੱਸੇ ਤਦ ਉਹਨਾਂ ਨੇ ਹੋਰ ਸੰਦੇਸ਼ ਵਾਹ ਕੱਲੇ ਉਹਨਾਂ ਵਿਚੋਂ ਦੋ ਅਤੇ ਉਹ ਗਏ ਇਹ ਉਹਦੀ ਦੂਜੀ ਖਿੱਚ ਸੀ ਲੂਤ ਲਈ ਸਦੂਮ ਲਈ ਪਰ ਉਹਦੀ ਵੱਲ ਵੇਖੋ ਜਿਹੜਾ ਅਖੀਰ ਵਿਚ ਗਿਆ ਹੋਰ ਅਤੇ ਹੋਰ ਵੀ ਵਧੇਰੇ ਦਿਆ ਸੀ ਤਦ ਇਹ ਸਭ ਖਤਮ ਹੋ ਗਿਆ ਸੀ ਉਸ ਸਮੇਂ ਸਭ ਖਤਮ ਹੋ ਗਿਆ ਸੀ ਉਹ ਤੀਜਾ ਸੰਦੇਸ਼ ਵਾਹ ਜਿਹੜਾ ਉੱਥੇ ਗਿਆ ਤੀਜੀ ਖਿੱਚ ਉਹ ਕੀ ਸੀ ਕਿਸ ਕਿਸਮ ਦੀ ਸੇਵਾ ਉਹਦੀ ਸੀ ਕਿਸ ਕਿਸਮ ਦੀ ਸੇਵਾ ਉਹਦੀ ਸੀ ਉਹ ਚੁਣਿਆ ਹੋਇਆ ਨਾਲ ਬੈਠਿਆ ਤੇ ਉਹਨਾਂ ਨੂੰ ਦੱਸਿਆ ਕਿ ਉਹਦੇ ਪਿੱਛੇ ਕੀ ਹੋ ਰਿਹਾ ਸੀ ਇਹ ਠੀਕ ਆ ਪਰ ਜਦ ਉਹਨੇ ਬਾਬਲ ਵਿਚ ਜਾਂ ਸਦੂਮ ਵਿਚ ਕਦਮ ਧਰਿਆ ਉਹ ਲੱਭਣਾ ਚਾਹੁੰਦਾ ਸੀ ਅਬਰਾਹਾਮ ਵੀ ਚਿੱਲਾ ਰਿਹਾ ਸੀ ਜੇ ਮੈਂ 50 ਧਰਮੀ ਲੱਭ ਸਕਾਂ ਅਤੇ 10 ਧਰਮੀਆਂ ਤੱਕ ਪਹੁੰਚ ਗਿਆ ਖੁਦਾ ਨੇ ਆਖਿਆ ਕਿ ਹਾਂ 10 ਧਰਮੀ ਲੱਭ ਭੈਣ ਇੱਕ ਮਿੰਟ ਲਈ ਮੈਂ ਤੁਹਾਨੂੰ ਕੁਝ ਦੱਸਦਾ ਹਾਂ ਤੁਸੀਂ ਪੁਰਾਣੇ ਢੰਗ ਦੀਆਂ ਹੋ ਸਕਦੀਆਂ ਹੋ ਪਰ ਤੁਹਾਡੇ ਕੋਲ ਕੁਝ ਹੈ ਜੋ ਕਿ ਇਹਨਾਂ ਕਾਮ ਵਾਸਨਾ ਦੀਆਂ ਰਾਣੀਆਂ ਦੇ ਕੋਲ ਨਹੀਂ ਆ ਤੁਹਾਡੇ ਕੋਲ ਕੁਝ ਹੈ ਜੋ ਉਹਦੇ ਕੋਲ ਕਦੇ ਨਹੀਂ ਹੋ ਸਕਦਾ ਠੀਕ ਆ ਤੁਸੀਂ ਆਪਣੇ ਵਸਤਰਾਂ ਵਿਚ ਪੁਰਾਣੇ ਢੰਗ ਦੀਆਂ ਹੋ ਸਕਦੀਆਂ ਹੋ ਇੱਕ ਔਰਤ ਵਾਂਗ ਵਸਤਰ ਪਾਉਂਦੀਆਂ ਹੋ ਉਹ ਆਖ ਸਕਦੇ ਹਨ ਕਿ ਇਸ ਪੁਰਾਣੀ ਦੀਵਾਨੀ ਵੱਲ ਵੇਖੋ ਤੁਸੀਂ ਚਿੰਤਾ ਨਾ ਕਰੋ ਉਹਦੇ ਕੋਲ ਕੁਝ ਹੈ ਉਹ ਪੁਰਾਣੀ ਛੋਟੀ ਕਾਮ ਵਾਸਨਾ ਦੀ ਰਾਣੀ ਜਿਹਨੇ ਕਿ ਆਪਣੇ ਵੱਲ ਵੇਖਣ ਲਈ ਸਾਰਾ ਸੰਸਾਰ ਹੀ ਕੀਤਾ ਹੋਇਆ ਹੈ ਉਹਦੇ ਕੋਲ ਇਹ ਨਹੀਂ ਆ ਉਹ ਇਹ ਨਹੀਂ ਪਾ ਸਕਦੀ ਉਹ ਨਾਸ ਹੋ ਚੁੱਕੀ ਆ ਸਦੀਪਕ ਤੌਰ ਤੇ ਉਹ ਨਾਸ ਹੋ ਚੁੱਕੀ ਆ ਸਮਝੇ ਤੁਹਾਡੇ ਕੋਲ ਚਾਲ ਚੱਲਣ ਆ ਤੁਹਾਡੇ ਕੋਲ ਸ਼ਕਤੀ ਆ ਉਹਦੇ ਕੋਲ ਕੁਝ ਨਹੀਂ ਆ ਉਹਦੇ ਕੋਲ ਇੱਕ ਚੁਗਾ ਆ ਜੋ ਕਿ ਨਾਸ ਹੋਈਆਂ ਰੂਹਾਂ ਨੂੰ ਨਰਕ ਵਿਚ ਫਸਾਉਂਦਾ ਆ ਅੰਨਾ ਇਹਦੇ ਵਿਚ ਚੱਲ ਕੇ ਆਉਂਦਾ ਆ ਹੁਣ ਤੁਹਾਡੇ ਕੋਲ ਕੁਝ ਹੈ ਤੁਸੀਂ ਜਾਣਦੇ ਹੋ ਕਿ ਤੁਸੀਂ ਤਾਂ ਗਿਰਜੇ ਦੀ ਕਿਤਾਬ ਉਤੇ ਵੀ ਨਹੀਂ ਹੋ ਸਕਦੇ, ਪਰ ਇਹ ਤਾਂ ਤੁਹਾਡਾ ਧਰਮੀ ਜੀਵਨ ਹੋ ਸਕਦਾ ਆ ਜੋ ਕਿ ਅੱਜ ਸੰਸਾਰ ਤੋਂ ਖੁਦਾ ਦੇ ਗਜ਼ਬ ਨੂੰ ਰੋਕੇ ਹੋਏ ਹੈ। ਸੰਸਾਰ ਇਹਦਾ ਵਿਸ਼ਵਾਸ ਨਹੀਂ ਕਰੇਗਾ। ਤੁਸੀਂ ਔਰਤੋ ਜਿਹੜੀਆਂ ਦੀਵਾਨੀਆਂ ਅਖਵਾਉਂਦੀਆਂ ਹੋ, ਤੁਸੀਂ ਛੋਟੇ ਆਦਮੀ ਜੋ ਕਿ ਮੁਸ਼ਕਿਲ ਨਾਲ ਹੀ ਕੁਝ ਜਾਣਦੇ ਹਨ, ਪਰ ਤੁਸੀਂ ਖੁਦਾ ਅੱਗੇ ਦਿਨ ਰਾਤ ਪੁਕਾਰਦੇ ਹੋ ਦੇਸ਼ ਦੇ ਪਾਪਾਂ ਦੇ ਲਈ। ਤੁਸੀਂ ਉਹ ਹੋ ਸਕਦੇ ਹੋ ਜਿਨ੍ਹੇ ਕਿ ਗਜ਼ਬ ਨੂੰ ਰੋਕਿਆ ਹੋਇਆ ਹੈ। ਜੇ ਮੈਨੂੰ 10 ਲੱਭ ਜਾਣ ਮੈਂ ਛੱਡ ਦਿਆਂਗਾ, ਜੇ ਮੈਨੂੰ 10 ਲੱਭ ਜਾਣ ਜਿਵੇਂ ਸਦੂਮ ਦੇ ਦਿਨੀ ਸੀ, ਸੋ ਇੰਜ ਹੋਵੇਗਾ। ਸਮਝੇ ਮੇਰਾ ਕੀ ਮਤਲਬ ਆ? ਨਹੀਂ, ਜੇ ਮੈਂ 10 ਮੈਥੋਡਿਸਟ ਲੱਭ ਸਕਾਂ, ਜੇ ਮੈਂ 10 ਬੈਪਟਿਸਟ ਲੱਭ ਸਕਾਂ, ਜੇ ਮੈਂ 10 ਪੈਂਟੇਕਾਸਟਲਸ ਲੱਭ ਸਕਾਂ, ਜੇ ਮੈਂ 10 ਖਿਡਾਰੀ ਲੱਭ ਸਕਾਂ, ਜੇ ਮੈਂ 10 ਮੰਤਰੀ ਲੱਭ ਸਕਾਂ, ਜੇ ਮੈਂ 10 ਸੇਵਾਦਾਰ ਲੱਭ ਸਕਾਂ, ਪਰ ਜੇ ਮੈਂ 10 ਧਰਮੀ ਲੱਭ ਸਕਾਂ, ਸਿਰਫ ਇੱਕ ਹੀ ਧਰਮੀ ਆ ਤੇ ਉਹ ਮਸੀਹ ਆ। ਮਸੀਹ ਉਹਨਾਂ 10 ਵਿੱਚੋਂ ਇੱਕ ਵਿੱਚ ਰਹਿ ਰਿਹਾ ਹੋਵੇ, ਸਮਝੇ, ਮੈਂ ਛੱਡ ਦਿਆਂਗਾ। ਪਰ ਉਸ ਆਖਰੀ ਸੰਦੇਸ਼ ਵਾਕ ਨੇ ਨਾ ਸੁਣ ਵਾਲਿਆਂ ਨੂੰ ਪ੍ਰਚਾਰ ਕੀਤਾ। ਉਹ ਉੱਥੇ ਗਿਆ, ਲਿਖਤ ਨਹੀਂ ਆਖਦੀ ਕੀ ਹੋਇਆ, ਪਰ ਅੱਗ ਅਗਲੀ ਸਵੇਰ ਡਿੱਗੀ, ਇਹ ਠੀਕ ਆ। ਉਹਨਾਂ ਨਿਸ਼ਾਨੀਆਂ ਨੂੰ ਵਿਖਾਉਣ ਦੇ ਬਾਅਦ, ਆਪਣੀ ਭਵਿੱਖਬਾਣੀ ਦੀ ਸੇਵਾ ਕਰਨ ਦੇ ਤੁਰੰਤ ਬਾਅਦ ਸਾਰਾ ਕਿਉਂ ਹੱਸੀ? ਉਹਨੇ ਕਿਹਾ, ਮੈਂ ਨੀ ਹੱਸੀ। ਆਖਿਆ, ਹਾਂ ਤੂੰ ਹੱਸੀ ਆ, ਸਮਝੇ। ਉਹਦੇ ਤੁਰੰਤ ਬਾਅਦ ਉਹ ਬਾਬੁਲ ਜਾਂ ਸਦੂਮ ਵਿਚ ਗਿਆ। ਉਹ ਉਹਨੂੰ ਨਹੀਂ ਲੱਭੇ, ਸੁਆਗ ਬਰਸੇ। ਉਹਨੂੰ ਲੂਤ ਤੇ ਉਹਦੀਆਂ 2 ਧੀਆਂ ਮਿਲੀਆਂ ਅਤੇ ਆਖਿਆ, ਇਥੋਂ ਠੀਕ ਹੁਣੇ ਨਿਕਲ ਜਾ, ਸਮਝੇ। ਇਹ ਬਾਹਰ ਗਿਆ, ਉਹ ਉੱਥੇ ਗਿਆ, ਯਾਦ ਰਹੇ, ਉਹ ਆਪਣੇ ਮਾਰਗ ਵਿਚ ਸੀ। ਉਹਨੇ ਆਪਣੇ ਅੱਗੇ ਦੂਤ ਕੱਲੇ ਸਨ, ਪਰ ਉਹ ਖੁਦ ਆਪ ਗਿਆ, ਠੀਕ ਆ, ਇਹ ਪਤਾ ਲਾਉਣ ਲਈ। ਇਹ ਸਭ ਚੀਜ਼ ਏਦਾਂ ਹੀ ਸੀ। ਅਤੇ ਉਹਨੇ ਕੀ ਭਰਿਆ ਹੋਇਆ ਪਾਇਆ? ਰੰਗੇ ਹੋਏ ਚਿਹਰਿਆਂ ਵਾਲੀਆਂ ਔਰਤਾਂ, ਨਾ ਸੋਇਆਂ ਦੇ ਲਈ ਸੰਦੇਸ਼। ਉਹਨਾਂ ਕੀ ਕੀਤਾ? ਇਹਦੇ ਤੇ ਹੱਸੇ। ਉਹ ਅੱਜ ਕੀ ਕਰਦੇ ਹਨ? ਓਹੋ ਚੀਜ਼। ਮੈਂ ਅਸੈਂਬਲੀਜ਼ ਵਾਲਿਆਂ ਨਾਲ ਸੰਬੰਧ ਰੱਖਦਾ ਹਾਂ, ਮੈਂ ਵਨਨੈਸ ਵਾਲਿਆਂ ਨਾਲ ਸੰਬੰਧ ਰੱਖਦਾ ਹਾਂ, ਮੈਂ ਆਤਮਾ ਵਿੱਚ ਨੱਚਿਆ ਹਾਂ, ਪਰਮੇਸ਼ਵਰ ਦੀ ਮਹਿਮਾ ਹੋਵੇ। ਠੀਕ ਆ, ਚੱਲਦੇ ਜਾਓ। ਜੇ ਮੈਂ ਚਾਹਾਂ ਤਾਂ ਮੈਂ ਆਪਣੇ ਵਾਲ ਕੱਟਾਂਗੀ, ਮੈਂ ਇਹ ਕਰਾਂਗੀ, ਮੈਂ ਇਹ ਆਖਾਂਗੀ। ਮੈਨੂੰ ਯਿਸੂ ਦੇ ਨਾਮ ਵਿੱਚ ਬਪਤਿਸਮਾ ਲੈਣ ਦੀ ਲੋੜ ਨਹੀਂ ਆ, ਮੈਨੂੰ ਪਰਵਾਹ ਨਹੀਂ ਕੀ ਆਖਿਆ ਆ। ਜਿੱਦਾਂ ਵੀ ਹੋਵੇ, ਪੌਲੁਸ ਤਾਂ ਇੱਕ ਪੁਰਾਣਾ ਔਰਤਾਂ ਦਾ ਨਫ਼ਰਤ ਕਰਨ ਵਾਲਾ ਹੈ। ਠੀਕ ਆ, ਚੱਲਦੇ ਜਾਓ। ਇਹਨਾਂ ਦਿਨਾਂ ਵਿੱਚੋਂ ਕਿਸੇ ਦਿਨ ਜੇ ਤੁਸੀਂ ਪਹਿਲਾਂ ਹੀ ਨਹੀਂ ਕੀਤਾ ਹੈ, ਤੁਸੀਂ ਉਹ ਲਾਈਨ ਲੰਘ ਜਾਓਗੇ। ਠੀਕ ਆ, ਇਹ ਕਰਨ ਦੇ ਲਈ ਤੁਸੀਂ ਕਦੇ ਵੀ ਚਾਹਵੰਦ ਨਹੀਂ ਹੋਵੋਗੇ। ਕੀ ਤੁਸੀਂ ਸੁਣਿਆ ਮੈਂ ਕੀ ਆਖਿਆ? ਭਾਈ ਜੀ, ਭੈਣ ਜੀ, ਕੀ ਤੁਸੀਂ ਮਹਿਸੂਸ ਕਰਦੇ ਹੋ ਕੀ ਆਖਿਆ ਗਿਆ ਹੈ? ਤੁਸੀਂ ਉਹ ਲਾਈਨ ਪਾਰ ਕਰ ਜਾਓਗੇ ਅਤੇ ਤੁਸੀਂ ਇਹ ਕਦੇ ਵੀ ਕਰਨਾ ਨਹੀਂ ਚਾਹੋਗੇ। ਤੁਸੀਂ ਅਜੇ ਵੀ ਸੁਸਮਾਚਾਰ ਸੁਣੋਗੇ ਯਕੀਨਨ, ਪਰ ਤੁਸੀਂ ਇਹਨੂੰ ਕਦੇ ਵੀ ਕਬੂਲ ਨਹੀਂ ਕਰੋਗੇ, ਤੁਸੀਂ ਇਹਨੂੰ ਸਵੀਕਾਰ ਨਹੀਂ ਕਰ ਸਕਦੇ। ਪਰ ਸੁਸਮਾਚਾਰ ਨਾਸ ਹੋਇਆ ਨੂੰ ਵੀ ਸੁਣਾਇਆ ਜਾਵੇਗਾ। ਉਹ ਜਿਹੜੇ ਸਦੀਪਕ ਤੌਰ ਤੇ ਨਾਸ ਹੋ ਗਏ ਹਨ ਤੇ ਬਚ ਨਹੀਂ ਸਕਦੇ, ਤੁਸੀਂ ਪਹਿਲਾਂ ਹੀ ਉਸ ਸਥਾਨ ਵਿਚ ਹੋ ਅਤੇ ਇਹਨੂੰ ਨਹੀਂ ਜਾਣਦੇ। ਤੁਸੀਂ ਸੋਚਦੇ ਹੋ ਕਿ ਤੁਸੀਂ ਆਨੰਦ ਵਿਚ ਜੀ ਰਹੇ ਹੋ ਅਤੇ ਮਰੇ ਹੋਏ ਹੋ ਜਾਂ ਤੁਸੀਂ ਜਿਉਂਦੇ ਹੋ। ਓ ਸੁਣੋ, ਨਾਸ ਤੋਂ ਪਹਿਲਾਂ ਉਹ ਸਭ ਜਿਨ੍ਹਾਂ ਨੇ ਸਮੇਂ ਦੇ ਸੰਦੇਸ਼ ਨੂੰ ਰੱਦ ਦਿੱਤਾ ਸੀ, ਸੁਸਮਾਚਾਰ ਨਾਸ ਹੋਇਆਂ ਨੂੰ ਪ੍ਰਚਾਰ ਕੀਤਾ ਗਿਆ ਸੀ ਪਹਿਲਾਂ, ਬਿਨਾਂ ਦਿਆ ਦੇ ਜਾਣ ਤੋਂ ਪਹਿਲਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਇੱਕ ਗਵਾਹੀ ਆ, ਖੁਦਾ ਨੇ ਦਰਵਾਜ਼ਾ ਬੰਦ ਕੀਤਾ ਉਹਦੀ ਤੀਜੀ ਖਿੱਚ ਦੇ ਬਾਅਦ, ਸਦੂਮ ਵਿਚ ਤੀਜੀ ਖਿੱਚ ਦੇ ਬਾਅਦ ਬੂਹੇ ਬੰਦ ਕਰ ਦਿੱਤੇ ਗਏ ਸਨ। ਉੱਥੇ ਹੋਰ ਦਿਆ ਨਹੀਂ ਸੀ, 10 ਲੱਭੇ ਨਹੀਂ ਸੀ ਜਾ ਸਕਦੇ, ਅਤੇ ਨਾਸ ਹੋਇਆਂ ਨੂੰ ਸੁਸਮਾਚਾਰ ਦਾ ਪ੍ਰਚਾਰ ਕੀਤਾ ਗਿਆ ਸੀ ਜਿਹੜੇ ਬਚਾਏ ਨਹੀਂ ਸੀ ਜਾ ਸਕਦੇ, ਕਿਉਂਕਿ ਇਹ ਸੀ। ਹਰ ਯੁੱਗ ਵਿਚ ਇਸ ਤਰ੍ਹਾਂ ਹੀ ਰਿਹਾ ਹੈ, ਹਰੇਕ ਯੁੱਗ ਨਿਆਂ ਤੋਂ ਪਹਿਲਾਂ ਸੰਦੇਸ਼ ਨੂੰ ਰੱਦਦਾ ਹੈ। ਕੀ ਉਹਨਾਂ ਨੇ ਫੇਰ ਕੀਤਾ ਹੈ? ਅੱਗ ਦੇ ਥੰਮ ਵਿਚ ਜੋ ਇੱਥੇ ਨਦੀ ਉੱਤੇ ਵਿਖਾਲੀ ਦਿੱਤਾ, ਕੀ ਇਹ ਉਹ ਹੈ? ਕੀ ਇਹ ਸੰਦੇਸ਼ ਵਿਚ ਵਿਖਾਲੀ ਦੇ ਰਿਹਾ ਹੈ? ਔਰਤਾਂ ਨੂੰ ਕੱਟਣਾ, ਸਥਾਨ ਨੂੰ ਉੱਥੇ ਰੱਖਣਾ ਜਿੱਥੇ ਉਹ ਹੋਣੇ ਚਾਹੀਦੇ ਹਨ, ਅਤੇ ਉਹਨਾਂ ਸੇਵਾਦਾਰਾਂ ਨੂੰ ਡਾਂਟਣਾ ਜਿਹੜੇ ਆਪਣੀ ਮਿਸ਼ਨ ਨਾਲ ਖੜੇ ਹੁੰਦੇ ਹਨ ਬਜਾਏ ਵਚਨ ਦੇ ਨਾਲ ਖੜੇ ਹੋਣ ਦੇ। ਜਦ ਖੁਦਾ ਨੇ ਪੂਰੇ ਤੌਰ ਤੇ ਸਾਬਤ ਕੀਤਾ ਹੈ ਇਹ ਉਹ ਹੈ, ਤੇ ਕੋਈ ਵਿਚਾਰੀ ਅਣਜਾਣ ਅਨਪੜ ਆਦਮੀ ਵਰਗੀ ਚੀਜ਼ ਨਹੀਂ ਹੈ, ਇਹ ਪਰਮੇਸ਼ਰ ਆ। ਕੀ ਅਸੀਂ ਉਸ ਸਥਾਨ ਵਿਚ ਪਹੁੰਚ ਗਏ ਹਾਂ ਕਿ ਤੀਜੀ ਖਿੱਚ ਫੇਰ ਸਦੀਪਕ ਨਾਸ ਹੋਇਆਂ ਦੇ ਲਈ ਵਾਪਸ ਆਵੇਗੀ? ਕਿ ਇਹ ਸੀ ਜੋ ਉਸ ਦਰਸ਼ਨ ਨੇ ਮੈਨੂੰ ਦਿੱਤਾ। ਇੱਕ ਛੋਟਾ ਜਿਹਾ ਮੁੰਡਾ ਉੱਥੇ ਬਾਹਰ ਸਾਂ ਅਤੇ ਮੈਂ ਪੱਛਮ ਵਿੱਚ ਗਿਆ ਸਾਂ। ਉੱਥੇ ਸੁਸਮਾਚਾਰ ਦੀ ਸੁਨਹਿਰੀ ਸਲੀਬ ਚਮਕ ਰਹੀ ਸੀ ਅਤੇ ਸੁਰਗ ਵਿੱਚੋਂ ਇੱਕ ਨਿਸ਼ਾਨ ਦਾ ਐਲਾਨ ਕੀਤਾ। ਬਿਲਕੁਲ ਠੀਕ ਯਾਦ ਰਹੇ, ਸਲੀਬ ਇੱਕ ਮੀਨਾਰ ਦੇ ਦ੍ਰਿਸ਼ ਵਾਂਗ ਸੀ ਜੋ ਕਿ ਬਣਾਇਆ ਗਿਆ। ਸਮਝੇ ਕਿ ਇਹ ਹੋ ਸਕਦਾ ਆ ਕਿ ਇਹ ਸਿਰ ਵਾਲਾ ਭਾਗ ਆ ਜਿੱਥੇ ਇਹ ਖਤਮ ਹੁੰਦਾ ਆ ਤੇ ਇਥੋਂ ਸ਼ੁਰੂ ਹੋਇਆ ਤੇ ਸਿਰ ਤੱਕ ਆ ਗਿਆ। ਮੀਨਾਰ ਵਾਂਗ ਲੂਥਰ ਵੈਜ਼ਲੇ ਪੈਂਟੇਕਾਸਤਾਨੀ ਉਤਾਂ ਆਇਆ ਤਦ ਪੱਥਰ ਦਾ ਟਕਣਾ। ਕਿ ਇਹ ਉਹ ਹੋ ਸਕਦਾ ਹੈ? ਜੇ ਇਹ ਹੈ ਅਸੀਂ ਕਿੱਥੇ ਹਾਂ? ਇਹ ਹੋ ਸਕਦਾ ਆ, ਮੇਰੀ ਆਸ ਆ ਕਿ ਇਹ ਨਹੀਂ ਹੈ, ਪਰ ਇਹਨੇ ਹੋਣਾ ਹੀ ਆ, ਇਹ ਹੋਵੇਗਾ। ਯਾਦ ਰੱਖੋ ਉਹਨਾਂ ਸੇਵਾਵਾਂ ਨੇ ਹੋਣਾ ਹੈ, ਉਹ ਹਮੇਸ਼ਾ ਹੀ ਇੱਕ ਦੂਜੇ ਦੇ ਨਾਲ ਇਸ ਤਰ੍ਹਾਂ ਹੀ ਮੇਲ ਖਾਂਦੀਆਂ ਹਨ। ਇਹਨੇ ਆਉਣਾ ਹੀ ਆ ਅਤੇ ਪਰਮੇਸ਼ਵਰ ਬਦਲਦਾ ਨਹੀਂ ਆ। ਇਹਦੇ ਬਾਰੇ ਸੋਚੋ, ਆਪਣੇ ਆਤਮਕ ਦੰਦਾਂ ਨਾਲ ਆਪਣਾ ਅੰਤਕਰਨ ਕੱਟੋ ਅਤੇ ਪਤਾ ਲਾਓ ਅਸੀਂ ਕਿੱਥੇ ਹਾਂ, ਕੀ ਭਲਾ ਜੇ ਹੈ ਅਤੇ ਤੁਸੀਂ ਅਜੇ ਵੀ ਉਸੇ ਹੀ ਤਰੀਕੇ ਦੇ ਨਾਲ ਹੋ ਤਾਂ ਤੁਸੀਂ ਤਾਂ ਚੱਲ ਸਕਦੇ ਹੋ। ਤੁਸੀਂ ਖਤਮ ਹੋ ਚੁੱਕੇ ਹੋ। ਉਹ ਜਿਹੜੇ ਬਾਹਰ ਹਨ, ਲੇਲੇ ਨੇ ਜਦ ਪੋਥੀ ਲੈ ਲਈ ਤਾਂ ਛੇਵੀਂ ਮੋਹਰ ਪ੍ਰਗਟ ਹੋਈ ਅਤੇ ਸਭ ਮੋਹਰਾਂ ਇਹ ਸਮਾਪਤ ਹੋ ਗਿਆ। ਇਹ ਹੋ ਸਕਦਾ ਸੀ, ਮੇਰੀ ਆਸ ਆ ਕਿ ਇਹ ਨਹੀਂ ਹੈ, ਇਹ ਹੋ ਸਕਦਾ ਸੀ। ਠੀਕ ਆ, ਹੁਣ ਇਸ ਲਈ ਇਹ ਤੀਜੀ ਖਿੱਚ ਬਹੁਤ ਸਮੇਂ ਤੱਕ ਰਹੀ ਹੈ। ਤੁਸੀਂ ਧਿਆਨ ਦਿਓ, ਪਹਿਲੀ ਖਿੱਚ ਤੇ ਦੂਜੀ ਖਿੱਚ ਇੱਕ ਤੋਂ ਦੂਜੇ ਤੱਕ ਗਈ। ਮੈਂ ਅਗੰਮ ਵਾਕ ਕੀਤਾ ਸੀ, ਤੁਹਾਨੂੰ ਯਾਦ ਆ, ਜਦ ਮੈਂ ਪਹਿਲਾਂ ਆਰੰਭ ਕੀਤਾ ਪਹਿਲੀ ਦੇ ਬਾਰੇ, ਅਤੇ ਮੈਂ ਆਖਿਆ ਕਿ ਇੱਕ ਸਮਾਂ ਆਵੇਗਾ ਕਿ ਦਿਲਾਂ ਦੇ ਭੇਦ ਵੀ ਜਾਣ ਲਏ ਜਾਣਗੇ। ਤੁਹਾਨੂੰ ਯਾਦ ਆ ਕਿੰਨੇ, ਕਿਉਂ ਨਹੀਂ ਤੁਹਾਨੂੰ ਸਭਨਾਂ ਨੂੰ ਉਹ ਯਾਦ ਆ ਮੇਰੀਆਂ ਸੁਭਾਵਾਂ ਦੇ ਵਿੱਚ? ਅਤੇ ਇੱਕ ਰਾਤ ਮੈਂ ਰੈਜਨਾ ਵਿੱਚ ਗਿਆ, ਉੱਥੇ ਉਤਾਂ ਤੇ ਮੰਚ ਉੱਤੇ ਚਲਾ ਗਿਆ ਤੇ ਭਾਈ ਬੈਕਸਟਰ ਉੱਥੇ ਸੀ, ਕਈ ਹਜ਼ਾਰ ਲੋਕ ਸਨ, ਅਤੇ ਇੱਕ ਆਦਮੀ ਮੰਚ ਤੇ ਆ ਗਿਆ ਅਤੇ ਉੱਥੇ ਇਹ ਸੀ, ਅਤੇ ਉਸ ਤੋਂ ਲੈ ਕੇ ਇਹ ਉਸ ਤਰ੍ਹਾਂ ਹੀ ਰਿਹਾ ਹੈ। ਕਈ ਸਾਲ ਹੋ ਗਏ ਹਨ ਜਦ ਦਾ ਮੈਂ ਮੈਦਾਨ ਛੱਡ ਗਿਆ ਹਾਂ, ਚਾਰ ਜਾਂ ਲਗਭਗ 5 ਸਾਲ ਹੋ ਗਏ ਹਨ ਮੈਂ ਛੱਡ ਆਇਆ। ਇਹ ਕੀ ਹੈ, ਕਿਹਨੇ ਇਹ ਕੀਤਾ ਹੈ, ਕਿਉਂ ਇਹ ਸ਼ੁਰੂ ਵਾਂਗ ਸੀ ਉਤਪਤ ਵਿੱਚ ਪਰਮੇਸ਼ਵਰ ਦਾ ਧੀਰਜ? ਯਾਦ ਰਹੇ ਜਦ ਉਹਨੇ ਸੰਸਾਰ ਬਣਾਇਆ, ਸੱਤਵੇਂ ਦਿਨ ਉਹਨੇ ਕੁਝ ਨਹੀਂ ਬਣਾਇਆ, ਉਹਨੇ ਆਰਾਮ ਕੀਤਾ। ਸਮਝੇ, ਖੁਦਾ ਉਸ 6ਵੇਂ ਸਾਲ ਵਿੱਚ ਧੀਰਜ ਵਿਖਾ ਰਿਹਾ ਸੀ, ਨਹੀਂ ਸੀ ਚਾਹੁੰਦਾ ਕਿ ਕੋਈ ਨਾਸ ਹੋਵੇ, ਸਭ ਦੀ ਨੌਬਤ ਤੋਬਾ ਤੱਕ ਪਹੁੰਚੇ, ਖੁਦਾ ਧੀਰਜ ਵਿਖਾ ਰਿਹਾ ਸੀ। ਫਿਰ ਉਤਪਤ 15:16 ਵਿੱਚ, ਜੇ ਤੁਸੀਂ ਲਿਖਣਾ ਚਾਹੁੰਦੇ ਹੋ, 16:15, ਉਹਨੇ ਅਬਰਾਹਮ ਨੂੰ ਦੱਸਿਆ ਉੱਥੇ ਉਹਨਾਂ ਅਮੋਰੀਆਂ ਦੀ ਧਰਤੀ ਵਿੱਚ ਉਹਨਾਂ ਦਾ ਕੁਧਰਮ, ਉਹ ਹੁਣ ਗੈਰ ਕੌਮ ਸਨ। ਮੈਂ ਤੁਹਾਨੂੰ ਠੀਕ ਹੋ ਉੱਥੇ ਨਹੀਂ ਲੈ ਜਾ ਸਕਦਾ, ਕਿਉਂਕਿ ਅਮੋਰੀਆਂ ਦਾ ਕੁਧਰਮ ਗੈਰ ਕੌਮਾਂ ਦਾ ਅੱਜ ਭਰਿਆ ਨਹੀਂ ਹੈ, ਪਰ ਮੈਂ ਉਹਨਾਂ ਦਾ ਨਿਆਂ ਕਰਾਂਗਾ। ਮੈਂ ਉਸ ਚੌਥੀ ਪੀੜ੍ਹੀ ਵਿੱਚ ਆਵਾਂਗਾ ਅਤੇ ਤਦ ਮੈਂ ਉਸ ਕੌਮ ਦਾ ਨਿਆਂ ਲੋਹੇ ਦੇ ਡੰਡੇ ਨਾਲ ਕਰਾਂਗਾ। ਕੀ ਇਹ ਠੀਕ ਆ ਕਿ ਬਹੁਤ ਸਮਾਂ ਹੋ ਗਿਆ ਆ ਕਿ ਪਰਮੇਸ਼ਵਰ ਦਾ ਧੀਰਜ ਅਤੇ ਸੇਵਾ ਲਗਾਤਾਰ ਟੇਪਾਂ ਤੇ ਹਰੇਕ ਹੋਰਨਾਂ ਚੀਜ਼ਾਂ ਦੇ ਦੁਆਰਾ ਸੰਸਾਰ ਭਰ ਵਿੱਚ ਫੈਲ ਗਈ ਆ, ਇਹ ਵੇਖਣ ਲਈ ਕਿ ਕੋਈ ਹੋਰ ਹੈਗਾ? ਹੋ ਸਕਦਾ ਆ ਕਿ ਉਹ ਆਖਰੀ ਜਣਾ ਹੁਣੇ ਅੰਦਰ ਆਇਆ ਹੋਵੇ। ਕੀ ਇਹ ਕੁਦਰਮ ਰਿਹਾ ਹੈ ਜੋ ਬਹੁਤ ਸਮੇਂ ਤੋਂ ਹੈ? ਜੇ ਯਸੂ ਉਹ ਹੀ ਹੈ ਜੋ ਕਿ ਉਹ ਹੈ, ਇਬਰਾਨੀਆਂ 13:8, ਉਹਦਾ ਸੰਦੇਸ਼ ਤਾਂ ਉਹ ਹੀ ਹੋਣਾ ਚਾਹੀਦਾ ਆ। ਸਮਾਪਤ ਕਰਨ ਨੂੰ ਹਾਂ, ਉਹਦੀ ਕਾਰਵਾਈ ਉਹ ਹੀ ਹੋਣੀ ਚਾਹੀਦੀ ਆ। ਜੇ ਪਹਿਲੀ ਅਤੇ ਦੂਜੀ ਖਿੱਚ ਬਿਨਾ ਪ੍ਰਸ਼ਨ ਦੇ ਹੈ, ਕੀ ਤੁਹਾਡੇ ਮਨ ਵਿੱਚ ਪਹਿਲੀ ਅਤੇ ਦੂਜੀ ਖਿੱਚ ਦੇ ਬਾਰੇ ਪ੍ਰਸ਼ਨ ਹੈ? ਕੀ ਇਹ ਉਸ ਤਰ੍ਹਾਂ ਹੀ ਹੋਇਆ ਹੈ ਜਿਸ ਤਰ੍ਹਾਂ ਉਹਨੇ ਆਖਿਆ? ਤਦ ਤੀਜੀ ਨੂੰ ਪ੍ਰਸ਼ਨ ਕਿਉਂ ਕਰਨਾ? ਸਮਝੇ, ਤੁਸੀਂ ਕਿਉਂ ਇਹਨੂੰ ਪ੍ਰਸ਼ਨ ਕਰੋਗੇ? ਪਹਿਲੀਆਂ ਦੋਵੇਂ ਲਿਖਤਾਂ ਦੇ ਰਾਹੀਂ ਪਛਾਣੀਆਂ ਗਈਆਂ ਸਨ। ਮੈਂ ਅੱਜ ਸਵੇਰ ਤੁਹਾਨੂੰ ਸਿੱਧ ਕਰਕੇ ਵਿਖਾਇਆ ਆ ਕਿ ਤੀਜੀ ਵੀ ਲਿਖਤ ਦੇ ਰਾਹੀਂ ਪਛਾਣੀ ਗਈ ਆ। ਸੰਸਾਰ ਦੀ ਵੱਲ ਵੇਖੋ, ਸਮਝੇ ਉਹ ਕਿੱਥੇ ਆ? ਧਿਆਨ ਦਿਓ ਕਿੰਜ ਉਹਨਾਂ ਨੇ ਸੱਚਾਈ ਨੂੰ ਰਦਿਆ ਆ ਅਤੇ ਕਿੰਜ ਇਹ ਠੀਕ ਤਰ੍ਹਾਂ ਪਛਾਣੀ ਗਈ ਆ ਭਵਿੱਖਬਾਣੀ ਵਾਲਾ ਹਿੱਸਾ। ਹੁਣ ਅਸੀਂ ਕਿੱਥੇ ਆ? ਇਹ ਖੁਦਾ ਰਹਿਮ ਕਰ, ਇਹ ਅੰਦਰੋਂ ਮੇਰੇ ਦਿਲ ਵਿੱਚੋਂ ਖੂਨ ਵਗਾਉਂਦਾ ਆ। ਇਹਦੇ ਬਾਰੇ ਕੀ ਆ, ਅਸੀਂ ਕਿੱਥੇ ਹਾਂ? ਤਾਂ ਉੱਥੇ 7 ਚੋਟੀਆਂ ਨੂੰ ਯਾਦ ਰੱਖੋ, ਉਹ ਤੁਹਾਨੂੰ ਦੱਸ ਸਕਦੀਆਂ ਹਨ। ਉਹਦੇ ਤੋਂ ਪਿਛਾਂ ਕੋਈ ਹੋਰ ਚੋਟੀ ਨਹੀਂ ਆ, ਇਹ ਮਹਾਦੀਪ ਦੀ ਵੰਡ ਉੱਤੇ ਆ। ਉਥੋਂ ਇਹ ਸਿੱਧਾ ਰੇਗਿਸਤਾਨ ਵਿੱਚ ਜਾਂਦਾ ਆ, ਸਦੀਪਕਤਾ ਸ਼ੁਰੂ ਹੋ ਜਾਂਦੀ ਆ। ਸੱਤ ਚੋਟੀਆਂ ਠੀਕ ਮਹਾਂਦੀਪ ਦੀ ਵੰਡ ਉੱਤੇ ਹੈ। ਇਹ ਠੀਕ ਠੀਕ ਅਤੇ ਗਲਤ ਦੇ ਵਿਚਕਾਏ ਹੈ ਅਤੇ ਉਹਦੇ ਅੰਤ ਵਿਚ ਤੀਜੀ ਖਿੱਚ ਦਾਇਰੇ ਦੀ ਆਖਰੀ ਖਿੱਚ ਸੀ। ਕੀ ਇਹ ਠੀਕ ਆ? ਸਮਝੇ? ਠੀਕ ਆ। ਨੂਹ ਅੰਦਰ ਚਲਿਆ ਗਿਆ, ਤਦ ਸੱਤ ਦਿਨਾਂ ਦੇ ਬਾਅਦ ਕੁਝ ਨਹੀਂ ਹੋਇਆ। ਸਮਝੇ? ਸੱਤਾਂ ਦਿਨਾਂ ਵਿਚ ਨਿਆਂ ਆ ਗਿਆ। ਜੇ ਸਿਰਫ ਹੁਣ ਸੁਣੋ, ਸਮਾਪਤੀ ਉਤੇ ਜੇ ਸਿਰਫ ਨੂਹ ਦੇ ਸਮੇਂ ਉਹਨਾਂ ਨੇ ਉਹ ਚਿੰਨ ਜਾਣ ਲਿਆ ਹੁੰਦਾ, ਜੇ ਉਹਨਾਂ ਨੇ ਜਾਣ ਲਿਆ ਹੁੰਦਾ। ਹੁਣ ਮੈਂ ਸਮਾਪਤ ਕਰਨ ਵਾਲਾ ਹਾਂ। ਉਸ ਦਿਨ ਦੇ ਸੰਸਾਰ ਨੇ ਜੇ ਉਹ ਚਿੰਨ ਜਾਣ ਲਿਆ ਹੁੰਦਾ। ਖੁਦਾ ਨੇ ਇੱਥੇ ਸਿੱਧ ਕੀਤਾ ਲਿਖਦੇ ਪੜ੍ਹਨ ਦੁਆਰਾ, ਥੋੜਾ ਚਿਰ ਪਹਿਲਾਂ ਉਹਨੇ ਉਹਨਾਂ ਲੋਕਾਂ ਦਾ ਨਾਸ ਕਰ ਦਿੱਤਾ। ਦਇਆ ਦੇ ਬਿਨਾਂ ਨਹੀਂ, ਨਬੀ ਦੁਆਰਾ ਉਹਨਾਂ ਦੇ ਉੱਤੇ ਦਇਆ ਕਲੀ ਗਈ ਸੀ। ਉਹਨਾਂ ਨੇ ਇਹਦਾ ਵਿਸ਼ਵਾਸ ਨਹੀਂ ਕੀਤਾ। ਖੁਦਾ ਦਇਆਵਾਨ ਹੈ, ਪਰ ਉਹਨੇ ਦਇਆ ਕਲੀ, ਪਰ ਉਹਨਾਂ ਨੇ ਇਹਨੂੰ ਕਬੂਲ ਨਹੀਂ ਕੀਤਾ। ਉਹ ਹਮੇਸ਼ਾ ਦਇਆ ਪਹਿਲਾਂ ਕਲਦਾ ਹੈ। ਕੀ ਭਲਾ ਜੇ ਉਹਨਾਂ ਨੇ ਇਹ ਜਾਣ ਲਿਆ ਹੁੰਦਾ ਕਿ ਇਹ ਚਿੰਨ ਅੰਤ ਸਮੇਂ ਦਾ ਚਿੰਨ ਆ, ਅਤੇ ਜਦ ਉਹਨਾਂ ਨੇ ਵੇਖਿਆ ਅਚਨਚੇਤ ਮੁਕਤੀ ਖੁੱਲੀ ਅਤੇ ਕੋਈ ਵੀ ਸਮਝੇ। ਪਹਿਲੀ ਗੱਲ ਤੁਸੀਂ ਜਾਣਦੇ ਹੋ, ਦਰਵਾਜਾ ਬੰਦ ਸੀ। ਉੱਥੇ ਸਿਰਫ ਇੱਕ ਆਦਮੀ ਸੀ ਜਿਹੜਾ ਚਿੰਨ ਜਾਣਦਾ ਸੀ, ਉਹ ਸੀ ਨੂਹ ਤੇ ਉਹਦਾ ਟੋਲਾ, ਸਿਰਫ ਉਹ ਹੀ ਜਾਣਦਾ ਸੀ। ਜਦ ਉਹ ਦਰਵਾਜਾ ਇਕੱਠਾ ਵਜਿਆ, ਨੂਹ ਇਹ ਜਾਣਦਾ ਸੀ, ਨੂਹ ਜਾਣਦਾ ਸੀ ਕਿ ਇਹ ਖਾਤਮਾ ਆ, ਉਹ ਇਹ ਜਾਣਦਾ ਸੀ ਇਹ ਠੀਕ ਆ। ਜੇ ਤੁਸੀਂ ਸਿਰਫ ਚਿੰਨ ਜਾਣਦੇ, ਜੇ ਉਹਨਾਂ ਨੇ ਸਿਰਫ ਉਹ ਚਿੰਨ ਜਾਣ ਲਿਆ ਹੁੰਦਾ, ਜਦ ਉਹਨਾਂ ਨੇ ਇਸ ਨੂੰ ਉੱਥੇ ਅੰਦਰ ਆਉਂਦੇ ਵੇਖਿਆ ਸੀ ਤੇ ਉੱਥੇ ਉਹ ਤਾਂ ਅਬਰਾਹਮ ਦੇ ਕੋਲ ਵੀ ਰਿਹਾ ਸੀ। ਜੇ ਉਹਨਾਂ ਜਾਣ ਲਿਆ ਹੁੰਦਾ ਕਿ ਆਧੁਨਿਕ ਬਿਲੀਗ੍ਰਾਮ ਉਸ ਦਿਨ ਦਾ ਉੱਥੇ ਗਿਆ ਅਤੇ ਉਹ ਅਤੇ ਓਰਲ ਰੌਬਰਟਸ ਅਤੇ ਉਹ ਸੰਦੇਸ਼ ਉਹਨਾਂ ਅਨਿਆਂ ਲੋਕਾਂ ਨੂੰ ਪ੍ਰਚਾਰ ਕੀਤਾ, ਜੇ ਉਹਨਾਂ ਜਾਣ ਲਿਆ ਹੁੰਦਾ ਉਹ ਪੁਰਾਣੇ ਧਰਮੀ ਮੈਥੋਡਿਸਟ ਅਤੇ ਬੈਪਟਿਸਟ ਪਿਛਾਂ ਉਹਨਾਂ ਦੇ ਲਈ ਚਿੰਨ ਰਹੇ ਹਨ ਉਸ ਦਿਨ ਦਾ। ਲੂਥ ਜਦ ਪਾਪਾ ਨੇ ਉਹਨਾਂ ਦੀ ਜਾਨ ਨੂੰ ਦੁਖੀ ਕੀਤਾ, ਤਦ ਕਾਹਦੇ ਵਿਚ ਮੈਥੋਡਿਸਟ ਅਤੇ ਬੈਪਟਿਸਟ ਬਦਲ ਗਏ, ਜਿਵੇਂ ਲੂਥ ਨੇ ਵੀ ਉਹ ਚੀਜ਼ ਕੀਤੀ। ਪਰ ਧਰਮੀ ਉਥੋਂ ਬਾਹਰ ਆ ਗਏ ਯਕੀਨਨ। ਕੀ ਜੇ ਸੀ ਜਦ ਬਿਲੀਗ੍ਰਾਮ ਗਿਆ, ਇੱਕ ਫੈਸਲੇ ਦੇ ਲਈ ਜਾ ਰਹੇ ਸਨ, ਗਮ ਚਬਾਉਂਦੇ ਹੋਏ, ਇੱਕ ਦੂਜੇ ਨੂੰ ਮੁਕਾ ਮਾਰਦੇ ਹੋਏ ਅਤੇ ਹੱਸਦੇ ਹੋਏ, ਵਾਲ ਕਟਵਾਏ ਹੋਏ, ਚਿਹਰੇ ਰੰਗੇ ਹੋਏ ਅਤੇ ਇਹਦੇ ਬਾਰੇ ਵਿੱਚ ਜਰਾ ਵੀ ਕੁਝ ਨਹੀਂ ਕਰਦੇ? ਅਗਲੇ ਦਿਨ ਆਏ ਬਿੱਲੀ ਨੇ ਆਖਿਆ ਕਿ ਮੇਰੇ ਕੋਲ ਇੱਕ ਸਾਲ ਵਿੱਚ 30,000 ਆਉਂਦੇ ਹਨ ਤੇ ਮੇਰੇ ਕੋਲ 30 ਵੀ ਨਹੀਂ ਹਨ। ਆਓ ਮੈਂ ਇੱਕ ਫੈਸਲਾ ਲਿਆ, ਮੈਂ ਨਰਕ ਵਿੱਚ ਨਹੀਂ ਜਾਵਾਂਗਾ, ਮੈਂ ਸੁਰਗ ਵਿੱਚ ਜਾ ਰਿਹਾ ਹਾਂ ਤੇ ਪਾਪ ਦੇ ਵਿੱਚ ਠੀਕ ਚੱਲਦੇ ਜਾ ਰਹੇ ਹਨ। ਜੇ ਉਹਨਾਂ ਸਿਰਫ ਅਤੇ ਤਦ ਸੁਸਮਾਚਾਰ ਦਾ ਪ੍ਰਚਾਰ ਸ਼ਕਤੀ ਵਿੱਚ ਕੀਤਾ ਜਾ ਰਿਹਾ ਹੈ, ਨਿਸ਼ਾਨੀਆਂ ਅਤੇ ਅਚੰਭੇ ਅਤੇ ਇਹਦੇ ਉੱਤੇ ਅੱਗ ਦਾ ਥੰਮ ਅਤੇ ਹਰੇਕ ਚੀਜ਼ ਬਿਲਕੁਲ ਠੀਕ ਚੱਲ ਰਹੀ ਆ, ਅਗਾਮ ਵਾਕ ਕੀਤਾ ਤੇ ਨਿਕਲ ਤੁਰੇ। ਜੇ ਉਹਨਾਂ ਕਿਹਾ ਦੀਵਾਨਿਆਂ ਦਾ ਟੋਲਾ, ਇਹ ਮਨਾਂ ਨੂੰ ਪੜਨ ਦੀ ਵਿਦਿਆ ਆ, ਕਿਸੇ ਕਿਸਮ ਦਾ ਜਾਦੂਗਰੀ ਦਾ ਆਤਮਾ, ਇੱਕ ਸ਼ੈਤਾਨ, ਬਸ ਇੰਨਾ ਹੀ ਹੈ, ਤੁਸੀਂ ਇਹਦਾ ਵਿਸ਼ਵਾਸ ਨਾ ਕਰਨਾ, ਇਹ ਸਾਡੇ ਜਥੇਬੰਦੀ ਵਿੱਚ ਨਹੀਂ ਆ, ਸਾਡਾ ਇਹਦੇ ਨਾਲ ਕੋਈ ਵਾਸਤਾ ਨਹੀਂ ਆ। ਜੇ ਉਹਨਾਂ ਸਿਰਫ ਚਿੰਨ ਜਾਣ ਲਿਆ ਹੁੰਦਾ, ਜੇ ਸਿਰਫ ਉਹਨਾਂ ਜਾਣ ਲਿਆ ਹੁੰਦਾ, ਯਸੂ ਨੇ ਆਖਿਆ ਕਿ ਯਰੂਸ਼ਲਮ, ਜੇ ਤੂੰ ਆਪਣਾ ਦਿਨ ਜਾਣ ਲਿਆ ਹੁੰਦਾ, ਜੇ ਤੂੰ ਸਿਰਫ ਪਛਾਣ ਸਕਦਾ, ਪਰ ਆਖਿਆ ਹੁਣ ਤੂੰ ਆਪਣੇ ਤੇ ਛੱਡ ਦਿੱਤਾ ਗਿਆ ਆ। ਸਮਝੇ? ਜੇ ਤੂੰ ਜਾਣ ਲਿਆ ਹੁੰਦਾ, ਹੇ ਯਰੂਸ਼ਲਮ, ਯਰੂਸ਼ਲਮ, ਕਿੰਨੀ ਵਾਰ ਮੈਂ ਤੇਰੇ ਉੱਤੇ ਸਾਇਆ ਕੀਤਾ, ਜਿੱਦਾਂ ਕੁਕੜੀ ਆਪਣੇ ਬੱਚਿਆਂ ਤੇ ਕਰਦੀ ਆ, ਉਹ ਨਿਆਵਾਂ ਤੋਂ ਜਿਹੜੇ ਆਉਣ ਵਾਲੇ ਹਨ, ਪਰ ਤੂੰ ਆਪਣੇ ਦਿਨ ਨੂੰ ਨਹੀਂ ਜਾਣਿਆ। ਤੂੰ ਜਿਹਨੇ ਕਿ ਨਬੀਆਂ ਨੂੰ ਪੱਥਰਵਾਹ ਕੀਤਾ ਤੇ ਧਰਮੀ ਨੂੰ ਮਾਰਿਆ, ਜੇ ਤੂੰ ਆਪਣੇ ਦਿਨ ਨੂੰ ਜਾਣ ਲਿਆ ਹੁੰਦਾ, ਜੇ ਤੂੰ ਜਾਣ ਲਿਆ ਹੁੰਦਾ ਅਤੇ ਆਪਣੇ ਦੇ ਪ੍ਰਤੀ ਜਾਗਰਤ ਹੁੰਦਾ ਅਤੇ ਜਾਣਦਾ ਕਿ ਮੇਰੀ ਆਮਦ ਤੇਰੇ ਅੰਤ ਦਾ ਚਿੰਨ ਹੈ, ਹੁਣ ਤੂੰ ਅੰਨਾ ਆ, ਹੁਣ ਤੈਨੂੰ ਡਾਂਟਿਆ ਜਾ ਚੁੱਕਿਆ ਆ, ਤੇਰਾ ਸਮਾਂ ਸਮਾਪਤ ਹੋ ਚੁੱਕਿਆ ਆ, ਅਤੇ ਇਹ ਸੀ ਇਹ ਠੀਕ ਆ। ਜੇ ਤੂੰ ਸਮੇਂ ਨੂੰ ਜਾਣ ਲਿਆ ਹੁੰਦਾ, ਧਿਆਨ ਦਿਓ, ਜਦ ਯਸੂ ਨੇ ਘੋਸ਼ਣਾ ਕੀਤੀ, ਸੰਸਾਰ ਠੀਕ ਉਦਾਂ ਹੀ ਚੱਲਦਾ ਰਿਹਾ। ਸਮਝੇ? ਤੇ ਸੰਸਾਰ ਆਮ ਤੌਰ ਤੇ ਉਦਾਂ ਹੀ ਚੱਲਦਾ ਰਿਹਾ, ਕਿਉਂਕਿ ਉਹ ਆਪਣੀ ਘੜੀ ਨਹੀਂ ਸਨ ਜਾਣਦੇ। ਸੰਸਾਰ ਉਦਾਂ ਹੀ ਚੱਲਦਾ ਰਿਹਾ, ਜਦ ਨੂੰ ਕਿਸ਼ਤੀ ਵਿਚ ਗਿਆ, ਸੰਸਾਰ ਉਦਾਂ ਹੀ ਚੱਲਦਾ ਰਿਹਾ। ਉਸ ਦਿਨ ਦੇ ਠੱਠਾ ਉਡਾਉਣ ਵਾਲੇ ਉਹਨਾਂ ਕਾਮ ਵਾਸਨਾ ਦੀਆਂ ਪਾਰਟੀਆਂ ਅਜੇ ਵੀ ਕੀਤੀਆਂ, ਉਹ ਅਜੇ ਵੀ ਖਾਂਦੇ ਪੀਂਦੇ ਵਿਆਹੇ ਜਾਂਦੇ ਅਤੇ ਉਹ ਚੀਜ਼ਾਂ ਕੀਤੀਆਂ ਜੋ ਉਹ ਅੱਜ ਵੀ ਕਰਦੇ ਹਨ, ਬਿਲਕੁਲ ਠੀਕ ਆਮ ਤੌਰ ਤੇ। ਹਾਂ ਹਾਂ, ਉਹ ਬੁੱਢੇ ਦੀਵਾਨੇ ਨੇ ਬੂਹਾ ਬੰਦ ਕਰ ਦਿੱਤਾ, ਕਿ ਤੁਸੀਂ ਕਦੇ ਅਜਿਹੀ ਚੀਜ਼ ਬਾਰੇ ਸੁਣਿਆ ਹੈ? ਹਾਂ ਹਾਂ, ਤੁਸੀਂ ਜਾਣਦੇ ਹੋ ਕਿ ਉਹ ਕੀ ਆਖਦਾ ਹੈ, ਅਸੀਂ ਸਭ ਡੋਬੇ ਜਾਵਾਂਗੇ। ਬਕਵਾਸ, ਪਾਣੀ ਕਿੱਥੇ? ਅਸੀਂ ਸਭ ਡੋਬੇ ਜਾਵਾਂਗੇ। ਬਕਵਾਸ, ਪਾਣੀ ਕਿੱਥੇ? ਨੂਹ ਦੇ ਦਿਨਾਂ ਵਿਚ ਠੱਠਾ ਕਰਨ ਵਾਲੇ ਅਤੇ ਮਨੁੱਖ ਦੇ ਪੁੱਤਰ ਦੇ ਆਉਣ ਦੇ ਦਿਨ ਵੀ ਇਸ ਤਰ੍ਹਾਂ ਹੋਵੇਗਾ, ਠੀਕ ਆ? ਨੂਹ ਨੇ ਚਿੰਨ ਜਾਣ ਲਿਆ ਸੀ, ਓਹੋ ਚੀਜ਼ ਲੂਤ ਦੇ ਦਿਨੀ, ਓਹੋ ਚੀਜ਼ਾਂ ਯਸੂ ਦੇ ਦਿਨੀ ਵੀ, ਅੱਜ ਵੀ ਓਦਾਂ ਹੀ ਆ। ਉਹ ਆਪਣੇ ਆਖਰੀ ਸਮੇਂ ਦਾ ਠੱਠਾ ਉਡਾਉਂਦੇ ਹਨ। ਸਦੂਮ ਵਿਚ ਵੀ ਓਹੋ ਹੀ ਸੀ, ਉਹ ਨਹੀਂ ਸਨ ਜਾਣਦੇ। ਜਦ ਉਹ ਦੂਤ ਉੱਥੇ ਖੜਾ ਸੀ ਪਰਮੇਸ਼ਵਰ ਦੀ ਵੱਲੋਂ ਸੰਦੇਸ਼, ਅਤੇ ਉਹ ਉਹਨਾਂ ਤੇ ਹੱਸੇ ਅਤੇ ਉਹਨਾਂ ਨੂੰ ਵੀ ਆਪਣੀਆਂ ਕਰਤੂਤਾਂ ਵਿਚ ਬਦਲਣ ਦਾ ਯਤਨ ਕੀਤਾ ਕਿ ਇਹ ਠੀਕ ਆ, ਅੰਦਰ ਆਓ ਤੇ ਸਾਡੇ ਵਿਚ ਸ਼ਾਮਲ ਹੋ ਜਾਓ, ਸਾਡੇ ਵਰਗੇ ਬਣ ਜਾਓ। ਕੀ ਇਹ ਠੀਕ ਆ, ਅੰਦਰ ਆਓ ਤੇ ਸਾਡੇ ਵਿਚ ਸ਼ਾਮਲ ਹੋ ਜਾਓ, ਸਾਡੇ ਵਰਗੇ ਬਣ ਜਾਓ, ਤੁਸੀਂ ਮੁੰਡਿਆਂ ਵਿਚੋਂ ਇਕ ਹੋਵੋਗੇ, ਆ ਜਾਓ ਸਾਡੇ ਵਿਚ ਸ਼ਾਮਲ ਹੋ ਜਾਓ। ਸਮਝੇ, ਉਹਨਾਂ ਨੇ ਆਪਣਾ ਚਿੰਨ ਨਹੀਂ ਜਾਣਿਆ, ਉਹ ਨਹੀਂ ਸਨ ਜਾਣਦੇ ਕਿ ਕਦੋਂ ਉਹ ਸੰਦੇਸ਼ ਚੱਲ ਰਿਹਾ ਸੀ। ਉਹ ਇਹਨੂੰ ਵੇਖ ਨਹੀਂ ਸਕੇ ਕਿ ਅੱਗ ਅਤੇ ਨਿਆਂ ਦਾ ਕ੍ਰੋਧ ਖੁਦਾ ਵਾਂਗੂ ਦੀਆਂ ਲਾਟਾਂ ਆਕਾਸ਼ਾਂ ਵਿਚ ਬਲ ਰਹੀਆਂ ਸਨ। ਉਹ ਇਹਨੂੰ ਵੇਖ ਨਹੀਂ ਸਕੇ, ਦੂਤ ਵੇਖ ਸਕੇ। ਉਹ ਲੂਤ ਵੀ ਇਹਨੂੰ ਜਾਣਦਾ ਸੀ, ਉਹ ਜਾਣਦਾ ਸੀ ਕਿ ਇਹ ਉੱਥੇ ਆ। ਯਕੀਨਨ ਉਦਾ ਹੀ ਜਿਦਾਂ ਅੱਜ ਹੈ, ਬਿਲਕੁਲ ਉਹ ਹੀ ਚੀਜ਼। ਕ੍ਰੋਧ ਬਲ ਰਿਹਾ ਆ, ਪਰਮਾਣੂ ਬੰਬ ਲਟਕ ਰਹੇ ਹਨ, ਹਰੇਕ ਚੀਜ਼ ਅੰਤ ਉੱਤੇ ਆ। ਇਹ ਹੁਣ ਵੀ ਉਹ ਹੈ। ਵੇਖੋ ਲੋਕੋ, ਸੁਣੋ, ਕੀ ਤੁਸੀਂ ਜਾਣਿਆ? ਤੁਸੀਂ ਆਖਦੇ ਹੋ ਭਾਈ ਬ੍ਰਾਨਮ ਉਹ ਇਸ ਸਭ ਦੇ ਬਾਰੇ ਕੀ ਵਿਚਾਰਿਆ? ਤੁਸੀਂ ਜਾਣਦੇ ਹੋ ਲੋਕ ਸੁਸਮਾਚਾਰ ਦਾ ਪ੍ਰਚਾਰ ਕਰਦੇ ਹੀ ਰਹਿਣਗੇ, ਜਿੱਦਾਂ ਉਹਨਾਂ ਨੇ ਹਮੇਸ਼ਾ ਕੀਤਾ ਆ। ਜਿਹਨੂੰ ਉਹ ਸੁਸਮਾਚਾਰ ਆਖਦੇ ਹਨ, ਇਹ ਖਤਮ ਹੋ ਸਕਦਾ ਆ। ਉਹਨਾਂ ਨੇ ਨੂਹ ਦੇ ਦਿਨੀ ਕੀਤਾ, ਉਹਨਾਂ ਲੂਤ ਦੇ ਦਿਨੀ ਕੀਤਾ, ਉਹਨਾਂ ਨੇ ਯਸੂ ਦੇ ਦਿਨੀ ਕੀਤਾ, ਇਹ ਠੀਕ ਆ। ਯਹੂਦੀ ਵੀ ਯਸੂ ਦੇ ਦੱਸਣ ਦੇ ਬਾਅਦ ਵਿਕਰੋ, ਤੁਸੀਂ ਮੁੱਕ ਗਏ ਹੋ, ਤੁਸੀਂ ਖਤਮ ਹੋ ਗਏ ਹੋ, ਹੋਰ ਨਹੀਂ ਆ, ਤੁਸੀਂ ਖਤਮ ਹੋ ਗਏ ਹੋ। ਉਹ ਉਹਨੇ ਕਿਹਾ, ਉਹ ਦੀਵਾਨਾ ਉਹ ਕਿਹੜੇ ਸਕੂਲੋਂ ਆਇਆ ਆ, ਉਹ ਕਿੱਥੋਂ ਆਇਆ ਆ? ਉਹ ਯਾਦ ਰਹੇ, ਉਹ ਤਦ ਆਪਣੀ ਤੀਜੀ ਖਿੱਚ ਦੇ ਲਈ ਤਿਆਰ ਸੀ, ਇਹ ਠੀਕ ਆ। ਉਹਨੇ ਕਿਹਾ, ਕਿੰਨੀ ਵਾਰ ਮੈਂ ਤੇਰੇ ਤੇ ਸਾਇਆ ਕੀਤਾ ਆ। ਲੂਤ ਨੇ ਆਪਣਾ ਆਖਰੀ ਸੱਦਾ ਦਿੱਤਾ, ਮੇਰਾ ਮਤਲਬ ਆ ਫਰਿਸ਼ਤੇ ਨੇ ਦਿੱਤਾ, ਦੂਤ ਜੋ ਕੋਈ ਵੀ ਉਹ ਸੀ, ਖੁਦਾ ਨੇ ਇਸ ਦਿਨ ਦੀ ਪ੍ਰਤੀਨਿਧਤਾ ਕੀਤੀ। ਖੁਦਾ ਮਨੁੱਖੀ ਸਰੀਰ ਵਿਚ ਪੇਸ਼ ਹੋਇਆ, ਆਖਰੀ ਚਿੰਨ ਵਿਖਾਇਆ, ਆਖਰੀ ਕਰਤਵ ਨਿਭਾਇਆ, ਅਤੇ ਤਦ ਇਹ ਸਭ ਖਤਮ ਹੋ ਗਿਆ ਸੀ। ਨੂਹ ਨੇ ਆਪਣਾ ਆਖਰੀ ਉਪਦੇਸ਼ ਦਿੱਤਾ ਤੇ ਉਹਦੇ ਪਿੱਛੇ ਦਰਵਾਜਾ ਬੰਦ ਹੋ ਗਿਆ। ਇਹ ਸਭ ਕੁਝ ਸੀ, ਉਹ ਇਹਦੇ ਤੇ ਹੱਸੇ ਅਤੇ ਇਹਦਾ ਮਖੌਲ ਉਡਾਇਆ। ਸੋਚੋ, ਲੋਕ ਪ੍ਰਚਾਰ ਕਰਦੇ ਚਲੇ ਜਾ ਸਕਦੇ ਹਨ, ਗਿਰਜਿਆਂ ਦੇ ਇਕੱਠ ਦੀ ਸਭਾ ਕੈਥੋਲਿਕ ਕਲੀਸਿਯਾ ਦੇ ਨਾਲ ਸ਼ਾਮਲ ਹੋ ਸਕਦੀ ਆ, ਓਦਾਂ ਹੀ ਜਿੱਦਾਂ ਉਹਨਾਂ ਨੇ ਵਾਅਦਾ ਕੀਤਾ ਆ। ਸਭ ਜਥੇਬੰਦੀਆਂ ਆ ਸਕਦੀਆਂ ਹਨ, ਪਰ ਦਰਿੰਦੇ ਦਾ ਨਿਸ਼ਾਨ ਤਾਂ ਪਹਿਲਾਂ ਹੀ ਉੱਥੇ ਆ, ਉਹ ਇਹਦੇ ਵਿਚ ਲੈਂਦੇ ਹਨ, ਸਮਝੇ? ਅਤੇ ਉਹ ਆਖਦੇ ਹਨ, ਓ ਹਾਲੇਲੂਯਾ, ਖੁਦਾ ਮੁਬਾਰਕ ਹੋਵੇ, ਤੇ ਪਿਛਲੀ ਰਾਤ ਬਹੁਤ ਸਾਰੇ ਬਚ ਗਏ। ਉਹ ਬਚੇ, ਉਹਨਾਂ ਨੇ ਆਤਮਾ ਵਿਚ ਗਿੱਧਾ ਪਾਇਆ, ਉਹਨਾਂ ਨੇ ਗੈਰ ਜ਼ੁਬਾਨਾਂ ਬੋਲੀਆਂ, ਉਹਦਾ ਜਰਾ ਵੀ ਅਰਥ ਨਹੀਂ ਆ, ਸਮਝੇ? ਉਹ ਨਮਰ ਅਤੇ ਸ਼ੀਲ ਅਤੇ ਹਲੀਮ ਹਨ, ਹਾਂਜੀ, ਉਹਨਾਂ ਦੇ ਕੋਲ ਆਤਮਾ ਦਾ ਫਲ ਆ, ਇਹ ਕੋਈ ਚਿੰਨ ਨਹੀਂ ਆ, ਜਰਾ ਵੀ ਨਹੀਂ ਆ। ਮੈਂ ਤੁਹਾਨੂੰ ਯਸੂ ਤੇ ਫਰੀਸੀਆਂ ਦੇ ਦਰਮਿਆਨ ਆਤਮਾ ਦਾ ਫਲ ਦਿੰਦਾ ਹਾਂ, ਵੇਖੋ ਕਿ ਕਿਹਦੇ ਕੋਲ ਆਤਮਾ ਦਾ ਫਲ ਹੈ ਸੀ। ਕੀ ਭਲਾ ਜੇ ਮੈਂ ਖੜਾ ਹੁੰਦਾ, ਜਿੱਦਾਂ ਮੈਂ ਥੋੜਾ ਚਿਰ ਪਹਿਲਾਂ ਕਹਿਣਾ ਆਰੰਭ ਕੀਤਾ ਮਸੀਹ ਦੇ ਵਿਰੋਧ ਇੱਕ ਮਿੰਟ ਦੇ ਲਈ, ਖੁਦਾ ਮੈਨੂੰ ਇਹ ਕਹਿਣ ਦੇ ਲਈ ਮਾਫ਼ ਕਰੇ, ਸਮਝੇ? ਪਰ ਸਿਰਫ ਤੁਹਾਨੂੰ ਕੁਝ ਵਿਖਾਉਣ ਦੇ ਲਈ। ਕੀ ਭਲਾ ਜੇ ਮੈਂ ਤੁਹਾਡੇ ਕੋਲ ਆਣ ਕੇ ਤੇ ਆਖਾਂ ਤੁਸੀਂ ਮੰਡਲੀ ਵਾਲਿਓ, ਤੁਹਾਡਾ ਮਿੱਤਰ ਕੌਣ ਆ, ਆਤਮਾ ਦਾ ਫਲ ਕੌਣ ਵਿਖਾਉਂਦਾ ਆ, ਤੁਹਾਡਾ ਦਿਆਲੂ ਬੁੱਢਾ ਪਾਦਰੀ? ਜਾਂ ਤੁਸੀਂ ਬਿਮਾਰ ਹੁੰਦੇ ਹੋ ਤਾਂ ਕੌਣ ਤੁਹਾਡੇ ਕੋਲ ਹਸਪਤਾਲ ਵਿਚ ਆਉਂਦਾ ਆ, ਤੁਹਾਡਾ ਨਮਰ ਬੁੱਢਾ ਪਾਦਰੀ? ਇਹ ਠੀਕ ਆ। ਇਹ ਹਮੇਸ਼ਾ ਕੌਣ ਆ ਜਿਹੜਾ ਤੁਹਾਨੂੰ ਕੁਝ ਕਰਜ਼ਾ ਦਿੰਦਾ ਆ, ਜਦੋਂ ਤੁਹਾਡਾ ਹੱਥ ਤੰਗ ਹੁੰਦਾ ਆ, ਤੁਸੀਂ ਉਹਦੀ ਮੰਡਲੀ ਦੇ ਮੈਂਬਰ ਹੋ, ਕੀ ਤੁਸੀਂ ਆਪਣੇ ਦਿਆਲੂ ਬੁੱਢੇ ਪਾਦਰੀ ਕੋਲ ਨਹੀਂ ਜਾਂਦੇ ਅਤੇ ਉਹ ਤੁਹਾਨੂੰ ਕਰਜ਼ਾ ਦਿੰਦਾ ਆ, ਸਮਝੇ? ਇਹ ਕੌਣ ਆ ਜੋ ਕਿ ਹਮੇਸ਼ਾ ਪਿਆਰ ਕਰਦਾ ਅਤੇ ਦਿਆਲੂ ਆ ਅਤੇ ਆਤਮਾ ਦਾ ਫਲ ਵਿਖਾਉਂਦਾ ਆ, ਤੁਹਾਡਾ ਦਿਆਲੂ ਬੁੱਢਾ ਪਾਦਰੀ? ਇਹ ਕੌਣ ਆ ਜਿਨ੍ਹੇ ਇੱਥੇ ਸਮਾਜ ਮੰਦਰਾਂ ਵਿਚ ਸਾਲਾਂ ਬੱਧੀ ਪੜ੍ਹਾਈ ਕੀਤੀ ਆ, ਜਿੱਥੋਂ ਉਹਦੇ ਦਾਦੇ ਪੜਦਾਦੇ ਆਏ ਹਨ, ਚੱਲਦੇ ਚਲੇ ਆਏ ਹਨ? ਇਹ ਕੌਣ ਆ ਜਿਨ੍ਹੇ ਪੜ੍ਹਾਈ ਕੀਤੀ ਆ ਤੇ ਸਖ਼ਤ ਮਿਹਨਤ ਕੀਤੀ ਆ ਤੇ ਡਾਕਟਰ ਦੀਆਂ ਉਪਾਧੀਆਂ ਪਾ ਲਈਆਂ ਹਨ, PhD ਅਤੇ LLD, ਇਸ ਵਚਨ ਨੂੰ ਜਾਣਨ ਦੇ ਲਈ ਅਤੇ ਖੜਾ ਹੋ ਕੇ ਆਪਣੀ ਮੰਡਲੀ ਵਿਚ ਹਰ ਐਤਵਾਰ ਦੀ ਸਵੇਰ ਤੁਹਾਨੂੰ ਦਿੰਦਾ ਆ, ਤੁਹਾਡਾ ਦਿਆਲੂ ਬੁੱਢਾ ਪਾਦਰੀ? ਫਿਰ ਇਹ ਸਿਰ ਫਿਰਿਆ ਹੋਇਆ ਜਿਹੜਾ ਯਸੂ ਵਿਖਾਉਂਦਾ ਆ ਕੌਣ ਆ? ਉਹ ਕਿਹੜੇ ਸਕੂਲੋਂ ਆਇਆ ਆ? ਉਹ ਕਿਹੜੇ ਸਕੂਲ ਤੋਂ ਹੈ? ਓਹਦਾ ਸੰਗਤ ਦਾ ਪੱਤਰ ਕਿੱਥੇ ਆ? ਉਹ ਕਿਹੜੀ ਜਥੇਬੰਦੀ ਦੇ ਨਾਲ ਸੰਬੰਧ ਰੱਖਦਾ ਆ? ਉਹ ਕੀ ਕਰਦਾ ਆ? ਜਦ ਤੁਹਾਡੇ ਸਭਨਾਂ ਦੇ ਘਰ ਪਰਿਵਾਰਕ ਬਹਿਸ ਹੁੰਦੀ ਆ, ਤੁਹਾਡੇ ਕੋਲ ਕੌਣ ਆਉਂਦਾ ਆ? ਤੁਹਾਡਾ ਦਿਆਲੂ ਬੁੱਢਾ ਪਾਦਰੀ ਕੋਸ਼ਿਸ਼ ਕਰਨ ਲਈ, ਤੇ ਤੁਹਾਡੀ ਬਹਿਸ ਇਸ ਗੁਆਂਢੀ ਦੇ ਵਿਰੋਧ ਇੱਥੇ ਹੁੰਦੀ ਆ, ਤੇ ਤੁਹਾਡਾ ਬੁੱਢਾ ਦਿਆਲੂ ਪਾਦਰੀ ਆਉਂਦਾ ਆ ਤੇ ਉਹ ਤੁਹਾਨੂੰ ਠੀਕ ਕਰਦਾ ਆ। ਆਖਿਆ ਤੁਸੀਂ ਸਭ ਪਰਮੇਸ਼ਰ ਦੇ ਬੱਚੇ ਹੋ, ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ। ਇਹੋ ਕੁਝ ਹੀ ਉਹ ਇਹ ਯਸੂ ਨਾਸਰੀ ਕੀ ਕਰਦਾ ਆ? ਇਹ ਤਾਂ ਚੀਜ਼ ਨੂੰ ਢਾਉਂਦਾ ਆ। ਉਹ ਕੀ ਕਰਦਾ ਆ? ਤੁਹਾਡੀ ਜਥੇਬੰਦੀ ਦੇ ਵੱਟ ਕੱਢਦਾ ਆ। ਉਹ ਕੀ ਕਰਦਾ ਆ? ਤੁਹਾਡੇ ਜਾਜਕ ਨੂੰ ਅੰਨੇ ਦਾ ਆਗੂ ਆਖਿਆ, ਉਹਨੇ ਉਹਨੂੰ ਘਾਹ ਵਿਚ ਸੱਪ ਆਖਿਆ, ਉਹਨੇ ਬਲੀਦਾਨ ਨੂੰ ਲਿਆ ਜਿਹੜਾ ਪਰਮੇਸ਼ਰ ਨੇ ਥਾਪਿਆ ਸੀ, ਤੇ ਮੇਜ਼ਾਂ ਨੂੰ ਉਲਟਾ ਦਿੱਤਾ ਤੇ ਪੈਸਿਆਂ ਨੂੰ ਬਾਹਰ ਸੁੱਟ ਦਿੱਤਾ ਤੇ ਉਹਨਾਂ ਦੀ ਵੱਲ ਗੁੱਸੇ ਨਾਲ ਵੇਖਿਆ। ਇਹ ਤੁਸੀਂ ਕਦੇ ਆਪਣੇ ਜਾਜਕ ਨੂੰ ਏਦਾਂ ਵੇਖਦੇ ਹੋਏ ਵੇਖਿਆ ਆ? ਹੁਣ ਆਤਮਾ ਦਾ ਫਲ ਕਿੱਥੇ ਆ? ਉਫੂ ਉਫੂ, ਗੈਰ ਜ਼ੁਬਾਨਾਂ ਬੋਲਣ ਨਾਲ ਨਹੀਂ, ਆਤਮਾ ਵਿਚ ਨੱਚਣ ਨਾਲ ਨਹੀਂ, ਗਿਰਜੇ ਵਿਚ ਸ਼ਾਮਲ ਹੋਣ ਨਾਲ ਨਹੀਂ, ਆਤਮਾ ਦੇ ਫਲ ਦੇ ਦੁਆਰਾ ਨਹੀਂ। ਮਸੀਹ ਵਿਗਿਆਨ ਤੁਹਾਨੂੰ ਕਿਸੇ ਨੂੰ ਵੀ ਉਹਦੇ ਤੋਂ ਪਿੱਛੇ ਛੱਡ ਸਕਦਾ ਆ ਅਤੇ ਇਨਕਾਰ ਕਰਦਾ ਆ ਕਿ ਯਿਸੂ ਮਸੀਹ ਰੱਬੀ ਸੀ। ਉਹ ਨਹੀਂ, ਪਰ ਇਹ ਤਾਂ ਵਚਨਿਆ ਜਿਉਂਦਾ ਉੱਥੇ ਇਹ ਹੈ, ਜੇ ਉਹਨਾਂ ਨੇ ਵੇਖ ਲਿਆ ਹੁੰਦਾ ਕਿ ਉਹ ਮਸੀਹ ਸੀ, ਉਹ ਜਿਉਂਦਾ ਵਚਨ ਸੀ ਜੋ ਪ੍ਰਗਟ ਕੀਤਾ ਗਿਆ। ਉਹ ਆਦਮੀ ਜਾਂ ਔਰਤ ਜਿਹਦੇ ਅੰਦਰ ਪਰਮੇਸ਼ਰ ਦਾ ਆਤਮਾ ਆ, ਉਹ ਵਚਨ ਉਹਨਾਂ ਵਿਚ ਜਿਉਂਦਾ ਆ ਤੇ ਠੀਕ ਉਹਨਾਂ ਵਿਚ ਜਿਉਂਦਾ ਆ। ਇਹ ਦਿਲ ਦੀ ਧੜਕਣਿਆ ਅੱਗਿਓ ਹੀ ਠਹਿਰਾਏ ਹੋਏ, ਕਿਉਂਕਿ ਪਰਮੇਸ਼ਰ ਦਾ ਵਚਨ ਉਹਨਾਂ ਕੋਲ ਆਉਂਦਾ ਆ ਤੇ ਉਹ ਲੋਕਾਂ ਦੇ ਲਈ ਵਚਨ ਹਨ। ਲਿਖੀਆਂ ਹੋਈਆਂ ਪੱਤਰੀਆਂ ਜਿਨ੍ਹਾਂ ਨੂੰ ਸਭ ਆਦਮੀ ਪੜ੍ਹਦੇ ਹਨ, ਕੀ ਇਹ ਠੀਕ ਆ? ਕੀ ਤੀਜੀ ਖਿੱਚ ਹੋ ਸਕਦੀ ਆ? ਟੇਪ ਦੇ ਲੋਕੋ, ਇਹ ਤੁਸੀਂ ਹੋ ਜਿਹੜੇ ਇਸ ਟੇਪ ਨੂੰ ਸੁਣ ਰਹੇ ਹੋ। ਮੈਂ ਚਾਹੁੰਦਾ ਸਾਂ ਕਿ ਤੁਸੀਂ ਇਸ ਮੰਡਲੀ ਨੂੰ ਇਸ ਸਮੇਂ ਵੇਖ ਸਕਦੇ। ਉਫੋ, ਮੇਰੀ ਆਸ ਆ ਕਿ ਤੁਸੀਂ ਵੀ ਉਸ ਤਰ੍ਹਾਂ ਹੀ ਮਹਿਸੂਸ ਕਰ ਰਹੇ ਹੋ। ਕੀ ਭਲਾ ਜੇ ਹੈ, ਉਹਨਾਂ ਲਿਖਤਾਂ ਦੀ ਵੱਲ ਵੇਖੋ ਜਿਨ੍ਹਾਂ ਦਾ ਇੱਥੇ ਢੇਰ ਲੱਗਾ ਹੋਇਆ ਆ। ਕੀ ਇਹ ਹੋ ਸਕਦਾ ਆ? ਕੀ ਇਹ ਤੀਸਰੀ ਖਿੱਚ ਆ? ਸਦੀਪਕ ਨਾਸ ਹੋਇਆਂ ਨੂੰ ਪ੍ਰਚਾਰ ਕਰਨ ਦੇ ਲਈ ਜਿਨ੍ਹਾਂ ਨੇ ਮੁਕਤੀ ਦੇ ਸੰਦੇਸ਼ ਨੂੰ ਰੱਦ ਦਿੱਤਾ ਆ। ਠੀਕ ਆ, ਤੁਸੀਂ ਆਖਦੇ ਹੋ ਕਿ ਕਲੀਸਿਆ ਜਾ ਰਹੀ ਆ। ਹਾਂਜੀ, ਉਹ ਜਾਣਗੇ, ਉਹ ਤਾਂ ਠੀਕ ਬਿਲਕੁਲ ਓਦਾਂ ਹੀ ਜਾਣਗੇ। ਪਰ ਯਾਦ ਰਹੇ, ਇਹ ਸਾਰਾ ਸਮਾਂ ਨੂਹ ਕਿਸ਼ਤੀ ਵਿਚ ਸੀ, ਲਾੜੀ ਮਸੀਹ ਵਿਚ ਮੋਹਰ ਬੰਨਿਆ ਤੇ ਆਖਰੀ ਮੈਂਬਰ ਛੁਡਾਇਆ ਜਾ ਚੁੱਕਿਆ ਆ। ਛੇਵੀਂ ਮੋਹਰ ਨੇ ਆਪਣੇ ਆਪ ਨੂੰ ਪੇਸ਼ ਕੀਤਾ ਆ ਅਤੇ ਸੱਤਵੀਂ ਮੋਹਰ ਉਹਨੂੰ ਵਾਪਸ ਧਰਤੀ ਤੇ ਲਿਆਉਂਦੀ ਆ। ਲੇਲੇ ਨੇ ਆਣ ਕੇ ਤੇਰੇ ਸੱਜੇ ਹੱਥ ਵਿਚੋਂ ਪੋਥੀ ਨੂੰ ਲੈ ਲਿਆ, ਬੈਠ ਗਿਆ ਤੇ ਦਾਵਾ ਕੀਤਾ ਜੋ ਓਹਦਾ ਸੀ, ਜਿਹਦਾ ਉਹਨੇ ਛੁਟਕਾਰਾ ਕੀਤਾ ਸੀ। ਇਹ ਠੀਕ ਆ, ਇਹ ਹਮੇਸ਼ਾ ਹੀ ਉਹ ਤੀਜੀ ਖਿੱਚ ਰਹੀ ਆ। ਤਿੰਨ ਸੰਪੂਰਨਤਾਈ ਆ, ਸੇਵਾ ਆਪਣੀ ਸੰਪੂਰਨਤਾਈ ਨੂੰ ਆਉਂਦੀ ਆ ਜਦ ਇਹਨੇ ਫੇਰ ਦੁਬਾਰਾ ਮਨੁੱਖਾਂ ਦੇ ਵਿਚਕਾਏ ਮਸੀਹ ਨੂੰ ਪੇਸ਼ ਕੀਤਾ, ਜਿੱਦਾਂ ਕਿ ਅਗਮ ਵਾਕ ਕੀਤਾ ਸੀ ਕਿ ਜਿਵੇਂ ਲੂਤ ਦੇ ਦਿਨੀ ਸੀ। ਉਹ ਸੋਚੋ, ਲੋਕ ਪ੍ਰਚਾਰ ਕਰਦੇ ਰਹਿਣਗੇ ਇਹ ਸੋਚ ਕੇ ਉਹ ਬਚ ਰਹੇ ਹਨ, ਇਹ ਨੇਚਾ ਕਰਦੇ ਹੋਏ ਕਿ ਉਹ ਠੀਕ ਕਰ ਰਹੇ ਹਨ, ਇਹ ਨੇਚਾ ਕਰਦੇ ਹੋਏ ਕਿ ਉਹਨਾਂ ਦੀਆਂ ਜਥੇਬੰਦੀਆਂ ਵੱਧ ਫੁੱਲ ਰਹੀਆਂ ਹਨ ਤੇ ਆਸ਼ਾ ਦੀ ਇੱਕ ਕਿਰਨ ਵੀ ਨਹੀਂ। ਅਤੇ ਜੇ ਇਹ ਦਰਸ਼ਨ ਉਹ ਸੀ, ਇਹ ਔਰਤਾਂ ਦੇ ਬਹੁਤ ਸਖਤ ਵਿਰੋਧ ਵਿਚ ਰਿਹਾ ਆ, ਅਸੀਂ ਉਸ ਘੜੀ ਤੱਕ ਆ ਗਏ ਆ। ਦਰਵਾਜਾ ਬੰਦ ਹੋ ਗਿਆ ਆ ਜਾਂ ਚੁੱਕਿਆ ਹੈ ਤੇ ਉਹਦੇ ਹੱਥ ਵਿਚ ਪਹਿਲਾਂ ਹੀ ਪੋਥੀ ਆ। ਇਹਦੇ ਬਾਰੇ ਸੋਚੋ, ਮੈਂ ਤੁਹਾਨੂੰ ਦੱਸਦਾ ਆ, ਇਹ ਸਮਾਪਤ ਕਰਨ ਤੋਂ ਪਹਿਲਾਂ ਮੈਂ ਸਮਾਪਤ ਕਰ ਰਿਹਾ ਹਾਂ। ਇਹ ਆਇਰਲੈਂਡ ਵਿਚ ਦੱਸਿਆ ਗਿਆ ਸੀ, ਪਾਣੀਆਂ ਦੇ ਸਾਹਮਣੇ ਉੱਥੇ ਇੱਕ ਮਹਾਨ ਸਮੁੰਦਰੀ ਚਟਾਨ ਸੀ ਜਿਹੜੀ ਕਿ ਕੰਢੇ ਦੇ ਨਾਲ ਚੱਲਦੀ ਸੀ, ਅਤੇ ਉਹ ਤਾਂ ਇਸ ਮਹਾਨ ਪਹਾੜ ਉੱਤੇ, ਉੱਥੇ ਇੱਕ ਆਦਮੀ ਜਾ ਰਿਹਾ ਸੀ ਇੱਕ ਦਿਨ, ਉੱਥੇ ਚੱਲ ਰਿਹਾ ਸੀ ਲਹਿਰਾਂ ਦੇ ਆਉਣ ਦੇ ਸਮੇਂ। ਇੱਕ ਨੇਕ ਆਦਮੀ ਸੀ ਜਿਹੜਾ ਉੱਥੇ ਪਹਾੜ ਉੱਤੇ ਰਹਿੰਦਾ ਸੀ, ਜਿਹੜਾ ਇਹਨਾਂ ਲਹਿਰਾਂ ਨੂੰ ਜਾਣਦਾ ਸੀ। ਉਹ ਦਿਨ ਦਾ ਉਹ ਸਮਾਂ ਜਾਣਦਾ ਸੀ ਜਦ ਕਿ ਲਹਿਰਾਂ ਨੇ ਆਉਣਾ ਹੁੰਦਾ ਸੀ। ਉਹ ਜਾਣਦਾ ਸੀ ਕਿ ਲਹਿਰ ਕਦੋਂ ਅੰਦਰ ਆਵੇਗੀ, ਪਰ ਇਸ ਆਦਮੀ ਨੇ ਪਰਵਾਹ ਨਹੀਂ ਕੀਤੀ ਕਿ ਕਿਹੜੇ ਸਮੇਂ, ਅਤੇ ਉਹ ਇਹਨਾਂ ਵਿੱਚੋਂ ਇੱਕ ਸੀ ਜੋ ਸਭ ਕੁਝ ਜਾਣਦੇ ਹਨ। ਉਹਦਾ ਆਪਣਾ ਹੀ ਵਿਚਾਰ ਸੀ, ਉਹ ਦੌੜਨ ਵਾਲਾ ਖਿਡਾਰੀ ਆਦਮੀ ਸੀ, ਹੁਸ਼ਿਆਰ ਬੁੱਧੀਮਾਨ ਆਦਮੀ, ਪਰ ਲਹਿਰ ਦਾ ਸਮਾਂ ਨਹੀਂ ਸੀ ਜਾਣਦਾ, ਉਹ ਦੇਸ਼ ਨੂੰ ਨਹੀਂ ਸੀ ਜਾਣਦਾ, ਉਹ ਸਮੇਂ ਨੂੰ ਨਹੀਂ ਸੀ ਜਾਣਦਾ। ਚਿੰਨ ਠੀਕ ਸੀ ਜਦ ਚੰਦਰਮਾ ਨੇ ਧਰਤੀ ਵੱਲੋਂ ਆਪਣੀ ਪਿੱਠ ਪੁਆ ਲਈ, ਜਦ ਖੁਦਾ ਆਪਣਾ ਆਤਮਾ ਧਰਤੀ ਤੋਂ ਹਟਾ ਲਵੇ, ਭਾਈ ਜੀ ਉਹ ਖਤਮ ਹੋ ਜਾਵੇਗੀ, ਸਭ ਸਮਾਪਤ ਹੋ ਗਿਆ। ਉਹ ਚੰਦਰਮਾ ਕਦੇ ਆਪਣੀ ਥਾਂ ਤੋਂ ਹਟੇ ਤਾਂ ਪਾਣੀ ਧਰਤੀ ਨੂੰ ਟੱਕ ਲੈਣਗੇ, ਉਸ ਤਰ੍ਹਾਂ ਹੀ ਜਿਸ ਤਰ੍ਹਾਂ ਕਿ ਪਰਮੇਸ਼ਵਰ ਨੇ ਸ਼ੁਰੂ ਕੀਤਾ ਉਤਪਤੀ ਅਧਿਆਏ ਵਿਚ। ਪਰ ਚੰਦਰਮਾ ਉੱਥੇ ਬੈਠਾ ਹੋਇਆ ਆ ਅਤੇ ਜਦ ਇਹ ਆਪਣਾ ਸਿਰ ਹੀ ਘੁਮਾਉਂਦਾ ਆ ਤਾਂ ਲਹਿਰਾਂ ਅੰਦਰ ਆਉਣੀਆਂ ਸ਼ੁਰੂ ਕਰ ਦਿੰਦੀਆਂ ਹਨ। ਇਹ ਦਾਨਿਸ਼ਮੰਦ ਬੁੱਢਾ ਆਦਮੀ ਜਿਹੜਾ ਇਹਦੀ ਹਜ਼ੂਰੀ ਵਿਚ ਉੱਥੇ ਰਹਿੰਦਾ ਸੀ, ਜਾਣਦਾ ਸੀ ਕਿ ਉਹ ਕਿਹੜਾ ਸਮਾਂ ਸੀ, ਪਰ ਇਹ ਆਦਮੀ ਨਹੀਂ ਸੀ ਜਾਣਦਾ। ਉਹਨੇ ਇਹਦੀ ਪੜ੍ਹਾਈ ਕਦੇ ਨਹੀਂ ਕੀਤੀ, ਉਹਨੇ ਇਹਦੀ ਪਰਵਾਹ ਨਹੀਂ ਕੀਤੀ। ਅਤੇ ਇਹ ਦਾਨਿਸ਼ਮੰਦ ਆਦਮੀ ਭੱਜਾ ਆਇਆ ਅਤੇ ਆਖਿਆ, ਮੇਰੇ ਚੰਗੇ ਆਦਮੀ, ਹੋਰ ਅਗਾਂਹ ਜਾਣ ਦੀ ਜ਼ੁਰਤ ਨਾ ਕਰੀ, ਜਲਦੀ ਨਾਲ ਪਿਛਾਂਹ ਮੁੜ ਜਾ। ਇੱਥੇ ਇੱਕ ਕੰਧ ਆ, ਤੂੰ ਕੰਧ ਚੜ ਨਹੀਂ ਸਕਦਾ, ਤੂੰ ਨਾਸ ਹੋ ਜਾਏਗਾ। ਸਮੇਂ ਦੇ ਚਿੰਨ ਵਿਖਾਈ ਦੇ ਰਹੇ ਹਨ, ਲਹਿਰ ਅਚਾਨਕ ਅੰਦਰ ਆ ਜਾਵੇਗੀ, ਤੂੰ ਵਾਪਸ ਨਹੀਂ ਆ ਸਕਦਾ, ਹੋਰ ਅਗਾਂਹ ਨਾ ਜਾਈ। ਅਤੇ ਆਦਮੀ ਮੁੜਿਆ ਅਤੇ ਉਹਦੇ ਉੱਤੇ ਹੱਸਿਆ, ਆਖਿਆ, ਜਾ ਤੇ ਜਾ ਕੇ ਆਪਣਾ ਕੰਮ ਕਰ, ਮੈਂ ਜਾਣਦਾ ਹਾਂ ਮੈਂ ਕੀ ਕਰ ਸਕਦਾ ਹਾਂ ਤੇ ਕੀ ਨਹੀਂ ਕਰ ਸਕਦਾ। ਅਤੇ ਲਹਿਰਾਂ ਨੇ ਉਹਨੂੰ ਫੜ ਲਿਆ, ਸਮਝੇ, ਸਾਡੇ ਸੋਚਣ ਵਿਚ ਦੇਰ ਹੋ ਚੁੱਕੀ ਆ, ਸਮਝੇ, ਇਹ ਤੁਹਾਨੂੰ ਫੜ ਲਵੇਗਾ, ਹੋਰ ਅਗਾਂਹ ਨਾ ਜਾਓ। ਲੋਕੋ, ਤੁਸੀਂ ਇਹ ਨਾ ਕਰੋ, ਜੇ ਤੁਸੀਂ ਮੇਰੇ ਵਿਚ ਵਿਸ਼ਵਾਸ ਕੀਤਾ ਆ, ਹਮੇਸ਼ਾ ਹੀ ਖੁਦਾ ਦਾ ਸੇਵਕ ਹੋਣ ਦੇ ਨਾਤੇ ਅੱਜ ਸਵੇਰ ਮੇਰੇ ਬਚਨ ਲਓ। ਜੇ ਤੁਸੀਂ ਕਦੇ ਲਏ ਹਨ, ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ, ਹੋ ਸਕਦੀ ਆ। ਬਹੁਤ ਸਾਰੀਆਂ ਲਿਖਤਾਂ ਇਸ ਤਰ੍ਹਾਂ ਨਾਲ ਵਿਖਾਉਂਦੀਆਂ ਹਨ। ਹੁਣ ਯਾਦ ਰਹੇ, ਮੈਂ ਨੀ ਕਹਿੰਦਾ ਕਿ ਇਹ ਹੈ, ਮੈਂ ਨੀ ਜਾਣਦਾ, ਪਰ ਜਰਾ ਵੇਖੋ, ਮੈਂ ਲਗਭਗ 10 ਸਫ਼ੇ ਇੱਥੇ ਕੱਟ ਦਿੱਤੇ ਹਨ, ਮੈਂ ਤੁਹਾਨੂੰ ਦੱਸਣ ਵਿਚ ਡਰਦਾ ਸਾਂ, ਸਮਝੇ। ਸ਼੍ਰੀਮਤੀ ਵੁਡਸ ਅਤੇ ਸ਼੍ਰੀਮਾਨ ਵੁਡਸ ਇਹਦਾ ਲੇਖਾ ਹਨ। ਜਦ ਅੱਜ ਸਵੇਰ ਮੈਂ ਉਹਨਾਂ ਨੂੰ ਮਿਲਣ ਵਾਸਤੇ ਗਿਆ, ਮੈਂ ਆਖਿਆ, ਮੈਂ ਉਹਨਾਂ ਨੂੰ ਇਹ ਨਹੀਂ ਦੱਸ ਸਕਦਾ, ਇੰਨੀ ਦੂਰ ਨਹੀਂ ਜਾ ਸਕਦਾ ਹਾਂ, ਮੈਂ ਬਸ ਇੰਨੀਆਂ ਕੋ ਲਿਖਤਾਂ ਹੀ ਰੱਖਾਂਗਾ ਤੇ ਉਹਨਾਂ ਕੋਲ ਛੱਡ ਦਿਆਂਗਾ, ਕਿਉਂਕਿ ਇਹ ਟੇਪ ਕੀਤਾ ਜਾਣਾ ਆ, ਇਹ ਜਾਵੇਗਾ ਤੇ ਲੋਕ ਇਸ ਸੰਦੇਸ਼ ਉੱਤੇ ਹੱਸਣਗੇ। ਇਹ ਠੀਕ ਆ, ਇਹਨਾਂ ਦਿਨਾਂ ਵਿੱਚੋਂ ਕਿਸੇ ਦਿਨ ਵਾਪਸ ਮੁੜਨਾ ਬੀਤ ਚੁੱਕੀ ਗੱਲ ਹੋਵੇਗੀ। ਚੱਲਦੇ ਜਾਓ, ਬਸ ਗਿਰਜੇ ਦੇ ਮੈਂਬਰ ਬਣੇ ਰਹੋ, ਆਪਣੇ ਵਾਲ ਕੱਟੋ, ਬੋਧੇ ਕਰਾਓ ਤੇ ਆਪਣਾ ਚਿਹਰਾ ਰੰਗੋ। ਚੱਲਦੇ ਜਾਓ ਅਤੇ ਪਿਤਾ ਪੁੱਤਰ ਅਤੇ ਪੁੱਤਰ ਆਤਮਾ ਲਓ ਜੇ ਤੁਸੀਂ ਲੈਣਾ ਚਾਹੋ, ਅਤੇ ਇਹ ਤਿੰਨ ਖੁਦਾ ਬਣਾਉਂਦਾ ਆ ਤੇ ਮੂਰਤੀ ਪੂਜਕ ਬਣੋ। ਚੱਲਦੇ ਜਾਓ, ਆਪਣੀ ਜਥੇਬੰਦੀ ਨਾਲ ਚਿਪਟੇ ਰਹੋ, ਏਦਾਂ ਕਰੋ ਜੇ ਤੁਸੀਂ ਕਰਨਾ ਚਾਹੁੰਦੇ ਹੋ। ਆਖੋ ਕਿ ਮੈਂ ਆਤਮਾ ਵਿੱਚ ਨੱਚਿਆ, ਮੈਂ ਗੈਰ ਜ਼ੁਬਾਨਾਂ ਬੋਲੀਆਂ, ਮੈਨੂੰ ਮਿਲ ਗਿਆ। ਮੈਂ ਵੇਖਿਆ ਆ ਕਿ ਸ਼ੈਤਾਨ ਵੀ ਉਹੀ ਚੀਜ਼ ਕਰਦੇ ਹਨ, ਮੈਂ ਜਾਦੂਗਰਾਂ ਨੂੰ ਜ਼ੁਬਾਨਾਂ ਬੋਲਦੇ ਵੇਖਿਆ ਆ ਤੇ ਇਹਦਾ ਅਨੁਵਾਦ ਵੀ ਕਰਦੇ ਹਨ ਅਤੇ ਪ੍ਰਾਈ ਭਾਖਿਆ ਵਿੱਚ ਲਿਖਦੇ ਹਨ ਅਤੇ ਇਹਦਾ ਅਨੁਵਾਦ ਕਰਦੇ ਹਨ। ਮਨੁੱਖ ਦੀ ਖੋਪੜੀ ਵਿੱਚੋਂ ਲਹੂ ਪੀਤਾ ਅਤੇ ਸ਼ੈਤਾਨ ਨੂੰ ਪੁਕਾਰਿਆ ਅਤੇ ਆਤਮਾ ਵਿੱਚ ਨੱਚਿਆ। ਮੁਸਲਮਾਨ ਆਤਮਾ ਵਿੱਚ ਨੱਚਦੇ ਹਨ ਇਸ ਤਰ੍ਹਾਂ ਕਿ ਜਦ ਉਹ ਪੱਥਰਾਂ ਦੇ ਟੁਕੜੇ ਲੈ ਕੇ ਤੇ ਉਂਗਲਾਂ ਦੇ ਥੱਲੇ ਚਲਾਉਂਦੇ ਹਨ ਅਤੇ ਨੇਜਾ ਲੈ ਕੇ ਆਪਣੇ ਮੂੰਹ ਥਾਣੀ ਇਸ ਤਰ੍ਹਾਂ ਕੱਢਦੇ ਹਨ ਅਤੇ ਬਾਹਰ ਖਿੱਚਦੇ ਹਨ ਅਤੇ ਲਹੂ ਦੀ ਇੱਕ ਬੂੰਦ ਤੱਕ ਵੀ ਇਹਦੇ ਵਿੱਚੋਂ ਨਹੀਂ ਨਿਕਲਦੇ। ਇੰਡੀਅਨ ਜੱਗ ਵਿੱਚ ਨੰਗੇ ਪੈਰ ਚੱਲਦੇ ਹਨ, 3 ਫੁੱਟ ਡੂੰਘੀ ਤੇ 4 ਫੁੱਟ ਚੌੜੀ ਤੁਖਾਉਂਦੇ ਹਨ, ਕੋਲਿਆਂ ਨੂੰ ਤੁਖਾਉਂਦੇ ਹਨ ਜਦ ਤੱਕ ਉਹ ਚਿੱਟੇ ਗਰਮ ਨਹੀਂ ਹੋ ਜਾਂਦੇ ਅਤੇ ਉਹਨਾਂ ਦੇ ਪੈਰ ਜਰਾ ਵੀ ਨਹੀਂ ਸੜਦੇ ਅਤੇ ਉਹ ਇਨਕਾਰ ਕਰਦੇ ਹਨ ਕਿ ਯਸੂ ਮਸੀਹ ਵਰਗੀ ਕੋਈ ਚੀਜ਼ ਹੈ। ਨਹੀਂ ਨਹੀਂ ਮਿੱਤਰ, ਇਹ ਤਾਂ ਵਚਨ ਆ ਜਿਹੜਾ ਦੱਸਦਾ ਆ, ਲੋਕਾਂ ਨੇ ਅਤੇ ਵਚਨ ਨੇ ਇੱਕ ਹੋਣਾ ਆ, ਸਮਝੇ। ਯਸੂ ਅਤੇ ਵਚਨ ਇੱਕੋ ਸੀ, ਉਹ ਵਚਨ ਸੀ, ਅਤੇ ਜਦ ਯਸੂ ਮਨੁੱਖੀ ਪ੍ਰਾਣੀ ਵਿੱਚ ਰਹਿੰਦਾ ਹੈ, ਇਹ ਉਹਨੂੰ ਅਤੇ ਵਚਨ ਨੂੰ ਉਹ ਹੀ ਬਣਾਉਂਦਾ ਹੈ। ਕੀ ਤੁਹਾਡਾ ਜੀਵਨ ਨਹੀਂ ਦੱਸਦਾ ਆ ਕਿ ਤੁਸੀਂ ਕੀ ਹੋ? ਖੁਦਾ ਦੇ ਦੇਖਣ ਵਾਲੇ ਸ਼ੀਸ਼ੇ ਥਾਣੇ ਆਪਣੇ ਆਪ ਨੂੰ ਵੇਖੋ, ਆਖੋ ਕਿ ਅੱਜ ਸਵੇਰ ਮੈਂ ਕਿਦਾਂ ਦਾ ਲੱਗਦਾ ਹਾਂ।
Forth a man in this last day, yea, that he might be a mouthpiece. unto thee this day, my people. Many have scoffed at his name. Yea, they have turned their backs upon the things that he has spoke. But I say unto thee, those that shall hear these words, I shall cause great blessings to all that have seen, for I am the Almighty God. I shall reward this day for those that shall sincerely receive these words.
Wandered far away from God, now I'm coming. Pray if you ever did pray.
ਕੀ ਕੋਈ ਸਥਾਨ ਤੁਹਾਡੇ ਦਿਲ ਵਿਚ ਆ ਜੋ ਕਿ ਪਾਪ ਨਾਲ ਕਾਲਾ ਹੋ ਗਿਆ ਆ? ਹੁਣ ਜੇ ਹੈ ਤੇ ਹੁਣ ਹੀ ਸਮਾਂ ਆ ਇਹਦੇ ਤੋਂ ਹਟਣ ਦਾ, ਠੀਕ ਹੁਣੇ ਹੀ ਜੇ ਦਿਆ ਬਾਕੀ ਆ। ਇਹ ਮੈਂ ਆਸ ਕਰਦਾ ਹਾਂ ਕਿ ਇਹ ਇਸ ਤਰ੍ਹਾਂ ਨਹੀਂ ਆ, ਮੈਂ ਆਸ ਕਰਦਾ ਹਾਂ ਇਹ ਉੱਥੇ ਨਹੀਂ ਆ, ਪਰ ਕਿ ਇੰਜ ਹੀ ਨਹੀਂ ਜਾਪਦਾ ਜਿੱਦਾਂ ਕਿ ਇਹ ਹੋ ਸਕਦਾ ਆ। ਸੁਣੋ, ਪਵਿੱਤਰ ਆਤਮਾ ਨੇ ਲੋਕਾਂ ਦੇ ਵਿਚਕਾਰ ਕੀ ਆਖਿਆ ਜਦ ਮੈਂ ਖਤਮ ਕਰ ਲਿਆ ਸੀ? ਤੁਹਾਡੇ ਲਈ ਇੱਕ ਆਵਾਜ਼ ਆ, ਅਤੇ ਜੇ ਹੈ ਜੇ ਤੁਹਾਡੇ ਜੀਵਨ ਵਿਚ ਹਨੇਰਾ ਪਾਇਆ ਜਾਂਦਾ ਆ ਕਿ ਤੁਸੀਂ ਹੁਣ ਜਗਵੇਦੀ ਦੇ ਦੁਆਲੇ ਨਹੀਂ ਆਓਗੇ ਜਦ ਅਸੀਂ ਗਾਉਣਾ ਚਾਲੂ ਰੱਖਦੇ ਹਾਂ, ਠੀਕ ਹੁਣੇ ਜੇ ਕੋਈ ਥਕਾਵਟ ਆ, ਜੇ ਕੋਈ ਜਗ੍ਹਾ ਆ, ਇਹਨੂੰ ਹੋਰ ਵਧੇਰੇ ਏਦਾਂ ਹੀ ਨਾ ਛੱਡ ਦਿਓ। ਆਸ ਲਾਉਂਦੇ ਅਤੇ ਨੇਚਾ ਕਰਦੇ ਹਾਂ ਕਿ ਇਹ ਏਦਾਂ ਨਹੀਂ ਆ, ਪਰ ਇਹ ਹੋਵੇਗਾ ਇਹਨਾਂ ਦਿਨਾਂ ਵਿੱਚੋਂ ਕਿਸੇ ਦਿਨ, ਇਹ ਅੱਜ ਹੋ ਸਕਦਾ ਆ। ਹੁਣ ਪ੍ਰਭੂ ਮੈਂ ਆਉਂਦਾ ਆ ਤੁਹਾਡੇ ਨਥਨਿਆਂ ਦਾ ਸਾਹ ਠੀਕ ਤੁਹਾਡੇ ਦੁਆਲੇ। ਜੇ ਟੇਪ ਵਾਲੇ ਲੋਕ ਵੇਖ ਲੈਣ ਕਿ ਹੁਣ ਇੱਥੇ ਕੀ ਬੀਤ ਰਿਹਾ ਆ, ਇੱਕ ਦੂਜੇ ਤੇ ਭੀੜ ਮਚਾ ਰਹੇ ਹਨ, ਰੋਜ ਚਿਲਾ ਰਹੇ ਹਨ ਸਭਨਾ ਥਾਵਾਂ ਤੇ। ਕੀ ਉਹ ਦਰਸ਼ਨ ਜਦ ਮੈਂ ਛੋਟਾ ਹੀ ਮੁੰਡਾ ਸੀ, ਕੀ ਇਹ ਉਹ ਘੜੀ ਆ? ਕੀ ਇਹ ਉਹ ਸਮਾਂ ਆ ਜਦ ਉਹ ਥੱਕੀਆਂ ਹੋਈਆਂ ਵਿਖਾਈ ਦੇਣ ਵਾਲੀਆਂ ਉਦਾਸ ਅਤੇ ਧਰਤੀ ਉੱਤੇ ਠੀਕ ਨਰਕ ਰਚਿਆ ਗਿਆ, ਜਗਵੇਦੀਆਂ ਅਤੇ ਰਸਤੇ ਅਤੇ ਸਭ ਕੁਝ ਹੁਣ ਭਰਿਆ ਪਿਆ ਆ? ਜੇ ਤੁਸੀਂ ਕਿਸੇ ਜਗਵੇਦੀ ਜਾਂ ਰਸਤੇ ਵਿਚ ਨਹੀਂ ਆ ਸਕਦੇ, ਇਨ੍ਹਾਂ ਸੈਂਕੜਿਆਂ ਦੇ ਵਿਚਕਾਰ ਇੱਥੇ ਖੜੇ ਹੋ ਜਾਓ। ਜੇ ਤੁਸੀਂ ਆਖਦੇ ਹੋ ਕਿ ਮੈਂ ਖੜੇ ਹੋ ਕੇ ਪ੍ਰਾਰਥਨਾ ਕਰਨਾ ਚਾਹੁੰਦਾ ਹਾਂ ਤਾਂ ਕਿ ਲੋਕ ਇਹ ਜਾਣ ਲੈਣ, ਜਾਂ ਗੋਡੇ ਟੇਕ ਕੇ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ। ਓ ਮੇਰਿਆ, ਤੁਸੀਂ ਮੁਸ਼ਕਲ ਨਾਲ ਹੀ ਕਿਸੇ ਨੂੰ ਬੈਠੇ ਹੋਏ ਵੇਖ ਰਹੇ ਹੋ, ਇਹ ਤਾਂ ਲੋਕ ਹਨ ਜਿਹੜੇ ਸਭਨੀ ਥਾਈ ਖੜੇ ਹਨ। ਕੀ ਮੈਂ ਆਖ ਸਕਦਾ ਹਾਂ, ਖੁਦਾ ਨਾ ਕਰੇ ਕਿ ਜੋ ਕੁਝ ਮੈਂ ਆਖਿਆ ਹੈ ਉਹ ਹੁਣੇ ਆ? ਕੀ ਮੈਂ ਇਹ ਸਮਝ ਸਕਦਾ ਹਾਂ, ਹਰੇਕ ਜਨ ਖੁਦਾ ਨਾ ਕਰੇ, ਮੇਰੇ ਕੋਲ ਬੱਚੇ ਹਨ ਜਿਹੜੇ ਕਿ ਵਿੱਚ ਨਹੀਂ ਹਨ, ਮੇਰੀਆਂ ਦੋ ਬੇਟੀਆਂ ਹਨ, ਇੱਕ ਪੁੱਤਰ ਵੀ ਆ, ਮੇਰੇ ਭਰਾ ਹਨ, ਮੇਰੇ ਲੋਕ ਹਨ ਜੋ ਕਿ ਅੰਦਰ ਨਹੀਂ ਹਨ। ਖੁਦਾ ਨਾ ਕਰੇ ਕਿ ਕਿਰਪਾ ਸਾਨੂੰ ਛੱਡ ਗਈ ਹੋਵੇ, ਅਤੇ ਇਹ ਸਭ ਕੁਝ ਤਾਂ ਵਿਖਾਵਾ ਹੀ ਹੋਵੇਗਾ ਕਿ ਕਿਰਪਾ ਜਾਂਦੀ ਰਹੀ ਆ। ਪ੍ਰਭੂ ਮੈਨੂੰ, ਪ੍ਰਭੂ ਇਹਦੇ ਬਾਰੇ ਵਿੱਚ ਗਲਤ ਹੋਣ ਦੇ, ਇਸ ਸਮੇਂ ਵਿੱਚ ਇਹ ਗਲਤ ਹੋਵੇ, ਇਹ ਨਹੀਂ ਆ ਕਿ ਲੋਕ ਅਜੇ ਵੀ ਬਚ ਸਕਦੇ ਹਨ। ਪ੍ਰਭੂ ਇਹ ਬਖਸ਼ ਦੇ, ਮੈਂ ਪ੍ਰਾਰਥਨਾ ਕਰਦਾ ਹਾਂ ਤੇ ਇਸ ਮੰਡਲੀ ਨੂੰ ਤੈਨੂੰ ਸੌਂਪਦਾ ਹਾਂ ਯਿਸੂ ਮਸੀਹ ਦੇ ਨਾਮ ਵਿਚ। ਹਰੇਕ ਹੁਣ ਪ੍ਰਾਰਥਨਾ ਕਰੋ, ਉਦਾਂ ਕੀ ਭਲਾ ਜੇ ਇਹ ਸੀ, ਹੁਣ ਮੈਂ ਨਹੀਂ ਜਾਣਦਾ ਕਿ ਇਹ ਹੈ, ਪਰ ਕੀ ਭਲਾ ਜੇ ਇਹ ਹੁੰਦਾ। ਤੁਸੀਂ ਆਪਣੇ ਤਰੀਕੇ ਨਾਲ ਪ੍ਰਾਰਥਨਾ ਕਰੋ, ਤੁਸੀਂ ਜਿਸ ਤਰੀਕੇ ਨਾਲ ਪ੍ਰਾਰਥਨਾ ਕਰਨਾ ਚਾਹੁੰਦੇ ਹੋ ਕਰੋ। ਇਹ ਸੱਚਾਈ ਹੈ ਤਾਂ ਮਿੱਤਰੋ ਅਸੀਂ ਕੀ ਕਰਾਂਗੇ, ਅਸੀਂ ਕੀ ਕਰਾਂਗੇ, ਕੀ ਹੋਣ ਜਾ ਰਿਹਾ ਆ? ਹੁਣ ਹਰੇਕ ਪ੍ਰਾਰਥਨਾ ਕਰੇ, ਬਸ ਦੁਆਈ ਦਿਓ ਤੇ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਪ੍ਰਾਰਥਨਾ ਕਰੋ, ਆਪਣੇ ਢੰਗ ਨਾਲ ਠੀਕ ਪਰਮੇਸ਼ਰ ਦੇ ਅੱਗੇ ਦੁਆਈ ਦਿਓ। ਹੇ ਖੁਦਾ, ਤੇਰੀਆਂ ਪਿਆਰ ਵਾਲੀਆਂ ਬਾਹਾਂ, ਹੇ ਖੁਦਾਵੰਦਾ, ਮੈਂ ਘਰ ਆ ਰਿਹਾ ਹਾਂ। ਪ੍ਰਭੂ ਮੇਰਾ ਇਹ ਕਰਨ ਦਾ ਇਰਾਦਾ ਬਹੁਤ ਪਹਿਲਾਂ ਦਾ ਸੀ। ਖੁਦਾਵੰਦਾ, ਕੀ ਮੈਂ ਬਹੁਤ ਚਿਰ ਉਡੀਕਿਆ ਆ? ਕੀ ਇਹ ਸਮਾਪਤ ਹੋ ਚੁੱਕਿਆ ਆ? ਇਹ ਖੁਦਾ, ਆਪਣੀਆਂ ਪਿਆਰ ਵਾਲੀਆਂ ਬਾਹਾਂ ਖੋਲ ਕੇ ਤੇ ਮੈਨੂੰ ਕਬੂਲ ਕਰ,
ਕੁਝ ਹੈ ਜਿਹਦੇ ਲਈ ਮੇਰਾ ਦਿਲ ਮੰਗ ਰਿਹਾ ਆ। ਪ੍ਰਭੂ ਇੱਕ ਵਾਰ ਹੋਰ ਖੋਲ ਦੇ। ਜੇ ਮੇਰਾ ਨਾਮ ਲੇਲੇ ਦੀ ਪੋਥੀ ਵਿਚ ਹੈ ਸੀ ਤਾਂ ਪ੍ਰਭੂ ਹੁਣ ਮੇਰੇ ਨਾਲ ਬੋਲ। ਪ੍ਰਭੂ ਠੀਕ ਹੁਣੇ ਹੀ ਮੈਨੂੰ ਇਹ ਕਬੂਲ ਕਰਨ ਦੇ। ਖੁਦਾਇਆ ਕਿਰਪਾ ਕਰਕੇ ਇਹ ਕਰ। ਬਾਈਬਲ ਨੇ ਆਖਿਆ ਹੈ ਕਿ ਜਦੋਂ ਯਿਸੂ ਨੂੰ ਪਛਾਣ ਲੈਣਗੇ ਹਰੇਕ ਇੰਜ ਰੋਵੇਗਾ ਕਿ ਜਿੱਦਾਂ ਉਹਦਾ ਇਕਲੌਤਾ ਪੁੱਤਰ ਮਰ ਗਿਆ ਹੈ। ਤੁਸੀਂ ਬਾਹਰ ਵਾਲੇ, ਤੁਸੀਂ ਜਿਹੜੇ ਆਪਣੀ ਆਹ ਕਾਰਾਂ ਵਿਚ ਰੇਡੀਓ ਤੋਂ ਸੁਣ ਰਹੇ ਹੋ, ਤੁਸੀਂ ਜਿਹੜੇ ਇਮਾਰਤ ਦੇ ਦੁਆਲੇ ਖੜੇ ਹੋ, ਤੁਹਾਡੇ ਵਿਚੋਂ ਬਹੁਤ ਸਾਰੇ ਤੇ ਆਪਣਾ ਸਿਰ ਇਮਾਰਤ ਦੀ ਵੱਲ ਚੁਕਾ ਕੇ ਆਖੋ, ਖੁਦਾਵੰਦ ਖੁਦਾ ਮੇਰੇ ਉੱਤੇ ਰਹਿਮ ਕਰ। ਮਿੱਤਰੋ, ਪੂਰੀ ਤੌਰ ਤੇ ਵਫ਼ਾਦਾਰ ਹੋ ਜਾਓ। ਸੋਚੋ ਅਸੀਂ ਕਿਹੜੇ ਸਮੇਂ ਵਿਚ ਰਹਿ ਰਹੇ ਹਾਂ, ਅਸੀਂ ਕਿੱਥੇ ਹਾਂ। ਪ੍ਰਭੂ ਯਸੂ, ਮੈਂ ਜਿਨ੍ਹਾਂ ਕੋ ਜਾਣਦਾ ਹਾਂ ਉਨ੍ਹਾਂ ਵਧੀਆ ਮੈਂ ਕੀਤਾ ਆ। ਮੈਂ ਉਹ ਸਭ ਜੋ ਜਾਣਦਾ ਹਾਂ ਕਿ ਕਿਵੇਂ ਕਰਨਾ ਚਾਹੀਦਾ ਹੈ ਕੀਤਾ ਹੈ। ਖੁਦਾਵੰਦ ਬਖਸ਼ ਦੇ ਕਿ ਰਹਿਮ ਦੇ ਦਰਵਾਜੇ ਅਜੇ ਵੀ ਖੁੱਲੇ ਹਨ ਇਨ੍ਹਾਂ ਸੈਂਕੜੇ ਲੋਕਾਂ ਦੇ ਲਈ। ਇਸ ਸਮੇਂ ਇਹ ਸੈਂਕੜੇ ਲੋਕ ਤੈਨੂੰ ਭਾਲ ਰਹੇ ਹਨ। ਪ੍ਰਭੂ ਹਰੇਕ ਪਾਪ ਦਾ ਤਬਾਹ ਦੂਰ ਕਰ ਦੇ ਤੇ ਅੱਜ ਉਨ੍ਹਾਂ ਨੂੰ ਅੰਦਰ ਲੈ। ਮੈਂ ਆਪਣੇ ਸਾਰੇ ਦਿਲ ਦੇ ਨਾਲ ਜਿੱਦਾਂ ਕਿ ਅਸੀਂ ਵੇਖਦੇ ਹਾਂ ਕਿ ਨਾ ਹੀ ਸਿਰਫ ਕੋਈ ਗੱਲਬਾਤ ਕਰ ਰਿਹਾ ਹੈ ਪਰ ਲਿਖਤ ਖੁਦ ਸਾਨੂੰ ਇਸ ਘੜੀ ਵੱਲ ਲੈ ਕੇ ਆ ਰਹੀ ਆ। ਅਤੇ ਉਸ ਛੋਟੇ ਮੁੰਡੇ ਦਾ ਦਰਸ਼ਨ ਉਹਨਾਂ ਲੋਕਾਂ ਨੂੰ ਉਸ ਹਾਲਤ ਵਿਚ ਵੇਖਣਾ। ਹੁਣ ਸੋਚੋ ਨਰਕ ਖੁਦ ਰਹਿਮ ਧਰਤੀ ਤੋਂ ਚੁੱਕ ਲਿਆ ਗਿਆ ਆ ਅਤੇ ਹੁਣ ਨਰਕ ਖੁਦ ਆਪ ਇੱਥੇ ਆ ਅਤੇ ਲੋਕ ਪ੍ਰਭੂ ਇਸ ਭਿਆਨਕ ਦਸ਼ਾ ਵਿਚ ਹਨ। ਹੇ ਜ਼ੋਰਾਵਰ ਖੁਦਾ, ਇਸ ਚੁਣੀ ਹੋਈ ਕਲੀਸਿਆ ਉੱਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੂੰ ਆਪਣੀਆਂ ਬਰਕਤਾਂ ਵਧਾਏਗਾ ਤਾਂ ਕਿ ਉਹ ਗਵਾਹੀ ਦੀ ਸੇਵਾ ਪਾ ਸਕਣ, ਜਿਵੇਂ ਕਿ ਲੂਤ ਨੇ ਪਾਈ, ਨੂਹ ਨੇ ਪਾਈ, ਜਿਵੇਂ ਯਿਸੂ ਨੇ ਪਾਈ ਸਦੀਪਕ ਨਾਸ ਹੋਇਆਂ ਦੇ ਲਈ, ਜੇ ਇਹ ਉੱਥੇ ਹੈ ਤਾਂ ਕਿ ਉਹ ਪਰਮੇਸ਼ਵਰ ਦੇ ਰਾਜ ਵਿਚ ਮੋਹਰ ਬੰਦ ਹੋ ਗਏ ਹਨ। ਪਰ ਯਿਸੂ ਮਸੀਹ ਅੱਜ ਕੱਲ ਤੇ ਯੁਗੋ ਯੁਗ ਇੱਕੋ ਜਿਹਾ ਹੈ, ਗਵਾਹੀ ਦੇ ਰਹੇ ਹਨ। ਪ੍ਰਭੂ ਇਹ ਬਖਸ਼ ਦੇ ਹੁਣ ਦੇ ਕਿ ਤੂੰ ਸਾਡੀ ਫਰਿਆਦ ਨੂੰ ਕਬੂਲ ਕਰ ਲਵੇਂ, ਜਿਵੇਂ ਕਿ ਅਸੀਂ ਯਿਸੂ ਦੇ ਨਾਮ ਵਿਚ ਫਰਿਆਦ ਕਰਦੇ ਹਾਂ। ਹੁਣ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਪ੍ਰਾਰਥਨਾ ਕਰੋ। ਜਲਦੀ ਵਿਚ ਨਾ ਹੋਵੋ ਕੀ ਭਲਾ ਜੇ ਤੁਹਾਡਾ ਨਾਮ ਆਖਰੀ ਨਾਮ ਪੁਸਤਕ ਉੱਤੇ ਆ। ਭਾਈ ਨਾਵਲ, ਤੁਸੀਂ ਆਓ ਥੋੜੇ ਚਿਰ ਲਈ ਉਹਨਾਂ ਵਾਸਤੇ ਪ੍ਰਾਰਥਨਾ ਕਰੋ।
As it were, this moment of time to be able to consider our ways before Thee. Our God, today from the depths of our soul, we cry unto Thee, Lord, in behalf not only of ourselves but one another. Let this, our God, be the time this morning, Father, when Thou shalt, if Thou hast yet extended mercy, Father, let it be that these who have this day forsaken all of their pride, fancy, and other things. Lord Jesus, today we pray that Thou grant that the ones that are kneeling and bowing their head all over this building, oh God, let that voice from heaven speak this morning. Give an assurance, Lord. Let these men that are dying, men and women, Jesus, let us have this day the consolation of that witness coming down from heaven this morning. In the name of Jesus Christ, we are pleading, Lord, if there be yet an extension of mercy through the blood, let it be upon each one this morning according to their coming. May it be so today, and may each one, Lord, satisfied this day. that thou being almighty God, if this be the extension of mercy, let it be unto each one individually. Let it be now, Father, and let the peace of God that has always passed understanding, let it come again to waiting hearts.
Yes,
let this be the hour. We believe that you have heard from heaven.
God granted.
Whatever is in store for us, if it be over, then, Lord, we know what the final is.
Yes, Lord.
But if not, let the witness come.
Yes, Lord.
Let these that have come, let them find peace this day. Through Jesus Christ, in his name we pray.
ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੂੰ ਬੈਕੀ, ਸਾਰਾ ਅਤੇ ਜੋਸਫ ਅਤੇ ਉਹਨਾਂ ਨੂੰ ਵੀ ਪ੍ਰਭੂ ਬਚਾਵੇਂਗਾ। ਪ੍ਰਭੂ ਇਹ ਮੇਰੇ ਬੱਚਿਆਂ ਦੇ ਨਾਲ ਨਾ ਹੋਣ ਦੇ, ਇਹ ਮੇਰੇ ਭਰਾਵਾਂ ਤੇ ਮਿੱਤਰਾਂ ਦੇ ਨਾਲ ਨਾ ਹੋਣ ਦੇ। ਪ੍ਰਭੂ ਇਹ ਬਖਸ਼ ਦੇ। ਅਸੀਂ ਨਹੀਂ ਜਾਣਦੇ ਪਰ ਪ੍ਰਭੂ ਅਸੀਂ ਕੁਝ ਵੇਖ ਰਹੇ ਹਾਂ ਕਿ ਇਹ ਸਾਡੇ ਸਾਹਮਣੇ ਠੀਕ ਹੁਣੇ ਹਿਲਾ ਦੇਣ ਵਾਲਾ ਚਿੰਨ ਆ। ਪ੍ਰਭੂ ਇਹ ਬਖਸ਼ ਦੇ। ਪ੍ਰਭੂ ਝਪਦੇ ਹੀ ਸਾਨੂੰ ਸਭਨਾਂ ਨੂੰ ਆਪਣੇ ਨੇੜੇ ਖਿੱਚ ਲੈ। ਅਸੀਂ ਤੈਨੂੰ ਪਿਆਰ ਕਰਦੇ ਹਾਂ ਤੇ ਸਾਨੂੰ ਤੇਰੀ ਲੋੜ ਆ। ਹੁਣ ਦੇ ਕਿ ਪਿਤਾ, ਪਵਿੱਤਰ ਆਤਮਾ ਸਾਨੂੰ ਸਾਡੇ ਦਿਲਾਂ ਵਿਚ ਆਰਾਮ ਬਖਸ਼ੇ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਅਸੀਂ ਤੇਰੇ ਗਵਾਹ ਇਸ ਘੜੀ ਵਿਚ ਹੋਈਏ, ਕਿਉਂਕਿ ਅਸੀਂ ਜਾਣਦੇ ਹਾਂ ਕਿ ਇਹ ਹੋਣਾ ਹੀ ਆ। ਯੁਗਾਂ ਦੇ ਥਾਣੀ ਇਹਦਾ ਅਗਮ ਵਾਕ ਕੀਤਾ ਗਿਆ ਆ ਅਤੇ ਸਾਨੂੰ ਇਹਦਾ ਸਾਹਮਣਾ ਕਰਨਾ ਪੈਣਾ ਹੀ ਆ। ਅਸੀਂ ਅੰਤ ਸਮੇਂ ਵਿਚ ਹਾਂ ਜਦ ਅਸੀਂ ਇਨ੍ਹਾਂ ਨਿਸ਼ਾਨਾਂ ਨੂੰ ਵਿਖਾਲੀ ਦਿੰਦੇ ਵੇਖਦੇ ਹਾਂ। ਅਸੀਂ ਜਾਣਦੇ ਹਾਂ ਤੇ ਹੁਣ ਤੋਂ ਕਈ ਸਾਲ ਪਹਿਲਾਂ ਦੱਸਿਆ ਗਿਆ ਹੈ ਕਿ ਇਹ ਹੋਵੇਗਾ। ਹੁਣ ਅਸੀਂ ਇਹਨੂੰ ਠੀਕ ਆਪਣੇ ਬੂਹੇ ਉੱਤੇ ਵੇਖਦੇ ਹਾਂ। ਪਰਮੇਸ਼ਵਰ ਦਾ ਮਹਾਨ ਜ਼ੋਰਦਾਰ ਕ੍ਰੋਧ ਗਲੀਆਂ ਥਾਣੀ ਲੰਘ ਰਿਹਾ ਆ, ਆ ਸੁਨਤੀਆਂ ਨੂੰ ਲੈ ਰਿਹਾ ਆ। ਜਿਸ ਕਿਸੇ ਦਰਵਾਜ਼ੇ ਉੱਤੇ ਲਹੂ ਨਹੀਂ ਆ, ਉੱਥੇ ਮੌਤ ਦਾ ਫਰਿਸ਼ਤਾ ਦਰਸ਼ਨ ਦੇਣਾ ਆ। ਉਹ ਏਦਾਂ ਜਿਉਂਦੇ ਰਹਿੰਦੇ ਹਨ ਪਰ ਮਰੇ ਹੋਏ ਹਨ। ਜਦ ਉਹ ਜਿਉਂਦੇ ਹਨ, ਰਹਿਮ ਤੋਂ ਬਿਨਾਂ, ਪਰਮੇਸ਼ਵਰ ਤੋਂ ਬਿਨਾਂ ਤੇ ਕਦੇ ਵੀ ਬਚ ਨਹੀਂ ਸਕਦੇ। ਖੁਦਾਇਆ, ਅਸੀਂ ਤੇਰਾ ਧੰਨਵਾਦ ਇਹਨਾਂ ਲਈ ਕਿੱਦਾਂ ਕਰਦੇ ਹਾਂ ਜੋ ਬਚਾਏ ਗਏ ਹਨ। ਕਿੰਜ ਅਸੀਂ ਸਾਡੇ ਦਿਲਾਂ ਦੇ ਵਾਸਤੇ ਇਹ ਕਿੱਡੀ ਮਹਾਨ ਬਰਕਤ ਆ, ਹੁਣ ਅੰਦਰਵਾਰ ਹੋਣਾ, ਲਹੂ ਦੇ ਥੱਲੇ ਹੋਣਾ। ਜਦ ਉਹ ਆਖਰੀ ਦੂਤ ਦੇਸ਼ ਦੇ ਵਿਚੋਂ ਦੀ ਲੰਘਦਾ ਆ ਲੈਂਦਾ ਹੋਇਆ, ਉਹ ਜਿਹੜੇ ਲਹੂ ਦੇ ਥੱਲੇ ਨਹੀਂ ਸਨ ਉਹ ਮਰ ਗਏ ਰਹਿਮ ਦੇ ਬਿਨਾਂ। ਇਹ ਮੂਸਾ ਦੀ ਆਖਰੀ ਖਿੱਚ ਸੀ। ਪਹਿਲੀ, ਇੱਕ ਨੌਜਵਾਨ ਆਦਮੀ ਇਸਰਾਇਲ ਦੇ ਨਾਲ ਗੱਲਬਾਤ ਕਰ ਰਿਹਾ ਸੀ। ਦੂਜੀ, ਉਹ ਉਹਨਾਂ ਨੂੰ ਛਡਾਉਣ ਲਈ ਗਿਆ। ਤੀਜੀ ਖਿੱਚ ਆਖਰੀ ਸੰਦੇਸ਼ ਸੀ। ਮੌਜੇ ਕੀਤੇ ਜਾ ਚੁੱਕੇ ਸਨ। ਮੂਸਾ ਆਪਣੇ ਮਾਰਗ ਵਿਚ ਵਾਅਦੇ ਦੀ ਧਰਤੀ ਵੱਲ ਨੂੰ ਸੀ ਛੁਡਾਏ ਹੋਇਆਂ ਦੇ ਨਾਲ। ਇਹ ਖੁਦਾ ਰਹਿਮ ਕਰ, ਮੈਂ ਯਿਸੂ ਦੇ ਨਾਮ ਵਿਚ ਪ੍ਰਾਰਥਨਾ ਕਰਦਾ ਹਾਂ। ਹੁਣ ਮੈਂ ਇਹ ਪੁੱਛਣਾ ਚਾਹਾਂਗਾ, ਤੁਸੀਂ ਜਿਹੜੇ ਪ੍ਰਾਰਥਨਾ ਕਰ ਰਹੇ ਹੋ, ਤੁਸੀਂ ਜਿਹੜੇ ਮਹਿਸੂਸ ਕਰ ਰਹੇ ਹੋ ਕਿ ਤੁਹਾਡੇ ਕੋਲ ਰਹਿਮ ਆ ਅਤੇ ਖੁਦਾ, ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਖੁਦਾ ਦੀ ਬਾਦਸ਼ਾਹ ਦੇ ਵਿਚ ਹੋ, ਤੁਸੀਂ ਮਹਿਸੂਸ ਕਰਦੇ ਹੋ ਕਿ ਜਿੱਦਾਂ ਵੀ ਹੋਵੇ ਤੁਸੀਂ ਲੰਗਰ ਪਾਇਆ ਹੋਇਆ ਆ, ਮਸੀਹ ਦੇ ਵਿਚ ਤੁਹਾਡਾ ਵਿਸ਼ਵਾਸ ਆ ਕਿ ਤੁਸੀਂ ਇੱਕ ਮਸੀਹ ਜਨ ਹੋ, ਤੁਸੀਂ ਨਵਾਂ ਜਨਮ ਪਾਇਆ ਹੋਇਆ ਆ ਅਤੇ ਤੁਸੀਂ ਜਾਣਦੇ ਹੋ ਕਿ ਤੁਸੀਂ ਮਸੀਹ ਜਨ ਹੋ ਬਿਨਾਂ ਸ਼ੱਕ ਦੇ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸਭ ਖੜੇ ਹੋ ਜਾਓ। ਤੁਸੀਂ ਜਿਹੜੇ ਉਹ ਚਾਹੁੰਦੇ ਹੋ ਉਹ ਮੰਨਦੇ ਹੋ ਕਿ ਤੁਹਾਡੇ ਤੱਕ ਹੁਣ ਦਇਆ ਵਧਾਈ ਗਈ ਆ ਅਤੇ ਤੁਸੀਂ ਮਸੀਹ ਹੋ ਅਤੇ ਤੁਸੀਂ ਨੇਚਾ ਕਰਦੇ ਹੋ ਕਿ ਲਹੂ ਤੁਹਾਡੇ ਦਿਲ ਉੱਤੇ ਲਾਇਆ ਗਿਆ ਆ ਅਤੇ ਤੁਹਾਨੂੰ ਹਰੇਕ ਪਾਪ ਮਾਫ ਕਰ ਦਿੱਤਾ ਗਿਆ ਆ। ਇਹ ਤੁਹਾਨੂੰ ਲੋਕਾਂ ਨੂੰ ਬੋਲਣਾ ਬੜਾ ਸਖਤ ਸੀ। ਮੈਂ ਬੜਾ ਸ਼ੁਕਰਗੁਜ਼ਾਰ ਹਾਂ ਅਤੇ ਵੇਖਦਾ ਹਾਂ ਕਿ ਲੋਕ ਸਭ ਥਾਵਾਂ ਤੋਂ ਆਏ ਹੋਏ ਹਨ। ਮੈਂ ਨਹੀਂ ਜਾਣਦਾ ਕਿ ਇਹ ਚੀਜ਼ ਸੱਚ ਆ, ਪਰ ਕਦੇ ਕਦਾਈ ਇਹਨਾਂ ਇਸ ਤਰ੍ਹਾਂ ਹੀ ਹੋਣਾ ਆ। ਸਮਝੇ, ਇਹਨੇ ਤਾਂ ਉਸ ਤੱਕ ਆਉਣਾ ਆ ਅਤੇ ਇਹ ਹੁਣ ਹੋ ਸਕਦਾ ਆ। ਸਮਝੇ, ਹਰ ਤਰੀਕੇ ਨਾਲ ਸੰਸਾਰ ਤੇ ਏਦਾਂ ਚੱਲਦਾ ਹੀ ਰਹੇਗਾ। ਲੋਕ ਅਜੇ ਵੀ ਜਗਵੇਦੀ ਉੱਤੇ ਆਉਣਗੇ, ਉਹ ਅਜੇ ਵੀ ਦੁਆਈ ਦੇਣਗੇ, ਪਰ ਇਹਦਾ ਕੋਈ ਲਾਭ ਨਹੀਂ ਹੋਵੇਗਾ। ਸਮਝੇ, ਉਹ ਜਾ ਚੁੱਕੇ ਹੋਣਗੇ। ਵੇਖੋ, ਇਹ ਸਮਾਪਤ ਹੋ ਚੁੱਕਿਆ ਹੋਵੇਗਾ, ਕੋਈ ਦਇਆ ਨਹੀਂ ਹੋਵੇਗੀ। ਇਹ ਯਾਦ ਰੱਖੋ, ਅਤੇ ਪਵਿੱਤਰ ਸਥਾਨ ਵਿਚੋਂ ਧੂੰਆਂ ਉੱਠੇਗਾ। ਉਹ ਜਿਹੜਾ ਗੰਦਾ ਆ ਉਹ ਗੰਦਾ ਹੀ ਆ, ਤੇ ਉਹ ਜਿਹੜਾ ਧਰਮੀ ਆ ਉਹ ਧਰਮੀ ਆ, ਅਤੇ ਉਹ ਜਿਹੜਾ ਪਵਿੱਤਰ ਆ ਉਹ ਪਵਿੱਤਰ ਆ। ਹੁਣ ਹੋਰ ਦਇਆ ਨਹੀਂ ਆ। ਜਦ ਲੇਲਾ ਪੁਸਤਕ ਲੈ ਲੈਂਦਾ ਹੈ, ਇਹ ਹੈ ਉਹ, ਇਹਦਾ ਇਹ ਸਭ ਕੁਝ ਆ, ਅਤੇ ਬਹੁਤ ਸਾਰਾ ਇਹ ਇੰਜ ਜਾਪਦਾ ਆ ਕਿ ਜਿਵੇਂ ਇਹ ਹੁਣ ਹੋ ਸਕਦਾ ਆ। ਹੋ ਸਕਦਾ ਆ ਕਿ ਸਾਡੇ ਕੋਲ ਇੱਕ ਹੋਰ ਦਿਨ ਆ, ਹੋ ਸਕਦਾ ਆ ਕਿ ਅੱਜ ਉਹ ਦਿਨ ਆ, ਹੋ ਸਕਦਾ ਆ ਕਿ ਕੱਲ, ਹੋ ਸਕਦਾ ਆ ਕਿ ਅੱਜ ਦੀ ਰਾਤ ਆਖਰੀ ਰਾਤ ਆ, ਹੋ ਸਕਦਾ ਆ ਕਿ ਇਹ ਆਖਰੀ ਸਾਲ ਆ। ਮਿੱਤਰੋ, ਮੈਂ ਨਹੀਂ ਜਾਣਦਾ, ਮੈਂ ਤੁਹਾਨੂੰ ਦੱਸ ਰਿਹਾ ਹਾਂ, ਮੈਂ ਨਹੀਂ ਜਾਣਦਾ,
ਮੈਨੂੰ ਇਹ ਹਰਗਿਜ ਵੀ ਦੱਸਿਆ ਨਹੀਂ ਜਾਵੇਗਾ। ਪਰ ਜਦ ਖੁਦਾ ਉਸ ਆਖਰੀ ਨਾਮ ਨੂੰ ਉਸ ਜੀਵਨ ਦੀ ਪੁਸਤਕ ਵਿਚੋਂ ਲੈ ਕੇ ਛੁਡਾਉਂਦਾ ਆ, ਇਹਦਾ ਇਹ ਸਭ ਕੁਝ ਆ। ਸਮਝੇ, ਉਹ ਜਿਦਾਂ ਵੀ ਹੋਵੇ ਨਹੀਂ ਛੁਡਾਏ ਜਾ ਸਕਦੇ, ਹੋਰ ਵਧੇਰੇ ਜਿਦਾਂ ਵੀ ਹੋਵੇ ਹੋਰ ਨਹੀਂ, ਹੋਰ ਵਧੇਰੇ ਨਹੀਂ ਛੁਡਾਏ ਜਾ ਸਕਦੇ। ਬਸ ਇੰਨਾ ਹੀ ਆ, ਇਹ ਸਮਾਪਤ ਹੋ ਗਿਆ ਆ। ਕਿੰਨੇ ਜਾਣਦੇ ਹਨ ਕਿ ਇਹ ਸੱਚਾਈ ਆ? ਠੀਕ ਆ, ਇਹ ਸੱਚਾਈ ਆ। ਹੁਣ ਅਸੀਂ ਮਹਿਸੂਸ ਕਰਦੇ ਹਾਂ ਅਤੇ ਮੈਂ ਇਹ ਮੰਡਲੀ ਵੇਖਦਾ ਹਾਂ ਜਿਹਨੂੰ ਮੈਂ ਪ੍ਰਚਾਰ ਕੀਤਾ ਆ ਅਤੇ ਇਹਨਾਂ ਸਾਲਾਂ ਵਿਚ ਚੇਤਾਵਨੀ ਦਿੱਤੀ ਆ ਅਤੇ ਇਸ ਤਰ੍ਹਾਂ ਦਾ ਸੰਦੇਸ਼ ਵੇਖਿਆ ਹੈ ਜਿਹਨੂੰ ਮੈਂ ਇਸ ਛੋਟੇ ਰੂਪ ਵਿਚ ਲਿਆਂਦਾ ਆ। ਅਤੇ ਬਸ ਯਾਦ ਰੱਖੋ, ਮੈਂ ਆਖਦਾ ਹਾਂ ਤਾਂ ਕਿ ਤੁਸੀਂ ਇਹਨੂੰ ਸਮਝ ਲਓਗੇ ਛੋਟੇ ਰੂਪ ਵਿਚ। ਥੋੜੀਆਂ ਹੋਰ ਚੀਜ਼ਾਂ ਤਾਂ ਤੁਹਾਨੂੰ ਟੁਕੜਿਆਂ ਵਾਂਗ ਹਿਲਾ ਸਕਦੀਆਂ ਸਨ, ਸਮਝੇ, ਪਰ ਮੈਂ ਤਾਂ ਇਹ ਛੱਡ ਦਿੱਤਾ ਇਹ ਕਰਨ ਲਈ ਮਹਿਸੂਸ ਕੀਤਾ, ਕਿਉਂਕਿ ਮੈਨੂੰ ਪੱਕਾ ਪਤਾ ਨਹੀਂ ਸੀ ਕਿ ਮੈਂ ਕਿੱਥੇ ਮਸਲ ਰਿਹਾ ਹਾਂ। ਮੈਂ ਹੌਲੀ ਮਸਲਾਂਗਾ, ਸਮਝੇ, ਪਰ ਤੁਹਾਨੂੰ ਦੱਸਦਾ ਹੋਇਆ ਸੁਣੋ, ਕੀ ਤੁਸੀਂ ਖੁਸ਼ ਨਹੀਂ ਹੋ? ਕੀ ਕੋਈ ਇਸ ਤੋਂ ਵੀ ਮਹਾਨ ਚੀਜ਼ ਹੋ ਸਕਦੀ ਆ ਜਿਹਦੇ ਬਾਰੇ ਤੁਸੀਂ ਸੋਚ ਸਕੋ, ਜੋ ਕਿ ਤੁਸੀਂ ਆਪਣੇ ਜੀਵਨ ਵਿਚ ਕੀਤਾ ਹੋਵੇ? ਕੀ ਭਲਾ ਜੇ ਇਹ ਹੁਣ ਖਤਮ ਹੋ ਗਿਆ ਆ? ਕੀ ਭਲਾ ਜੇ ਇਹ ਸਭ ਕੁਝ ਖਤਮ ਹੋ ਗਿਆ ਆ? ਉਹ ਤੁਸੀਂ ਆਖਦੇ ਹੋ ਕਿ ਭਾਈ ਬ੍ਰਾਨਮ ਹੋ ਸਕਦਾ ਆ ਕਿ ਮੈਂ ਜਾਣਦਾ ਹਾਂ ਉਹ ਏਦਾਂ ਹੀ ਚੱਲਦੇ ਜਾ ਸਕਦੇ ਹਨ। ਹਰ ਵਾਰੀ ਉਹਨਾਂ ਨੇ ਏਦਾਂ ਹੀ ਕੀਤਾ, ਮੈਂ ਇਹਦੀ ਵਿਆਖਿਆ ਕੀਤੀ ਆ ਤੇ ਲਿਖਤਾਂ ਦੁਆਰਾ ਸਾਬਤ ਕੀਤਾ ਆ। ਸਮਝੇ, ਸੰਸਾਰ ਏਦਾਂ ਹੀ ਚੱਲਦਾ ਰਿਹਾ ਪਰ ਇਹ ਖਤਮ ਹੋ ਗਿਆ ਸੀ। ਸਮਝੇ, ਸਮਝੇ, ਪ੍ਰਚਾਰ ਦੀ ਮੂਰਖਤਾ ਗੁਆਚੇ ਹੋਏ ਨੂੰ ਬਚਾਉਂਦੀ ਆ, ਮਨੁੱਖ ਦੇ ਲਈ ਇਹ ਮੂਰਖਤਾ ਆ, ਇਹ ਪਰਮੇਸ਼ਵਰ ਦੀ ਬੁੱਧ ਆ। ਸਮਝੇ, ਪਰਮੇਸ਼ਵਰ ਆਤਮਾ ਆ, ਉਹ ਆਤਮਕ ਤਰੀਕਿਆਂ ਨਾਲ ਕੰਮ ਕਰਦਾ ਆ। ਸਮਝੇ, ਉਹਦੇ ਅਚੰਬਿਆਂ ਨੂੰ ਕਰਨ ਲਈ ਅਚੰਬੇ ਮਾਰਗ, ਪਰ ਅਸੀਂ ਮਨੁੱਖ ਹਾਂ, ਅਸੀਂ ਭੁੱਲਣਹਾਰ ਹਾਂ, ਅਸੀਂ ਨਹੀਂ ਜਾਣਦੇ। ਅਸੀਂ ਤਾਂ ਉਹਦੇ ਤੇ ਵੇਖਦੇ ਹਾਂ ਜੋ ਅਸੀਂ ਵੇਖ ਸਕਦੇ ਹਾਂ, ਪਰ ਸਾਡੇ ਅੰਦਰ ਕੁਝ ਹੈ। ਜਦ ਇੱਥੋਂ ਤੁਸੀਂ ਉਸ ਕਮਰੇ ਵਿੱਚੋਂ ਬਾਹਰ ਜਾਂਦੇ ਹੋ, ਜੇ ਤੁਸੀਂ ਕਦੇ ਵੀ ਆਪਣੇ ਜੀਵਨ ਵਿੱਚ ਇਹ ਨਹੀਂ ਵੇਖਿਆ, ਕਦੇ ਵੀ ਦਿਨ ਦੀ ਰੋਸ਼ਨੀ ਨਹੀਂ ਵੇਖੀ, ਤੁਸੀਂ ਇਹ ਜਾਣੋਗੇ ਕਿ ਤੁਸੀਂ ਇੱਥੇ ਇਸ ਕਮਰੇ ਵਿੱਚੋਂ ਦੀ ਸੂਰਜ ਦੀ ਰੋਸ਼ਨੀ ਵਿੱਚ ਦਾਖਲ ਹੋਏ ਹੋ ਜਾਂ ਕੁਝ। ਇਹ ਗਰਮ ਸੀ, ਤੁਸੀਂ ਇਹਨੂੰ ਮਹਿਸੂਸ ਕਰ ਸਕਦੇ ਸੀ। ਜੇ ਤੁਹਾਡੇ ਸਰੀਰ ਵਿੱਚ ਇਹਦੀ ਘੋਸ਼ਣਾ ਕਰਨ ਲਈ ਚੇਤਨਾ ਨਹੀਂ ਆ, ਤੁਸੀਂ ਜਾਣ ਲਓਗੇ ਉਹ ਵੇਖਣ ਦੀ ਕੋਈ ਚੇਤਨਾ ਨਹੀਂ ਆ, ਹਰੇ ਰੁੱਖ ਵੇਖਣ ਦਾ ਕੋਈ ਤਰੀਕਾ ਨਹੀਂ ਆ, ਕੁਦਰਤ ਨੂੰ ਵੇਖਣ ਦਾ ਤੁਹਾਡੀ ਨਜ਼ਰ ਨਹੀਂ ਸੀ, ਕਿਸੇ ਦੀ ਕਦੇ ਵੀ ਨਹੀਂ ਸੀ। ਤੁਸੀਂ ਜਾਣ ਲਓਗੇ ਕਿ ਤੁਸੀਂ ਕਿਸੇ ਚੀਜ਼ ਦੀ ਹਾਜ਼ਰੀ ਵਿੱਚ ਹੋ, ਤੁਹਾਡੀਆਂ ਭਾਵਨਾਵਾਂ ਤੁਹਾਨੂੰ ਦੱਸ ਦੇਣਗੀਆਂ। ਤੁਸੀਂ ਇਹ ਜਾਣ ਲਓਗੇ ਜੇ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂ, ਇਹ ਸੂਰਜ ਆ, ਇਹ ਚਮਕਦਾ ਆ, ਇਹ ਚੀਜ਼ਾਂ ਵਿਖਾਉਂਦਾ ਆ। ਸਮਝੇ, ਤੁਸੀਂ ਜਾਣ ਲਓਗੇ ਕਿ ਇਹ ਉੱਥੇ ਸੀ, ਕਿਉਂਕਿ ਤੁਸੀਂ ਇਹਨੂੰ ਆਪਣੀਆਂ ਭਾਵਨਾਵਾਂ ਦੇ ਨਾਲ ਮਹਿਸੂਸ ਕਰ ਸਕਦੇ ਹੋ ਕਿ ਇਹ ਠੀਕ ਆ। ਹੁਣ ਅਸੀਂ ਜਾਣਦੇ ਹਾਂ ਕਿ ਮਸੀਹ ਇੱਥੇ ਆ। ਸਮਝੇ, ਹੋ ਸਕਦਾ ਆ ਕਿ ਤੁਸੀਂ ਉਹਨੂੰ ਆਪਣੀਆਂ ਅੱਖਾਂ ਨਾਲ ਨਹੀਂ ਵੇਖਦੇ। ਸਮਝੇ, ਹੋ ਸਕਦਾ ਆ ਕਿ ਤੁਸੀਂ ਵੇਖਦੇ, ਪਰ ਦਰਸ਼ਨ ਦੇ ਦੁਆਰਾ ਮੈਂ ਦੱਸ ਸਕਦਾ ਹਾਂ ਉਹ ਇੱਥੇ ਆ। ਅਸੀਂ ਇਹ ਮਹਿਸੂਸ ਕਰਦੇ ਹਾਂ, ਅਸੀਂ ਜਾਣਦੇ ਹਾਂ ਕਿ ਕੁਝ ਹੈ ਜਿਹਦੀ ਘੋਸ਼ਣਾ ਸਾਡੀਆਂ ਚੇਤਨਾਵਾਂ ਨਹੀਂ ਕਰਦੀਆਂ। ਇਹ ਤਾਂ ਆਤਮਾ ਹੈ ਜੋ ਇਹਦੀ ਘੋਸ਼ਣਾ ਕਰਦਾ ਆ ਕਿ ਮਸੀਹ ਇੱਥੇ ਆ। ਮੈਂ ਮਹਿਸੂਸ ਕਰਦਾ ਹਾਂ ਕਿ ਉਹਨੇ ਸਾਨੂੰ ਛੁਡਾਇਆ ਹੈ। ਮੈਂ ਮਹਿਸੂਸ ਕਰਦਾ ਹਾਂ ਕਿ ਸਾਡੇ ਨਾਮ ਉਹਦੀ ਪੁਸਤਕ ਦੇ ਉੱਤੇ ਹਨ। ਮੈਂ ਨੇਚਾ ਕਰਦਾ ਹਾਂ ਅਸੀਂ ਲੇਲੇ ਦੇ ਲਹੂ ਦੁਆਰਾ ਛੁਡਾਏ ਗਏ ਹਾਂ। ਮੈਂ ਨੇਚਾ ਕਰਦਾ ਹਾਂ ਅਸੀਂ ਲੇਲੇ ਦੇ ਲਹੂ ਦੁਆਰਾ ਛੁਡਾਏ ਗਏ ਹਾਂ। ਮੈਂ ਤੁਹਾਨੂੰ ਪਿਆਰ ਕਰਦਾ ਹਾਂ ਅਤੇ ਮੈਂ ਜਾਣਦਾ ਹਾਂ ਕਿ ਤੁਸੀਂ ਇੱਕ ਦੂਜੇ ਨਾਲ ਪਿਆਰ ਕਰਦੇ ਹੋ। ਉਹ ਮੁਬਾਰਕ ਉਹ ਬੰਨਣਿਆ ਜੋ ਬੰਦ ਆਇਆ ਸਾਡੇ ਦਿਲਾਂ ਨੂੰ ਮਸੀਹੀ ਪਿਆਰ ਵਿੱਚ। ਨਮਰ ਮਨ ਦੀ ਸੰਗਤ ਉੱਥੇ ਉਤਾਂਹ ਵਾਂਗ ਹੈ। ਸਾਨੂੰ ਹਮੇਸ਼ਾ ਹੀ ਇੱਕ ਦੂਜੇ ਦੇ ਪ੍ਰਤੀ ਇਸ ਤਰ੍ਹਾਂ ਮਹਿਸੂਸ ਕਰਨਾ ਚਾਹੀਦਾ ਹੈ। ਸਮਝੇ, ਸਾਨੂੰ ਚਾਹੀਦਾ ਹੈ, ਸਾਨੂੰ ਇਸ ਤਰ੍ਹਾਂ ਇੱਕ ਦੂਜੇ ਦੇ ਪ੍ਰਤੀ ਮਹਿਸੂਸ ਕਰਨਾ ਚਾਹੀਦਾ ਹੈ। ਸਮਝੇ, ਕਿਉਂਕਿ ਜਿੱਦਾਂ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ, ਅਸੀਂ ਪਰਮੇਸ਼ਰ ਨੂੰ ਪਿਆਰ ਕਰਦੇ ਹਾਂ। ਕੀ ਤੁਸੀਂ ਆਪਣੇ ਭਾਈ ਨਾਲ ਨਫ਼ਰਤ ਕਰ ਸਕਦੇ ਹੋ ਜਿਹਨੂੰ ਤੁਸੀਂ ਵੇਖਿਆ ਹੈ, ਅਤੇ ਆਖਦੇ ਹੋ ਕਿ ਤੁਸੀਂ ਪਰਮੇਸ਼ਰ ਨਾਲ ਪਿਆਰ ਕਰਦੇ ਹੋ ਜਿਹਨੂੰ ਤੁਸੀਂ ਨਹੀਂ ਵੇਖਿਆ? ਸਾਨੂੰ ਇੱਕ ਦੂਜੇ ਦੇ ਨਾਲ ਪਿਆਰ ਕਰਨਾ ਚਾਹੀਦਾ ਹੈ। ਅਜਿਹਾ ਵੱਡਾ ਪਿਆਰ ਕਿਸੇ ਆਦਮੀ ਦਾ ਵੀ ਨਹੀਂ ਆ ਜੋ ਕਿ ਆਪਣੇ ਵੈਰੀ ਦੇ ਲਈ ਆਪਣੀ ਜਾਨ ਦੇਵੇ ਤਾਂ ਕਿ ਉਹਦੇ ਦੋਸਤ ਬਣ ਜਾਣ। ਕੀ ਤੁਸੀਂ ਉਹ ਗੀਤ ਜਾਣਦੇ ਹੋ ਕਿ ਮੁਬਾਰਕ ਹੈ ਉਹ ਬੰਨਣ ਜੋ ਬੰਨਦਾ ਹੈ? ਕੀ ਇਹ ਆਸ਼ਚਰਜ ਨਹੀਂ ਆ? ਮੁਬਾਰਕ ਹੈ ਉਹ ਬੰਨਣ। ਉੱਥੇ ਭੈਣ ਜੀ, ਕੀ ਤੁਸੀਂ ਸਾਡੇ ਲਈ ਇਹ ਵਜਾਓਗੇ? ਇਹਨੂੰ ਇੱਕ ਮਿੰਟ ਵਾਸਤੇ ਵੱਜਣ ਦਿਓ। ਕੀ ਭਲਾ ਜੇ ਇਹ ਖਤਮ ਹੋ ਗਿਆ ਆ? ਕੀ ਭਲਾ ਜੇ ਤੀਜੀ ਖਿੱਚ ਆ ਰਹੀ ਆ ਨਾਸ ਹੋਇਆਂ ਦੇ ਲਈ ਪ੍ਰਚਾਰ ਕਰਨਾ? ਕੀ ਭਲਾ ਜੋ ਸਾਰੇ ਨਮੂਨੇ ਹੁਣ ਵਿਖਾਲੀ ਦੇਣੇ ਹਨ? ਅਸੀਂ ਅੰਦਰਾਂ ਕੀ ਇਹ ਆਸ਼ਚਰਜ ਨਹੀਂ ਹੋਵੇਗਾ? ਕਿਹੋ ਜਿਹੀ ਸੰਗਤ ਆ?
Here's what does it.
ਉਹ ਮੁਬਾਰਕ ਹੈ ਉਹ ਬੰਨਣ ਜੋ ਬੰਦ ਆਇਆ ਇੱਥੇ ਹੈ ਜੋ ਕਰਦਾ ਆ ਸਾਡੇ ਦਿਲਾਂ ਨੂੰ ਮਸੀਹ ਪਿਆਰ ਵਿਚ ਨਮਰ ਮਨ ਦੀ ਸੰਗਤ ਠੀਕ ਅੱਗੇ ਵਧਦੇ ਜਾਓ ਉਹ ਕੀ ਸੀ ਨਮਰ ਮਨਾਂ ਦੀ ਸੰਗਤ ਤੇਰਾ ਰਾਜ ਆਵੇ ਤੇਰੀ ਮਰਜ਼ੀ ਪੂਰੀ ਹੋਵੇ ਸਮਝੇ ਅਸੀਂ ਪਰਮੇਸ਼ਰ ਨੂੰ ਬਰਕਤ ਦੇਣ ਵਾਲਾ ਮੁੰਡਾ ਜਾਂ ਸੰਦੇਸ਼ਵਾਹਕ ਬਣਾਉਣ ਦਾ ਯਤਨ ਕਰਦੇ ਹਾਂ ਜਾਂ ਕੁਝ ਖੁਦਾ ਇਹ ਕਰਦੇ ਉਹ ਕਰਦੇ ਯਸੂ ਨੇ ਆਖਿਆ ਕਿ ਪ੍ਰਾਰਥਨਾ ਕਰੋ ਕਿ ਤੇਰਾ ਰਾਜ ਆਵੇ ਜਿਸ ਤਰ੍ਹਾਂ ਤੇਰੀ ਮਰਜ਼ੀ ਅਸਮਾਨ ਉੱਤੇ ਪੂਰੀ ਹੁੰਦੀ ਆ ਜ਼ਮੀਨ ਉੱਤੇ ਵੀ ਹੋਵੇ ਤਦ ਅਸਮਾਨ ਸਾਡੇ ਤੱਕ ਹੇਠਾਂ ਲਿਆਂਦਾ ਜਾਂਦਾ ਹੈ ਅਤੇ ਅਸੀਂ ਅਸਮਾਨ ਤੱਕ ਉਤਾਂਹ ਉਠਾਏ ਜਾਂਦੇ ਹਾਂ ਅਤੇ ਅਸੀਂ ਮਸੀਹ ਯਸੂ ਵਿੱਚ ਹੁਣ ਸੁਰਗੀ ਸਥਾਨਾਂ ਵਿੱਚ ਬੈਠੇ ਹੋਏ ਹਾਂ ਅਸੀਂ ਸਭ ਇਹਦਾ ਵਿਸ਼ਵਾਸ ਕਰਦੇ ਹਾਂ ਕਿ ਇਹ ਸੰਦੇਸ਼ ਸੱਚਾਈ ਆ ਕਿ ਯਸੂ ਮਸੀਹ ਪਰਮੇਸ਼ਵਰ ਦਾ ਪੁੱਤਰ ਸਾਨੂੰ ਛਡਾਉਂਦਾ ਆ ਆਓ ਆਪਣੀਆਂ ਅੱਖਾਂ ਬੰਦ ਕਰਕੇ ਅਤੇ ਆਪਣੇ ਹੱਥ ਉਤਾਂਹ ਚੁੱਕੀਏ ਜਦ ਅਸੀਂ ਇਹ ਗਾਉਂਦੇ ਹਾਂ ਮੁਬਾਰਕ ਹੈ ਉਹ ਬੰਨਣ ਜੋ ਬੰਦ ਆਇਆ ਸਾਡੇ ਦਿਲਾਂ ਨੂੰ ਮਸੀਹ ਪਿਆਰ ਵਿਚ ਨਮਰ ਮਨਾਂ ਦੀ ਸੰਗਤ ਇਹਨੂੰ ਵਜਾਉਂਦੇ ਰਹੋ ਹੁਣ ਇੱਕ ਵੀ ਮੁਸਕਾਨ ਨਹੀਂ ਇਹ ਮੁਸਕਾਉਣ ਦਾ ਸਮਾਂ ਨਹੀਂ ਆ ਵਫਾਦਾਰੀ ਦੀ ਡੂੰਘਾਈ ਨਾਲ ਜਦ ਉਹ ਗੀਤ ਵੱਜ ਰਿਹਾ ਆ ਆਪਣੇ ਲਾਗੇ ਕਿਸੇ ਨਾਲ ਹੱਥ ਮਿਲਾਓ ਆਖੋ ਵਫਾਦਾਰੀ ਦੇ ਨਾਲ ਆਖੋ ਕਿ ਮਸੀਹ ਖੁਦਾ ਤੈਨੂੰ ਬਰਕਤ ਬਖਸ਼ੇ ਪਾਈਨਾਵਲ ਖੁਦਾ ਤੁਹਾਨੂੰ ਬਰਕਤ ਬਖਸ਼ੇ 59 ਸਾਲ ਦਾ ਬਜੁਰਗ ਇਹ ਠੀਕ ਆ ਬਹੁਤ ਸਮਾਂ ਹੋ ਗਿਆ ਆ ਭਾਈ ਖੁਦਾ ਤੈਨੂੰ ਬਰਕਤ ਬਖਸ਼ੇ ਆਓ ਆਪਣੇ ਹੱਥ ਉਹਦੀ ਵੱਲ ਉਠਾਈਏ ਜਦ ਅਸੀਂ ਵਿਛੜਦੇ ਹਾਂ ਇਹ ਸਾਨੂੰ ਅੰਦਰ ਵਾਰ ਪੀੜ ਕਰਵਾਉਂਦਾ ਆ ਪਰ ਅਸੀਂ ਅਜੇ ਵੀ ਦਿਲ ਵਿਚ ਜੁੜੇ ਹੋਏ ਹੋਵਾਂਗੇ ਅਤੇ ਫੇਰ ਦੁਬਾਰਾ ਮਿਲਣ ਦੀ ਆਸ ਕਰਦੇ ਹਾਂ ਹੁਣ ਆਓ ਆਪਣੇ ਸਿਰਾਂ ਨੂੰ ਚੁਕਾਈਏ ਅਤੇ ਇਕੱਠੇ ਇਸ ਪਲ ਨਹੀਂ ਜਾਣਦੇ ਕਿ ਭਵਿੱਖ ਵਿਚ ਕੀ ਹੋਵੇਗਾ ਨਹੀਂ ਜਾਣਦੇ ਪਰ ਕੀ ਭਲਾ ਇਹ ਖਤਮ ਹੋ ਗਿਆ ਆ ਮੈਂ ਨਹੀਂ ਆਖ ਸਕਦਾ ਪਰ ਉਹਨਾਂ ਸੱਚਾਈਆਂ ਦੇ ਸਾਹਮਣੇ ਜਿਨ੍ਹਾਂ ਨੂੰ ਕਿ ਇਸ ਸਵੇਰ ਪ੍ਰਗਟ ਕੀਤਾ ਆ ਆਓ ਪ੍ਰਾਰਥਨਾ ਕਰੀਏ ਜੋ ਕਿ ਪ੍ਰਭੂ ਨੇ ਸਾਨੂੰ ਕਰਨ ਲਈ ਆਖਿਆ ਭਾਵੇਂ ਇਹ ਹੈ ਤੇਰਾ ਰਾਜ ਆਵੇ ਤੇਰੀ ਮਰਜ਼ੀ ਪੂਰੀ ਹੋਵੇ ਸਮਝੇ ਆਓ ਇਹਨੂੰ ਇਕੱਠੇ ਪੜੀਏ ਇਹ ਸਾਡੇ ਪਿਤਾ ਜਿਹੜਾ ਸੁਰਗ ਵਿਚ ਆ ਤੇਰਾ ਨਾਮ ਪਾਕ ਮੰਨਿਆ ਜਾਵੇ ਤੇਰਾ ਰਾਜ ਆਵੇ ਤੇਰੀ ਮਰਜ਼ੀ ਜਿਹੀ ਸੁਰਗ ਵਿਚ ਪੂਰੀ ਹੁੰਦੀ ਆ ਜ਼ਮੀਨ ਉੱਤੇ ਵੀ ਹੋਵੇ ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ ਅਤੇ ਸਾਡੇ ਕਰਜ਼ ਸਾਨੂੰ ਮਾਫ ਕਰ ਜਿਵੇਂ ਅਸਾਂ ਵੀ ਆਪਣੇ ਕਰਜ਼ਾਈਆਂ ਨੂੰ ਮਾਫ ਕੀਤਾ ਆ ਸਾਨੂੰ ਪਰਤਾਵੇ ਵਿਚ ਨਾ ਲਿਆ ਸਗੋਂ ਬੁਰਾਈ ਤੋਂ ਬਚਾ ਕਿਉਂ ਜੋ ਬਾਦਸ਼ਾਹ ਕੁਦਰਤ ਅਤੇ ਜਲਾਲ ਹਮੇਸ਼ਾ ਤੱਕ ਤੇਰੇ ਹਨ ਆਮੀਨ ਹੁਣ ਸਾਡੇ ਝੁਕੇ ਦਿਲਾਂ ਦੇ ਨਾਲ ਬਾਈਬਲ ਨੇ ਆਖਿਆ ਆ ਕਿ ਉਹਨਾਂ ਭਜਨ ਗਾਇਆ ਤੇ ਬਾਹਰ ਚਲੇ ਗਏ ਯਾਦ ਰਹੇ ਜਦ ਉਹਨਾਂ ਨੇ ਲਿਖਤਾਂ ਵਿਚ ਇਹ ਕੀਤਾ ਕਿਉਂਕਿ ਉਹਨਾਂ ਨੇ ਸਾਡੇ ਪ੍ਰਭੂ ਦੀ ਦੂਜੀ ਖਿੱਚ ਦੀ ਸੇਵਾ ਨੂੰ ਸਲੀਬ ਚਾੜਿਆ ਅਤੇ ਤੀਜੀ ਖਿੱਚ ਦਾਖਲ ਹੋਣ ਦੇ ਲਈ ਤਿਆਰ ਸੀ ਉਹਦੇ ਕੁਝ ਘੰਟਿਆਂ ਦੇ ਬਾਅਦ ਉਹ ਨਰਕ ਵਿਚ ਉਤਰ ਗਿਆ ਅਤੇ ਨਾਸ ਹੋਇਆਂ ਨੂੰ ਪ੍ਰਚਾਰ ਕੀਤਾ ਜਿਨ੍ਹਾਂ ਨੇ ਆਪਣੀ ਦਇਆ ਰੱਦ ਕਰ ਦਿੱਤੀ ਸੀ ਮੇਰਾ ਵਿਸ਼ਵਾਸ ਤੇਰੀ ਵੱਲ ਵੇਖਦਾ ਹੈ ਦਿਸੁਰ
ਮਾਈ ਫੇਥ
this day. Be
ਮੇਰਾ ਵਿਸ਼ਵਾਸ ਤੇਰੀ ਵੱਲ ਵੇਖਦਾ ਆ। ਤੂੰ ਕਲਵਰੀ ਦੇ ਲੇਲੇ ਰੱਬੀ ਮੁਕਤੀਦਾਤੇ, ਹੁਣ ਮੇਰੀ ਸੁਣ ਜਦ ਮੈਂ ਪ੍ਰਾਰਥਨਾ ਕਰਦਾ ਹਾਂ ਤੇ ਮੇਰੇ ਸਭ ਪਾਪ ਦੂਰ ਕਰ, ਜਾਂ ਫਿਰ ਅੱਜ ਤੋਂ ਮੈਨੂੰ ਪੂਰਾ ਤੇਰਾ ਹੋਣ ਦੇ, ਜਾਂ ਜੀਵਨ ਦੀ ਹਨੇਰੀ ਜਵਾਰ ਮੈਂ ਮਸਲਦਾ ਹਾਂ ਤੇ ਦੁੱਖ ਮੇਰੇ ਚੌਗਿਰਦ ਫੈਲਿਆ ਹੋਇਆ ਆ। ਮੇਰਾ ਮਾਰਗਦਰਸ਼ਕ ਬਣ, ਹਨੇਰੇ ਨੂੰ ਅਲਵਿਦਾ ਕਰਕੇ ਦਿਨ ਵਿਚ ਬਦਲ ਜਾਵੇ, ਦੁੱਖ ਅਤੇ ਡਰ ਦੂਰ ਕਰ ਦੇ ਤੇ ਅੱਜ ਦੇ ਦਿਨ ਤੋਂ ਮੈਨੂੰ ਪੂਰਾ ਤੇਰਾ ਹੋਣ ਦੇ। ਖੁਦਾਵਨ ਤੁਹਾਨੂੰ ਬਰਕਤ ਦੇਵੇ, ਆਪਣੇ ਪੁੱਤਰ ਤੇ ਕਿਰਪਾ ਨੂੰ ਤੁਹਾਡੇ ਉੱਤੇ ਚਮਕਾਵੇ, ਪ੍ਰਭੂ ਤੁਹਾਨੂੰ ਸਦੀਪਕ ਜੀਵਨ ਬਖਸ਼ੇ ਤੇ ਇਸ ਸੰਸਾਰ ਵਿੱਚ ਇੱਥੇ ਤੁਹਾਡੇ ਨਾਲ ਹੋਵੇ ਅਤੇ ਉਸ ਸੰਸਾਰ ਵਿੱਚ ਵੀ ਜਿਹੜਾ ਸੰਸਾਰ ਇਹਦੇ ਬਾਅਦ ਆਉਣਾ ਆ, ਅਤੇ ਸਦੀਪਕ ਜੀਵਨ। ਕਾਸ਼ ਕਿ ਤੁਸੀਂ ਉਹਦੀ ਸੇਵਾ ਉਸ ਆਉਣ ਵਾਲੇ ਸਾਰੇ ਸਮੇਂ ਵਿੱਚ ਕਰ ਸਕੋ। ਜੇ ਇਹ ਸਮਾਂ ਹੈ ਅਤੇ ਅਸੀਂ ਉਸ ਸਥਾਨ ਵਿੱਚ ਪਹੁੰਚ ਗਏ ਹਾਂ ਤੇ ਜਿਹਦਾ ਮੈਂ ਪ੍ਰਚਾਰ ਕੀਤਾ ਆ, ਮੈਂ ਉਸ ਤੋਂ ਸ਼ਰਮਿੰਦਾ ਨਹੀਂ ਹਾਂ। ਅਤੇ ਜੇ ਹਰੇਕ ਸੇਵਕ ਨੇ ਆਪਣੀ ਮੰਡਲੀ ਦੇ ਨਾਲ ਖੜੇ ਹੋਣਾ ਆ ਤੇ ਉਹਨਾਂ ਦਾ ਨਿਆਂ ਹੋਣਾ ਆ, ਜਿਵੇਂ ਮੈਂ ਦਰਸ਼ਨ ਵਿੱਚ ਵੇਖਿਆ, ਮੈਂ ਉਸ ਸੁਸਮਾਚਾਰ ਦਾ ਸ਼ੁਕਰਗੁਜ਼ਾਰ ਹਾਂ ਜਿਹਦਾ ਮੈਂ ਪ੍ਰਚਾਰ ਕੀਤਾ ਆ, ਕਿਉਂਕਿ ਇਹ ਉਹ ਸੁਸਮਾਚਾਰ ਆ ਜਿਹੜਾ ਪੌਲੁਸ ਨੇ ਉਹਨਾਂ ਨੇ ਪ੍ਰਚਾਰ ਕੀਤਾ। ਮੈਂ ਤੁਹਾਡੇ ਲਈ ਖੁਸ਼ ਹਾਂ, ਮੈਂ ਖੁਸ਼ ਹਾਂ ਕਿ ਤੁਸੀਂ ਮਸੀਹ ਨੂੰ ਆਪਣਾ ਨਿੱਜੀ ਮੁਕਤੀਦਾਤਾ ਕਬੂਲ ਕੀਤਾ ਆ। ਉਹਨੂੰ ਪਿਆਰ ਕਰੋ ਤੇ ਪ੍ਰਾਰਥਨਾ ਕਰੋ। ਜੇ ਖੁਦਾ ਨੇ ਚਾਹਿਆ ਤਾਂ ਮੈਂ ਦੁਪਹਿਰ ਬਾਅਦ ਅੱਜ ਤੁਹਾਨੂੰ 7 ਵਜੇ ਮਿਲਾਂਗਾ ਇੱਥੇ ਡੇਰੇ ਵਿੱਚ। ਖੁਦਾ ਤੁਹਾਨੂੰ ਬਰਕਤ ਬਖਸ਼ੇ। ਤੁਸੀਂ ਬਰਖਾਸਤ ਕੀਤੇ ਜਾਂਦੇ ਹੋ।